ਪਨੀਵਲ ਜੀ ਤੁਹਾਡਾ ਧੰਨਵਾਦ, ਪ੍ਰਭੂ ਤੁਹਾਨੂੰ ਬਰਕਤ ਦੇਵੇ। ਸ਼ੁਭ ਸਵੇਰ ਮਿੱਤਰੋ, ਅੱਜ ਦੀ ਸਵੇਰ ਇਸ ਡੇਰੇ ਦੀ ਸੋਹਣੀ ਬਣਤਰ ਵੇਖ ਕੇ ਅਤੇ ਅੱਜ ਬੜੇ ਚੰਗੇ ਢੰਗ ਨਾਲ ਪਰਮੇਸ਼ਵਰ ਦੇ ਬੱਚਿਆਂ ਦਾ ਉਸਦੇ ਘਰ ਵਿਚ ਬੈਠਣਾ ਵੇਖ ਕੇ ਅਤੇ ਆਪਣੇ ਆਪ ਨੂੰ ਫਿਰ ਦੁਬਾਰਾ ਭਵਨ ਦੇ ਵਿਚ ਮੌਜੂਦ ਹੋਣਾ ਵੇਖ ਕੇ ਮੈਂ ਪੂਰੇ ਤੌਰ ਨਾਲ ਆਪਣੇ ਜੀਵਨ ਦੀ ਇਕ ਖਾਸ ਗੱਲ ਸਮਝਦਾ
ਹਾਂ।
ਕੱਲ ਜਦ ਮੈਂ ਇੱਥੇ ਆਇਆ ਅਤੇ ਖੂਬਸੂਰਤ ਇਮਾਰਤ ਵੇਖੀ ਤਾਂ ਮੈਂ ਬੜੇ ਅਚੰਭੇ ਵਿਚ ਪੈ ਗਿਆ। ਮੈਨੂੰ ਕਦੇ ਵਿਚਾਰ ਵੀ ਨਹੀਂ ਆਇਆ ਕਿ ਇਹ ਇੰਨੀ ਸੁੰਦਰ ਬਣੇਗੀ। ਜਦ ਮੈਂ ਇਸ ਇਮਾਰਤ ਦਾ ਨਕਸ਼ਾ ਦੇਖਿਆ ਤਾਂ ਮੈਂ ਇਸ ਦੇ ਇਕ ਪਾਸੇ ਤੇ ਇਕ ਹੋਰ ਨਿੱਕਾ ਜਿਹਾ ਕਮਰਾ ਵੇਖਿਆ ਜਦੋਂ ਉਹਨਾਂ ਨੇ ਇਸ ਦਾ ਨਕਸ਼ਾ ਬਣਾਇਆ ਸੀ, ਪਰ ਹੁਣ ਤਾਂ ਮੈਂ ਇਸ ਨੂੰ ਇਕ ਬਹੁਤ ਸੁੰਦਰ ਇਮਾਰਤ ਵੇਖਦਾ ਹਾਂ ਅਤੇ ਸੋਹਣੀ ਇਮਾਰਤ ਦੇ ਲਈ ਅਸੀਂ ਸਰਵ ਸ਼ਕਤੀਮਾਨ ਦਾ ਧੰਨਵਾਦ ਕਰਦੇ ਹਾਂ। ਅਤੇ ਅਸੀਂ ਹਾਂ, ਮੈਂ ਆਪਣੀ ਪਤਨੀ ਦੀ ਵੱਲੋਂ ਤੁਹਾਡੇ ਲਈ ਸ਼ੁਭ ਕਾਮਨਾਵਾਂ ਲੈ ਕੇ ਆਇਆ ਹਾਂ ਅਤੇ ਆਪਣੇ ਬੱਚਿਆਂ ਦੀ ਵੱਲੋਂ ਵੀ ਜੋ ਕਿ ਇਸ ਮਸਾ ਕਰਨ ਦੀ ਸੇਵਾ ਤੇ ਅਤੇ ਇਸ ਹਫਤੇ ਦੀ ਮਸੀਹ ਅੱਗੇ ਸਮਰਪਿਤ ਕਰਨ ਦੀਆਂ ਸਭਾਵਾਂ ਵਿਚ ਇਸ ਥਾਂ ਤੇ ਹਾਜ਼ਰ ਹੋਣਾ ਚਾਹੁੰਦੇ ਸਨ, ਪਰੰਤੂ ਬੱਚੇ ਤਾਂ ਸਕੂਲ ਵਿਚ ਹਨ ਅਤੇ ਉਨ੍ਹਾਂ ਦੀ ਛੁੱਟੀ ਕਰਾਉਣੀ ਔਖੀ ਸੀ। ਉਹ ਘਰ ਆਉਣ ਲਈ ਬਹੁਤ ਹੀ ਉਤਾਵਲੇ ਸਨ, ਪਰ ਤੁਹਾਡੀ ਯਾਦ ਸਾਡੇ ਕੋਲੋਂ ਕਦੇ ਵੀ ਅਲੱਗ ਨਹੀਂ ਹੁੰਦੀ ਹੈ, ਤੁਹਾਡੀ ਯਾਦ ਜੁਦਾ ਨਹੀਂ ਹੁੰਦੀ ਹੈ। ਤੁਸੀਂ ਸਾਡੇ ਇਸ ਤਰ੍ਹਾਂ ਦੇ ਮਿੱਤਰ ਹੋ ਅਤੇ ਮੈਂ ਸਭ ਜਗ੍ਹਾ ਮਿੱਤਰਾਂ ਦੀ ਪ੍ਰਸ਼ੰਸਾ ਕਰਦਾ ਹਾਂ, ਪਰੰਤੂ ਪੁਰਾਣੇ ਮਿੱਤਰਾਂ ਦੀ ਤਾਂ ਗੱਲ ਹੀ ਕੁਝ ਹੋਰ ਹੁੰਦੀ ਹੈ। ਇਸ ਨਾਲ ਕੋਈ ਮਤਲਬ ਨਹੀਂ ਕਿ ਕਿੱਥੇ ਤੁਸੀਂ ਮਿੱਤਰ ਬਣਾਉਂਦੇ ਹੋ, ਪਰ ਇਹ ਕਦੇ ਵੀ ਪੁਰਾਣੇ ਨਹੀਂ ਹੁੰਦੇ ਹਨ। ਇਸ ਗੱਲ ਦੀ ਪਰਵਾਹ ਨਹੀਂ, ਭਾਵੇਂ ਮੈਂ ਕਿਤੇ ਵੀ ਘੁੰਮਾਂ, ਇਹ ਥਾਂ ਮੇਰੇ ਲਈ ਹਮੇਸ਼ਾ ਪਵਿੱਤਰ ਰਹੇਗਾ। 30 ਸਾਲ ਬੀਤੇ ਹਨ ਜਦ ਮੈਂ ਇਸ ਚਿੱਕੜ ਦੇ ਛੱਪੜ ਵਰਗੀ ਥਾਂ ਨੂੰ ਮਸੀਹ ਨੂੰ ਸਮਰਪਿਤ ਕੀਤਾ ਸੀ, ਜਦ ਕਿ ਇਹ ਅਜੇ ਚਿੱਕੜ ਨਾਲ ਭਰਿਆ ਛੱਪੜ ਹੀ ਸੀ। ਇਹ ਕਦੇ ਸਾਰਾ ਤਲਾਬ ਸੀ। ਇਹੋ ਹੀ ਕਾਰਨ ਹੈ ਕਿ ਸੜਕ ਇਸ ਤਲਾਬ ਤੋਂ ਹਟ ਕੇ ਅਤੇ ਦੁਆਲੇ ਦੁਆਲੇ ਹੋ ਕੇ ਬਾਹਰ ਨਿਕਲਦੀ ਹੈ ਤਾਂ ਕਿ ਸੜਕਾਂ ਨੂੰ ਉਸ ਤਲਾਬ ਤੋਂ ਦੂਰ ਰੱਖਿਆ ਜਾ ਸਕੇ ਜੋ ਕਿ ਇੱਥੇ ਸੀ। ਅਤੇ ਇੱਥੇ ਕਮਲ ਦੇ ਫੁੱਲ ਹੋਇਆ ਕਰਦੇ ਸਨ, ਛੱਪੜਾਂ ਵਿਚ ਹੋਣ ਵਾਲੇ ਕਮਲ ਦੇ ਫੁੱਲ ਉੱਗਦੇ ਸਨ। ਅਤੇ ਕਮਲ ਦਾ ਫੁੱਲ ਇਕ ਅਨੋਖਾ ਫੁੱਲ ਹੁੰਦਾ ਹੈ, ਜਦ ਕਿ ਚਿੱਕੜ ਵਿਚ ਪੈਦਾ ਹੁੰਦਾ ਹੈ। ਇਸ ਨੂੰ ਆਪਣਾ ਰਾਹ ਚਿੱਕੜ ਦੇ ਵਿਚੋਂ ਦੀ ਹੁੰਦੇ ਹੋਏ ਪਾਣੀ ਅਤੇ ਗਾਰੇ ਨਾਲ ਭਰੇ ਪਾਣੀ ਵਿਚੋਂ ਬਾਹਰ ਨਿਕਲ ਕੇ ਉਪਰ ਆਉਣਾ ਹੁੰਦਾ ਹੈ ਤਾਂ ਕਿ ਆਪਣੀ ਸੁੰਦਰਤਾ ਵਿਖਾਵੇ। ਅਤੇ ਮੈਂ ਸੋਚਦਾ ਹਾਂ ਅੱਜ ਦੀ ਸਵੇਰ ਇੱਥੇ ਸਭ ਹੋਇਆ ਹੈ ਕਿ ਉਸ ਸਮੇਂ ਤੋਂ ਇੱਕ ਨਿੱਕਾ ਕਮਲ ਦਾ ਫੁੱਲ ਉਤਾਂ ਉਭਰਿਆ ਅਤੇ ਆਪਣੇ ਪਰ ਫੈਲਾਏ। ਇਸ ਦੀਆਂ ਛੋਟੀਆਂ ਛੋਟੀਆਂ ਪੰਖੜੀਆਂ ਖਿੜ ਗਈਆਂ ਅਤੇ ਇਸਨੇ ਘਾਟੀ ਦੇ ਸੋਸਣ ਦਾ ਪ੍ਰਤੀਰੂਪ ਆਪਣੇ ਅੰਦਰ ਵਿਖਾਉਣਾ ਸ਼ੁਰੂ ਕੀਤਾ। ਅਜਿਹਾ ਹੋਵੇ ਕਿ ਇਹ ਹਮੇਸ਼ਾ ਤੱਕ ਖੜੀ ਰਹੇ। ਪਰਮੇਸ਼ਵਰ ਕਰੇ ਕਿ ਇਹ ਘਰ ਪਰਮੇਸ਼ਵਰ ਦੇ ਲਈ ਪੂਰਾ ਪੂਰਾ ਸਮਰਪਿਤ ਹੋਇਆ ਪਾਇਆ
ਜਾਵੇ।
ਇਸ ਭਵਨ ਨੂੰ 1933 ਵਿਚ ਹੀ ਪਰਮੇਸ਼ਵਰ ਨੂੰ ਸਮਰਪਿਤ ਕਰ ਦਿੱਤਾ ਗਿਆ ਸੀ, ਪਰੰਤੂ ਮੈਂ ਸੋਚਦਾ ਹਾਂ ਅੱਜ ਦੀ ਸਵੇਰ ਸਮਰਪਣ ਦੀ ਇਕ ਛੋਟੀ ਜਿਹੀ ਸਭਾ ਦੇ ਦੌਰਾਨ ਇਸ ਨੂੰ ਮਸੀਹ ਨੂੰ ਦੁਬਾਰਾ ਸਮਰਪਿਤ ਕਰਨਾ ਇਕ ਬਹੁਤ ਚੰਗੀ ਗੱਲ ਹੋਵੇਗੀ, ਖਾਸ ਕਰਕੇ ਉਨ੍ਹਾਂ ਲੋਕਾਂ ਦੇ ਲਈ ਜਿਨ੍ਹਾਂ ਦੇ ਮਸੀਹ ਪ੍ਰਤੀ ਪਿਆਰ ਅਤੇ ਸਮਰਪਣ ਰਾਹੀਂ ਇਹ ਸਭ ਕੁਝ ਸੰਭਵ ਹੋ ਸਕਿਆ ਹੈ। ਅਤੇ ਮੈਂ ਉਨ੍ਹਾਂ ਸਭਨਾਂ ਦਾ ਧੰਨਵਾਦ ਕਰਨਾ ਚਾਹੁੰਦਾ ਹਾਂ ਜਿਨ੍ਹਾਂ ਨੇ ਦਾਨ ਅਤੇ ਭੇਟਾਂ ਦੇ ਕੇ ਇਸ ਗਿਰਜੇ ਨੂੰ ਮਸੀਹ ਵਾਸਤੇ ਸਮਰਪਿਤ ਕੀਤੇ ਜਾਣ ਦਾ ਪ੍ਰਬੰਧ ਕੀਤਾ ਹੈ। ਮੈਂ ਇਸ ਮੰਡਲੀ ਦੀ ਬਹੁਤ ਪ੍ਰਸ਼ੰਸਾ ਅਤੇ ਧੰਨਵਾਦ ਕਰਦਾ ਹਾਂ ਅਤੇ ਮੈਂ ਇਨ੍ਹਾਂ ਸ਼ਬਦਾਂ ਨੂੰ ਆਪਣੇ ਇਸ ਗਿਰਜੇ ਦੇ ਉਨ੍ਹਾਂ ਭਾਈਆਂ ਦੀ ਵੱਲੋਂ ਬੋਲ ਰਿਹਾ ਹਾਂ ਜਿਨ੍ਹਾਂ ਨੇ ਆਪਣੀਆਂ ਸੇਵਾਵਾਂ ਨੂੰ ਇਸ ਦੇ ਲਈ ਸਮਰਪਿਤ ਕੀਤਾ ਹੈ।
ਬ੍ਰਦਰ ਬੈਂਕਸ ਵੁੱਡ, ਔਰ ਨੋਬਲ ਬ੍ਰਦਰ, ਬ੍ਰਦਰ ਰੋਏ ਰੋਬਰਸਨ,
ਸਾਡੇ ਚੰਗੇ ਭਾਈ ਭਾਈ ਬੈਂਕਸ ਵੁੱਡ ਅਤੇ ਸਾਡੇ ਚੰਗੇ ਭਾਈ ਰਾਏ ਰੌਬਰਟਸਨ ਅਤੇ ਅਨੇਕਾਂ ਦੂਸਰੇ ਭਾਈਆਂ ਨੇ ਮਨ ਦੀ ਪੂਰੀ ਲਗਨ ਅਤੇ ਨਿਸ਼ਕਾਮ ਸੇਵਾ ਦੇ ਨਾਲ ਇਸ ਭਵਨ ਦੇ ਨਿਰਮਾਣ ਵਿਚ ਜਿਸ ਤਰ੍ਹਾਂ ਬਣਿਆ ਹੈ ਮਹੀਨੇ ਲਗਾਏ ਅਤੇ ਇੱਥੇ ਖੜੇ ਹੋ ਕੇ ਦੇਖਿਆ ਕਿ ਇਸ ਦਾ ਨਿਰਮਾਣ ਠੀਕ ਢੰਗ ਨਾਲ ਹੋ ਸਕੇ। ਜਦ ਮੈਂ ਇਸ ਭਵਨ ਦੇ ਅੰਦਰ ਆਇਆ ਅਤੇ ਵੇਖਿਆ ਕਿ ਪੁਲਪਟ ਠੀਕ ਉਸੇ ਹੀ ਢੰਗ ਦਾ ਸੀ ਜਿਸ ਢੰਗ ਨਾਲ ਦੇਖਣ ਲਈ ਮੈਂ ਜੀਵਨ ਭਰ ਚਾਹਿਆ। ਭਾਈ ਵੁੱਡ ਜਾਣਦੇ ਸਨ ਕਿ ਮੈਂ ਕੀ ਚਾਹੁੰਦਾ ਹਾਂ। ਉਨ੍ਹਾਂ ਕਦੇ ਨਹੀਂ ਆਖਿਆ ਕਿ ਮੈਂ ਇਸ ਨੂੰ ਬਣਾਵਾਂਗਾ, ਪਰ ਬਣਾ ਸੁੱਟਿਆ। ਅਤੇ ਮੈਂ ਇਸ ਭਵਨ ਨੂੰ ਅਤੇ ਕਿਸ ਤਰ੍ਹਾਂ ਨਾਲ ਇਸ ਦਾ ਨਿਰਮਾਣ ਹੋਇਆ ਨੂੰ ਦੇਖਿਆ ਅਤੇ ਪਾਇਆ ਕਿ ਇਹ ਸਰਵ ਸ੍ਰੇਸ਼ਟ ਹੈ। ਹੁਣ ਇਸ ਵੇਲੇ ਆਪਣੀਆਂ ਭਾਵਨਾਵਾਂ ਨੂੰ ਪ੍ਰਗਟ ਕਰਨ ਲਈ ਮੇਰੇ ਕੋਲ ਸ਼ਬਦ ਨਹੀਂ ਹਨ। ਅਜਿਹਾ ਕਰਨ ਦਾ ਕੋਈ ਤਰੀਕਾ ਹੈ ਹੀ ਨਹੀਂ ਸਮਝੇ, ਪਰੰਤੂ ਖੁਦਾ ਸਭ ਸਮਝਦਾ ਹੈ। ਅਤੇ ਇੰਜ ਹੋਵੇ ਕਿ ਤੁਹਾਨੂੰ ਤੁਹਾਡੇ ਸਾਰੇ ਸਹਿਯੋਗ ਦਾ ਪ੍ਰਤੀਫਲ ਮਿਲੇ ਅਤੇ ਉਹ ਸਭ ਦਾ ਜੋ ਤੁਸੀਂ ਇਮਾਰਤ ਨੂੰ ਬਣਾਉਣ ਵਿਚ ਕੀਤਾ, ਜਿਸ ਤਰ੍ਹਾਂ ਦੀ ਇਮਾਰਤ ਬਣੀ ਹੈ ਪ੍ਰਭੂ ਦਾ ਘਰ। ਹੁਣ ਮੈਂ ਸ਼ਬਦ ਕਹਿਣਾ ਚਾਹਾਂਗਾ,
beautiful as it is inside and out, my brother-in-law,
ਹੁਣ ਇਹ ਭਵਨ ਜਿੰਨਾ ਸੋਹਣਾ ਅੰਦਰੋਂ ਹੈ ਉਨਾ ਹੀ ਸੋਹਣਾ ਬਾਹਰੋਂ ਹੈ। ਮੇਰੇ ਭਣੋਈਏ ਭਾਈ ਜੂਨੀਅਰ ਵੈਵਰ ਹੁਣਾ ਨੇ ਰਾਜ ਮਿਸਤਰੀ ਦਾ ਕੰਮ ਕੀਤਾ ਸੀ। ਕਾਰੀਗਰੀ ਇੰਨੀ ਵਧੀਆ ਹੈ ਕਿ ਮੈਂ ਨਹੀਂ ਸਮਝਦਾ ਕਿ ਇਸ ਤੋਂ ਵੱਧ ਕੁਝ ਹੋਰ ਕੀਤਾ ਜਾ ਸਕਦਾ ਸੀ। ਇਕ ਹੋਰ ਭਾਈ ਇੱਥੇ ਹੈ, ਮੈਂ ਉਨ੍ਹਾਂ ਨੂੰ ਕਦੇ ਮਿਲਿਆ ਨਹੀਂ ਹਾਂ। ਉਸਨੇ ਇਸ ਵਿਚ ਆਵਾਜ਼ ਦੇ ਪ੍ਰਸਾਰਣ ਦਾ ਪ੍ਰਬੰਧ ਕੀਤਾ ਹੈ, ਪਰੰਤੂ ਮੈਂ ਗੌਰ ਕੀਤਾ ਹੈ ਕਿ ਇਸ ਤਰ੍ਹਾਂ ਦੀ ਚਪਟੀ ਇਮਾਰਤ ਹੁੰਦਿਆਂ ਵੀ ਆਵਾਜ਼ ਦੇ ਪ੍ਰਸਾਰਣ ਤੇ ਕੋਈ ਨਵਾਂ ਬੰਦ ਨਹੀਂ ਬਚਿਆ ਹੋਇਆ। ਉਹਦਾ ਛੱਤ ਵਿਚ ਵੱਖ ਵੱਖ ਢੰਗ ਨਾਲ ਪ੍ਰਬੰਧ ਕੀਤਾ ਗਿਆ ਹੈ। ਇਸ ਨਾਲ ਕੋਈ ਮਤਲਬ ਨਹੀਂ ਕਿ ਮੈਂ ਕਿੱਥੇ ਖੜਾ ਹਾਂ, ਸਭ ਜਗ੍ਹਾ ਇਕ ਜਹੀ ਹੀ ਆਵਾਜ਼ ਹੈ ਦੇਖਿਆ। ਅਤੇ ਹਰੇਕ ਕਮਰਾ ਇਸ ਢੰਗ ਨਾਲ ਬਣਾਇਆ ਗਿਆ ਹੈ ਕਿ ਉਸ ਵਿਚ ਸਪੀਕਰ ਲੱਗੇ ਹੋਏ ਹਨ। ਤੁਸੀਂ ਸੁਣਨ ਵਾਸਤੇ ਇਸ ਦੀ ਵਰਤੋਂ ਜਿਸ ਤਰ੍ਹਾਂ ਚਾਹੋ ਕਰ ਸਕਦੇ ਹੋ। ਮੈਂ ਯਕੀਨ ਕਰਦਾ ਹਾਂ ਕਿ ਸਰਵ ਸ਼ਕਤੀਮਾਨ ਪਰਮੇਸ਼ਵਰ ਦਾ ਹੱਥ ਸੀ ਜਿਸ ਨੇ ਇਹਨਾਂ ਸਭ ਕੰਮਾਂ ਨੂੰ ਕੀਤਾ ਹੈ। ਹੁਣ ਸਾਡੇ ਪ੍ਰਭੂ ਨੇ ਸਾਨੂੰ ਇੱਕ ਐਸਾ ਭਵਨ ਦਿੱਤਾ ਹੈ ਜਿਸ ਵਿਚ ਅਸੀਂ ਉਸ ਦੀ ਭਗਤੀ ਲਗਭਗ 30 ਸਾਲ ਪਹਿਲਾਂ ਦੇ ਸਮੇਂ ਤੋਂ ਕਿਤੇ ਵਧੀਆ ਢੰਗ ਨਾਲ ਕਰ ਸਕਦੇ ਹਾਂ। ਯਾਦ, ਅਸੀਂ ਇੱਥੇ ਸੰਗਤੀ ਕਰਨੀ ਸ਼ੁਰੂ ਕੀਤੀ ਸੀ ਤਾਂ ਇੱਥੇ ਮਿੱਟੀ ਦਾ ਫਰਸ਼ ਸੀ, ਲੱਕੜੀ ਦਾ ਬੂਰਾ ਵਿਛਿਆ ਹੋਇਆ ਸੀ ਅਤੇ ਅਸੀਂ ਪੁਰਾਣੀਆਂ ਕੋਲੇ ਦੀਆਂ ਅੰਗੀਠੀਆਂ ਚਲਾ ਕੇ ਬੈਠਿਆ ਕਰਦੇ ਸਾਂ। ਅਤੇ ਭਾਈ ਵੁੱਡ ਜੋ ਕਿ ਉਸ ਸਮੇਂ ਦੇ ਠੇਕੇਦਾਰਾਂ ਵਿੱਚੋਂ ਇੱਕ ਹਨ, ਅਤੇ ਭਾਈ ਰੌਬਰਟਸਨ ਮੈਨੂੰ ਦੱਸ ਰਹੇ ਸਨ ਕਿ ਜਿਸ ਜਗ੍ਹਾ ਫਰਸ਼ ਸੀ ਉੱਥੇ ਉਨ੍ਹਾਂ ਅੰਗੀਠੀਆਂ ਨੂੰ ਇੱਕ ਸਿਰੇ ਤੋਂ ਦੂਜੇ ਸਿਰੇ ਤੱਕ ਲੱਕੜ ਦੇ ਸ਼ਤੀਰਾਂ ਦੇ ਉੱਤੇ ਰੱਖ ਦਿੱਤਾ ਜਾਂਦਾ ਸੀ। ਉਨ੍ਹਾਂ ਬੱਲੀਆਂ ਨੂੰ ਅੱਗ ਲੱਗ ਗਈ ਸੀ ਅਤੇ ਲਗਭਗ ਉਹ 2 ਜਾਂ 3 ਫੁੱਟ ਤੱਕ ਜਲ ਗਈਆਂ ਸਨ। ਉਹ ਜਲ ਕੇ ਥੱਲੇ ਕਿਉਂ ਨਹੀਂ ਡਿੱਗੀਆਂ ਸਨ? ਕਿਉਂਕਿ ਸਿਰਫ ਪਰਮੇਸ਼ਵਰ ਹੀ ਸੀ ਜਿਸ ਨੇ ਉਨ੍ਹਾਂ ਨੂੰ ਥੰਮੀ ਰੱਖਿਆ ਸੀ। ਅਤੇ ਉਨ੍ਹਾਂ ਦੇ ਜਲ ਜਾਣ ਦੇ ਬਾਵਜੂਦ ਵੀ ਭਵਨ ਦਾ ਸਾਰਾ ਭਾਰ ਉਸੇ ਤੇ ਟਿਕਿਆ ਸੀ। ਅਤੇ ਕਿਉਂ ਇਹ ਥੱਲੇ ਨਹੀਂ ਡਿੱਗਿਆ ਸੀ? ਕਿਉਂਕਿ ਇਹ ਸਿਰਫ ਪਰਮੇਸ਼ਵਰ ਦਾ ਹੀ ਹੱਥ ਸੀ ਜੋ ਉਸ ਨੂੰ ਫੜੇ ਹੋਏ ਸੀ। ਹੁਣ ਇਹ ਲੋਹੇ ਦੇ ਗਾਡਰਾਂ ਤੇ ਸਰੀਆ ਸੀਮਟ ਨਾਲ ਪੱਕੀ ਬਣੀ ਹੋਈ ਹੈ ਅਤੇ ਦ੍ਰਿੜਤਾ ਨਾਲ ਇਸ ਨੂੰ ਧਰਤੀ ਤੇ ਖੜਾ ਕੀਤਾ ਗਿਆ ਹੈ ਅਤੇ ਮਜ਼ਬੂਤ ਬਣਾਇਆ ਗਿਆ ਹੈ। ਹੁਣ ਮੈਂ ਸੋਚਦਾ ਹਾਂ ਕਿ ਸਾਡਾ ਫਰਜ਼ ਹੈ ਕਿ ਇਸ ਨੂੰ ਅੰਦਰੋਂ ਵੀ ਪਰਮੇਸ਼ਵਰ ਦੀ ਕਿਰਪਾ ਨਾਲ ਚੰਗਾ ਬਣਾਈਏ ਅਤੇ ਪਰਮੇਸ਼ਵਰ ਦਾ ਇੰਨਾ ਧੰਨਵਾਦ ਕਰੀਏ ਕਿ ਸਾਡਾ ਅਤੇ ਨਾ ਕੇਵਲ ਇਹ ਇੱਕ ਸੁੰਦਰ ਇਮਾਰਤ ਹੀ ਹੋਵੇ ਜਿਸ ਵਿਚ ਅਸੀਂ ਆਇਆ ਕਰੀਏ, ਬਲਕਿ ਪਰਮੇਸ਼ਵਰ ਕਰੇ ਕਿ ਹਰੇਕ ਜਣਾ ਜੋ ਇਸ ਖੂਬਸੂਰਤ ਇਮਾਰਤ ਵਿਚ ਆਇਆ ਕਰੇ ਸਾਡੇ ਪ੍ਰਭੂ ਯਸੂ ਮਸੀਹ ਦੇ ਗੁਣਾਂ ਨੂੰ ਹਰ ਇੱਕ ਅੰਦਰ ਵੇਖ ਸਕੇ। ਅਜਿਹਾ ਹੋਵੇ ਕਿ ਇਹ ਥਾਂ ਪ੍ਰਭੂ ਨੂੰ ਸਮਰਪਿਤ ਥਾਂ ਬਣੀ ਰਹੇ, ਇਸ ਦੇ ਲੋਕ ਪਰਮੇਸ਼ਵਰ ਨੂੰ ਸਮਰਪਿਤ ਲੋਕ ਬਣਨ। ਇਸ ਦਾ ਕੋਈ ਮਤਲਬ ਨਹੀਂ ਕਿ ਇਮਾਰਤ ਕਿੰਨੀ ਸੋਹਣੀ ਹੈ, ਪਰੰਤੂ ਗਿਰਜੇ ਦੀ ਸੁੰਦਰਤਾ ਤਾਂ ਲੋਕਾਂ ਦਾ ਚਰਿੱਤਰ ਹੈ ਜਿਸ ਦੀ ਅਸੀਂ ਜ਼ਰੂਰ ਹੀ ਪ੍ਰਸ਼ੰਸਾ ਕਰਦੇ ਹਾਂ। ਮੈਂ ਭਰੋਸਾ ਕਰਦਾ ਹਾਂ ਕਿ ਇਹ ਘਰ ਹਮੇਸ਼ਾ ਸੁੰਦਰਤਾ ਵਿਚ ਪ੍ਰਭੂ ਦਾ ਘਰ ਬਣਿਆ ਰਹੇਗਾ। ਹੁਣ ਨੀਂਹ ਪੱਥਰ ਰੱਖਣ ਦੇ ਵੇਲੇ ਜੋ ਸਮਰਪਿਤ ਕਰਨ ਦੀ ਸਭਾ ਹੋਈ ਸੀ ਤਾਂ ਇੱਕ ਬਹੁਤ ਮਹਾਨ ਦਰਸ਼ਨ ਮੈਂ ਦੇਖਿਆ ਸੀ ਅਤੇ ਉਹ ਉਸੇ ਸਵੇਰ ਹੀ ਇਹ ਨੀਂਹ ਪੱਥਰ ਤੇ ਲਿਖ ਲਿਆ ਸੀ ਜਿਸ ਸਵੇਰ ਮੈਂ ਇਸ ਨੂੰ ਸਮਰਪਿਤ ਕੀਤਾ ਸੀ। ਅਤੇ ਕੁਝ ਮਿੰਟ ਪਹਿਲਾਂ ਤੁਸੀਂ ਅਚੰਬੇ ਵਿਚ ਹੋਵੋਗੇ ਕਿ ਮੈਂ ਬਾਹਰ ਆਉਣ ਵਿਚ ਇੰਨੀ ਦੇਰੀ ਕਿਉਂ ਕਰ ਰਿਹਾ ਸੀ। ਇਸ ਨਵੇਂ ਭਵਨ ਵਿਚ ਜਦ ਮੈਂ ਆਇਆ ਤਾਂ ਜੋ ਪਹਿਲਾ ਕੰਮ ਮੈਂ ਕੀਤਾ ਉਹ ਇਹ ਸੀ ਕਿ ਮੈਂ ਇੱਕ ਜਵਾਨ ਆਦਮੀ ਅਤੇ ਔਰਤ ਦਾ ਵਿਆਹ ਕੀਤਾ ਜੋ ਮੇਰੇ ਦਫ਼ਤਰ ਵਿਚ ਖੜੇ ਸਨ।
I'll be a loyal minister to Christ.
ਇੰਜ ਹੋਵੇ ਕਿ ਇਹ ਉਸ ਗੱਲ ਦਾ ਪ੍ਰਤੀਕ ਠਹਿਰੇ ਕਿ ਮੈਂ ਉਸ ਦਿਨ ਦੇ ਵਿਆਹ ਲਈ ਦੁਲਹਨ ਨੂੰ ਤਿਆਰ ਕਰਨ ਲਈ ਮਸੀਹ ਦਾ ਇੱਕ ਇਮਾਨਦਾਰ ਸੇਵਕ ਬਣਿਆ ਰਹਾ। ਅਤੇ ਹੁਣ ਆਓ ਅਸੀਂ ਉਸੇ ਤਰ੍ਹਾਂ ਕਰੀਏ ਜਿਵੇਂ ਅਸੀਂ ਸ਼ੁਰੂ ਵਿਚ ਕੀਤਾ ਸੀ ਜਦੋਂ ਅਸੀਂ ਗਿਰਜੇ ਦੇ ਪਹਿਲੇ ਸਮਰਪਣ ਦੇ ਸਮੇਂ ਸੰਗਤੀ ਆਰੰਭ ਕੀਤੀ ਸੀ। ਜਦੋਂ ਅਸੀਂ ਕੋਨੇ ਦਾ ਪੱਥਰ ਰੱਖਿਆ ਸੀ ਤਾਂ ਮੈਂ ਮੁੰਡਾ ਜਿਹਾ ਹੀ ਸੀ ਅਤੇ ਹੋ ਸਕਦਾ ਹੈ ਉਸ ਵੇਲੇ ਮੇਰੀ ਉਮਰ 21-22 ਸਾਲ ਹੋਵੇ ਜਾਂ ਅਸਾਂ ਨੀਂਹ ਪੱਥਰ ਧਰਿਆ ਸੀ। ਮੇਰਾ ਅਜੇ ਵਿਆਹ ਵੀ ਨਹੀਂ ਸੀ ਹੋਇਆ ਅਤੇ ਮੈਂ ਹਮੇਸ਼ਾ ਇਹ ਚਾਹਿਆ ਕਿ ਮੈਂ ਇੱਕ ਐਸੀ ਥਾਂ ਵੇਖਾਂ ਜੋ ਸਹੀ ਤੌਰ ਤੇ ਦਸਤੂਰ ਵਿਚ ਹੋਵੇ ਪਰਮੇਸ਼ਵਰ ਦੀ ਜਿੱਥੇ ਮੈਂ ਪਰਮੇਸ਼ਵਰ ਦੀ ਸੰਗਤ ਉਸਦੇ ਲੋਕਾਂ ਦੇ ਨਾਲ ਕਰਾਂ ਅਤੇ ਅਸੀਂ ਇਸ ਤਰ੍ਹਾਂ ਕਰ ਸਕਦੇ ਹਾਂ ਸੁੰਦਰ ਭਵਨ ਦੇ ਦੁਆਰਾ ਨਹੀਂ ਬਲਕਿ ਪਰਮੇਸ਼ਵਰ ਨੂੰ ਸਮਰਪਿਤ ਜੀਵਨ ਹੀ ਇੱਕ ਤਰੀਕਾ ਹੈ ਜਿਸ ਦੇ ਰਾਹੀਂ ਅਸੀਂ ਅਜਿਹਾ ਕਰ ਸਕਦੇ ਹਾਂ। ਅਤੇ ਇਸ ਤੋਂ ਪਹਿਲਾਂ ਕਿ ਅਸੀਂ ਇਸ ਗਿਰਜੇ ਨੂੰ ਪਰਮੇਸ਼ਵਰ ਦੇ ਸਮਰਪਿਤ ਕਰਨ ਲਈ ਸਮਰਪਣ ਦੀ ਬੇਨਤੀ ਕਰੀਏ ਅਸੀਂ ਕੁਝ ਵਚਨ ਵਿੱਚੋਂ ਪੜਾਂਗੇ ਅਤੇ ਇਸ ਤੋਂ ਬਾਅਦ ਮੇਰੇ ਕੋਲ ਕੁਝ ਇਸ ਵੇਰ ਸ਼ੁਭ ਸੰਦੇਸ਼ ਦਾ ਪ੍ਰਚਾਰ ਹੈ ਜਿਸ ਦੇ ਆਧਾਰ ਤੇ ਮੈਂ ਅੱਜ ਦੇਣ ਵਾਲੇ ਸੰਦੇਸ਼ ਨੂੰ ਤਿਆਰ ਕਰਾਂਗਾ। ਅਤੇ ਅੱਜ ਰਾਤ ਮੈਂ ਪ੍ਰਕਾਸ਼ ਦੀ ਪੋਥੀ ਦੇ 5ਵੇਂ ਅਧਿਆਏ ਨੂੰ ਲੈਣਾ ਚਾਹੁੰਦਾ ਹਾਂ ਜੋ ਕਿ 7 ਕਲੀਸਿਆਂ ਦੇ ਯੁੱਗਾਂ ਅਤੇ ਮੋਹਰਾਂ ਦੇ ਵਿਚਲੀ ਕੜੀ ਹੈ ਅਤੇ ਮੈਂ ਅਤੇ ਫਿਰ ਅਸੀਂ ਲਵਾਂਗੇ ਸੋਮਵਾਰ ਰਾਤ ਨੂੰ ਚਿੱਟੇ ਘੋੜੇ ਦਾ ਸਵਾਰ, ਮੰਗਲਵਾਰ ਰਾਤ ਨੂੰ ਕਾਲੇ ਘੋੜੇ ਦੇ ਸਵਾਰ ਨੂੰ ਅਤੇ ਇਸ ਤਰ੍ਹਾਂ ਅਸੀਂ ਚਾਰੋਂ ਘੋੜਿਆਂ ਦੇ ਸਵਾਰਾਂ ਨੂੰ ਵੇਖਾਂਗੇ ਅਤੇ ਉਸ ਤੋਂ ਬਾਅਦ 6ਵੀਂ ਮੋਹਰ ਖੁੱਲਦੀ ਹੈ ਅਤੇ ਫਿਰ ਐਤਵਾਰ ਦੀ ਸਵੇਰ ਅਰਥਾਤ ਅਗਲੇ ਐਤਵਾਰ ਦੀ ਸਵੇਰ ਜੇ ਪ੍ਰਭੂ ਦੀ ਇੱਛਾ ਹੋਈ ਤਾਂ ਅਸੀਂ ਇਸ ਇਮਾਰਤ ਵਿਚ ਬਿਮਾਰਾਂ ਵਾਸਤੇ ਪ੍ਰਾਰਥਨਾ ਕਰਾਂਗੇ ਅਤੇ ਫਿਰ ਐਤਵਾਰ ਦੀ ਰਾਤ ਨੂੰ ਖਤਮ ਕਰਾਂਗੇ। ਪ੍ਰਭੂ 7ਵੀਂ ਮੋਹਰ ਖੋਲਣ ਵਿਚ ਸਾਡੀ ਮਦਦ ਕਰੇ ਜਿੱਥੇ ਸਿਰਫ ਇੱਕ ਛੋਟੀ ਜਿਹੀ ਹੀ ਆਇਤ ਹੈ ਜੋ ਬਿਆਨ ਕਰਦੀ ਹੈ ਕਿ ਸੁਰਗ ਵਿਚ ਅੱਧੇ ਕੁ ਘੰਟੇ ਦੀ ਚੁੱਪ ਚਾਣ ਛਾ ਗਈ ਉਸ ਚੁੱਪ ਦੇ ਦੁਆਰਾ। ਇਸ ਸਮੇਂ ਮੈਂ ਨਹੀਂ ਜਾਣਦਾ ਕਿ ਇਹਨਾਂ ਮੋਹਰਾਂ ਦਾ ਕੀ ਅਰਥ ਹੈ ਜਿਵੇਂ ਕਿ ਤੁਹਾਡੇ ਵਿਚੋਂ ਸ਼ਾਇਦ ਅਨੇਕਾਂ ਨੇ ਜੋ ਇਸ ਰਾਤ ਇੱਥੇ ਹਨ ਇਹਨਾਂ ਨੂੰ ਆਪਣੀ ਬੁੱਧੀ ਨਾਲ ਸਮਝਣਾ ਚਾਹਿਆ ਹੋਵੇਗਾ। ਉਸੇ ਤਰ੍ਹਾਂ ਮੈਂ ਵੀ ਇਹਨਾਂ ਨੂੰ ਆਪਣੀ ਬੁੱਧੀ ਨਾਲ ਸਮਝਣ ਦੀ ਬਹੁਤ ਕੋਸ਼ਿਸ਼ ਕੀਤੀ ਪਰੰਤੂ ਕੁਝ ਵੀ ਪ੍ਰਾਪਤ ਨਹੀਂ ਹੋਇਆ। ਸਾਡੇ ਕੋਲ ਕੁਝ ਕਲੀਸਿਆਈ ਵਿਚਾਰ ਹਨ ਜੋ ਕਿ ਮਨੁੱਖ ਦੇ ਪੇਸ਼ ਕੀਤੇ ਹੋਏ ਹਨ ਪਰ ਉਹ ਵਿਚਾਰ ਤਾਂ ਇਹਨਾਂ ਦੇ ਲਾਗੇ ਵੀ ਨਹੀਂ ਫਟਕਦੇ ਅਤੇ ਜੇ ਤੁਸੀਂ ਦੇਖੋਗੇ ਤਾਂ ਤੁਹਾਨੂੰ ਪਤਾ ਲੱਗੇਗਾ ਕਿ ਇਸ ਨੂੰ ਤਾਂ ਪ੍ਰੇਰਣਾ ਦੁਆਰਾ ਆਉਣਾ ਚਾਹੀਦਾ ਹੈ, ਇਸ ਨੂੰ ਤਾਂ ਇਕੱਲੇ ਪਰਮੇਸ਼ਵਰ ਨੂੰ ਹੀ ਪ੍ਰਗਟ ਕਰਨਾ ਚਾਹੀਦਾ ਹੈ। ਸਿਰਫ ਪਰਮੇਸ਼ਵਰ ਮੇਮਨਾ ਹੀ ਇੱਕ ਅਜਿਹਾ ਹੈ ਜੋ ਇਸ ਕੰਮ ਨੂੰ ਕਰ ਸਕਦਾ ਹੈ ਅਤੇ ਜਿਸੇ ਕੋਲ ਅੱਜ ਰਾਤ ਉਹ ਛੁਟਕਾਰੇ ਦੀ ਪੋਥੀ ਹੈ। ਹੁਣ ਜਿਸ ਕਰਕੇ ਮੈਂ ਬਿਮਾਰਾਂ ਆਦਿ ਲਈ ਪ੍ਰਾਰਥਨਾ ਸਭਾਵਾਂ ਦਾ ਐਲਾਨ ਨਹੀਂ ਕਰ ਰਿਹਾ ਹਾਂ ਕਿਉਂਕਿ ਮੈਂ ਆਪਣੇ ਕੋਈ ਦੋਸਤਾਂ ਕੋਲ ਠਹਿਰਿਆ ਹੋਇਆ ਹਾਂ ਅਤੇ ਆਪਣੇ ਸਮੇਂ ਦਾ ਹਰ ਇੱਕ ਪਲ ਮੈਂ ਪ੍ਰਾਰਥਨਾ ਤੇ ਅਧਿਐਨ ਵਿਚ ਗੁਜ਼ਾਰਦਾ ਹਾਂ ਅਤੇ ਤੁਸੀਂ ਉਸ ਦਰਸ਼ਨ ਦੇ ਬਾਰੇ ਵਿਚ ਜਾਣਦੇ ਹੋ ਜਿਸ ਵਿਚ ਉਹ 7 ਸਵਰਗ ਦੂਤ ਉੱਡਦੇ ਹੋਏ ਆਉਂਦੇ ਹਨ ਜੋ ਕਿ ਮੈਨੂੰ ਇਸ ਥਾਂ ਨੂੰ ਛੱਡਣ ਅਤੇ ਪੱਛਮ ਦੀ ਵੱਲ ਜਾਣ ਤੋਂ ਪਹਿਲਾਂ ਵਿਖਾਈ ਦਿੱਤਾ ਸੀ। ਇਸ ਦੇ ਬਾਰੇ ਵਿਚ ਤੁਸੀਂ ਥੋੜੀ ਦੇਰ ਬਾਅਦ ਸਮਝ ਜਾਵੋਗੇ। ਸੋ ਹੁਣ ਜਦ ਕਿ ਅਸੀਂ ਇਸ ਇਮਾਰਤ ਨੂੰ ਪਰਮੇਸ਼ਵਰ ਦੀ ਸੰਗਤੀ ਲਈ ਸਮਰਪਿਤ ਕਰ ਦਿੱਤਾ ਹੈ ਜਾਂ ਅਸੀਂ ਕੁਝ ਹੀ ਮਿੰਟਾਂ ਵਿਚ ਇਸ ਭਵਨ ਨੂੰ ਪਰਮੇਸ਼ਵਰ ਦੀ ਸੰਗਤੀ ਲਈ ਸਮਰਪਿਤ ਕਰਨ ਜਾ ਰਹੇ ਹਾਂ ਤਾਂ ਮੈਂ ਸੋਚਦਾ ਹਾਂ ਕਿ ਸਾਨੂੰ ਇਸ ਨੂੰ ਇਸ ਤਰ੍ਹਾਂ ਰੱਖਣਾ ਚਾਹੀਦਾ ਹੈ। ਇਸ ਅੰਦਰ ਸਾਨੂੰ ਕਿਸੇ ਤਰ੍ਹਾਂ ਦਾ ਮੁੱਲ ਲੈਣਾ ਜਾਂ ਮੁੱਲ ਵੇਚਣਾ ਵਰਗਾ ਕੰਮ ਨਹੀਂ ਕਰਨਾ ਚਾਹੀਦਾ। ਸਾਨੂੰ ਇੱਥੇ ਭਵਨ ਅੰਦਰ ਕਿਸੇ ਵੀ ਤਰ੍ਹਾਂ ਦਾ ਵਪਾਰ ਨਹੀਂ ਕਰਨਾ ਚਾਹੀਦਾ ਜਿਵੇਂ ਕਿ ਸੇਵਾਦਾਰ ਲੋਕ ਇਸ ਅੰਦਰ ਪੁਸਤਕਾਂ ਆਦਿ ਵੇਚਣੀਆਂ ਸ਼ੁਰੂ ਕਰਨ ਭਾਵੇਂ ਕਿਸੇ ਵੀ ਪ੍ਰਕਾਰ ਦਾ ਲੈਣ ਦੇਣ ਕਿਉਂ ਨਾ ਹੋਵੇ। ਹੋਰ ਥਾਵਾਂ ਬਥੇਰੀਆਂ ਹਨ ਅਜਿਹੇ ਕੰਮ ਕਰਨ ਨੂੰ। ਪ੍ਰਭੂ ਦੇ ਘਰ ਵਿਚ ਸਾਨੂੰ ਕਦੇ ਵੀ ਵਪਾਰੀ ਕਿਸਮ ਦਾ ਲੈਣ ਦੇਣ ਨਹੀਂ ਕਰਨਾ ਚਾਹੀਦਾ। ਇਸ ਥਾਂ ਨੂੰ ਤਾਂ ਉਪਾਸਨਾ ਦੀ ਥਾਂ, ਪਵਿੱਤਰ ਥਾਂ ਤੇ ਪਰਮੇਸ਼ਵਰ ਦੀ ਹਜ਼ੂਰੀ ਵਿਚ ਸਮਰਪਿਤ ਹੋਈ ਥਾਂ ਹੀ ਬਣੀ ਰਹਿਣਾ ਦੇਣਾ ਹੈ। ਉਸਨੇ ਸਾਨੂੰ ਇਹ ਵਧੀਆ ਥਾਂ ਦਿੱਤੀ ਹੈ। ਆਓ ਅਸੀਂ ਇਸ ਨੂੰ ਪਰਮੇਸ਼ਵਰ ਦੇ ਹਜ਼ੂਰ ਸਮਰਪਿਤ ਅਤੇ ਇਸ ਦੇ ਨਾਲ ਹੀ ਆਪਣੇ ਆਪ ਨੂੰ ਵੀ ਪਰਮੇਸ਼ਵਰ ਦੇ ਅੱਗੇ ਸਮਰਪਿਤ ਕਰ
ਦੇਈਏ।
ਅਤੇ ਹੁਣ ਹੋ ਸਕਦਾ ਹੈ ਕਿ ਤੁਹਾਨੂੰ ਬੁਰਾ ਲੱਗੇ, ਇਹ ਥਾਂ ਮੇਲ ਮਿਲਾਪ ਦੀ ਨਹੀਂ ਹੈ ਪਰੰਤੂ ਉਪਾਸਨਾ ਦੀ ਥਾਂ ਹੈ। ਸਾਨੂੰ ਇਸ ਥਾਂ ਦੇ ਅੰਦਰ ਇੱਕ ਸ਼ਬਦ ਵੀ ਵਾਧੂ ਨਹੀਂ ਬੋਲਣਾ ਚਾਹੀਦਾ ਜਿਸ ਦਾ ਸੰਬੰਧ ਉਪਾਸਨਾ ਨਾਲ ਨਾ ਹੋਵੇ ਜਾਂ ਤਾਂ ਕਿ ਅੱਤ ਲੋੜੀਂਦਾ ਨਾ ਹੋਵੇ। ਸਮਝੇ, ਸਾਨੂੰ ਇੱਥੇ ਇਸ ਭਵਨ ਵਿਚ ਫਾਲਤੂ ਘੁੰਮਣਾ ਨਹੀਂ ਚਾਹੀਦਾ। ਸਾਨੂੰ ਇਸ ਭਵਨ ਵਿਚ ਕਦੇ ਵੀ ਭੱਜਣਾ ਨੱਠਣਾ ਨਹੀਂ ਚਾਹੀਦਾ ਅਤੇ ਨਾ ਹੀ ਬੱਚਿਆਂ ਨੂੰ ਅਜਿਹਾ ਕਰਨ ਦੀ ਆਗਿਆ ਦੇਣੀ ਚਾਹੀਦੀ ਹੈ। ਇਹਨਾਂ ਸਭ ਗੱਲਾਂ ਦਾ ਧਿਆਨ ਰੱਖਦੇ ਹੋਏ ਅਸੀਂ ਇਸ ਨੂੰ ਅਜਿਹਾ ਬਣਾਇਆ ਹੈ ਅਤੇ ਸਾਨੂੰ ਅਹਿਸਾਸ ਨਹੀਂ ਹੋਇਆ ਕਿ ਇਹ ਇੰਨੇ ਲੰਬੇ ਸਮੇਂ ਬਾਅਦ ਬਣਿਆ ਹੈ। ਸੋ ਅਸੀਂ ਇਹਨਾਂ ਗੱਲਾਂ ਦਾ ਧਿਆਨ ਰੱਖ ਸਕਦੇ ਹਾਂ। ਹੁਣ ਅਸੀਂ ਇੱਥੇ ਗੱਲਾਂ ਕੀਤੀਆਂ ਹਨ। ਯਕੀਨਨ ਬਹੁਤ ਸਾਰੇ ਨਵੇਂ ਲੋਕ ਹਨ, ਪਰ ਇਸ ਭਵਨ ਦੇ ਲੋਕ ਤਾਂ ਚੰਗੀ ਤਰ੍ਹਾਂ ਜਾਣਦੇ ਹਨ ਕਿ ਇਹ ਇਮਾਰਤ ਸਰਵ ਸ਼ਕਤੀਮਾਨ ਪਰਮੇਸ਼ਵਰ ਦੀ ਉਪਾਸਨਾ ਲਈ ਸਮਰਪਿਤ ਕੀਤੀ ਜਾ ਰਹੀ ਹੈ। ਇਸ ਲਈ ਆਪਣੇ ਆਪ ਨੂੰ ਸਮਰਪਿਤ ਕਰਦੇ ਹਾਂ। ਇਹ ਗੱਲ ਚੇਤੇ ਰੱਖੀਏ ਕਿ ਜਦ ਕਦੇ ਅਸੀਂ ਇਸ ਪਵਿੱਤਰ ਸਥਾਨ ਵਿੱਚ ਪ੍ਰਵੇਸ਼ ਕਰੀਏ, ਇੱਕ ਦੂਜੇ ਨਾਲ ਗੱਲਾਂ ਨਾ ਕਰੀਏ ਪਰ ਪਰਮੇਸ਼ਵਰ ਦੀ ਉਪਾਸਨਾ ਕਰੀਏ। ਜੇ ਅਸੀਂ ਇੱਕ ਦੂਜੇ ਨਾਲ ਮਿਲਣਾ ਚਾਹੁੰਦੇ ਹਾਂ ਤਾਂ ਅਜਿਹੇ ਸਥਾਨ ਹਨ ਜਿੱਥੇ ਅਸੀਂ ਉਹਨਾਂ ਨਾਲ ਮਿਲ ਸਕਦੇ ਹਾਂ, ਪਰੰਤੂ ਕਦੇ ਵੀ ਇਸ ਤਰ੍ਹਾਂ ਦੇ ਸਥਾਨਾਂ ਵਿੱਚ ਘੁੰਮਿਆ ਫਿਰਿਆ ਨਾ ਕਰੋ ਜਿੱਥੇ ਤੁਸੀਂ ਆਪਣੇ ਹੀ ਵਿਚਾਰਾਂ ਨੂੰ ਨਾ ਸੁਣ ਸਕੋ ਅਤੇ ਕੁਝ ਲੋਕ ਅੰਦਰ ਆਉਣ ਅਤੇ ਉਹ ਇਹ ਵੀ ਨਾ ਜਾਣਦੇ ਹੋਣ ਕਿ ਕੀ ਕਰਨਾ ਹੈ ਅਤੇ ਵੇਖਣ ਕਿ ਬਹੁਤ ਸ਼ੋਰ ਸ਼ਰਾਬਾ ਪਿਆ ਹੋਇਆ ਹੈ। ਇਹ ਕੇਵਲ ਮਨੁੱਖੀ ਸੁਭਾਅ ਹੈ ਅਤੇ ਮੈਂ ਇਸ ਤਰ੍ਹਾਂ ਗਿਰਜਿਆਂ ਵਿੱਚ ਵੇਖਿਆ ਹੈ ਅਤੇ ਇਹ ਮੈਨੂੰ ਬਹੁਤ ਹੀ ਬੁਰਾ ਲੱਗਾ ਹੈ, ਕਿਉਂਕਿ ਪਰਮੇਸ਼ਵਰ ਦੇ ਪਵਿੱਤਰ ਸਥਾਨ ਵਿੱਚ ਅਸੀਂ ਇੱਕ ਦੂਸਰੇ ਨਾਲ ਮਿਲਣ ਜੁਲਣ ਨਹੀਂ ਆਉਂਦੇ ਹਾਂ। ਅਸੀਂ ਇੱਥੇ ਪਰਮੇਸ਼ਵਰ ਦੀ ਉਪਾਸਨਾ ਕਰਨ ਆਉਂਦੇ ਹਾਂ ਅਤੇ ਇਸ ਦੇ ਬਾਅਦ ਆਪਣੇ ਆਪਣੇ ਘਰ ਚਲੇ ਜਾਂਦੇ ਹਾਂ। ਇਹ ਪਵਿੱਤਰ ਥਾਂ ਪਰਮੇਸ਼ਵਰ ਦੀ ਆਰਾਧਨਾ ਕਰਨ ਲਈ ਸਮਰਪਿਤ ਹੈ। ਜਦ ਤੁਸੀਂ ਬਾਹਰ ਖੜੇ ਹੋ ਤਾਂ ਤੁਸੀਂ ਚਾਹੇ ਜਿੰਨੀ ਦੇਰ ਮਰਜ਼ੀ ਗੱਲਾਂ ਕਰੋ, ਜੇਕਰ ਤੁਹਾਡੀ ਗੱਲਬਾਤ ਠੀਕ ਅਤੇ ਪਵਿੱਤਰ ਹੋਵੇ। ਇੱਕ ਦੂਸਰੇ ਦੇ ਘਰ ਜਾ ਕੇ ਮਿਲੋ, ਹੋਰ ਦੂਸਰੇ ਸਥਾਨਾਂ ਤੇ ਜਾ ਕੇ ਇੱਕ ਦੂਸਰੇ ਨਾਲ ਮੁਲਾਕਾਤ ਕਰੋ, ਪਰੰਤੂ ਜਦ ਤੁਸੀਂ ਭਵਨ ਦੇ ਬੂਹੇ ਅੰਦਰ ਪ੍ਰਵੇਸ਼ ਕਰ ਜਾਂਦੇ ਹੋ ਤਾਂ ਚੁੱਪ ਸਾਧ ਲਵੋ। ਤੁਸੀਂ ਇੱਥੇ ਪਰਮੇਸ਼ਵਰ ਨਾਲ ਗੱਲਬਾਤ ਕਰਨ ਆਉਂਦੇ ਹੋ ਭਈ ਉਹ ਮੁੜ ਤੁਹਾਡੇ ਨਾਲ ਗੱਲਬਾਤ ਕਰੇ। ਪਰੇਸ਼ਾਨੀ ਦੀ ਗੱਲ ਇਹ ਹੈ ਕਿ ਅਸੀਂ ਬੋਲਦੇ ਬਹੁਤ ਹਾਂ ਪਰੰਤੂ ਬਹੁਤਾ ਸੁਣਦੇ ਨਹੀਂ ਹਾਂ। ਯਾਦ ਅਸੀਂ ਇੱਥੇ ਇਸ ਥਾਂ ਵਿੱਚ ਪ੍ਰਵੇਸ਼ ਕਰੀਏ, ਉਸਦੀ ਹਜ਼ੂਰੀ ਵਿੱਚ ਠਹਿਰੇ ਰਹੀਏ। ਹੁਣ ਹੋ ਸਕਦਾ ਹੈ ਇਸ ਵੇਰ ਇੱਥੇ ਉਹ ਕੋਈ ਵੀ ਵਿਅਕਤੀ ਹਾਜ਼ਰ ਨਾ ਹੋਵੇ ਜੋ ਸਮੇਂ ਸੀ ਯਾਦ ਅਸੀਂ ਡੇਰਾ ਸਮਰਪਿਤ ਕੀਤਾ ਸੀ, ਜਦੋਂ ਮੇਜਰ ਅਲਰਿਚ ਨੇ ਸੰਗੀਤ ਵਜਾਇਆ ਸੀ ਅਤੇ ਮੈਂ ਤਿੰਨਾਂ ਸਲੀਬਾਂ ਦੇ ਪਿੱਛੇ ਇਸ ਨੂੰ ਸਮਰਪਿਤ ਕਰਨ ਲਈ ਖੜਾ ਸਾਂ। ਮੈਂ ਕਿਸੇ ਨੂੰ ਵੀ ਆਗਿਆ ਨਾ ਦਿੱਤੀ। ਪ੍ਰਬੰਧਕ ਬੂਹੇ ਤੇ ਖੜੇ ਸਨ ਭਈ ਵੇਖਣ ਕਿ ਕੋਈ ਜਣਾ ਬੋਲੇ ਨਾ। ਯਾ ਤੁਸੀਂ ਬਾਹਰ ਆਪਣੀ ਗੱਲਬਾਤ ਕਰ ਲਵੋ ਤਾਂ ਫਿਰ ਤੁਸੀਂ ਅੰਦਰ ਆਓ। ਜੇ ਤੁਸੀਂ ਚੁੱਪ ਚਾਪ ਰਹਿਣ ਦੀ ਇੱਛਾ ਰੱਖਦੇ ਹੋ ਤਾਂ ਤੁਸੀਂ ਵੇਦੀ ਤੇ ਆਓ ਅਤੇ ਸ਼ਾਂਤੀ ਪੂਰਵਕ ਦੁਆ ਕਰੋ। ਤੁਸੀਂ ਵਾਪਸ ਆਪਣੇ ਸਥਾਨ ਤੇ ਜਾਓ ਅਤੇ ਆਪਣੀ ਬਾਈਬਲ ਖੋਲ ਲਓ। ਤੁਹਾਡਾ ਗੁਆਂਢੀ ਕੀ ਕਰਦਾ ਹੈ ਇਹ ਉਸਦੀ ਜ਼ਿੰਮੇਵਾਰੀ ਹੈ, ਤੁਹਾਨੂੰ ਕੁਝ ਕਹਿਣ ਦੀ ਲੋੜ ਨਹੀਂ। ਜੇ ਤੁਸੀਂ ਉਸ ਨਾਲ ਗੱਲਬਾਤ ਕਰਨਾ ਚਾਹੁੰਦੇ ਹੋ ਤਾਂ ਕਹੋ, ਮੈਂ ਉਸ ਨਾਲ ਬਾਹਰ ਮਿਲਾਂਗਾ, ਮੈਂ ਇੱਥੇ ਪ੍ਰਭੂ ਦੀ ਆਰਾਧਨਾ ਕਰਨ ਆਇਆ ਹਾਂ। ਤੁਸੀਂ ਪਰਮੇਸ਼ਵਰ ਦਾ ਵਚਨ ਪੜ੍ਹੋ ਜਾਂ ਸ਼ਾਂਤੀ ਪੂਰਵਕ ਬੈਠੇ ਰਹੋ। ਅਤੇ ਫਿਰ ਸੰਗੀਤ ਭੈਣ ਗੈਟੀ ਅਤੇ ਭੈਣ ਗਿਫਟ ਸੰਗੀਤ ਵਜਾਉਂਦੀਆਂ ਸਨ। ਮੈਨੂੰ ਪਤਾ ਨਹੀਂ ਇਸ ਵੇਰ ਭੈਣ ਗੈਟੀ ਇੱਥੇ ਹੈ ਜਾਂ ਨਹੀਂ, ਜਿੱਥੋਂ ਤੱਕ ਮੈਨੂੰ ਯਾਦ ਹੈ ਮੇਰਾ ਵਿਸ਼ਵਾਸ ਹੈ ਕਿ ਉਹ ਉੱਥੇ ਇਸ ਕੋਨੇ ਵਿੱਚ ਪਿੱਛੇ ਪੁਰਾਣੇ ਪਿਆਨੋ ਨਾਲ ਬੈਠਦੀ ਹੁੰਦੀ ਸੀ ਅਤੇ ਉਹ ਕੋਮਲ ਢੰਗ ਨਾਲ ਇਸ ਗੀਤ ਦੀ ਧੁਨ ਵਜਾਉਂਦੀ ਹੁੰਦੀ ਸੀ। ਉੱਥੇ ਉਸ ਸਲੀਬ ਉੱਤੇ ਮੇਰੇ ਮੁਕਤੀ ਦਾਤੇ ਨੇ ਆਪਣਾ ਬਲੀਦਾਨ ਦਿੱਤਾ ਅਤੇ ਜਦ ਤੱਕ ਸਭਾ ਦਾ ਸਮਾਂ ਨਹੀਂ ਸੀ ਹੋ ਜਾਂਦਾ, ਇਹ ਮਿੱਠਾ ਤੇ ਕੋਮਲ ਸੰਗੀਤ ਵਜਾਇਆ ਜਾਂਦਾ ਸੀ। ਗੀਤਾਂ ਦਾ ਆਗੂ ਖੜਾ ਹੋ ਜਾਂਦਾ ਸੀ ਅਤੇ ਕੁਝ ਸੰਗਤੀ ਕੋਲੋਂ ਗੀਤ ਗਵਾਇਆ ਕਰਦਾ ਸੀ। ਅਤੇ ਇਸ ਤੋਂ ਬਾਅਦ ਜੇ ਕੋਈ ਖਾਸ ਜਾਂ ਵਿਸ਼ੇਸ਼ ਵਿਅਕਤੀ ਗੀਤ ਗਾਉਣਾ ਚਾਹੁੰਦਾ ਹੁੰਦਾ ਸੀ ਤਾਂ ਉਹ ਇਸ ਨੂੰ ਵੀ ਗਾਇਆ ਕਰਦੇ ਸਨ, ਪਰੰਤੂ ਕਦੇ ਵੀ ਚੱਲਦੀ ਫਿਰਦੀ ਕਿਸਮ ਦੇ ਗੀਤ ਨਹੀਂ ਗਾਏ ਜਾਂਦੇ ਸਨ। ਅਤੇ ਇਸ ਤੋਂ ਬਾਅਦ ਸੰਗੀਤ ਲਗਾਤਾਰ ਵੱਜਦਾ ਰਹਿੰਦਾ ਸੀ ਅਤੇ ਯਾਦ ਮੈਂ ਉਸ ਨੂੰ ਸੁਣਦਾ ਤਾਂ ਮੈਨੂੰ ਪਤਾ ਲੱਗ ਜਾਂਦਾ ਕਿ ਇਹ ਮੇਰੇ ਬਾਹਰ ਆਉਣ ਦਾ ਸਮਾਂ ਹੈ। ਯਾਦ ਕੋਈ ਸੇਵਕ ਪ੍ਰਾਰਥਨਾ ਵਿੱਚ ਮਗਨ ਅਤੇ ਪਵਿੱਤਰ ਆਤਮਾ ਨਾਲ ਭਰਪੂਰ ਹੋ ਕੇ ਸੰਗਤ ਵਿੱਚ ਆਉਂਦਾ ਹੈ ਤਾਂ ਜਾਣ ਲਓ ਕਿ ਤੁਸੀਂ ਸੁਰਗੀ ਬਾਣੀ ਜ਼ਰੂਰ ਹੀ ਸੁਣਨ ਵਾਲੇ ਹੋ। ਤੁਸੀਂ ਇਸ ਨੂੰ ਕਿਸੇ ਵੀ ਢੰਗ ਨਾਲ ਅਣਸੁਣਿਆ ਨਹੀਂ ਕਰ ਸਕਦੇ, ਪਰੰਤੂ ਜੇ ਤੁਸੀਂ ਗੜਬੜ ਵਿੱਚ ਚੱਲਦੇ ਹੋ ਤਾਂ ਤੁਸੀਂ ਗੜਬੜ ਵਿੱਚ ਪੈ ਜਾਂਦੇ ਹੋ ਅਤੇ ਪਵਿੱਤਰ ਆਤਮਾ ਦੁਖੀ ਹੁੰਦਾ ਹੈ ਅਤੇ ਅਸੀਂ ਇਹ ਨਹੀਂ ਚਾਹੁੰਦੇ ਹਾਂ। ਅਸੀਂ ਇੱਥੇ ਸੰਗਤੀ ਕਰਨ ਲਈ ਆਉਣਾ ਚਾਹੁੰਦੇ ਹਾਂ। ਮੈਂ ਬਸ ਥੋੜੀ ਦੇਰ ਵਿੱਚ ਹੀ ਸੰਦੇਸ਼ ਪ੍ਰਚਾਰ ਕਰਨ ਵਾਲਾ ਹਾਂ। ਸਾਡੇ ਕੋਲ ਸੁੰਦਰ ਸੁੰਦਰ ਘਰ ਹਨ ਜਿੱਥੇ ਅਸੀਂ ਆਪਣੇ ਮਿੱਤਰਾਂ ਨਾਲ ਮੁਲਾਕਾਤ ਕਰ ਸਕਦੇ ਹਾਂ, ਉਹਨਾਂ ਨੂੰ ਘਰ ਲਿਜਾ ਸਕਦੇ ਹਾਂ, ਪਰੰਤੂ ਇਹ ਪ੍ਰਭੂ ਦਾ ਘਰ ਹੈ। ਹੁਣ ਇੱਥੇ ਛੋਟੇ ਛੋਟੇ ਬੱਚੇ ਹਨ, ਅਸੀਂ ਜਾਣਦੇ ਹਾਂ ਕਿ ਉਹਨਾਂ ਨੂੰ ਕੁਝ ਵੀ ਪਤਾ ਨਹੀਂ ਹੁੰਦਾ ਹੈ। ਉਹਨਾਂ ਨੂੰ ਇੱਕੋ ਗੱਲ ਦਾ ਪਤਾ ਹੈ ਕਿ ਜਿਹੜੀ ਵੀ ਚੀਜ਼ ਮੰਗਣੀ ਹੈ ਰੋ ਕੇ ਮੰਗਣੀ ਹੈ, ਕਦੇ ਪੀਣ ਵਾਲਾ ਪਾਣੀ ਹੁੰਦਾ ਹੈ ਤੇ ਕਦੇ ਨਿਰਾ ਧਿਆਨ ਹੀ ਚਾਹੁੰਦੇ ਹਨ। ਸੋ ਅਸੀਂ ਪਰਮੇਸ਼ਵਰ ਦੀ ਕਿਰਪਾ ਨਾਲ ਉਹਨਾਂ ਵਾਸਤੇ ਇੱਕ ਕਮਰਾ ਵੱਖਰਾ ਸਮਰਪਿਤ ਕੀਤਾ ਹੋਇਆ ਹੈ ਜੋ ਕਿ ਠੀਕ ਮੇਰੇ ਸਾਹਮਣੇ ਹੈ। ਸੂਚੀ ਵਿੱਚ ਇਸ ਨੂੰ ਕਰਾਈ ਰੂਮ ਕਿਹਾ ਗਿਆ ਹੈ। ਦੂਸਰੇ ਲਫ਼ਜ਼ਾਂ ਵਿੱਚ ਇਹ ਉਹ ਕਮਰਾ ਹੈ ਜਿੱਥੇ ਮਾਵਾਂ ਆਪਣੇ ਬੱਚਿਆਂ ਨੂੰ ਲਿਜਾ ਸਕਦੀਆਂ ਹਨ। ਹੁਣ ਜਦ ਮੈਂ ਇੱਥੇ ਪੁਲਪਟ ਤੇ ਹੁੰਦਾ ਹਾਂ ਤਾਂ ਮੈਨੂੰ ਬੱਚਿਆਂ ਦੇ ਰੋਣ ਨਾਲ ਕੋਈ ਵੀ ਪਰੇਸ਼ਾਨੀ ਨਹੀਂ ਹੁੰਦੀ ਹੈ। ਹੋ ਸਕਦਾ ਹੈ ਕਿ ਮੈਂ ਇਸ ਰੋਣ ਤੇ ਕੋਈ ਧਿਆਨ ਹੀ ਨਹੀਂ ਦਿੰਦਾ ਹਾਂ ਕਿਉਂਕਿ ਮੈਂ ਮਸਾਂ ਥੱਲੇ ਹੁੰਦਾ ਹਾਂ, ਪਰੰਤੂ ਜੋ ਲੋਕ ਇੱਥੇ ਸਭਾ ਵਿੱਚ ਵਚਨ ਸੁਣਨ ਲਈ ਆਉਂਦੇ ਹਨ ਜੋ ਉਹਨਾਂ ਦੇ ਕੋਲ ਬੈਠੇ ਹੁੰਦੇ ਹਨ ਉਹਨਾਂ ਤੇ ਬੁਰਾ ਪ੍ਰਭਾਵ ਜ਼ਰੂਰ ਪੈਂਦਾ ਹੈ। ਸੋ ਇਸ ਲਈ ਮਾਓ, ਜੇ ਤੁਹਾਡੇ ਬੱਚੇ ਰੋਣ ਜਾਂ ਚੀਕਣਾ ਸ਼ੁਰੂ ਕਰਦੇ ਹਨ ਤਾਂ ਤੁਸੀਂ ਉਹਨਾਂ ਨੂੰ ਰੋਕ ਨਹੀਂ ਸਕਦੀਆਂ ਹੋ। ਤੁਸੀਂ ਇਹ ਕਦੇ ਨਾ ਕਹਿਣਾ ਮੈਂ ਇਸ ਨੂੰ ਮੁੜ ਇੱਥੇ ਕਦੇ ਨਾ ਲੈ ਕੇ ਆਵਾਂਗੀ, ਸਗੋਂ ਤੁਹਾਨੂੰ ਉਸ ਨੂੰ ਲੈ ਕੇ ਆਉਣਾ ਚਾਹੀਦਾ ਹੈ। ਇੱਕ ਸੱਚੀ ਮਾਂ ਤਾਂ ਜ਼ਰੂਰ ਆਪਣੇ ਬੱਚੇ ਨੂੰ ਗਿਰਜੇ ਵਿੱਚ ਲਿਆਵੇਗੀ, ਤੇ ਕੰਮ ਹੈ ਜੋ ਤੁਹਾਨੂੰ ਜ਼ਰੂਰ ਹੀ ਕਰਨਾ ਚਾਹੀਦਾ ਹੈ। ਅਤੇ ਸਾਡੇ ਕੋਲ ਇੱਥੇ ਇੱਕ ਅਜਿਹਾ ਕਮਰਾ ਹੈਗਾ ਜਿੱਥੇ ਤੁਸੀਂ ਭਵਨ ਦੇ ਹਰੇਕ ਕੋਨੇ ਨੂੰ ਅਤੇ ਪੂਰੀ ਸੰਗਤ ਨੂੰ ਵੇਖ ਸਕਦੇ ਹੋ। ਅਤੇ ਉਸ ਕਮਰੇ ਵਿੱਚ ਇੱਕ ਸਪੀਕਰ ਵੀ ਲੱਗਾ ਹੋਇਆ ਹੈ ਜਿਸ ਦੇ ਰਾਹੀਂ ਤੁਸੀਂ ਆਵਾਜ਼ ਨੂੰ ਆਪਣੀ ਲੋੜ ਮੁਤਾਬਕ ਘੱਟ ਵੱਧ ਕਰ ਸਕਦੀਆਂ ਹੋ। ਉਸ ਕਮਰੇ ਦੇ ਨਾਲ ਹੀ ਬਾਥਰੂਮ ਬਣਿਆ ਹੋਇਆ ਹੈ ਤੇ ਨਾਲੇ ਪਾਣੀ ਆਦਿ ਦਾ ਵੀ ਸਾਰਾ ਪ੍ਰਬੰਧ ਹੈ ਅਤੇ ਮਾਵਾਂ ਦੀ ਸੁਵਿਧਾ ਲਈ ਸਭ ਕੁਝ ਹੈ। ਕਮਰੇ ਵਿੱਚ ਕੁਰਸੀਆਂ ਤੇ ਹੋਰ ਸਭ ਚੀਜ਼ਾਂ ਹਨ, ਤੁਸੀਂ ਉੱਥੇ ਬੈਠ ਸਕਦੇ ਹੋ। ਅਤੇ ਜੇ ਬੱਚੇ ਦੇ ਕੱਪੜੇ ਬਦਲਣ ਦੀ ਜ਼ਰੂਰਤ ਪਵੇ ਤਾਂ ਅਜਿਹੀ ਥਾਂ ਵੀ ਹੈਗੀ ਹੈ, ਉੱਥੇ ਸਭ ਚੀਜ਼ਾਂ ਬਣੀਆਂ ਹੋਈਆਂ ਹਨ। ਫਿਰ ਕਈ ਵਾਰ ਅਜਿਹਾ ਦੇਖਿਆ ਗਿਆ ਹੈ ਕਿ ਅੱਲੜ ਉਮਰ ਦੇ ਬੱਚੇ ਤੇ ਕਦੇ ਕਦੇ ਵੱਡੇ ਬੱਚੇ ਵੀ, ਤੁਸੀਂ ਜਾਣਦੇ ਹੋ, ਜਵਾਨ ਬੱਚੇ ਵੀ ਗਿਰਜੇ ਵਿੱਚ ਰੁਕੇ ਫੜਾਉਣਗੇ ਜਾਂ ਇਸ਼ਾਰੇ ਕਰਨਗੇ। ਹੁਣ ਤੁਸੀਂ ਇਹ ਜਾਣਨ ਲਈ ਕਾਫੀ ਸਿਆਣੇ ਹੋ ਚੁੱਕੇ ਹੋ ਕਿ ਇਹ ਗਲਤ ਹੈ, ਸਮਝੇ। ਤੁਹਾਨੂੰ ਇਹ ਸਭ ਕਰਨ ਲਈ ਇੱਥੇ ਨਹੀਂ ਆਉਣਾ ਚਾਹੀਦਾ। ਜੇ ਤੁਸੀਂ ਆਸ ਰੱਖਦੇ ਹੋ ਕਿ ਮੈਂ ਇੱਕ ਦਿਨ ਸੱਚਾ ਮਨੁੱਖ ਬਣਨਾ ਹੈ ਅਤੇ ਪਰਮੇਸ਼ਵਰ ਦੇ ਰਾਜ ਵਾਸਤੇ ਇੱਕ ਪਰਿਵਾਰ ਖੜਾ ਕਰਨਾ ਹੈ ਤਾਂ ਇਹਦਾ ਮੁੱਢ ਹੀ ਠੀਕ ਬਣੋ, ਹੁਣ ਤੋਂ ਹੀ ਠੀਕ ਕੰਮ ਕਰੋ, ਠੀਕ ਚੱਲੋ। ਇਸ ਸਮੇਂ ਇਸ ਭਵਨ ਦੇ ਕੋਨਿਆਂ ਵਿੱਚ ਪ੍ਰਬੰਧਕ ਖੜੇ ਹਨ ਅਤੇ ਜੇ ਅਜਿਹਾ ਕੁਝ ਹੋ ਰਿਹਾ ਹੈ ਤਾਂ ਉਹ ਇਸ ਦੇ ਲਈ ਨਿਯੁਕਤ ਕੀਤੇ ਗਏ ਹਨ। ਉਹਨਾਂ ਦਾ ਫਰਜ਼ ਹੈ ਕਿ ਉਹ ਇਸ ਨੂੰ ਰੋਕਣ ਅਤੇ ਟਰਸਟੀ ਅੱਗੇ ਬੈਠੇ ਹੋਏ ਹਨ ਕਿ ਜੇ ਕੋਈ ਗਲਤ ਹਰਕਤ ਕਰਦਾ ਹੈ ਤਾਂ ਉਹਨਾਂ ਨੂੰ ਇਹ ਅਧਿਕਾਰ ਹੈ ਕਿ ਉਹ ਉਸ ਵਿਅਕਤੀ ਨੂੰ ਚੁੱਪ ਚਾਪ ਰਹਿਣ ਲਈ ਕਹਿਣ। ਜੇ ਉਹਨਾਂ ਦੇ ਦਿਲਾਂ ਵਿੱਚ ਇਸ ਥਾਂ ਦੇ ਲਈ ਇਸ ਤਰ੍ਹਾਂ ਦਾ ਆਦਰ ਨਹੀਂ ਹੈ ਤਾਂ ਠੀਕ ਇਹੀ ਹੋਵੇਗਾ ਕਿ ਕੋਈ ਹੋਰ ਉਹਨਾਂ ਦੀ ਥਾਂ ਤੇ ਬੈਠ ਜਾਵੇ, ਕਿਉਂਕਿ ਇੱਥੇ ਕੋਈ ਹੋਰ ਵੀ ਹੈ ਜੋ ਸੁਣਨਾ ਚਾਹੁੰਦਾ ਹੈ, ਕੋਈ ਇੱਥੇ ਇਸੇ ਉਦੇਸ਼ ਲਈ ਆਇਆ ਹੈ ਕਿ ਸੁਣੇ। ਅਤੇ ਇਹੀ ਹੈ ਕਿ ਅਸੀਂ ਇੱਥੇ ਸੁਣਨ ਲਈ ਆਏ ਹਾਂ, ਅਸੀਂ ਇੱਥੇ ਪ੍ਰਭੂ ਦਾ ਵਚਨ ਸੁਣਨ ਆਏ ਹਾਂ ਅਤੇ ਸਾਰੇ ਇਸ ਨੂੰ ਸੁਣਨਾ ਚਾਹੁੰਦੇ ਹਨ ਅਤੇ ਚਾਹੁੰਦੇ ਹਨ ਕਿ ਜਿੰਨਾ ਵੀ ਹੋ ਸਕੇ ਲੋਕ ਸ਼ਾਂਤ ਬਣੇ ਰਹਿਣ। ਇਹ ਅਜਿਹਾ ਝੁੰਡ ਨਹੀਂ ਹੈ ਜਿੱਥੇ ਰੌਲਾ ਰਪਾ ਜਾਂ ਬਾਤਚੀਤ ਚੱਲਦੀ ਰਹੇ, ਅਸਲ ਵਿੱਚ ਹੀ ਕੋਈ ਪ੍ਰਭੂ ਦੀ ਆਰਾਧਨਾ ਕਰ ਰਿਹਾ ਹੈ, ਇਸੇ ਤਰ੍ਹਾਂ ਦੀ ਉਮੀਦ ਕੀਤੀ ਵੀ ਜਾਂਦੀ ਹੈ, ਅਜਿਹਾ ਹੀ ਹੋਣਾ ਵੀ ਚਾਹੀਦਾ ਹੈ। ਇਸੇ ਕਾਰਨ ਕਰਕੇ ਤੁਸੀਂ ਇੱਥੇ ਪ੍ਰਭੂ ਦੀ ਆਰਾਧਨਾ ਕਰਨ ਨੂੰ ਹੋ। ਜੇ ਤੁਸੀਂ ਮਹਿਸੂਸ ਕਰਦੇ ਹੋ ਕਿ ਤੁਸੀਂ ਪਰਮੇਸ਼ਵਰ ਦੀ ਮਹਿਮਾ ਕਰਨੀ ਚਾਹੁੰਦੇ ਹੋ ਜਾਂ ਤੁਸੀਂ ਜ਼ੋਰ ਜ਼ੋਰ ਨਾਲ ਜੈ ਜੈਕਾਰ ਕਰਨੀ ਚਾਹੁੰਦੇ ਹੋ ਤਾਂ ਤੁਸੀਂ ਅਜਿਹਾ ਜ਼ਰੂਰ ਕਰੋ, ਕਿਉਂਕਿ ਤੁਸੀਂ ਇੱਥੇ ਇਸੇ ਲਈ ਆਉਂਦੇ ਹੋ। ਪਰੰਤੂ ਜੇ ਤੁਸੀਂ ਗੱਲਾਂ ਕਰ ਰਹੇ ਹੁੰਦੇ ਹੋ ਜਾਂ ਇੱਕ ਦੂਸਰੇ ਨੂੰ ਰੁਕੇ ਫੜਾਉਂਦੇ ਫਿਰੋ ਤਾਂ ਕੋਈ ਵੀ ਉਪਾਸਨਾ ਨਹੀਂ ਕਰ ਸਕਦਾ ਹੈ। ਇਸ ਤਰ੍ਹਾਂ ਕਰਕੇ ਤੁਸੀਂ ਕਿਸੇ ਦੂਸਰੇ ਨੂੰ ਵੀ ਉਪਾਸਨਾ ਨਹੀਂ ਕਰਨ ਦਿੰਦੇ ਹੋ, ਦੇਖਿਆ। ਇਸ ਲਈ ਅਸੀਂ ਸਮਝਦੇ ਹਾਂ ਕਿ ਅਜਿਹਾ ਕਰਨਾ ਗਲਤ ਹੋਵੇਗਾ। ਅਸੀਂ ਆਪਣੇ ਇਸ ਗਿਰਜੇ, ਇਸ ਭਵਨ, ਇਸ ਸੰਗਤੀ ਲਈ ਇਸ ਬਾਰੇ ਵਿੱਚ ਨਿਯਮ ਬਣਾ ਕੇ ਦੇਣਾ ਚਾਹੁੰਦੇ ਹਾਂ ਕਿ ਇਹ ਭਵਨ, ਇਹ ਕਲੀਸਿਯਾ ਪਰਮੇਸ਼ਵਰ ਦੇ ਰਾਜ ਅਤੇ ਵਚਨ ਦੇ ਪ੍ਰਚਾਰ ਲਈ ਸਮਰਪਿਤ ਕੀਤੀ ਜਾਵੇ। ਪ੍ਰਾਰਥਨਾ ਕਰਨਾ, ਆਰਾਧਨਾ ਕਰਨਾ, ਇਸੇ ਲਈ ਹੀ ਤੁਹਾਨੂੰ ਇੱਥੇ ਆਉਣਾ ਚਾਹੀਦਾ ਹੈ। ਅਤੇ ਇਸ ਤੋਂ ਬਾਅਦ ਇੱਕ ਹੋਰ ਗੱਲ ਹੈ, ਜਦ ਸਭਾ ਸਮਾਪਤ ਹੋ ਜਾਂਦੀ ਹੈ ਤਾਂ ਆਮ ਤੌਰ ਤੇ ਗਿਰਜਿਆਂ ਵਿੱਚ ਲੋਕ, ਮੈਂ ਨਹੀਂ ਸੋਚਦਾ ਹਾਂ ਕਿ ਅਜਿਹਾ ਇੱਥੇ ਹੁੰਦਾ ਹੈ, ਕਿਉਂਕਿ ਮੈਂ ਤਾਂ ਹਮੇਸ਼ਾ ਹੀ ਸਭਾ ਦੇ ਖਤਮ ਹੋਣ ਤੋਂ ਇਕਦਮ ਬਾਅਦ ਚਲਾ ਜਾਂਦਾ ਹਾਂ। ਅਕਸਰ ਦੂਸਰੀਆਂ ਸਭਾਵਾਂ ਵਿੱਚ ਪ੍ਰਚਾਰ ਕਰਨ ਦੇ ਦੌਰਾਨ ਮੇਰੇ ਉੱਤੇ ਪਵਿੱਤਰ ਆਤਮਾ ਦਾ ਮਸਾ ਹੁੰਦਾ ਹੈ ਔਰ ਦਰਸ਼ਨ ਵਿਖਾਈ ਦਿੰਦੇ ਹਨ ਅਤੇ ਮੈਂ ਥੱਕ ਕੇ ਚੂਰ ਹੋ ਜਾਂਦਾ ਹਾਂ ਅਤੇ ਆਪਣੇ ਕਮਰੇ ਵਿੱਚ ਚਲਾ ਜਾਂਦਾ ਹਾਂ ਅਤੇ ਸ਼ਾਇਦ ਬਿਲੀ ਜਾਂ ਕੋਈ ਹੋਰ ਵਿਅਕਤੀ ਮੈਨੂੰ ਘਰ ਪਹੁੰਚਾਉਂਦਾ ਹੈ ਅਤੇ ਮੈਨੂੰ ਤਦ ਤੱਕ ਆਰਾਮ ਕਰਨ ਦਿੰਦੇ ਹਨ ਜਦ ਤੱਕ ਕਿ ਮੈਂ ਉਸ ਹਾਲਤ ਵਿੱਚੋਂ ਬਾਹਰ ਨਹੀਂ ਆ ਜਾਂਦਾ ਹਾਂ, ਕਿਉਂਕਿ ਇਹ ਸਭ ਬਹੁਤ ਹੀ ਥਕਾ ਸੁੱਟਣ ਵਾਲਾ ਹੁੰਦਾ ਹੈ। ਅਤੇ ਮੈਂ ਇਸ ਤਰ੍ਹਾਂ ਦੇ ਗਿਰਜੇ ਵੀ ਵੇਖੇ ਹਨ ਜਿੱਥੇ ਬੱਚਿਆਂ ਨੂੰ ਪਵਿੱਤਰ ਸਥਾਨ ਉੱਤੇ ਵੀ ਭੱਜੇ ਫਿਰਨ ਦੀ ਖੁੱਲ ਦਿੱਤੀ ਹੁੰਦੀ ਹੈ ਅਤੇ ਵੱਡੀ ਉਮਰ ਵਾਲੇ ਕਮਰੇ ਦੇ ਆਰ ਪਾਰ ਤੱਕ ਇੱਕ ਦੂਏ ਨੂੰ ਹਾਕਾ ਮਾਰਦੇ ਹਨ। ਉਸ ਰਾਤ ਜਾਂ ਇਹ ਜੋ ਵੀ ਸਮਾਂ ਹੈ ਸਭਾ ਨੂੰ ਖਰਾਬ ਕਰਨ ਦਾ ਵਧੀਆ ਤਰੀਕਾ ਹੈ। ਵੇਖਿਆ, ਜਿਉਂ ਹੀ ਸੰਗਤੀ ਖਤਮ ਹੁੰਦੀ ਹੈ ਤੁਸੀਂ ਉਸ ਜਗ੍ਹਾ ਨੂੰ ਛੱਡ ਕੇ ਬਾਹਰ ਆ ਜਾਓ, ਜਾਂ ਤੁਸੀਂ ਆਰਾਧਨਾ ਕਰ ਚੁੱਕੇ ਹੋ ਤਾਂ ਤੁਸੀਂ ਬਾਹਰ ਆ ਜਾਓ ਔਰ ਇੱਕ ਦੂਸਰੇ ਨਾਲ ਗੱਲਬਾਤ ਕਰੋ ਜਾਂ ਜੋ ਵੀ ਕਰਨਾ ਹੋਵੇ ਉਹ ਕਰੋ। ਜੇ ਤੁਸੀਂ ਕਿਸੇ ਨਾਲ ਕਿਸੇ ਵਿਸ਼ੇ ਤੇ ਗੱਲਬਾਤ ਕਰਨੀ ਚਾਹੁੰਦੇ ਹੋ ਜਾਂ ਉਸਨੂੰ ਮਿਲਣਾ ਚਾਹੁੰਦੇ ਹੋ ਜਾਂ ਜੋ ਕੁਝ ਵੀ ਹੈ ਤਾਂ ਤੁਸੀਂ ਉਸ ਦੇ ਨਾਲ ਉਸਦੇ ਘਰ ਜਾਓ ਜਾਂ ਜੋ ਵੀ ਤੁਸੀਂ ਕਰੋ, ਪਰ ਆਰਾਧਨਾ ਭਵਨ ਵਿੱਚ ਅਜਿਹਾ ਕੁਝ ਨਾ ਕਰੋ। ਆਓ ਇਸ ਭਵਨ ਨੂੰ ਅਸੀਂ ਪਰਮੇਸ਼ਵਰ ਨੂੰ ਸਮਰਪਿਤ ਕਰੀਏ, ਸਮਝੇ। ਇਹ ਉਸ ਨਾਲ ਮੁਲਾਕਾਤ ਕਰਨ ਦੀ ਜਗ੍ਹਾ ਹੈ, ਇਹੀ ਉਹ ਥਾਂ ਹੈ ਜਿੱਥੇ ਅਸੀਂ ਉਸਦੇ ਨਾਲ ਮੁਲਾਕਾਤ ਕਰਦੇ ਹਾਂ, ਸਮਝੇ। ਅਤੇ ਪਰਮੇਸ਼ਵਰ ਦੀ ਵਿਵਸਥਾ ਬਿਨਾਂ ਸ਼ੱਕ ਪਰਮੇਸ਼ਵਰ ਦੀ ਜਗਵੇਦੀ ਤੋਂ ਹੀ ਚਾਲੂ ਹੁੰਦੀ ਹੈ ਅਤੇ ਮੈਂ ਵਿਸ਼ਵਾਸ ਕਰਦਾ ਹਾਂ ਕਿ ਇਹ ਗੱਲ ਸਾਡੇ ਸਵਰਗੀ ਪਿਤਾ ਨੂੰ ਬਹੁਤ ਭਾਉਂਦੀ ਹੈ। ਅਤੇ ਤਦ ਜਦੋਂ ਤੁਸੀਂ ਇੱਥੇ ਆਉਂਦੇ ਹੋ ਅਤੇ ਤੁਸੀਂ ਪਾਉਂਦੇ ਹੋ ਕਿ ਪਵਿੱਤਰ ਆਤਮਾ ਦੇ ਦਾਨ ਤੁਹਾਡੇ ਵਿੱਚ ਉਤਰਨੇ ਸ਼ੁਰੂ ਹੋ ਗਏ ਹਨ, ਹੁਣ ਅਕਸਰ ਅਜਿਹਾ ਹੁੰਦਾ ਹੈ। ਮੈਂ ਵਿਸ਼ਵਾਸ ਕਰਦਾ ਹਾਂ ਕਿ ਅਜਿਹਾ ਸਭ ਇੱਥੇ ਸਾਡੇ ਨਹੀਂ ਹੈਗਾ, ਪਰੰਤੂ ਜਦ ਲੋਕਾਂ ਦੇ ਕੋਲ ਇੱਕ ਨਵਾਂ ਗਿਰਜਾ ਹੋ ਜਾਂਦਾ ਹੈ ਤਾਂ ਸੰਗਤੀ ਕੁਝ ਆਕੜ ਜਿਹੀ ਵਿਚ ਆ ਜਾਂਦੀ ਹੈ। ਇਸ ਤਰ੍ਹਾਂ ਕਦੇ ਨਾ ਹੋਣਾ, ਆਕੜ ਉਪਾਸਨਾ ਦੀ ਥਾਂ ਹੈ। ਅਤੇ ਜੇ ਤੁਹਾਡੇ ਵਿਚ ਆਤਮਿਕ ਵਰਦਾਨ ਕੰਮ ਕਰਨਾ ਸ਼ੁਰੂ ਕਰਨ ਲੱਗਣ ਤਾਂ ਮੈਂ ਸਮਝਦਾ ਹਾਂ ਕਿ ਜਦ ਦਾ ਮੈਂ ਇੱਥੋਂ ਗਿਆ ਹਾਂ, ਦੇਸ਼ ਦੇ ਅਲੱਗ ਅਲੱਗ ਭਾਗਾਂ ਤੋਂ ਲੋਕ ਇੱਥੇ ਆ ਗਏ ਹਨ ਤਾਂ ਕਿ ਇਸ ਸਥਾਨ ਨੂੰ ਆਪਣਾ ਘਰ ਬਣਾਉਣ। ਮੈਂ ਇਸ ਦੇ ਲਈ ਪਰਮੇਸ਼ਵਰ ਦਾ ਧੰਨਵਾਦੀ ਹਾਂ ਕਿ ਮੈਂ ਨਿਸ਼ਚਾ ਕਰਦਾ ਹਾਂ ਕਿ ਉਸ ਵੇਲ ਜਦ ਮੈਂ ਇੱਕ ਨੌਜਵਾਨ ਦੇ ਰੂਪ ਵਿਚ ਇਸ ਨੂੰ ਪਰਮੇਸ਼ਵਰ ਦੇ ਸਮਰਪਿਤ ਕੀਤਾ ਸੀ ਅਤੇ ਉਹ ਉਸ ਕੋਨੇ ਦਾ ਪੱਥਰ ਰੱਖਿਆ ਸੀ ਤਾਂ ਮੈਂ ਪ੍ਰਾਰਥਨਾ ਕੀਤੀ ਸੀ ਕਿ ਇਹ ਯਸੂ ਮਸੀਹ ਦੀ ਆਮਦ ਤੱਕ ਖੜਾ ਰਹੇ। ਅਤੇ ਜਦ ਮੈਂ ਕੀਤਾ ਤਾਂ ਮੈਂ $1,000 ਦੇਣੇ ਸਨ ਅਤੇ ਉਹ ਇਸ ਅਕਾਦ ਦੀ ਸੰਗਤੀ ਤੋਂ ਚੰਦਾ ਲਵੋ ਤਾਂ 30 ਜਾਂ 40 ਸੈਂਟ ਹੀ ਪ੍ਰਾਪਤ ਹੁੰਦੇ ਹਨ, ਪਰੰਤੂ ਸਾਡੀ ਜ਼ਰੂਰਤ ਲਗਭਗ ਕੋਈ $150 ਜਾਂ $200 ਪ੍ਰਤੀ ਮਹੀਨਾ ਹੁੰਦੀ ਸੀ। ਮੈਂ ਅਜਿਹਾ ਕਿਸ ਤਰ੍ਹਾਂ ਕਰ ਸਕਦਾ ਸੀ? ਅਤੇ ਮੈਂ ਜਾਣਦਾ ਸਾਂ ਕਿ ਮੈਂ ਕੰਮ ਕਰ ਰਿਹਾ ਹਾਂ ਅਤੇ ਮੈਂ ਇਸਦਾ ਭੁਗਤਾਨ ਕਰ ਦਿਆਂਗਾ। ਮੈਂ ਪਿਛਲੇ 17 ਸਾਲਾਂ ਦੀ ਸੇਵਕਾਈ ਵਿਚ 1 ਸੈਂਟ ਵੀ ਨਹੀਂ ਲਿਆ, ਬਲਕਿ ਜੋ ਕੁਝ ਵੀ ਮੇਰੇ ਕੋਲ ਸੀ, ਜੋ ਕੁਝ ਵੀ ਮੇਰੇ ਜਿਉਂਦੇ ਰਹਿਣ ਲਈ ਤੋਂ ਵਧਿਆ ਅਤੇ ਜੋ ਕੁਝ ਜੀ ਉਹ ਪਿੱਛੇ ਰੱਖੇ ਡੱਬੇ ਵਿਚੋਂ ਆਇਆ, ਮੈਂ ਉਸ ਨੂੰ ਪਰਮੇਸ਼ਵਰ ਦੇ ਰਾਜ ਲਈ ਲਗਾ ਦਿੱਤਾ। ਅਤੇ ਲੋਕਾਂ ਨੇ ਭਵਿੱਖਬਾਣੀ ਅਤੇ ਅਗਾਂਹ ਵਾਹ ਕੀਤਾ ਕਿ 1 ਸਾਲ ਵਿਚ ਕਾਰਾਂ ਦੇ ਗੈਰਜ ਵਿਚ ਬਦਲ ਜਾਵੇਗਾ। ਸ਼ੈਤਾਨ ਨੇ ਇੱਕ ਵਾਰ ਸਾਡੇ ਕੋਲੋਂ ਧੋਖੇ ਨਾਲ ਇਸ ਨੂੰ ਮੁਕਦਮੇ ਰਾਹੀਂ ਖੋਣ ਦਾ ਯਤਨ ਕੀਤਾ ਸੀ। ਕਿਸੇ ਆਦਮੀ ਨੇ ਦਾਵਾ ਕਰ ਦਿੱਤਾ ਸੀ ਕਿ ਜਦ ਉਹ ਇੱਥੇ ਕੰਮ ਕਰ ਰਿਹਾ ਸੀ ਤਾਂ ਉਸਦੇ ਪੈਰ ਤੇ ਸੱਟ ਲੱਗ ਗਈ ਸੀ ਅਤੇ ਹਰਜਾਨੇ ਵਿਚ ਉਹ ਸਾਡੇ ਇਸ ਭਵਨ ਨੂੰ ਹੜੱਪ ਲੈਣਾ ਚਾਹੁੰਦਾ ਸੀ। ਅਤੇ ਮੈਂ ਹਫ਼ਤਿਆਂ ਬੱਧੀ ਇਸ ਥਾਂ ਤੇ ਡਟਿਆ ਰਿਹਾ, ਪਰੰਤੂ ਇਹਨਾਂ ਸਭ ਭਵਿੱਖਬਾਣੀਆਂ ਅਤੇ ਜੋ ਉਹਨਾਂ ਨੇ ਕਿਹਾ ਉਸਦੇ ਬਾਵਜੂਦ ਇਹ ਸਥਾਨ ਅੱਜ ਇੱਕ ਸੁੰਦਰ ਭਵਨਾਂ ਵਿਚੋਂ ਇੱਕ ਦੇ ਰੂਪ ਵਿਚ ਅਤੇ ਸੰਯੁਕਤ ਰਾਜ ਅਮਰੀਕਾ ਦੇ ਸੁੰਦਰ ਗਿਰਜਿਆਂ ਵਿਚੋਂ ਇੱਕ ਦੇ ਰੂਪ ਵਿਚ ਖੜਾ ਹੈ। ਇਹ ਸੱਚ ਹੈ। ਇਸ ਥਾਂ ਤੋਂ ਪਰਮੇਸ਼ਵਰ ਦਾ ਵਚਨ ਸਾਰੀ ਦੁਨੀਆਂ ਵਿਚ ਪਹੁੰਚਿਆ ਹੈ ਅਤੇ ਜਿੱਥੋਂ ਤੱਕ ਅਸੀਂ ਜਾਣਦੇ ਹਾਂ ਇਹ ਵਚਨ ਧਰਤੀ ਦੇ ਸਾਰੇ ਪਾਸੇ ਚੱਕਰ ਲਗਾ ਰਿਹਾ ਹੈ ਅਤੇ ਸਵਰਗ ਦੇ ਥੱਲੇ ਹਰ ਇੱਕ ਦੇਸ਼ ਵਿਚ ਪਹੁੰਚ ਰਿਹਾ ਹੈ ਅਤੇ ਸਾਰੇ ਸੰਸਾਰ ਵਿਚ ਪਹੁੰਚ ਰਿਹਾ ਹੈ। ਸਾਨੂੰ ਇਸ ਲਈ ਧੰਨਵਾਦੀ ਹੋਣਾ ਚਾਹੀਦਾ ਹੈ। ਆਓ ਅਸੀਂ ਇਸ ਦੇ ਲਈ ਪਰਮੇਸ਼ਵਰ ਦਾ ਸ਼ੁਕਰ ਕਰੀਏ। ਅਤੇ ਹੁਣ ਜਦ ਕਿ ਸਾਡੇ ਕੋਲ ਇੱਕ ਸਥਾਨ ਹੈ ਜਿੱਥੇ ਅਸੀਂ ਆ ਸਕਦੇ ਹਾਂ, ਸਾਡੇ ਸਿਰ ਦੇ ਉੱਤੇ ਛੱਤ ਹੈ, ਇੱਕ ਵਧੀਆ ਗਿਰਜਾ ਹੈ ਜਿਸ ਵਿਚ ਅਸੀਂ ਬੈਠ ਸਕਦੇ ਹਾਂ, ਤਾਂ ਆਓ ਅਸੀਂ ਆਪਣੇ ਆਪ ਨੂੰ ਇੱਕ ਨਵੇਂ ਸਿਰੇ ਤੋਂ ਮਸੀਹ ਦੀ ਸੇਵਕਾਈ ਲਈ ਸਮਰਪਿਤ ਕਰੀਏ ਅਤੇ ਆਪਣੇ ਆਪ ਨੂੰ ਮਸੀਹ ਦੇ ਲਈ ਵੱਖ ਕਰੀਏ। ਅਤੇ ਭਾਈ ਨੇਵਿਲ, ਸਾਡੇ ਚੰਗੇ ਭਾਈ ਸੱਚੇ ਪਾਸਟਰ ਅਤੇ ਜਿਉਂਦੇ ਪਰਮੇਸ਼ਵਰ ਦੇ ਸੇਵਾਦਾਰ ਹਨ। ਇਸ ਮਨੁੱਖ ਨੂੰ ਜਿੰਨਾ ਇਸ ਸੰਦੇਸ਼ ਦਾ ਗਿਆਨ ਹੈ, ਉਸ ਨੂੰ ਆਪਣੀ ਪੂਰੀ ਤਾਕਤ ਨਾਲ ਫੜੇ ਹੋਏ ਹਨ। ਇਹ ਠੀਕ ਹੈ, ਉਹ ਇੱਕ ਭਲਾ ਮਨੁੱਖ ਹੈ। ਉਹ ਥੋੜਾ ਜਿਹਾ ਡਰਦੇ ਹਨ ਜਾਂ ਨਹੀਂ ਡਰਦੇ ਹਨ, ਮੇਰੇ ਕਹਿਣ ਦਾ ਮਤਲਬ ਇਹ ਨਹੀਂ ਹੈ, ਪਰੰਤੂ ਉਹ ਇੰਨੇ ਸੱਜਣ ਹਨ ਕਿ ਤੁਸੀਂ ਜਾਣਦੇ ਹੋ ਕਿ ਉਹ ਤੇਜ਼ ਚੁੱਭਣ ਵਾਲੀਆਂ ਗੱਲਾਂ ਜਾਂ ਬੈਠ ਜਾਓ ਜਾਂ ਚੁੱਪ ਰਹੋ ਵਰਗੇ ਸ਼ਬਦ ਨਹੀਂ ਕਹਿੰਦੇ ਹਨ। ਮੈਂ ਉਹਨਾਂ ਦੀਆਂ ਟੇਪਾਂ ਸੁਣੀਆਂ ਹਨ ਅਤੇ ਮੈਂ ਅਜਿਹਾ ਹੀ ਪਾਇਆ ਹੈ, ਪਰੰਤੂ ਅਜਿਹਾ ਹੁੰਦਾ ਹੈ ਕਿ ਮੈਂ ਅਜਿਹਾ ਕਰ ਸਕਦਾ ਹਾਂ। ਸੋ ਮੈਂ ਚਾਹੁੰਦਾ ਹਾਂ ਕਿ ਤੁਸੀਂ ਮੇਰੀਆਂ ਗੱਲਾਂ ਯਾਦ ਰੱਖੋ, ਤੁਸੀਂ ਸਮਝੇ, ਦੇਖੋ ਇਹ ਸਭ ਟੇਪ ਹੋ ਰਿਹਾ ਹੈ, ਸਭ ਕੁਝ ਟੇਪ ਹੋ ਰਿਹਾ ਹੈ। ਅਤੇ ਕਿਰਪਾ ਕਰਕੇ ਹਰੇਕ ਡੀਕਨ ਆਪਣੇ ਫਰਜ਼ ਦੀ ਥਾਂ ਤੇ ਖੜਾ ਰਹੇ ਅਤੇ ਯਾਦ ਰਹੇ ਕਿ ਉਸ ਅਹੁਦੇ ਦੀ ਪਵਿੱਤਰਤਾ ਨੂੰ ਕਾਇਮ ਰੱਖਣ ਲਈ ਤੁਹਾਨੂੰ ਪਰਮੇਸ਼ਵਰ ਵੱਲੋਂ ਆਗਿਆ ਮਿਲੀ ਹੈ। ਸਮਝੇ, ਹਰ ਇੱਕ ਟਰਸਟੀ ਨੇ ਵੀ ਅਜਿਹਾ ਹੀ ਕਰਨਾ ਹੈ, ਪਾਦਰੀ ਨੇ ਸਾਹਮਣੇ ਲਿਆਉਣਾ ਹੈ। ਪਾਦਰੀ ਦਾ ਕੰਮ ਇਹ ਸਭ ਕਹਿਣਾ ਨਹੀਂ ਹੈ, ਇਹ ਕੰਮ ਤਾਂ ਟਰਸਟੀਆਂ ਦਾ, ਮੇਰਾ ਮਤਲਬ ਹੈ ਕਿ ਇਹ ਕੰਮ ਤਾਂ ਡੀਕਨਾਂ ਦਾ ਹੈ, ਕਿਉਂਕਿ ਉਹ ਸੰਗਤੀ ਦੀ ਪੁਲਿਸ ਹੈ। ਇਸੇ ਤਰ੍ਹਾਂ ਹੀ ਹੈ, ਜੇ ਕੋਈ ਨੌਜਵਾਨ ਜੋੜੇ ਗਿਰਜੇ ਦੇ ਬਾਹਰ ਖੜੇ ਹੋ ਕੇ ਗੱਡੀ ਆਦਿ ਦਾ ਹਾਰਨ ਵਜਾਉਂਦੇ ਹਨ ਜਾਂ ਸੰਗਤੀਆਂ ਦੇ ਦੌਰਾਨ ਅਜਿਹਾ ਹੀ ਕੁਝ ਕਰਦੇ ਹਨ, ਅਤੇ ਤੁਸੀਂ ਜਾਣਦੇ ਹੋ ਕਿ ਉਹ ਅਕਸਰ ਅਜਿਹਾ ਕਿਸ ਤਰ੍ਹਾਂ ਕਰਦੇ ਹਨ, ਤਾਂ ਤੁਸੀਂ ਬਾਹਰ ਜਾ ਕੇ ਉਹਨਾਂ ਨੂੰ ਅਜਿਹਾ ਕਰਨ ਤੋਂ ਰੋਕੋ। ਅਤੇ ਜੇ ਕੋਈ ਮਾਂ ਆਪਣੀ ਲੜਕੀ ਨੂੰ ਇੱਥੇ ਗਿਰਜੇ ਵਿਚ ਭੇਜੇ ਅਤੇ ਉਹ ਕਿਸੇ ਅਵਾਰਾਗਰਦ ਮੁੰਡੇ ਨਾਲ ਬੈਠ ਕੇ ਕਾਰ ਵਿਚ ਜਾਣ ਲੱਗੇ ਅਤੇ ਉਸਦੀ ਮਾਂ ਸੋਚ ਰਹੀ ਹੈ ਕਿ ਉਹ ਗਿਰਜੇ ਵਿਚ ਹੈ, ਡੀਕਨ ਨੂੰ ਚਾਹੀਦਾ ਹੈ ਕਿ ਉਹ ਇਹ ਸਭ ਵੇਖੇ ਅਤੇ ਅਜਿਹੀ ਲੜਕੀ ਨੂੰ ਕਹੇ ਕਿ ਜਾਂ ਤਾਂ ਤੂੰ ਗਿਰਜੇ ਵਿਚ ਆ ਕੇ ਬੈਠ ਜਾ, ਨਹੀਂ ਤਾਂ ਤੈਨੂੰ ਆਪਣੀ ਕਾਰ ਵਿਚ ਬਿਠਾ ਕੇ ਤੇਰੀ ਮਾਂ ਦੇ ਘਰ ਛੱਡ ਆਉਂਦਾ ਹਾਂ। ਸਮਝੇ, ਤੁਹਾਨੂੰ ਅਜਿਹਾ ਕਰਨਾ ਚਾਹੀਦਾ ਹੈ। ਚੇਤੇ ਰੱਖੋ, ਪਿਆਰ ਸਦਾ ਸੁਧਾਰਕ ਹੁੰਦਾ ਹੈ, ਸੱਚਾ ਪਿਆਰ ਸੁਧਾਰਕ ਹੁੰਦਾ ਹੈ। ਸੋ ਤੁਹਾਨੂੰ ਸੁਧਾਰ ਕਰਨ ਲਈ ਖੜੇ ਹੋਣਾ ਚਾਹੀਦਾ ਹੈ। ਅਤੇ ਮਾਵਾਂ ਨੂੰ ਹੁਣ ਪਤਾ ਲੱਗ ਗਿਆ ਹੈ ਕਿ ਉਹਨਾਂ ਦੇ ਛੋਟੇ ਬੱਚਿਆਂ ਲਈ ਉੱਥੇ ਇੱਕ ਜਗ੍ਹਾ ਹੈ। ਤੁਸੀਂ ਜੋ ਵੱਡੇ ਬੱਚੇ ਹੋ, ਤੁਹਾਨੂੰ ਪਤਾ ਹੈ ਕਿ ਭਵਨ ਵਿਚ ਦੌੜਨਾ ਭੱਜਣਾ ਠੀਕ ਨਹੀਂ ਹੈ। ਸਮਝੇ, ਅਤੇ ਤੁਹਾਨੂੰ ਬਾਲਗਾਂ ਨੂੰ ਪਤਾ ਹੋਣਾ ਚਾਹੀਦਾ ਹੈ ਕਿ ਭਵਨ ਵਿਚ ਗੱਲਾਂ ਨਹੀਂ ਕਰਨੀਆਂ ਚਾਹੀਦੀਆਂ, ਭਵਨ ਵਿਚ ਤੁਹਾਡੀ ਗੱਲਬਾਤ ਹੀ ਨਹੀਂ ਚੱਲਦੀ ਰਹਿਣੀ ਚਾਹੀਦੀ। ਸਮਝੇ, ਤੁਸੀਂ ਅਜਿਹਾ ਨਾ ਕਰੋ, ਇਹ ਗਲਤ ਹੈ, ਇਹ ਸਭ ਪਰਮੇਸ਼ਵਰ ਨੂੰ ਖੁਸ਼ ਨਹੀਂ ਕਰਦਾ ਹੈ। ਯਿਸੂ ਨੇ ਕਿਹਾ ਸੀ, ਇਹ ਲਿਖਿਆ ਹੋਇਆ ਹੈ ਕਿ ਮੇਰਾ ਘਰ ਪ੍ਰਾਰਥਨਾ ਦਾ ਘਰ ਹੋਵੇਗਾ, ਜੋ ਜਾਤੀ ਜਾਤੀ ਦੇ ਲੋਕਾਂ ਲਈ ਪ੍ਰਾਰਥਨਾ ਦਾ ਘਰ ਸਦਾਵੇਗਾ। ਅਤੇ ਯਾਦ ਲੋਕ ਉਥੇ ਖਰੀਦ ਵਿਚ ਰਹੇ ਸਨ ਤਾਂ ਉਸਨੇ ਲੋਕਾਂ ਦੇ ਕੋੜੇ ਮਾਰੇ ਸਨ ਅਤੇ ਉਹਨਾਂ ਨੂੰ ਭਵਨ ਵਿਚੋਂ ਬਾਹਰ ਕੱਢਿਆ ਸੀ ਅਤੇ ਹੁਣ ਅਸੀਂ ਸੱਚ ਵਿਚ ਹੀ ਇਸ ਭਵਨ ਵਿਚ ਅਜਿਹਾ ਨਹੀਂ ਚਾਹੁੰਦੇ ਹਾਂ ਸੋ ਆਓ ਅਸੀਂ ਆਪਣੇ ਜੀਵਨਾਂ ਨੂੰ ਆਪਣਾ ਗਿਰਜਾ ਆਪਣੇ ਕੰਮ ਆਪਣੀ ਸੇਵਾ ਅਤੇ ਜੋ ਕੁਝ ਵੀ ਸਾਡੇ ਕੋਲ ਹੈ ਉਸ ਨੂੰ ਪਰਮੇਸ਼ਵਰ ਦੇ ਰਾਜ ਲਈ ਸਮਰਪਿਤ ਕਰੀਏ ਹੁਣ ਇਸ ਤੋਂ ਪਹਿਲਾਂ ਕਿ ਅਸੀਂ ਪ੍ਰਾਰਥਨਾ ਕਰੀਏ ਮੈਂ ਕੁਝ ਹਵਾਲੇ ਪੜ੍ਹਨਾ ਚਾਹੁੰਦਾ ਹਾਂ ਅਤੇ ਇਸ ਤੋਂ ਬਾਅਦ ਇਸ ਦਾ ਸਮਰਪਿਤ ਕਰਨਾ ਦੂਸਰੀ ਵਾਰ ਹੋਵੇਗਾ ਕਿਉਂਕਿ ਇਸ ਦਾ ਅਸਲੀ ਸਮਰਪਣ ਤਾਂ 30 ਸਾਲ ਪਹਿਲਾਂ ਹੀ ਕਰ ਦਿੱਤਾ ਗਿਆ ਸੀ ਹੁਣ ਜਦ ਕਿ ਅਸੀਂ ਇਸ ਵਚਨ ਨੂੰ ਪੜ੍ਹਦੇ ਹਾਂ ਅਤੇ ਕੁਝ ਮਿੰਟਾਂ ਲਈ ਇਸ ਵਚਨ ਤੇ ਬੋਲਦੇ ਹਾਂ ਤਾਂ ਮੈਂ ਵਿਸ਼ਵਾਸ ਕਰਦਾ ਹਾਂ ਕਿ ਪਰਮੇਸ਼ਵਰ ਆਪਣੀਆਂ ਬਰਕਤਾਂ ਸਾਨੂੰ ਦੇਵੇਗਾ ਅਤੇ ਹੁਣ ਇਕ ਹੋਰ ਗੱਲ ਸੀ ਜਿਸ ਨੂੰ ਮੈਂ ਦੱਸਣਾ ਚਾਹੁੰਦਾ ਸੀ ਹਾਂ ਜਿੱਥੇ ਅਸੀਂ ਰਿਕਾਰਡਿੰਗ ਆਦਿ ਕਰਦੇ ਹਾਂ ਉਸ ਦੇ ਲਈ ਸਾਡੇ ਕੋਲ ਇਕ ਨਿਸ਼ਚਿਤ ਕਮਰਾ ਹੈ ਤਾਂ ਕਿ ਜੋ ਕੋਈ ਰਿਕਾਰਡਿੰਗ ਕਰਨਾ ਚਾਹੁੰਦਾ ਹੈ ਉਹ ਰਿਕਾਰਡਿੰਗ ਕਰ ਸਕੇ ਉੱਥੇ ਪਲੱਗ ਆਦਿ ਰਾਹ ਤੇ ਬਾਕੀ ਸਭ ਕੁਝ ਦਾ ਖਾਸ ਪ੍ਰਬੰਧ ਕੀਤਾ ਗਿਆ ਹੈ ਅਤੇ ਉਸ ਕਮਰੇ ਵਿਚ ਆਵਾਜ਼ ਸਿੱਧੀ ਮੁੱਖ ਮਾਈਕ ਤੋਂ ਆਉਂਦੀ ਹੈ ਉੱਥੇ ਬਪਤਿਸਮੇ ਲਈ ਕੱਪੜੇ ਹਨ ਕਮਰੇ ਹਨ ਹਰ ਚੀਜ਼ ਬਪਤਿਸਮੇ ਦੀ ਸੇਵਾ ਲਈ ਮੌਜੂਦ ਹੈ ਅਤੇ ਇਕ ਗੱਲ ਹੈ ਜੋ ਮੈਂ ਕਹਿਣਾ ਚਾਹੁੰਦਾ ਹਾਂ ਕੁਝ ਲੋਕਾਂ ਨੇ ਹਮੇਸ਼ਾ ਹੀ ਮੇਰੀ ਇਸ ਗੱਲ ਦਾ ਬੁਰਾ ਮੰਨਿਆ ਹੈ ਕਿ ਮੈਂ ਗਿਰਜੇ ਵਿਚ ਸਲੀਬ ਲਗਾਈ ਹੋਈ ਹੈ ਉਹ ਲੋਕ ਜਿਹੜੇ ਸੱਚੀ ਹੀ ਵਚਨ ਤੋਂ ਅਣਜਾਣ ਹਨ ਬੁਰਾ ਮੰਨਦੇ ਹਨ ਮੈਨੂੰ ਯਾਦ ਹੈ ਕਿ ਇਕ ਵਾਰ ਇੱਥੇ ਇਸੇ ਸਿਲਸਿਲੇ ਵਿਚ ਕੁਝ ਹੋਇਆ ਸੀ ਮੇਰੇ ਕੋਲ 3 ਸਲੀਬਾਂ ਸਨ ਅਤੇ ਇਕ ਭਾਈ ਇਸ ਤੋਂ ਬਹੁਤ ਹੀ ਪਰੇਸ਼ਾਨ ਹੋ ਗਿਆ ਸੀ ਕਿਉਂਕਿ ਉਸਨੇ ਕਿਸੇ ਮਿਸ਼ਨ ਦੀ ਸਿੱਖਿਆ ਸੁਣੀ ਹੋਈ ਸੀ ਕਿ ਸਲੀਬ ਗੱਡਣ ਦਾ ਮਤਲਬ ਹੁੰਦਾ ਹੈ ਰੋਮਨ ਕੈਥੋਲਿਕ ਹੋਣਾ ਮੈਂ ਚਾਹੁੰਦਾ ਹਾਂ ਕਿ ਵਚਨ ਦਾ ਕੋਈ ਵਿਦਿਆਰਥੀ ਜਾਂ ਕੋਈ ਹੋਰ ਜਾਂ ਕੋਈ ਨਵਾਂ ਜਨਮ ਪਾਇਆ ਮੈਨੂੰ ਦੱਸੇ ਕਿ ਸਿਰਫ ਕੈਥੋਲਿਕਾਂ ਦਾ ਹੀ ਸਲੀਬ ਉੱਤੇ ਅਧਿਕਾਰ ਹੈ ਮਸੀਹ ਦੀ ਸਲੀਬ ਕੈਥੋਲਿਕ ਵਾਦ ਨੂੰ ਨਹੀਂ ਦਰਸਾਉਂਦੀ ਹੈ ਸਲੀਬ ਪਰਮੇਸ਼ਵਰ ਦੇ ਰਾਹ ਨੂੰ ਪਰਮੇਸ਼ਵਰ ਦੇ ਰਾਜ ਨੂੰ ਦਰਸਾਉਂਦੀ ਹੈ ਹੁਣ ਸੰਤ ਹਨ ਜਿਹੜੇ ਕੈਥੋਲਿਕ ਮਤ ਨੂੰ ਪ੍ਰਗਟ ਕਰਦੇ ਹਨ ਅਸੀਂ ਵਿਸ਼ਵਾਸ ਕਰਦੇ ਹਾਂ ਕਿ ਪਰਮੇਸ਼ਵਰ ਅਤੇ ਮਨੁੱਖਾਂ ਦੇ ਵਿਚਕਾਰ ਇੱਕੋ ਹੀ ਵਿਚੋਲਾ ਹੈ ਅਤੇ ਉਹ ਯੇਸੂ ਹੈ ਪਰੰਤੂ ਕੈਥੋਲਿਕ ਕਈ ਪ੍ਰਕਾਰ ਦੇ ਵਿਚੋਲਿਆਂ ਵਿੱਚ ਵਿਸ਼ਵਾਸ ਕਰਦੇ ਹਨ ਹਜ਼ਾਰਾਂ ਮਨੁੱਖ ਅਤੇ ਔਰਤਾਂ ਅਤੇ ਕਈ ਕੁਝ ਕੋਈ ਵੀ ਭਲਾ ਕੈਥੋਲਿਕ ਆਦਮੀ ਮਰਨ ਤੋਂ ਬਾਅਦ ਵਿਚੋਲਾ ਬਣ ਜਾਂਦਾ ਹੈ ਉਹ ਇਸ ਤਰ੍ਹਾਂ ਦਾ ਵਿਸ਼ਵਾਸ ਕਰਦੇ ਹਨ ਹੁਣ ਵੇਖੋ ਮਸੀਹ ਦੀ ਸਲੀਬ ਤਾਂ ਯੇਸੂ ਮਸੀਹ ਨੂੰ ਦਰਸਾਉਂਦੀ ਹੈ ਕੀ ਤੁਹਾਨੂੰ ਪਤਾ ਹੈ ਕਿ ਮੁੱਢਲੀ ਕਲੀਸਿਯਾ ਦੇ ਪ੍ਰਾਚੀਨ ਇਤਿਹਾਸ ਅਨੁਸਾਰ ਸ਼ੁਰੂ ਦੇ ਮਸੀਹੀ ਜਿੱਥੇ ਕਿਤੇ ਵੀ ਜਾਂਦੇ ਸਨ ਆਪਣੀ ਪਿੱਠ ਤੇ ਸਲੀਬ ਚੁੱਕ ਕੇ ਲੈ ਜਾਂਦੇ ਸਨ ਤਾਂ ਕਿ ਉਹ ਇਹ ਪ੍ਰਗਟ ਕਰਨ ਕਿ ਉਹ ਮਸੀਹੀ ਹਨ ਹੁਣ ਕੈਥੋਲਿਕ ਲੋਕ ਇਹ ਦਾਅਵਾ ਕਰਦੇ ਹਨ ਕਿ ਉਹ ਲੋਕ ਉਹੀ ਸਨ ਯਕੀਨਨ ਹੀ ਉਹਨਾਂ ਦਾ ਇਹੀ ਦਾਅਵਾ ਹੈ ਕਿ ਉਹੀ ਲੋਕ ਸਨ ਜੋ ਸਭ ਤੋਂ ਪਹਿਲਾਂ ਇਸ ਤਰ੍ਹਾਂ ਕਰਿਆ ਕਰਦੇ ਸਨ ਪਰੰਤੂ ਉਦੋਂ ਤੱਕ ਕੈਥੋਲਿਕ ਜਥੇਬੰਦੀ ਬਣੀ ਵੀ ਨਹੀਂ ਸੀ ਸਮਝੇ ਪਰੰਤੂ ਮਸੀਹੀ ਲੋਕ ਸਲੀਬਾਂ ਚੁੱਕ ਕੇ ਫਿਰਦੇ ਸਨ ਤੁਸੀਂ ਲੋਕਾਂ ਨੂੰ ਕਹਿੰਦੇ ਸੁਣਿਆ ਹੋਵੇਗਾ ਸਲੀਬ ਵਾਲੀ ਪਿੱਠ ਜਾਂ ਸਲੀਬ ਪਿੱਠ ਤੇ ਕਿ ਤੁਸੀਂ ਉਹਨਾਂ ਲੋਕਾਂ ਨੂੰ ਕੈਥੋਲਿਕ ਲੋਕਾਂ ਵਰਗੇ ਠਹਿਰਾ ਸਕਦੇ
ਹੋ
ਵਿਸ਼ਵ ਵਿਆਪੀ ਪਵਿੱਤਰ ਆਤਮਾ ਨਾਲ ਭਰੀ ਕਲੀਸਿਯਾ ਹੀ ਸੱਚਾ ਕੈਥੋਲਿਕ ਗਿਰਜਾ ਹੈ ਠੀਕ ਹੈ ਅਸੀਂ ਕੈਥੋਲਿਕ ਹਾਂ ਅਸੀਂ ਮੁੱਢਲੇ ਕੈਥੋਲਿਕ ਹਾਂ ਅਸੀਂ ਬਾਈਬਲ ਵਿਚ ਵਿਸ਼ਵਾਸ ਰੱਖਣ ਵਾਲੇ ਕੈਥੋਲਿਕ ਹਾਂ ਸਮਝੇ ਉਹ ਕੈਥੋਲਿਕ ਗਿਰਜੇ ਤਾਂ ਜਥੇਬੰਦੀ ਦੇ ਗਿਰਜੇ ਹਨ ਅਸੀਂ ਉਸ ਤੋਂ ਯਾਦ ਹਾਂ ਅਸੀਂ ਸੂਲਾਂ ਦੀ ਸਿੱਖਿਆ ਦੀ ਲੜੀ ਦੇ ਹਾਂ ਅਸੀਂ ਪਵਿੱਤਰ ਆਤਮਾ ਦੇ ਬਪਤਿਸਮੇ ਅਤੇ ਉਹਨਾਂ ਸਭਨਾਂ ਗੱਲਾਂ ਦੀ ਚੱਲ ਰਹੀ ਲੜੀ ਦੇ ਹਾਂ ਜਿਨ੍ਹਾਂ ਦੇ ਮੁੱਢਲੀ ਕਲੀਸਿਯਾ ਖੜੀ ਸੀ ਜਦ ਕਿ ਕੈਥੋਲਿਕ ਗਿਰਜਾ ਉਹਨਾਂ ਵਿਚੋਂ ਕੋਈ ਵੀ ਗੱਲ ਨਹੀਂ ਮੰਨਦਾ ਹੈ ਸਮਝੇ ਇਸ ਲਈ ਉਹਨਾਂ ਨੇ ਇੱਥੇ ਇਸ ਭਵਨ ਵਿਚ ਇੱਕ ਸਲੀਬ ਟੰਗੀ ਹੋਈ ਹੈ ਅਤੇ ਇਹ ਸਲੀਬ ਉਸ ਯਤੂਨ ਦੀ ਲੱਕੜੀ ਵਿਚੋਂ ਕੱਟ ਕੇ ਬਣਾਈ ਗਈ ਹੈ ਜਿਸ ਦੇ ਥੱਲੇ ਯੇਸੂ ਨੇ ਪ੍ਰਾਰਥਨਾ ਕੀਤੀ ਸੀ ਇਸ ਸਲੀਬ ਨੂੰ ਬਣਾਉਣ ਵਿਚ ਕਈ ਸਾਲ ਲੱਗੇ ਹਨ ਅਤੇ ਭਾਈ ਅਰਗਨ ਬ੍ਰਾਈਟ ਹੁਰਾਂ ਦੁਆਰਾ ਮੈਨੂੰ ਮਿਲੀ ਸੀ ਅਤੇ ਮੈਂ ਇਸ ਨੂੰ ਗਿਰਜੇ ਦੇ ਨਾਲ ਹੀ ਸਮਰਪਿਤ ਕਰਨਾ ਚਾਹੁੰਦਾ ਹਾਂ ਅਤੇ ਜਿਸ ਨੇ ਵੀ ਇਸ ਨੂੰ ਇੱਥੇ ਟੰਗਿਆ ਹੈ ਮੈਨੂੰ ਨਹੀਂ ਪਤਾ ਹੈ ਕਿ ਕਿਸ ਨੇ ਪਰੰਤੂ ਇਸ ਨੂੰ ਬਿਲਕੁਲ ਠੀਕ ਜਗ੍ਹਾ ਤੇ ਟੰਗਿਆ ਗਿਆ ਹੈ ਅਤੇ ਇਹ ਇੱਥੇ ਮੇਰੇ ਖੱਬੇ ਪਾਸੇ ਹੈ ਯੇਸੂ ਨੇ ਆਪਣੇ ਸੱਜੇ ਪਾਸੇ ਵਾਲੇ ਡਾਕੂ ਨੂੰ ਮਾਫ਼ ਕਰ ਦਿੱਤਾ ਸੀ ਉਹ ਮੈਂ ਹਾਂ ਅਤੇ ਇਹ ਇੱਕ ਹੋਰ ਗੱਲ ਪ੍ਰਗਟ ਕਰਦਾ ਹੈ ਸਲੀਬ ਉੱਤੇ ਲਟਕੇ ਯੇਸੂ ਦਾ ਸਿਰ ਥੱਲੇ ਨੂੰ ਚੁੱਕਿਆ ਹੋਇਆ ਹੈ ਅਤੇ ਇਸ ਨਾਲ ਤੁਸੀਂ ਉਸ ਦੇ ਚਿਹਰੇ ਦੀ ਪੀੜਾ ਨੂੰ ਵੇਖ ਸਕਦੇ ਹੋ ਉਹ ਇਸ ਵੇਦੀ ਵੱਲ ਵੇਖ ਰਿਹਾ ਹੈ ਜੋ ਕੋਈ ਵੀ ਇੱਥੇ ਆਵੇਗਾ ਉਸ ਨੂੰ ਵੇਖੇਗਾ ਅਤੇ ਆਪ ਪਾਪੀਆਂ ਤੋਂ ਆਸ ਕਰਦਾ ਹੈ ਕਿ ਤੁਸੀਂ ਇੱਥੇ ਆਓਗੇ ਅਤੇ ਉਹ ਤੁਹਾਡੇ ਤੇ ਨਿਗਾਹ ਕਰੇਗਾ ਬਾਅਦ ਵਿਚ ਉਹ ਉੱਥੇ ਛੋਟੀ ਜਿਹੀ ਰੋਸ਼ਨੀ ਦਾ ਪ੍ਰਬੰਧ ਕਰ ਦੇਣਗੇ ਤਾਂ ਕਿ ਜਦ ਲੋਕਾਂ ਨੂੰ ਵੇਦੀ ਦੀ ਬੁਲਾਹਟ ਲਈ ਬੁਲਾਇਆ ਜਾਂਦਾ ਹੈ ਤਾਂ ਕਿ ਜਦ ਲੋਕ ਇੱਥੇ ਆਉਂਦੇ ਹਨ ਤਾਂ ਇਸ ਤੇ ਰੋਸ਼ਨੀ ਪਏ ਤੁਸੀਂ ਕਹੋਗੇ ਤੁਹਾਨੂੰ ਇਸ ਦੀ ਕੀ ਜ਼ਰੂਰਤ ਹੈ ਤੁਹਾਡੇ ਇੱਥੇ ਕੋਈ ਮੂਰਤ ਨਹੀਂ ਹੋਣੀ ਚਾਹੀਦੀ ਤਾਂ ਠੀਕ ਉਸੇ ਪਰਮੇਸ਼ਵਰ ਨੇ ਜਿਸਨੇ ਇਹ ਕਿਹਾ ਸੀ ਕਿ ਤੁਸੀਂ ਆਪਣੇ ਲਈ ਕੋਈ ਵੀ ਘੜੀ ਹੋਈ ਮੂਰਤੀ ਨਾ ਬਣਾਇਓ ਉਸੇ ਪਰਮੇਸ਼ਵਰ ਨੇ ਇਹ ਵੀ ਕਿਹਾ ਸੀ ਕਿ ਤੁਸੀਂ ਦੋ ਕਰੂਬੀ ਬਣਾਓ ਜਿਨ੍ਹਾਂ ਦੇ ਖੰਭ ਇੱਕ ਦੂਜੇ ਨਾਲ ਛੂੰਦੇ ਹੋਣ ਤੇ ਉਹਨਾਂ ਨੂੰ ਦਇਆ ਦੇ ਸਿੰਘਾਸਨ ਉੱਤੇ ਖੜੇ ਕਰਿਓ ਜਿੱਥੇ ਲੋਕ ਪ੍ਰਾਰਥਨਾ ਕਰਨਗੇ। ਤੇ ਦੇਖੋ ਕਿ ਨਾ ਸਮਝੀ ਦੇ ਕਾਰਨ ਲੋਕ ਅਜਿਹਾ ਸੋਚਦੇ ਹਨ,
ਸਮਝੇ?
ਸੋ ਇਸ ਸਲੀਬ ਨੂੰ ਇੱਥੇ ਪਰਮੇਸ਼ਵਰ ਦੀ ਪ੍ਰੇਰਣਾ ਨਾਲ ਠੀਕ ਜਗ੍ਹਾ ਤੇ ਲਗਾਇਆ ਗਿਆ ਹੈ, ਔਰ ਮੈਂ ਇਸ ਗੱਲ ਲਈ ਬਹੁਤ ਧੰਨਵਾਦੀ ਹਾਂ ਕਿ ਮੈਂ ਸਲੀਬ ਦੇ ਸੱਜੇ ਪਾਸੇ ਹਾਂ। ਮੈਂ ਵਿਸ਼ਵਾਸ ਕਰਦਾ ਹਾਂ ਕਿ ਉਸਨੇ ਮੈਨੂੰ ਚੋਰ ਨੂੰ ਮਾਫ ਕਰ ਦਿੱਤਾ ਹੈ, ਕਿਉਂਕਿ ਉਂਝ ਤਾਂ ਮੈਂ ਜੀਵਨ ਵਿੱਚ ਕਦੇ ਵੀ ਚੋਰੀ ਨਹੀਂ ਕੀਤੀ ਹੈ, ਪਰੰਤੂ ਮੈਂ ਉਸਦੇ ਸਮੇਂ ਦਾ ਉਪਯੋਗ ਠੀਕ ਨਹੀਂ ਕੀਤਾ ਹੈ ਅਤੇ ਮੈਂ ਸਮੇਂ ਦੀ ਚੋਰੀ ਕੀਤੀ ਹੈ ਅਤੇ ਮੈਂ ਬਹੁਤ ਸਾਰੇ ਅਜਿਹੇ ਕੰਮ ਕੀਤੇ ਹਨ ਜੋ ਮੈਨੂੰ ਨਹੀਂ ਕਰਨੇ ਚਾਹੀਦੇ ਸਨ, ਔਰ ਮੈਂ ਇਸ ਵੇਰ ਪਰਮੇਸ਼ਵਰ ਦਾ ਅਤੀ ਧੰਨਵਾਦੀ ਹਾਂ ਕਿ ਉਸਨੇ ਮੇਰੇ ਪਾਪਾਂ ਨੂੰ ਮਾਫ ਕਰ ਦਿੱਤਾ ਹੈ। ਹੁਣ ਮੈਂ ਪਹਿਲਾ ਇਤਿਹਾਸ ਉਹਦੇ 17 ਬਾਬ ਵਿੱਚੋਂ ਪੜ੍ਹਨਾ ਚਾਹੁੰਦਾ ਹਾਂ ਅਤੇ ਸਮਰਪਣ ਦੀ ਉਪਾਸਨਾ ਉੱਤੇ 5 ਕੁ ਮਿੰਟ ਬੋਲਾਂਗਾ ਅਤੇ ਪ੍ਰਾਰਥਨਾ ਕਰਾਂਗੇ ਅਤੇ ਫਿਰ ਸੰਦੇਸ਼ ਵਿੱਚ ਪ੍ਰਵੇਸ਼ ਕਰਾਂਗੇ। ਹੁਣ ਇਤਿਹਾਸ ਦੀ ਪਹਿਲੀ ਪੋਥੀ ਉਸਦਾ 17 ਬਾਬ।
Now it came to pass as David said in the house that
ਅਜਿਹਾ ਹੋਇਆ ਕਿ ਜਦ ਦਾਊਦ ਆਪਣੇ ਮਹਿਲ ਵਿਚ ਟਿਕਿਆ ਤਾਂ ਦਾਊਦ ਨੇ ਨਥਾਨ ਨੂੰ ਆਖਿਆ, ਵੇਖ ਮੈਂ ਤਾਂ ਦਿਆਰ ਦੀ ਲੱਕੜ ਦੇ ਬਣਾਏ ਹੋਏ ਮਹਿਲ ਵਿਚ ਰਹਿੰਦਾ ਹਾਂ, ਪਰ ਯਹੋਵਾ ਦੇ ਨੇਮ ਦਾ ਸੰਦੂਕ ਪਰਦਿਆਂ ਦੇ ਹੇਠ ਹੈ। ਤਾਂ ਨਥਾਨ ਨੇ ਦਾਊਦ ਨੂੰ ਆਖਿਆ ਕਿ ਜੋ ਕੁਝ ਤੇਰਾ ਮਨੋਰਥ ਹੈ ਸੋ ਕਰ, ਕਿਉਂ ਜੋ ਪਰਮੇਸ਼ਵਰ ਤੇਰੇ ਸੰਗ ਹੈ।
And it came to pass the same night,
ਔਰ ਉਸੇ ਰਾਤ ਅਜਿਹਾ ਹੋਇਆ ਜੋ ਪਰਮੇਸ਼ਵਰ ਦੀ ਬਾਣੀ ਨਥਾਨ ਨੂੰ ਆਈ,
ਗੋ ਐਂਡ ਟੈਲ ਮਾਈ ਸਰਵੈਂਟ ਡੇਵਿਡ,
ਕਿ ਤੂੰ ਜਾ ਅਤੇ ਮੇਰੇ ਦਾਸ ਦਾਊਦ ਨੂੰ ਆਖ, ਭਈ ਯਹੋਵਾ ਇੰਜ ਆਖਦਾ ਹੈ, ਤੂੰ ਮੇਰੇ ਨਿਵਾਸ ਲਈ ਕੋਈ ਭਵਨ ਨਾ ਬਣਾ, ਕਿਉਂਕਿ ਮੈਂ ਤਾਂ ਜਦ ਇਸਰਾਇਲ ਨੂੰ ਤਾਂ ਲਿਆਇਆ ਹਾਂ ਅਜੇ ਤੋੜੀ ਕਿਸੇ ਭਵਨ ਵਿਚ ਨਾ ਵਸਿਆ, ਸਗੋ ਤੰਬੂ ਤੋਂ ਤੰਬੂ ਔਰ ਡੇਰੇ ਤੋਂ ਡੇਰੇ ਵਿਚ ਫਿਰਦਾ ਰਿਹਾ ਹਾਂ। ਅਜੇ ਜਿੱਥੇ ਜਿੱਥੇ ਮੈਂ ਇਸਰਾਇਲ ਨਾਲ ਫਿਰਦਾ ਰਿਹਾ ਹਾਂ, ਭਲਾ ਮੈਂ ਇਸਰਾਇਲ ਦੇ ਨਿਆਂਇਆਂ ਵਿਚੋਂ ਜਿਨ੍ਹਾਂ ਨੂੰ ਮੈਂ ਆਪਣੀ ਪ੍ਰਜਾ ਦੇ ਚਰਾਉਣ ਦੀ ਆਗਿਆ ਕੀਤੀ, ਕਿਸੇ ਨੂੰ ਕਦੀ ਆਖਿਆ ਭਈ ਤੂੰ ਮੇਰੇ ਲਈ ਦਿਆਰ ਦਾ ਭਵਨ ਕਿਉਂ ਨਹੀਂ ਬਣਾਇਆ? ਇਸ ਲਈ ਤੂੰ ਹੁਣ ਮੇਰੇ ਦਾਸ ਦਾਊਦ ਨੂੰ ਇਹ ਆਖ, ਭਈ ਸੈਨਾ ਦਾ ਯਹੋਵਾ ਇਉਂ ਫਰਮਾਉਂਦਾ ਹੈ, ਮੈਂ ਤੈਨੂੰ ਵਲਗਣਾ ਵਿਚੋਂ ਜਿੱਥੇ ਤੂੰ ਭੇਡਾਂ ਚਰਾਉਂਦਾ ਸੈਂ ਕੱਢ ਕੇ ਆਪਣੀ ਪ੍ਰਜਾ ਇਸਰਾਇਲ ਦਾ ਪ੍ਰਧਾਨ ਬਣਾ ਦਿੱਤਾ, ਔਰ ਜਿੱਥੇ ਕਿਤੇ ਤੂੰ ਗਿਆ ਮੈਂ ਤੇਰੇ ਨਾਲ ਰਿਹਾ, ਔਰ ਤੇਰੇ ਅੱਗੋਂ ਤੇਰੇ ਸਾਰੇ ਵੈਰੀਆਂ ਨੂੰ ਮਿਟਾ ਦਿੱਤਾ ਅਤੇ ਮੈਂ ਉਹਨਾਂ ਲੋਕਾਂ ਵਰਗਾ ਜਿਨ੍ਹਾਂ ਦਾ ਨਾਂ ਜਗਤ ਵਿਚ ਵੱਡਾ ਹੈ ਤੇਰਾ ਨਾਂ ਵੀ ਕੀਤਾ।
I would like to say at this place that David saw the same thing that we saw. David said,
ਮੈਂ ਇੱਥੇ ਕਹਿਣਾ ਚਾਹਾਂਗਾ ਕਿ ਦਾਊਦ ਨੇ ਠੀਕ ਉਸੇ ਗੱਲ ਨੂੰ ਦੇਖਿਆ ਜਿਸ ਨੂੰ ਅਸੀਂ ਦੇਖਿਆ ਹੈ। ਦਾਊਦ ਨੇ ਕਿਹਾ, ਇਹ ਚੰਗੀ ਗੱਲ ਨਹੀਂ ਕਿ ਤੁਸਾਂ ਲੋਕਾਂ ਨੇ ਮੇਰੇ ਲਈ ਦਿਆਰ ਦਾ ਮਹਿਲ ਬਣਾਇਆ ਹੈ ਅਤੇ ਪਰਮੇਸ਼ਵਰ ਦੇ ਨੇਮ ਦਾ ਸੰਦੂਕ ਪਰਦਿਆਂ ਹੇਠ ਹੈ। ਉਹ ਪਰਦੇ ਭੇਡ ਅਤੇ ਪਸ਼ੂਆਂ ਦੇ ਚਮੜੇ ਦੇ ਪਰਦਿਆਂ ਨੂੰ ਸਿਉਂ ਕੇ ਬਣੇ ਸਨ। ਉਸਨੇ ਕਿਹਾ, ਇਹ ਚੰਗਾ ਨਹੀਂ ਕਿ ਮੈਂ ਦਿਆਰ ਦੇ ਮਹਿਲ ਵਿਚ ਰਹਾਂ ਅਤੇ ਪਰਮੇਸ਼ਵਰ ਦੇ ਨੇਮ ਦਾ ਸੰਦੂਕ ਤੰਬੂ ਵਿਚ ਰਹੇ। ਸੋ ਪਰਮੇਸ਼ਵਰ ਨੇ ਉਸਦੇ ਦਿਲ ਵਿਚ ਪਾਇਆ ਕਿ ਉਹ ਪਰਮੇਸ਼ਵਰ ਲਈ ਇੱਕ ਭਵਨ ਬਣਾਵੇ।
Being a man of love and
ਭਾਵੇਂ ਦਾਊਦ ਪਰਮੇਸ਼ਵਰ ਲਈ ਦਿਲ ਵਿਚ ਬਹੁਤ ਤਿਆਗ ਅਤੇ ਪਿਆਰ ਰੱਖਦਾ ਸੀ, ਤਾਂ ਵੀ ਉਸਨੇ ਧਰਤੀ ਉੱਤੇ ਬਹੁਤ ਲਹੂ ਵਹਾਇਆ ਸੀ। ਸੋ ਉਸਨੇ ਕਿਹਾ, ਦਾਊਦ ਇਹ ਗੱਲ ਉਸ ਸਮੇਂ ਦੇ ਨਬੀ ਦੀ ਮੌਜੂਦਗੀ ਵਿਚ ਕਹਿ ਰਿਹਾ ਸੀ ਜੋ ਕਿ ਨਥਾਨ ਸੀ, ਔਰ ਨਥਾਨ ਨੇ ਜਾਣਦੇ ਹੋਏ ਕਿ ਪਰਮੇਸ਼ਵਰ ਦਾਊਦ ਨਾਲ ਪਿਆਰ ਕਰਦਾ ਹੈ, ਉਸਨੇ ਕਿਹਾ, ਦਾਊਦ ਜੋ ਕੁਝ ਵੀ ਤੇਰੇ ਮਨ ਵਿਚ ਹੈ ਉਹ ਕਰ, ਕਿਉਂਕਿ ਪਰਮੇਸ਼ਵਰ ਤੇਰੇ ਸੰਗ ਹੈ। ਕਿੰਨਾ ਵਧੀਆ ਬਿਆਨ ਹੈ, ਜੋ ਕੁਝ ਵੀ ਤੇਰੇ ਮਨ ਵਿਚ ਹੈ ਉਹ ਕਰ, ਕਿਉਂਕਿ ਪਰਮੇਸ਼ਵਰ ਤੇਰੇ ਸੰਗ ਹੈ। ਅਤੇ ਉਸੇ ਹੀ ਰਾਤ ਇਹ ਦਾਊਦ ਦੇ ਪਰਮੇਸ਼ਵਰ ਲਈ ਸਮਰਪਿਤ ਪਿਆਰ ਨੂੰ ਪ੍ਰਗਟ ਕਰ ਰਿਹਾ ਹੈ। ਅਤੇ ਇਸ ਦੇ ਬਾਅਦ ਉਸੇ ਰਾਤ ਨੂੰ ਨਥਾਨ ਨੇ ਦੇਖਿਆ ਤੇ ਜਾਣਿਆ ਕਿ ਦਾਊਦ ਨੇ ਗਲਤੀ ਕੀਤੀ ਹੈ ਅਤੇ ਉਸ ਨੂੰ ਅਜਿਹਾ ਕਰਨ ਦੀ ਆਗਿਆ ਨਹੀਂ ਦਿੱਤੀ ਗਈ। ਪਰਮੇਸ਼ਵਰ ਇੰਨਾ ਕਿਰਪਾਲੂ ਹੋਇਆ ਕਿ ਉਹ ਥੱਲੇ ਆਇਆ ਅਤੇ ਨਥਾਨ ਨਾਲ ਗੱਲ ਕੀਤੀ। ਔਰ ਮੈਂ ਹਮੇਸ਼ਾ ਹੀ ਇਹਨਾਂ ਸ਼ਬਦਾਂ ਨੂੰ ਪਸੰਦ ਕਰਦਾ ਹਾਂ ਕਿ ਜਾ ਤੇ ਮੇਰੇ ਦਾਸ ਨਥਾਨ, ਜਾ ਤੇ ਮੇਰੇ ਦਾਸ ਦਾਊਦ ਨੂੰ ਦੱਸ ਕਿ ਮੈਂ ਤੈਨੂੰ ਭੇਡਾਂ ਦੇ ਵਾੜੇ ਵਿਚੋਂ ਲਿਆ, ਦਾਊਦ ਕੁਝ ਵੀ ਨਹੀਂ ਸੀ। ਮੈਂ ਇਸੇ ਗੱਲ ਨੂੰ ਇੱਥੇ ਕੁਝ ਸਮੇਂ ਲਈ ਲਾਗੂ ਕਰਨਾ ਚਾਹੁੰਦਾ ਹਾਂ। ਮੈਂ ਤੈਨੂੰ ਉਸ ਵੇਲੇ ਲਿਆ ਜਾਂ ਤੂੰ ਕੁਝ ਵੀ ਨਹੀਂ ਸੀ, ਅਤੇ ਮੈਂ ਤੈਨੂੰ ਇੱਕ ਨਾਮ ਦਿੱਤਾ, ਤੈਨੂੰ ਧਰਤੀ ਦੇ ਮਹਾਨ ਬੰਦਿਆਂ ਵਰਗਾ ਨਾਮ ਮਿਲਿਆ ਹੈ। ਮੈਂ ਇਸੇ ਗੱਲ ਨੂੰ ਵਿਅਕਤੀਗਤ ਜਾਂ ਗੁਪਤ ਰੂਪ ਵਿਚ ਇੱਥੇ ਲਾਗੂ ਕਰ ਰਿਹਾ ਹਾਂ। ਮੈਂ ਸੋਚ ਰਿਹਾ ਸਾਂ, ਕੁਝ ਸਾਲ ਪਹਿਲਾਂ ਮੈਂ ਇੱਥੇ ਸ਼ਹਿਰ ਵਿਚ ਖੜਾ ਸੀ, ਅਤੇ ਕੋਈ ਵੀ ਮੇਰੀ ਪਰਵਾਹ ਨਹੀਂ ਕਰਦਾ ਸੀ, ਕੋਈ ਵੀ ਮੈਨੂੰ ਪਿਆਰ ਨਹੀਂ ਕਰਦਾ ਸੀ, ਅਤੇ ਮੈਂ ਤਾਂ ਲੋਕਾਂ ਨੂੰ ਪਿਆਰ ਕਰਦਾ ਸਾਂ, ਪਰ ਮੈਨੂੰ ਮੇਰੇ ਪਰਿਵਾਰ ਦੇ ਮਾੜੇ ਪਿਛੋਕੜ ਕਾਰਨ ਕੋਈ ਵੀ ਪਿਆਰ ਨਹੀਂ ਕਰਦਾ ਸੀ। ਇਸ ਤਰ੍ਹਾਂ ਕਹਿ ਕੇ ਮੈਂ ਆਪਣੇ ਬਹੁਮੁੱਲੇ ਮਾਤਾ ਪਿਤਾ ਦਾ ਨਿਰਾਦਰ ਨਹੀਂ ਕਰ ਰਿਹਾ ਹਾਂ। ਮੇਰੀ ਕਿੱਡੀ ਇੱਛਾ ਹੈ ਕਿ ਕਾਸ਼ ਮੇਰੀ ਮਾਂ ਅੱਜ ਸਵੇਰ ਇਸ ਭਵਨ ਵਿਚ ਆਉਣ ਨੂੰ ਜਿਉਂਦੀ ਰਹਿੰਦੀ। ਹੋ ਸਕਦਾ ਹੈ ਪਰਮੇਸ਼ਵਰ ਅੱਜ ਉਹਨਾਂ ਸਾਰੇ ਪੁਰਾਣੇ ਲੋਕਾਂ ਨੂੰ ਸਵਰਗੀ ਸੀਮਾ ਤੋਂ ਇਸ ਭਵਨ ਨੂੰ ਦੇਖਣ ਦਾ ਮੌਕਾ ਬਖਸ਼ੇ, ਜਿਨ੍ਹਾਂ ਨੇ ਆਪਣਾ ਪੈਸਾ ਦੇ ਕੇ ਇਸ ਭਵਨ ਦੀ ਉਸਾਰੀ ਵਿਚ ਯੋਗਦਾਨ ਪਾਇਆ ਸੀ। ਪਰੰਤੂ ਸ਼ਰਾਬ ਪੀਣ ਕਰਕੇ ਇੱਥੇ ਲਾਗੇ ਛਾਗੇ ਬ੍ਰਾਨਹਮ ਪਰਿਵਾਰ ਦਾ ਬਹੁਤ ਚੰਗਾ ਨਾਮ ਨਹੀਂ ਸੀ, ਕਿਸੇ ਨੂੰ ਮੇਰੇ ਨਾਲ ਕੁਝ ਲੈਣਾ ਦੇਣਾ ਨਹੀਂ ਹੁੰਦਾ ਸੀ। ਅਤੇ ਮੈਨੂੰ ਯਾਦ ਹੈ ਕਿ ਜ਼ਿਆਦਾ ਸਮਾਂ ਨਹੀਂ ਹੋਇਆ ਹੈ ਜਦ ਮੈਂ ਆਪਣੀ ਪਤਨੀ ਨੂੰ ਕਹਿ ਰਿਹਾ ਸੀ, ਮੈਨੂੰ ਯਾਦ ਹੈ ਕਿ ਕੋਈ ਵੀ ਅਜਿਹਾ ਨਹੀਂ ਸੀ ਜਿਸ ਨਾਲ ਮੈਂ ਗੱਲਬਾਤ ਕਰ ਸਕਾਂ, ਕੋਈ ਵੀ ਮੇਰੀ ਪਰਵਾਹ ਨਹੀਂ ਕਰਦਾ ਸੀ। ਅਤੇ ਹੁਣ ਇਹ ਹਾਲ ਹੈ ਕਿ ਮੈਨੂੰ ਥੋੜਾ ਜਿਹਾ ਆਰਾਮ ਕਰਨ ਲਈ ਆਪਣੇ ਆਪ ਨੂੰ ਲੁਕਾਉਣਾ ਪੈਂਦਾ ਹੈ। ਹੁਣ ਪਰਮੇਸ਼ਵਰ ਨੇ ਸਾਨੂੰ ਇਹ ਆਲੀਸ਼ਾਨ ਥਾਂ ਬਖਸ਼ਿਆ ਹੈ, ਅਤੇ ਸਾਡੇ ਲਈ ਵੱਡੇ ਵੱਡੇ ਕੰਮ ਕੀਤੇ ਹਨ, ਅਤੇ ਉਸ ਨੇ ਮੈਨੂੰ ਦਿੱਤਾ ਹੈ। ਇਸ ਭੈੜੇ ਨਾਮ ਦੇ ਬਾਵਜੂਦ ਪਰਮੇਸ਼ਵਰ ਨੇ ਮੇਰਾ ਨਾਮ ਅਜਿਹਾ ਕੀਤਾ ਹੈ ਜੋ ਕਿ ਧਰਤੀ ਤੇ ਕਿਸੇ ਵੀ ਵੱਡੇ ਆਦਮੀ ਦਾ ਹੋ ਸਕਦਾ ਹੈ। ਅਤੇ ਜਿੱਥੇ ਕਿਤੇ ਵੀ ਮੈਂ ਗਿਆ, ਉਸ ਨੇ ਮੇਰੇ ਵੈਰੀਆਂ ਨੂੰ ਕੱਟ ਕੇ ਰੱਖ ਦਿੱਤਾ, ਤੇ ਮੇਰੇ ਸਾਹਮਣੇ ਕੋਈ ਵੀ ਚੀਜ਼ ਖੜੀ ਨਾ ਰਹਿ ਸਕੀ। ਜਿੱਥੇ ਵੀ ਇਹ ਸੰਦੇਸ਼ ਗਿਆ, ਕੁਝ ਵੀ ਇਸ ਦੇ ਵਿਰੁੱਧ ਟਿਕ ਨਹੀਂ ਸਕਿਆ, ਅਤੇ ਮੈਂ ਇਸ ਦੇ ਲਈ ਪਰਮੇਸ਼ਵਰ ਦਾ ਬਹੁਤ ਧੰਨਵਾਦੀ ਹਾਂ।
And how would I ever know, as a little ragged kid,
ਮੈਨੂੰ ਕੀ ਪਤਾ ਸੀ ਜਦੋਂ ਮੈਂ ਇੱਥੇ ਦੋ ਤਿੰਨ ਬਲਾਕ ਪਰੇ ਰਹਿੰਦਾ ਸੀ, ਜਿਨ੍ਹਾਂ ਦਿਨਾਂ ਵਿਚ ਮੈਂ ਫਟੇ ਪੁਰਾਣੇ ਕੱਪੜੇ ਪਹਿਨੀ ਨਿੱਕੇ ਜਿਹੇ ਬੱਚੇ ਦੇ ਰੂਪ ਵਿਚ ਇੰਗਰਾਮ ਵਿਲੇ ਸਕੂਲ ਵਿਚ ਪੜ੍ਹਦਾ ਸੀ, ਅਤੇ ਸਭਨਾਂ ਲਈ ਠੱਠਿਆਂ ਦੀ ਥਾਂ ਬਣਿਆ ਹੁੰਦਾ ਸਾਂ। ਮੈਂ ਉਸ ਪੁਰਾਣੇ ਤਲਾਬ ਵਿਚ ਫਿਰਦਾ ਰਹਿੰਦਾ ਸਾਂ।
How did I ever know that down beneath that?
ਅਤੇ ਉਸ ਸਮੇਂ ਮੈਨੂੰ ਕੀ ਪਤਾ ਸੀ ਕਿ ਉਸ ਪੁਰਾਣੇ ਤਲਾਬ ਦੇ ਥੱਲੇ ਕਮਲ ਦੇ ਫੁੱਲ ਦਾ ਬੀਜ ਪਿਆ ਸੀ ਜੋ ਇੱਕ ਦਿਨ ਇਸ ਤਰ੍ਹਾਂ ਮਹਿਕ ਪਏਗਾ? ਮੈਂ ਕਿਵੇਂ ਜਾਣ ਸਕਦਾ ਸੀ ਜਦਕਿ ਕੋਈ ਜਣਾ ਮੇਰੇ ਨਾਲ ਗੱਲ ਨਹੀਂ ਕਰਦਾ ਸੀ, ਭਈ ਤਾਂ ਵੀ ਉਹ ਮੈਨੂੰ ਅਜਿਹਾ ਨਾਮ ਬਖਸ਼ ਦੇਵੇਗਾ ਜੋ ਕਿ ਉਸ ਦੇ ਲੋਕਾਂ ਅੰਦਰ ਇੰਨਾ ਆਦਰ ਪਾਵੇਗਾ?
David was not permitted to build the temple. He could not do it.
ਅਤੇ ਹੁਣ ਦਾਊਦ ਨੂੰ ਤਾਂ ਭਵਨ ਬਣਾਉਣ ਦੀ ਆਗਿਆ ਨਹੀਂ ਮਿਲੀ, ਉਹ ਇਸ ਤਰ੍ਹਾਂ ਨਹੀਂ ਕਰ ਸਕਦਾ ਸੀ। ਪਰੰਤੂ ਪਰਮੇਸ਼ਵਰ ਨੇ ਕਿਹਾ ਸੀ, ਮੈਂ ਤੇਰੀ ਅੰਸ਼ ਵਿੱਚੋਂ ਇੱਕ ਨੂੰ ਖੜਾ ਕਰਾਂਗਾ, ਅਤੇ ਉਹ ਇੱਕ ਭਵਨ ਬਣਾਏਗਾ, ਅਤੇ ਉਹ ਹੈਕਲ ਹਮੇਸ਼ਾ ਹਮੇਸ਼ਾ ਲਈ ਹੋਵੇਗੀ, ਅਤੇ ਤੇਰੇ ਪੁੱਤਰ ਅਰਥਾਤ ਦਾਊਦ ਦੇ ਪੁੱਤਰ ਉੱਤੇ ਇੱਕ ਰਾਜ ਬਣੇਗਾ ਜੋ ਯੁੱਗੋ ਯੁੱਗ ਦਾ ਰਾਜ ਹੋਵੇਗਾ, ਅਤੇ ਉਹ ਉਸ ਰਾਜ ਤੇ ਅਧਿਕਾਰ ਕਰੇਗਾ। ਸੁਲੇਮਾਨ, ਜੋ ਸੁਭਾਵਿਕ ਤੌਰ ਨਾਲ ਦਾਊਦ ਦਾ ਪੁੱਤਰ ਹੈ, ਨੇ ਆਪਣੀ ਸੁਭਾਵਿਕ ਸ਼ਕਤੀ ਨਾਲ ਇੱਕ ਭਵਨ ਬਣਾਇਆ ਸੀ। ਪਰੰਤੂ ਜਦ ਦਾਊਦ ਦਾ ਅਸਲੀ ਬੀਜ, ਦਾਊਦ ਦਾ ਪੁੱਤਰ ਆਇਆ, ਤਾਂ ਉਸਨੇ ਉਹਨਾਂ ਨੂੰ ਦੱਸਿਆ ਕਿ ਉਹ ਸਮਾਂ ਆਵੇਗਾ ਜਦ ਇਸ ਸਾਈਕਲ ਦਾ ਕੋਈ ਵੀ ਪੱਥਰ ਉੱਤੇ ਪੱਥਰ ਬਾਕੀ ਨਾ ਰਹੇਗਾ, ਜੋ ਡੇਗਿਆ ਨਾ ਜਾਵੇਗਾ। ਪਰੰਤੂ ਉਸਨੇ ਉਹਨਾਂ ਨੂੰ ਇੱਕ ਹੋਰ ਹੈਕਲ ਦੀ ਵੱਲ ਸੰਕੇਤ ਕੀਤਾ। ਪ੍ਰਕਾਸ਼ ਦੀ ਪੋਥੀ ਵਿਚ ਯੋਹੰਨਾ, ਪ੍ਰਕਾਸ਼ ਦੀ ਪੋਥੀ ਦੇ ਲਿਖਾਰੀ ਯੋਹੰਨਾ ਨੇ ਇਸ ਹੈਕਲ ਨੂੰ ਵੇਖਿਆ ਸੀ। ਪ੍ਰਕਾਸ਼ ਦੀ ਪੋਥੀ 21 ਵਿਚ ਉਸਨੇ ਵੇਖਿਆ, ਨਵੀਂ ਹੈਕਲ ਸਵਰਗ ਤੋਂ ਥੱਲੇ ਉਤਰ ਰਹੀ ਸੀ, ਤੇ ਉਹ ਇਉਂ ਸ਼ਿੰਗਾਰੀ ਹੋਈ ਸੀ ਭਈ ਮੰਨੋ ਜਿਵੇਂ ਲਾੜੀ ਆਪਣੇ ਲਾੜੇ ਲਈ ਸ਼ਿੰਗਾਰੀ ਹੋਈ ਹੋਵੇ।
Out of the temple said, Behold the tabernacle.
ਅਤੇ ਉਸ ਹੈਕਲ ਵਿੱਚੋਂ ਇੱਕ ਆਵਾਜ਼ ਆਈ ਅਤੇ ਉਸਨੇ ਕਿਹਾ, ਵੇਖੋ ਪਰਮੇਸ਼ਵਰ ਦਾ ਡੇਰਾ ਮਨੁੱਖਾਂ ਵਿੱਚ ਹੈ ਅਤੇ ਉਹ ਉਹਨਾਂ ਦੇ ਨਾਲ ਹੋਵੇਗਾ ਅਤੇ ਉਹ ਉਹਨਾਂ ਦੀਆਂ ਅੱਖਾਂ ਦੇ ਸਭ ਅੰਜੂ ਪੂੰਝ ਦੇਵੇਗਾ ਤੇ ਫੇਰ ਕਦੇ ਭੁੱਖ ਕੋਈ ਪੀੜ ਨਾ ਮੌਤ ਹੋਵੇਗੀ ਕਿਉਂ ਜੋ ਪਹਿਲੀਆਂ ਗੱਲਾਂ ਜਾਂਦੀਆਂ ਰਹੀਆਂ।
Then the true son of David, as we're going to see in this,
ਜਿਵੇਂ ਕਿ ਅਸੀਂ ਅਗਲਿਆਂ ਪਾਠਾਂ ਵਿੱਚ ਆਗਾਮੀ ਹਫ਼ਤੇ ਵਿੱਚ ਵੇਖਾਂਗੇ ਕਿ ਦਾਊਦ ਦਾ ਅਸਲੀ ਪੁੱਤਰ ਆਪਣੇ ਭਵਨ ਵਿੱਚ ਪਰਮੇਸ਼ਵਰ ਦੇ ਭਵਨ ਵਿੱਚ ਉਹ ਸੱਚੇ ਭਵਨ ਵਿੱਚ ਆਵੇਗਾ ਜਿਸ ਦਾ ਨਿਰਮਾਣ ਕਰਨ ਲਈ ਉਹ ਇਸ ਸਮੇਂ ਸਵਰਗ ਵਿੱਚ ਗਿਆ ਹੋਇਆ ਹੈ ਕਿਉਂ ਜੋ ਉਸਨੇ ਯੋਹੰਨਾ 14 ਵਿੱਚ ਕਿਹਾ ਹੈ, ਮੇਰੇ ਪਿਤਾ ਦੇ ਘਰ ਵਿੱਚ ਬਹੁਤ ਸਾਰੇ ਨਿਵਾਸ ਸਥਾਨ ਹਨ ਅਤੇ ਮੈਂ ਜਾਵਾਂਗਾ। ਇਸ ਤੋਂ ਉਸਦਾ ਕੀ ਮਤਲਬ ਸੀ? ਇਹ ਤਾਂ ਪਹਿਲਾਂ ਤੋਂ ਹੀ ਸਥਾਪਿਤ ਹੈ, ਮੈਂ ਤੁਹਾਡੇ ਲਈ ਜਗ੍ਹਾ ਤਿਆਰ ਕਰਨ ਜਾਂਦਾ ਹਾਂ ਅਤੇ ਫੇਰ ਆਵਾਂਗਾ ਤਾਂ ਜੋ ਤੁਹਾਨੂੰ ਆਪਣੇ ਕੋਲ ਲੈ ਜਾਵਾਂ ਕਿ ਜਿੱਥੇ ਮੈਂ ਹਾਂ ਤੁਸੀਂ ਵੀ ਹੋਵੋ। ਔਰ ਅਸੀਂ ਜਾਣਦੇ ਹਾਂ ਕਿ ਆਉਣ ਵਾਲੇ ਮਹਾਨ ਸਮੇਂ ਵਿੱਚ ਅਸਲ ਵਿੱਚ ਹੀ ਅਜਿਹਾ ਹੋਵੇਗਾ ਅਤੇ ਦਾਊਦ ਦਾ ਸੱਚਾ ਪੁੱਤਰ ਰਾਜਗੱਦੀ ਨੂੰ ਸੰਭਾਲੇਗਾ ਜੋ ਕਿ ਯਸੂ ਮਸੀਹ ਹੈ ਔਰ ਉੱਥੇ ਉਹ ਕਲੀਸੀਆ ਉੱਤੇ ਰਾਜ ਕਰੇਗਾ ਜੋ ਕਿ ਉਸਦੀ ਦੁਲਹਨ ਹੈ ਜੋ ਉਸਦੇ ਨਾਲ ਉਸਦੇ ਘਰ ਵਿੱਚ ਹੋਵੇਗੀ ਅਤੇ ਇਸਰਾਇਲ ਦੇ 12 ਗੋਤਾਂ ਉੱਤੇ ਯੁੱਗੋ ਯੁੱਗ ਰਾਜ ਕਰੇਗਾ। ਔਰ ਇਹ ਛੋਟੀਆਂ ਛੋਟੀਆਂ ਥਾਵਾਂ ਜਿਵੇਂ ਦਾਊਦ ਪਰਮੇਸ਼ਵਰ ਲਈ ਸੱਚਾ ਭਵਨ ਨਹੀਂ ਬਣਾ ਸਕਿਆ ਸੀ ਕਿਉਂਕਿ ਉਹ ਉਸਨੂੰ ਬਣਾਉਣ ਦੇ ਯੋਗ ਨਾ ਸੀ, ਉਹ ਕੁਝ ਵੀ ਨਹੀਂ ਕਰ ਸਕਦਾ ਸੀ, ਉਹ ਮਰਨਹਾਰ ਸੀ ਅਤੇ ਉਸਨੇ ਲਹੂ ਬਹਾਇਆ ਸੀ। ਠੀਕ ਇਸੇ ਤਰ੍ਹਾਂ ਹੀ ਅੱਜ ਸਾਡੇ ਨਾਲ ਹੈ, ਅਸੀਂ ਵੀ ਪਰਮੇਸ਼ਵਰ ਦੀ ਸੱਚੀ ਹੈਕਲ ਬਣਾਉਣ ਦੇ ਲਈ ਤਿਆਰ ਨਹੀਂ ਹਾਂ, ਸਿਰਫ ਇੱਕ ਹੀ ਹੈ ਜੋ ਅਜਿਹਾ ਕਰ ਸਕਦਾ ਹੈ ਅਤੇ ਇਸ ਸਮੇਂ ਉਹ ਇਸ ਨੂੰ ਬਣਾਉਣ ਵਿੱਚ ਲੱਗਾ ਹੋਇਆ ਹੈ। ਪਰੰਤੂ ਇਹ ਨਿੱਕਾ ਜਿਹਾ ਭਵਨ ਅਤੇ ਉਹ ਹੈਕਲ ਜੋ ਸੁਲੇਮਾਨ ਨੇ ਉਸ ਵਾਸਤੇ ਬਣਾਈ ਸੀ ਤੇ ਹੋਰ ਵੀ ਜੋ ਲੋਕਾਂ ਨੇ ਉਪਾਸਨਾ ਲਈ ਬਣਾਈਆਂ ਹਨ ਉਸ ਸਮੇਂ ਤੱਕ ਲਈ ਉਪਾਸਨਾ ਵਾਸਤੇ ਹਨ ਜਦ ਤੱਕ ਉਹ ਸਮਾਂ ਨਹੀਂ ਆ ਜਾਂਦਾ ਜਦ ਕਿ ਧਰਤੀ ਤੇ ਉਹ ਅਸਲੀ ਭਵਨ ਖੜਾ ਨਹੀਂ ਹੋ ਜਾਂਦਾ ਅਤੇ ਧਾਰਮਿਕਤਾ ਅਸਮਾਨ ਦੇ ਇੱਕ ਸਿਰੇ ਤੋਂ ਦੂਜੇ ਸਿਰੇ ਤੱਕ ਰਾਜ ਕਰੇਗੀ ਅਤੇ ਅਗਾਂਹ ਨੂੰ ਕੋਈ ਵੀ ਦੁੱਖ ਨਹੀਂ ਹੋਵੇਗਾ। ਉਸ ਭਵਨ ਵਿਚ ਜਨਾਜੇ ਨਹੀਂ ਹੋਣਗੇ, ਤਦ ਫਿਰ ਕੋਈ ਵਿਆਹ ਨਹੀਂ ਹੋਵੇਗਾ ਕਿਉਂਕਿ ਇੱਕ ਮਹਾਨ ਵਿਆਹ ਦੀਪਕ ਕਾਲ ਲਈ ਹੋ ਚੁੱਕਾ ਹੋਵੇਗਾ। ਉਹ ਸਮਾਂ ਕਿੰਨਾ ਅਦਭੁਤ ਹੋਵੇਗਾ। ਆਓ ਆਪਣੇ ਮਨਾਂ ਵਿੱਚ ਅਜਿਹੀ ਧਾਰਨਾ ਧਾਰੀਏ ਕਿ ਉਸ ਆਉਣ ਵਾਲੀ ਹੈਕਲ ਦੀ ਯਾਦ ਔਰ ਉਡੀਕ ਵਿੱਚ ਅਸੀਂ ਆਪਣੇ ਆਪ ਵਿੱਚ ਉਸ ਦੀ ਆਤਮਾ ਦੁਆਰਾ ਇਹੋ ਜਿਹਾ ਸੁਭਾਅ ਬਣਾਈਏ ਕਿ ਇਸ ਥਾਂ ਵਿੱਚ ਉਸੇ ਤਰ੍ਹਾਂ ਉਪਾਸਨਾ ਕਰੀਏ ਜਿਵੇਂ ਕਿ ਅਸੀਂ ਉਸ ਥਾਂ ਵਿੱਚ ਹੋਈਏ ਤੇ ਉਸ ਆਉਣ ਵਾਲੀ ਥਾਂ ਦੀ ਉਡੀਕ ਵਿੱਚ ਰਹੀਏ। ਆਓ ਅਸੀਂ ਆਪਣੇ ਪੈਰਾਂ ਉੱਤੇ ਖੜੇ ਹੋ ਜਾਈਏ। ਹੁਣ ਜਦ ਮੈਂ ਪਵਿੱਤਰ ਲਿਖਤ ਵਿੱਚੋਂ ਪੜਾਂਗਾ ਤਾਂ ਮੈਂ ਨਵਾਂ ਆਕਾਸ਼ ਅਤੇ ਨਵੀਂ ਧਰਤੀ ਵੇਖੀ ਕਿਉਂ ਜੋ ਪਹਿਲਾ ਆਕਾਸ਼ ਅਤੇ ਪਹਿਲੀ ਧਰਤੀ ਜਾਂਦੀ ਰਹੀ ਅਤੇ ਹੁਣ ਅਗਾਂਹ ਨੂੰ ਸਮੁੰਦਰ ਹੈ ਨਹੀਂ ਅਤੇ ਮੈਂ ਯੋਹੰਨਾ ਨੇ ਪਵਿੱਤਰ ਨਗਰੀ ਨਵੀਂ ਯਰੂਸ਼ਲਮ ਨੂੰ ਇਉਂ ਤਿਆਰ ਕੀਤੀ ਹੋਈ ਮਾਨੋ ਲਾੜੀ ਆਪਣੇ ਲਾੜੇ ਲਈ ਸ਼ਿੰਗਾਰੀ ਹੋਈ ਹੈ ਪਰਮੇਸ਼ਵਰ ਦੇ ਕੋਲੋਂ ਆਕਾਸ਼ੋਂ ਉਤਰਦੀ ਨੂੰ ਵੇਖਿਆ ਅਤੇ ਮੈਂ ਸਿੰਘਾਸਨ ਤੋਂ ਇੱਕ ਵੱਡੀ ਆਵਾਜ਼ ਆਖਦੀ ਸੁਣੀ, ਭਈ ਵੇਖ ਪਰਮੇਸ਼ਵਰ ਦਾ ਡੇਰਾ ਮਨੁੱਖਾਂ ਦੇ ਨਾਲ ਹੈ ਅਤੇ ਉਹ ਉਹਨਾਂ ਨਾਲ ਡੇਰਾ ਕਰੇਗਾ ਅਤੇ ਉਹ ਉਸਦੀ ਪ੍ਰਜਾ ਹੋਣਗੇ ਅਤੇ ਪਰਮੇਸ਼ਵਰ ਆਪ ਉਹਨਾਂ ਦਾ ਪਰਮੇਸ਼ਵਰ ਹੋ ਕੇ ਉਹਨਾਂ ਦੇ ਨਾਲ ਰਹੇਗਾ। ਆਓ ਅਸੀਂ ਹੁਣ ਆਪਣੇ ਸਿਰਾਂ ਨੂੰ ਝੁਕਾਈਏ। ਸਾਡੇ ਸਵਰਗੀ ਪਿਤਾ, ਅਸੀਂ ਤੇਰੇ ਸਾਹਮਣੇ ਆਦਰ ਭੈ ਨਾਲ ਖੜੇ ਹੁੰਦੇ ਹਾਂ, ਅਸੀਂ ਤੇਰੇ ਅੱਗੇ ਸਨਮਾਨ ਅਤੇ ਪਵਿੱਤਰ ਭਗਤੀ ਭਾਵ ਨਾਲ ਖੜੇ ਹੁੰਦੇ ਹਾਂ ਅਤੇ ਪ੍ਰਭੂ ਅਸੀਂ ਤੇਰੇ ਅੱਗੇ ਬੇਨਤੀ ਕਰਦੇ ਹਾਂ ਕਿ ਤੂੰ ਸਾਡੇ ਚੜਾਵੇ ਕਬੂਲ ਕਰ, ਇਹਦੇ ਲਈ ਤੂੰ ਸਾਨੂੰ ਕਿਰਪਾ ਕਰਕੇ ਤਾਕਤ ਅਤੇ ਪੈਸਾ ਬਖਸ਼ਿਆ ਜਿਸ ਨਾਲ ਅਸੀਂ ਤੇਰੀ ਉਪਾਸਨਾ ਵਾਸਤੇ ਡੇਰਾ ਬਣਾਇਆ ਹੈ, ਕਬੂਲ ਕਰ।
There's nothing or no place that we could
ਕੁਝ ਵੀ ਅਜਿਹਾ ਨਹੀਂ ਹੈ ਅਰਥਾਤ ਅਸੀਂ ਧਰਤੀ ਤੇ ਕੋਈ ਵੀ ਅਜਿਹੀ ਥਾਂ ਨਹੀਂ ਬਣਾ ਸਕਦੇ ਹਾਂ ਜੋ ਇਸ ਯੋਗ ਹੋਵੇ ਕਿ ਪਰਮੇਸ਼ਵਰ ਦਾ ਆਤਮਾ ਉਸ ਵਿੱਚ ਵਾਸ ਕਰ ਸਕੇ, ਪਰੰਤੂ ਪ੍ਰਭੂ तेरे प्रति अपने प्यार अते भावनावां दी निशानी दे रूप विच असीं इह भवन तैनूं समर्पित करदे हां अते असीं तेरा उन्हां सारिआं कम्मां लई धन्नवाद करदे हां जो तूं साडे लई कीते हन अते हुण इह भवन अते थां तां बहुत समां पहलां ही तेरी सेवा लई समर्पित कीती जा चुकी है अते उन्हां सब चीजां नूं जो तूं साडे लई कीतीआं याद करके असीं तेरा धन्नवाद करदे हां अदे प्रभु बहुत साल पहला जिवें कि ए दर्शन विच प्रगट कीता गया सी मैं दर्शन विच वेख्या सी कि एक पुराना भवन है जिस विच कदे लोग आया करदे सन अते उन्हां ने इसकी मुरम्मत कीती अते इसनु नवा बनाया है अते मेनू नदियों पार भेज दिता गया
of thy fold. We stand as the people of thy kingdom. And with
हुण प्रभु स्वर्ग ते धरती दे सिरजणहारे असी तेरी हजूरी विच तेरे वाड़े दे लोकां वांग खड़े हां असी इत्थे तेरे राज दे लोकां दे वांग खड़े हां मैं आप खुद पास्टर साहब अते कलीसिया अते लोकां समेत इस भवन नूं परमेश्वर दे पुत्र यीशु मसीह दे नाम विच सर्वशक्तिमान परमेश्वर दी सेवा भक्ति अते आदर लई समर्पित करदा हां अजिहा होवे कि इस पवन विचों खुशखबरी दा प्रचार इस तरह फैले कि धरती दियां चारे दिशावां तों लोक परमेश्वर दी महिमा नूं इत्थों निकलदे अते फैलदे होए वेखण प्रभु जिवें तू बीते समय विच कीता सी इंज होवे कि उस तो कई गुणा वध हुण हो सके
फादर वी नाउ डेडिकेट आवरसेल्व्स टू द सर्विस टू द वर्ड
पिता असीं अपने आप नूं जो कुछ भी साडे विच है वचन दे राहीं तेरी सेवकाई लई समर्पित करदे हां प्रभु इह संगति अते लोक इस वेर अपने आप नूं परमेश्वर दा वचन सुनने लई समर्पित करदे हन अते असी सेवादारां दे रूप विच परमेश्वर दा वचन सुनाउण लई अपने आप नूं समर्पित करदे हां कि वेले वेले वचन दा प्रचार करन विच सुधारन लई ताड़ना करन लई तैयार रहिए जिवें कि 30 साल पहला ए लिख के कोने दे पत्थर विच रख दिता सी यो तू कहा सी क्योंकि जेहा समा आवेगा कि जदो लोग खरी सिख्या नू ना सहारनगे पर कन्ना दी जलून दे कान अपने लिए ढेर सारे गुरु धारनगे अते सच्चाई वालों फिर के झूठियां कहानियां वाल ध्यान देनगे प्रभु जिवें कि हुण तक असी लोकां नू तेरा शुद्ध वचन दिता है अते असी वचन नू फड़ी रखिया है ਹੁਣ ਦੇ ਕਿ ਸਾਨੂੰ ਇਸ ਕੋਸ਼ਿਸ਼ ਨੂੰ ਜਾਰੀ ਰੱਖਣ ਲਈ ਦੁੱਗਣੀ ਪ੍ਰੇਰਣਾ ਤੇ ਮਦਦ ਮਿਲੇ ਪ੍ਰਭੂ ਜਿਵੇਂ ਉੱਥੇ ਪਵਿੱਤਰ ਆਤਮਾ ਦਾ ਦੁੱਗਣਾ ਹਿੱਸਾ ਉਡੇਲਿਆ ਗਿਆ ਸੀ ਉਸੇ ਤਰ੍ਹਾਂ ਹੋਵੇ ਕਿ ਪਵਿੱਤਰ ਆਤਮਾ ਇੱਥੇ ਉਡੇਲਿਆ
ਜਾਵੇ
ਜਿਵੇਂ ਉਸ ਦਿਨ ਭਵਨ ਦੇ ਸਮਰਪਣ ਦੇ ਸਮੇਂ ਜਦ ਸੁਲੇਮਾਨ ਨੇ ਪ੍ਰਾਰਥਨਾ ਕੀਤੀ ਸੀ ਅਤੇ ਪਵਿੱਤਰ ਆਤਮਾ ਅੱਗ ਅਤੇ ਬੱਦਲ ਦੇ ਰੂਪ ਵਿਚ ਸਾਹਮਣੇ ਦੇ ਬੂਹੇ ਵਿਚੋਂ ਦੀ ਆ ਗਿਆ ਤੇ ਕਰੂਬੀਆਂ ਦੇ ਦੁਆਲੇ ਘੁੰਮਦਾ ਹੋਇਆ ਪਵਿੱਤਰ ਸਥਾਨ ਤੇ ਠਹਿਰ ਗਿਆ ਸੀ ਹੇ ਪਰਮੇਸ਼ਵਰ ਸੁਲੇਮਾਨ ਨੇ ਕਿਹਾ ਯੇ ਕਦੇ ਤੇਰੇ ਲੋਕ ਕਿਸੇ ਥਾਂ ਕਸ਼ਟ ਵਿਚ ਹੋਣ ਤੇ ਇਸ ਪਵਿੱਤਰ ਥਾਂ ਵੱਲ ਮੂੰਹ ਕਰਕੇ ਪ੍ਰਾਰਥਨਾ ਕਰਨ ਤਾਂ ਤੂੰ ਅਸਮਾਨ ਤੋਂ ਉਨ੍ਹਾਂ ਦੀ ਪ੍ਰਾਰਥਨਾ ਨੂੰ ਸੁਣਨਾ ਪ੍ਰਭੂ ਹੋਣ ਦੇ ਕਿ ਇਹ ਸਵੇਰ ਹਰੇਕ ਦਿਲ ਦੇ ਅੰਦਰ ਪਵਿੱਤਰ ਆਤਮਾ ਆਵੇ ਹਰੇਕ ਉਸ ਦਿਲ ਦੇ ਅੰਦਰ ਜਿਸਨੇ ਆਪਣੇ ਆਪ ਨੂੰ ਪਵਿੱਤਰ ਹੋਣ ਵਾਸਤੇ ਪਰਮੇਸ਼ਵਰ ਨੂੰ ਸਮਰਪਣ ਕੀਤਾ ਹੋਇਆ ਹੈ ਔਰ ਬਾਈਬਲ ਨੇ ਦੱਸਿਆ ਹੈ ਕਿ ਉੱਥੇ ਯਹੋਵਾ ਦਾ ਪ੍ਰਤਾਪ ਇੰਨਾ ਵੱਡਾ ਸੀ ਕਿ ਯਾਜਕ ਉਸ ਤੇਜ ਦੇ ਕਾਨ ਸੇਵਾ ਟਹਿਲ ਕਰਨ ਨੂੰ ਠਹਿਰ ਨਾ ਸਕੇ ਸਨ ਹੇ ਪ੍ਰਭੂ ਅੱਜ ਫਿਰ ਉਸੇ ਤਰ੍ਹਾਂ ਹੀ ਦੁਬਾਰਾ ਹੋਣ ਦੇ ਯਦ ਕਿ ਅਸੀਂ ਖੁਦ ਨੂੰ ਇਸ ਕਲੀਸਿਆ ਸਮੇਤ ਤੇਰੀ ਸੇਵਾ ਲਈ ਸਮਰਪਿਤ ਕਰਦੇ ਹਾਂ ਔਰ ਜਿਵੇਂ ਲਿਖਿਆ ਹੋਇਆ ਹੈ ਮੰਗੋ ਤਾਂ ਤੁਹਾਨੂੰ ਦਿੱਤਾ ਜਾਵੇਗਾ
ਐਂਡ ਵੀ ਕਮਿਟ ਆਰਸੈਲਵਸ ਵਿਦ ਆਰ ਆਫਰਿੰਗ ਆਫ ਦ ਚਰਚ ਦਿਸ ਮਾਰਨਿੰਗ
ਅਤੇ ਅਸੀਂ ਸਵੇਰ ਇਸ ਗਿਰਜੇ ਦੇ ਸਮਰਪਣ ਦੇ ਨਾਲ ਆਪਣੇ ਆਪ ਨੂੰ ਅੰਤ ਸਮੇਂ ਦੇ ਪ੍ਰਕਾਸ਼ ਸ਼ਾਮਾਂ ਦੇ ਸਮੇਂ ਦੇ ਪ੍ਰਕਾਸ਼ ਦੀ ਸੇਵਾ ਦੇ ਲਈ ਸਮਰਪਿਤ ਕਰਦੇ ਹਾਂ ਤਾਂ ਕਿ ਅਸੀਂ ਉਨ੍ਹਾਂ ਉਡੀਕ ਕਰ ਰਹੇ ਲੋਕਾਂ ਵਿਚ ਦਿਲਾਸਾ ਤੇ ਵਿਸ਼ਵਾਸ ਪੈਦਾ ਕਰ ਸਕੀਏ ਜੋ ਦੁਲੇ ਦੇ ਆਉਣ ਦਾ ਇੰਤਜ਼ਾਰ ਕਰ ਰਹੇ ਹਨ ਕਿ ਮਸੀਹ ਦੀ ਖੁਸ਼ਖਬਰੀ ਨਾਲ ਦੁਲਹਨ ਦੇ ਵਸਤਰ ਪਾ ਲੈਣ ਕਿ ਮਸੀਹ ਦੁਆਰਾ ਕਬੂਲ ਕਰ ਲੈ ਜਾਣ ਮੈਂ ਆਪਣੇ ਅਤੇ ਭਾਈ ਨੇਵਿਲ ਔਰ ਸੰਗਤ ਸਮੇਤ ਇਸ ਨੂੰ ਯਸੂ ਮਸੀਹ ਦੇ ਨਾਮ ਵਿਚ ਪਰਮੇਸ਼ਵਰ ਦੀ ਸੇਵਾ ਲਈ ਸਮਰਪਿਤ ਕਰਦਾ ਹਾਂ ਆਮੇਨ ਤੁਸੀਂ ਕਿਰਪਾ ਕਰਕੇ ਬੈਠ ਜਾਓ
David said, I was happy when they said,
ਦਾਊਦ ਨੇ ਕਿਹਾ ਸੀ ਮੈਂ ਖੁਸ਼ ਹੋਇਆ ਜਦ ਉਹਨਾਂ ਨੇ ਮੈਨੂੰ ਕਿਹਾ ਆਓ ਅਸੀਂ ਪ੍ਰਭੂ ਦੇ ਘਰ ਨੂੰ ਚੱਲੀਏ ਔਰ ਪਰਮੇਸ਼ਵਰ ਕਰੇ ਕਿ ਸਾਡੇ ਨਾਲ ਹਮੇਸ਼ਾ ਇਸੇ ਤਰ੍ਹਾਂ ਹੀ ਹੋਵੇ ਜਦ ਇੰਜ ਕਿਹਾ ਜਾਵੇ ਕਿ ਅਸੀਂ ਪ੍ਰਭੂ ਦੇ ਭਵਨ ਵਿਚ ਇਕੱਠੇ ਹੋ ਕੇ ਆਨੰਦ ਕਰਾਂਗੇ ਇਸ ਛੋਟੀ ਜਿਹੀ ਸਮਰਪਣ ਦੀ ਸੇਵਾ ਤੋਂ ਬਾਅਦ ਮੇਰੇ ਕੋਲ ਇਕ ਘੰਟੇ ਦਾ ਸਮਾਂ ਬਚਿਆ ਹੈ ਹੁਣ ਇਹ ਯਾਦ ਰਹੇ ਕਿ ਅਸੀਂ ਕਿਸ ਲਈ ਸਮਰਪਿਤ ਕੀਤੇ ਗਏ ਹਾਂ ਪਰਮੇਸ਼ਵਰ ਦੇ ਸਾਹਮਣੇ ਭਗਤੀ ਪਵਿੱਤਰਤਾ ਸ਼ਾਂਤੀ ਦੇ ਨਾਲ ਬਣੇ ਰਹਿਣ ਲਈ ਪ੍ਰਭੂ ਦੀ ਭਗਤੀ ਕਰਨ ਲਈ ਅਤੇ ਪਰਮੇਸ਼ਵਰ ਦੇ ਭਵਨ ਵਿਚ ਜਿੰਨੇ ਵੀ ਆਦਰ ਅਤੇ ਸਤਿਕਾਰ ਨਾਲ ਅਸੀਂ ਰਹਿ ਸਕਦੇ ਹਾਂ ਰਹੀਏ ਔਰ ਜਦੋਂ ਸਭਾ ਨੂੰ ਖਤਮ ਕਰ ਦਿੱਤਾ ਜਾਵੇ ਸਭਾ ਦੇ ਖਤਮ ਹੁੰਦੇ ਹੀ ਤੁਸੀਂ ਇਕਦਮ ਇਸ ਇਮਾਰਤ ਵਿਚੋਂ ਬਾਹਰ ਚਲੇ ਜਾਓ ਸਮਝੇ ਔਰ ਇਸ ਤਰ੍ਹਾਂ ਕਰਨ ਨਾਲ ਸਫਾਈ ਕਰਮਚਾਰੀ ਨੂੰ ਇੱਥੇ ਅੰਦਰ ਆ ਕੇ ਅਗਲੀ ਸਭਾ ਲਈ ਇਸ ਦੀ ਸਫਾਈ ਕਰਨ ਅਤੇ ਇਸ ਨੂੰ ਤਿਆਰ ਕਰਨ ਲਈ ਸਮਾਂ ਮਿਲ ਜਾਵੇਗਾ ਅਤੇ ਤਦ ਪ੍ਰਭੂ ਦੇ ਭਵਨ ਵਿਚ ਕਿਸੇ ਤਰ੍ਹਾਂ ਦੀ ਵੀ ਕੋਈ ਗੜਬੜ ਨਹੀਂ ਹੋਵੇਗੀ ਅਤੇ ਮੈਂ ਸੋਚਦਾ ਹਾਂ ਕਿ ਸਭਾ ਦੇ ਖਤਮ ਹੋਣ ਦੇ ਲਗਭਗ 15 ਮਿੰਟ ਬਾਅਦ ਹੀ ਇਹ ਸਥਾਨ ਸਾਫ਼ ਹੋ ਜਾਵੇਗਾ ਇਕ ਦੂਸਰੇ ਨਾਲ ਜ਼ਰੂਰ ਮਿੱਤਰਾਂ ਦੀ ਤਰ੍ਹਾਂ ਵਿਹਾਰ ਕਰੋ ਇਕ ਦੂਸਰੇ ਨਾਲ ਹੱਥ ਮਿਲਾਓ ਔਰ ਹਰ ਇਕ ਨੂੰ ਫਿਰ ਆਉਣ ਦਾ ਸੱਦਾ ਦਿਓ ਅਤੇ ਅਸੀਂ ਉਮੀਦ ਕਰਦੇ ਹਾਂ ਅਗਲੇ ਹਫ਼ਤੇ ਇਸ ਭਵਨ ਵਿਚ ਪ੍ਰਭਾਵਸ਼ਾਲੀ ਸਭਾਵਾਂ ਹੋਣਗੀਆਂ ਜਿਵੇਂ ਕਿ ਪਹਿਲਾਂ ਕਦੇ ਨਹੀਂ ਹੋਈਆਂ ਅਤੇ ਅਸੀਂ ਇਸ ਦੀ ਉਡੀਕ ਕਰ ਰਹੇ ਹਾਂ ਹੁਣ ਮੈਂ ਕਦੇ ਵੀ ਕੁਝ ਵੀ ਕਹਿਣ ਦਾ ਤਦ ਤੱਕ ਹੌਸਲਾ ਨਹੀਂ ਕੀਤਾ ਹੈ ਪਿਛਲੀ ਸਾਰੀ ਰਾਤ ਦੇ ਸਾਰੇ ਘੰਟੇ ਮੈਂ ਪ੍ਰਾਰਥਨਾ ਵਿਚ ਲੱਗਾ ਹੋਇਆ ਸੀ ਅਤੇ ਮੈਨੂੰ ਕੁਝ ਵਿਖਾਈ ਦੇਣਾ ਸ਼ੁਰੂ ਹੋ ਗਿਆ ਸੀ ਸੋ ਮੈਨੂੰ ਵਿਸ਼ਵਾਸ ਹੈ ਕਿ ਜੇ ਪ੍ਰਭੂ ਸਾਡੀ ਮਦਦ ਕਰੇ ਤਾਂ ਆਉਣ ਵਾਲਾ ਸਮਾਂ ਬਹੁਤ ਹੀ ਮਹਾਨ ਹੋਵੇਗਾ ਅਤੇ ਮੈਨੂੰ ਯਕੀਨ ਹੈ ਕਿ ਇਹ ਇਸੇ ਤਰ੍ਹਾਂ ਹੀ ਹੋਵੇਗਾ ਹੁਣ ਜਦ ਮੈਂ ਮਹਾਨ ਸਮਾਂ ਕਹਿੰਦਾ ਹਾਂ ਤਾਂ ਹੁਣ ਮੈਂ ਇਸ ਵੇਰ ਇਸ ਤੇ ਕੁਝ ਬੋਲਣ ਜਾ ਰਿਹਾ ਹਾਂ ਕੀ ਤੁਸੀਂ ਜਾਣਦੇ ਹੋ ਕਿ ਜਿਸ ਨੂੰ ਮਨੁੱਖ ਮਹਾਨ ਕਹਿੰਦੇ ਹਨ ਕਦੇ ਕਦੇ ਉਹ ਮਹਾਨ ਨਹੀਂ ਹੁੰਦਾ ਹੈ ਪਰੰਤੂ ਜਦ ਪਰਮੇਸ਼ਵਰ ਮਹਾਨ ਕਹਿੰਦਾ ਹੈ ਮਨੁੱਖ ਉਸ ਨੂੰ ਮੂਰਖਤਾ ਕਹਿੰਦਾ ਹੈ ਅਰੇ ਜਿਸ ਨੂੰ ਪਰਮੇਸ਼ਵਰ ਮੂਰਖਤਾ ਕਹਿੰਦਾ ਹੈ ਮਨੁੱਖ ਉਸ ਨੂੰ ਹੀ ਮਹਾਨ ਕਹਿੰਦਾ ਹੈ ਇਸ ਲਈ ਅਸੀਂ ਇਸ ਗੱਲ ਨੂੰ ਦਿਮਾਗ ਵਿਚ ਰੱਖੀਏ ਅਤੇ ਹਰ ਇਕ ਵਚਨ ਨੂੰ ਤੋਲੀਏ ਹੁਣ ਸਭਾਵਾਂ ਹੋਣਗੀਆਂ ਉਹਨਾਂ ਦਾ ਪ੍ਰੋਗਰਾਮ ਦੱਸ ਦਿੱਤਾ ਜਾਵੇਗਾ ਕਿਉਂਕਿ ਇਹ ਸਭਾਵਾਂ ਕਠਿਨ ਹਨ ਬਹੁਤ ਸਾਰੀ ਸਿੱਖਿਆ ਅਤੇ ਇਸ ਲਈ ਆਪਣੇ ਆਪ ਨੂੰ ਅਲੱਗ ਕਰਨ ਦੀ ਜ਼ਰੂਰਤ ਹੈ ਅਤੇ ਮੈਂ ਸਿਰਫ ਜਿੱਥੇ ਮੈਂ ਠਹਿਰਿਆ ਹੋਇਆ ਹਾਂ ਲੋਕ ਮੈਨੂੰ ਸਭ ਕੁਝ ਖਵਾਉਣ ਦੀ ਕੋਸ਼ਿਸ਼ ਕਰਦੇ ਹਨ ਪਰੰਤੂ ਮੈਂ ਉਹ ਕਹਿੰਦੇ ਹਨ ਭਾਈ ਬ੍ਰਾਨਹਮ ਤੁਹਾਡਾ ਭਾਰ ਬਹੁਤ ਜ਼ਿਆਦਾ ਘਟ ਗਿਆ ਹੈ ਪਰ ਮੈਂ ਲਗਾਤਾਰ ਸੰਗਤੀਆਂ ਵਿਚ ਰਿਹਾ ਹਾਂ ਮੈਂ ਇਥੋਂ ਮੈਕਸੀਕੋ ਨੂੰ ਐਤਵਾਰ ਰਾਤ ਨੂੰ ਇਕ ਹੋਰ ਸਭਾ ਲੈਣ ਲਈ ਤੁਰੰਤ ਹੀ ਜਾਣਾ ਹੈ ਸੋ ਇਹ ਬਹੁਤ ਹੀ ਕਠਿਨ ਹੈ ਪਰੰਤੂ ਮੈਂ ਬਹੁਤ ਜ਼ਿਆਦਾ ਭੋਜਨ ਪਦਾਰਥ ਖਾਣ ਦੀ ਬਜਾਏ ਆਪਣੇ ਆਪ ਨੂੰ ਅਗਲੀ ਸੰਗਤੀ ਲਈ ਤਿਆਰ ਰੱਖਣ ਦੀ ਕੋਸ਼ਿਸ਼ ਕਰਦਾ ਹਾਂ ਔਰ ਅੱਜ ਇਸ ਵੇਰ ਮੈਂ ਭਾਈ ਜੂਨੀਅਰ ਜੈਕਸਨ ਅਤੇ ਭਾਈ ਰੂਡਲ ਅਤੇ ਹੋਰਨਾਂ ਸੇਵਕਾਂ ਨੂੰ ਜੋ ਇੱਥੇ ਚਾਰੇ ਪਾਸੇ ਖੜੇ ਹਨ ਵੇਖ ਕੇ ਬਹੁਤ ਖੁਸ਼ ਹਾਂ ਪਰਮੇਸ਼ਵਰ ਤੁਹਾਨੂੰ ਸਭਨਾਂ ਨੂੰ ਬਰਕਤ ਦੇਵੇ ਅੱਜ ਇਸ ਵੇਰ ਮੈਂ ਤੁਹਾਡੇ ਸਾਹਮਣੇ ਇੱਕ ਵਿਸ਼ੇ ਤੇ ਬੋਲਣਾ ਚਾਹੁੰਦਾ ਹਾਂ ਜਿਸ ਦੇ ਸੰਬੰਧ ਵਿਚ ਮੈਂ ਇੱਥੇ ਕੁਝ ਲਿਖ ਕੇ ਰੱਖਿਆ ਹੋਇਆ ਹੈ ਅਤੇ ਸਭ ਤੋਂ ਪਹਿਲਾਂ ਮੈਂ ਯਸ਼ਾਇਆ ਦੀ ਪੋਥੀ ਦੀ 53 ਬਾਬ ਨੂੰ ਪੜ੍ਹਨਾ ਚਾਹੁੰਦਾ ਹਾਂ ਹੁਣ ਜਦ ਕਿ ਤੁਸੀਂ ਇਸ ਦੇ ਪੰਨਿਆਂ ਨੂੰ ਪਲਟ ਰਹੇ ਹੋ ਮੈਂ ਇੱਕ ਜਾਂ ਦੋ ਘੋਸ਼ਣਾਵਾਂ ਕਰਨਾ ਚਾਹੁੰਦਾ ਹਾਂ ਅੱਜ ਰਾਤ ਮੈਂ ਪ੍ਰਕਾਸ਼ ਦੀ ਪੋਥੀ ਦੇ ਉਸ ਭਾਗ ਦੇ ਬਾਰੇ ਵਿਚ ਵਚਨ ਪ੍ਰਚਾਰ ਕਰਾਂਗਾ ਜੋ ਕਲੀਸਿਆ ਯੁੱਗਾਂ ਦੀ ਸਮਾਪਤੀ ਤੋਂ ਲੈ ਕੇ ਮੋਹਰਾਂ ਦੇ ਖੁੱਲਣ ਤੱਕ ਹੈ ਆਖਰੀ ਕਲੀਸਿਆਈ ਕਾਲ ਅਤੇ ਮੋਹਰਾਂ ਦੇ ਖੁੱਲਣ ਵਿਚਕਾਰ ਇੱਕ ਲੰਬਾ ਸਮਾਂ ਹੈ ਜਦ ਮੈਂ ਕਲੀਸਿਆ ਦੇ ਯੁੱਗਾਂ ਦਾ ਪ੍ਰਚਾਰ ਸਮਾਪਤ ਕੀਤਾ ਸੀ ਤਾਂ ਠੀਕ ਇਸ ਦੇ ਬਾਅਦ ਮੈਂ ਦਾਨੀਅਲ ਦੇ 70 ਸਾਤਿਆਂ ਤੇ ਸੰਦੇਸ਼ ਪ੍ਰਚਾਰ ਕੀਤਾ ਸੀ ਕਿਉਂਕਿ ਇਹ 7 ਮੋਹਰਾਂ ਨਾਲ ਜੁੜੇ ਹੋਏ ਹਨ ਅਤੇ ਮੈਂ ਕਿਹਾ ਸੀ ਜੇ ਕਦੇ ਮੈਂ 7 ਮੋਹਰਾਂ ਤੇ ਬੋਲਾਂਗਾ ਤਾਂ ਉਸ ਤੋਂ ਪਹਿਲਾਂ ਮੈਨੂੰ ਦਾਨੀਅਲ ਦੇ 70 ਸਾਤਿਆਂ ਤੇ ਬੋਲਣਾ ਹੋਵੇਗਾ ਤਾਂ ਕਿ ਮੋਹਰਾਂ ਦੇ ਨਾਲ ਉਸਦਾ ਸੰਬੰਧ ਸਥਾਪਿਤ ਕੀਤਾ ਜਾ ਸਕੇ ਮੈਂ ਇੱਕ ਚੀਜ਼ ਛੱਡ ਦਿੱਤੀ ਸੀ ਔਰ ਉਹ 7 ਮੋਹਰਾਂ ਵਾਲੀ ਪੋਥੀ ਦਾ 5ਵਾਂ ਬਾਬ ਸੀ ਅਤੇ ਇਸ ਨੂੰ ਅਸੀਂ ਅੱਜ ਰਾਤ ਲਵਾਂਗੇ ਅੱਜ ਰਾਤ ਅਸੀਂ ਜਰਾ ਛੇਤੀ ਸਭਾ ਸ਼ੁਰੂ ਕਰਨਾ ਚਾਹੁੰਦੇ ਹਾਂ ਮੇਰੇ ਬਾਰੇ ਵਿਚ ਕੀ ਹੈ? ਤੁਸੀਂ ਇਸ ਬਾਰੇ ਪਹਿਲਾਂ ਹੀ ਦੱਸ ਚੁੱਕੇ ਹੋ ਕਿ ਤੁਸੀਂ ਇਸ ਦੇ ਬਾਰੇ ਪਹਿਲਾਂ ਹੀ ਦੱਸਣਾ ਸ਼ੁਰੂ ਕਰ ਦਿੱਤਾ ਹੈ। ਕਿਵੇਂ ਹੋਵੇ ਜੇ ਅਸੀਂ ਸਾਰੇ ਇੱਥੇ 7 ਵਜੇ ਤੱਕ ਆ ਜਾਈਏ? ਠੀਕ ਹੈ, ਅਸੀਂ ਸਭਾਵਾਂ ਬਕਾਇਦਾ 6:30 ਵਜੇ ਸ਼ੁਰੂ ਕਰਾਂਗੇ, ਗਾਣੇ ਆਦਿ ਗਾਵਾਂਗੇ, ਔਰ ਮੈਂ ਇੱਥੇ 7 ਵਜੇ ਹੋਵਾਂਗਾ, ਅਤੇ ਇਸ ਤੋਂ ਬਾਅਦ ਅਸੀਂ ਸਾਰਾ ਹਫ਼ਤਾ ਸਭਾ ਨੂੰ ਹੋਰ ਛੇਤੀ ਸ਼ੁਰੂ ਕਰਾਂਗੇ। ਅਤੇ ਅਸੀਂ ਹੁਣ ਆਏ ਹਾਂ, ਕੋਈ ਵੀ ਗੀਤ ਗਾਉਣਾ ਇਸ ਤਰ੍ਹਾਂ ਪਸੰਦ ਨਹੀਂ ਕਰਦਾ ਜਿਸ ਤਰ੍ਹਾਂ ਕਿ ਮਸੀਹੀ ਲੋਕ ਪਸੰਦ ਕਰਦੇ ਹਨ। ਸਾਨੂੰ ਗੀਤ ਗਾਉਣੇ ਬਹੁਤ ਪਸੰਦ ਹਨ, ਅਸੀਂ ਇਸ ਤਰ੍ਹਾਂ ਦੀਆਂ ਚੀਜ਼ਾਂ ਪਸੰਦ ਕਰਦੇ ਹਾਂ, ਪਰੰਤੂ ਹੁਣ ਤਾਂ ਅਸੀਂ ਕਿਸੇ ਹੋਰ ਚੀਜ਼ ਵਿਚ ਹਾਂ। ਇਸ ਸਮੇਂ ਅਸੀਂ ਵਚਨ ਵਿਚ ਹਾਂ, ਸੋ ਅਸੀਂ ਵਚਨ ਵਿਚ ਹੀ ਟਿਕੇ ਰਹੀਏ, ਸਮਝੇ? ਅਸੀਂ ਵਚਨ ਵਿਚ ਜਾ ਰਹੇ ਹਾਂ, ਅਸੀਂ ਵਚਨ ਸਿੱਖਣ ਸਿਖਾਉਣ ਜਾ ਰਹੇ ਹਾਂ। ਅਤੇ ਤੁਸੀਂ ਇਸ ਨੂੰ ਮਹਿਸੂਸ ਕਰ ਸਕਦੇ ਹੋ ਕਿ ਮੇਰੇ ਤੇ ਕਿੰਨਾ ਕੁ ਤਣਾਅ ਹੈ, ਕਿਉਂਕਿ ਦੇਖੋ ਜੇ ਮੈਂ ਕੁਝ ਗਲਤ ਸਿਖਾਵਾਂ ਤਾਂ ਉਸਦਾ ਮੈਨੂੰ ਉੱਤਰ ਦੇਣਾ ਪਵੇਗਾ, ਸਮਝੇ? ਔਰ ਇਸ ਲਈ ਮੈਂ ਉਹ ਕੁਝ ਨਹੀਂ ਲੈਣਾ ਚਾਹੁੰਦਾ ਜੋ ਕਿਸੇ ਦੂਜੇ ਨੇ ਸਿਖਾਇਆ ਹੋਵੇ। ਜ਼ਰੂਰੀ ਹੈ ਕਿ ਮੈਂ ਪਵਿੱਤਰ ਆਤਮਾ ਤੋਂ ਉਭਾਰਿਆ ਜਾਵਾਂ, ਅਤੇ ਮੈਨੂੰ ਵਿਸ਼ਵਾਸ ਹੈ ਕਿ ਉਹ 7 ਸਵਰਗਦੂਤ ਜਿਨ੍ਹਾਂ ਦੇ ਹੱਥਾਂ ਵਿਚ 7 ਗਰਜਾਂ ਹਨ, ਉਹੀ ਇਸ ਨੂੰ ਬਖਸ਼ਣਗੇ, ਸਮਝੇ? ਅਤੇ ਹੁਣ ਮੈਂ ਯਸਾਯਾ ਦੀ ਪੋਥੀ ਦੇ 53 ਬਾਬ ਦਾ ਪਹਿਲਾ ਜਾਂ ਦੂਜਾ ਪਦ ਪੜ੍ਹਨਾ ਚਾਹੁੰਦਾ ਹਾਂ। ਮੈਂ ਪ੍ਰਸ਼ਨ ਪੁੱਛਣਾ ਚਾਹੁੰਦਾ ਹਾਂ, ਹੁਣ ਇਸ ਦਾ ਸੰਬੰਧ 7 ਮੋਹਰਾਂ ਨਾਲ ਬਿਲਕੁਲ ਨਹੀਂ ਹੈ, ਇਹ ਤਾਂ ਸਿਰਫ ਇੱਕ ਸੰਦੇਸ਼ ਹੈ, ਕਿਉਂਕਿ ਮੈਂ ਜਾਣਦਾ ਸਾਂ ਕਿ ਮੈਂ ਭਵਨ ਦਾ ਸਮਰਪਣ ਕਰਨਾ ਹੈ, ਅਤੇ ਮੈਂ ਉਸ ਵਿਚ ਨਹੀਂ ਜਾ ਸਕਾਂਗਾ ਕਿਉਂਕਿ ਮੇਰੇ ਕੋਲ ਸਮਾਂ ਨਹੀਂ ਹੋਵੇਗਾ। ਪਰੰਤੂ ਮੈਂ ਸੋਚਿਆ ਸੀ ਕਿ ਛੋਟੀ ਜਿਹੀ ਸਮਰਪਣ ਸਭਾ ਦੇ ਕਾਰਨ, ਇਸ ਭਵਨ ਦੀ ਯਾਦ ਦੀ ਛੋਟੀ ਜਿਹੀ ਸਭਾ ਦੇ ਕਾਰਨ ਜਾਂ ਛੋਟੀ ਜਿਹੀ ਸਮਰਪਣ ਸਭਾ ਦੇ ਕਾਰਨ, ਪਰੰਤੂ ਯਾਦ ਹੋ ਤਾਂ ਮੈਨੂੰ ਉਸ ਦੇ ਲਈ ਸਮਾਂ ਨਹੀਂ ਮਿਲੇਗਾ ਜੋ ਮੈਂ ਕਹਿਣਾ ਚਾਹੁੰਦਾ ਹਾਂ। ਦੇਖੋ ਕਿ ਇਸ ਕਿਤਾਬ ਦੇ ਖੋਲੇ ਜਾਣ ਤੋਂ ਪਹਿਲਾਂ ਜੋ ਮੈਂ ਕਹਿਣਾ ਹੈ ਉਸ ਲਈ ਮੈਨੂੰ ਸਮਾਂ ਨਹੀਂ ਮਿਲੇਗਾ, ਸੋ ਮੈਂ ਉਸ ਨੂੰ ਅੱਜ ਰਾਤ ਬੋਲਾਂਗਾ। ਅਤੇ ਹੁਣ ਇੱਕ ਛੋਟੀ ਜਿਹੀ ਸਭਾ ਹੈ, ਅਤੇ ਫਿਰ ਵੀ ਮੈਂ ਚਾਹੁੰਦਾ ਹਾਂ ਕਿ ਉਸੇ ਵਿਸ਼ੇ ਨਾਲ ਸੰਬੰਧਿਤ ਰਹੇ। ਹੁਣ ਤੁਸੀਂ ਇਸ ਦੇ ਹਰ ਸ਼ਬਦ ਨੂੰ ਧਿਆਨ ਨਾਲ ਸੁਣੋ, ਇਸ ਨੂੰ ਪਕੜ ਲਵੋ, ਅਤੇ ਜੇ ਤੁਸੀਂ ਇਸ ਨੂੰ ਟੇਪ ਵਿਚ ਭਰ ਲੈਂਦੇ ਹੋ ਤਾਂ ਤੁਸੀਂ ਉਹਨਾਂ ਟੇਪਾਂ ਦੀ ਸਿੱਖਿਆ ਤੇ ਖਲੋਤੇ ਰਹਿਣਾ, ਕੁਝ ਹੋਰ ਨਾ ਕਹੋ, ਪਰੰਤੂ ਉਹੋ ਹੀ ਕਹੋ ਜੋ ਟੇਪਾਂ ਕਹਿੰਦੀਆਂ ਹਨ, ਬਿਲਕੁਲ ਉਹੋ ਹੀ ਕਹੋ ਜੋ ਟੇਪ ਵਿਚ ਹੈ, ਸਮਝੇ? ਹੁਣ ਕਿਉਂਕਿ ਅਸੀਂ ਕੁਝ ਗੱਲਾਂ ਨੂੰ ਪੂਰੀ ਤਰ੍ਹਾਂ ਸਮਝਣ ਜਾ ਰਹੇ ਹਾਂ ਤਾਂ ਫਿਰ ਇਸ ਸਾਰੇ ਨੂੰ ਗਲਤ ਕਿਉਂ ਸਮਝਿਆ ਜਾਵੇ, ਸਮਝੇ? ਅਤੇ ਤੁਸੀਂ ਇਸ ਗੱਲ ਵਿਚ ਦ੍ਰਿੜ ਰਹੋ ਕਿ ਸਿਰਫ ਉਹ ਹੀ ਕਹੋ ਜੋ ਟੇਪਾਂ ਕਹਿੰਦੀਆਂ ਹਨ, ਇਸ ਤੋਂ ਇਲਾਵਾ ਤੁਸੀਂ ਹੋਰ ਕੁਝ ਨਾ ਕਹੋ, ਸਮਝੇ? ਕਿਉਂਕਿ ਮੈਂ ਆਪਣੇ ਆਪ ਤੋਂ ਨਹੀਂ ਕਹਿ ਰਿਹਾ ਹਾਂ, ਪਰੰਤੂ ਇਹ ਤਾਂ ਉਹ ਹੀ ਹੈ ਜੋ ਉਹ ਕਹਿੰਦਾ ਹੈ, ਤੁਸੀਂ ਸਮਝੇ? ਅਤੇ ਬਥੇਰੀ ਵਾਰ ਲੋਕ ਗੜਬੜ ਪੈਦਾ ਕਰ ਦਿੰਦੇ ਹਨ ਅਤੇ ਕਹਿੰਦੇ ਹਨ, ਠੀਕ ਹੈ, ਫਲਾਂ ਫਲਾਂ ਗੱਲ ਕਹੀ ਗਈ ਹੈ, ਜਿਸ ਦਾ ਮਤਲਬ ਇਹ ਹੈ, ਤੇ ਇਸ ਨੂੰ ਉਸੇ ਤਰ੍ਹਾਂ ਹੀ ਰਹਿਣ ਦਿਓ ਜਿਸ ਤਰ੍ਹਾਂ ਇਹ ਹੈ। ਵੇਖੋ, ਠੀਕ ਇਸੇ ਤਰ੍ਹਾਂ ਅਸੀਂ ਬਾਈਬਲ ਵੀ ਚਾਹੁੰਦੇ ਹਾਂ, ਜਿਸ ਤਰ੍ਹਾਂ ਉਸ ਨੂੰ ਬਾਈਬਲ ਵਿਚ ਕਿਹਾ ਗਿਆ ਹੈ ਅਸੀਂ ਉਸ ਨੂੰ ਉਸੇ ਤਰ੍ਹਾਂ ਹੀ ਚਾਹੁੰਦੇ ਹਾਂ, ਜਿਸ ਤਰ੍ਹਾਂ ਇਸ ਵਿਚ ਵਚਨ ਹੈ ਉਸੇ ਤਰ੍ਹਾਂ ਹੀ ਅਸੀਂ ਉਸ ਨੂੰ ਚਾਹੁੰਦੇ ਹਾਂ। ਤੁਸੀਂ ਉਸ ਦਾ ਆਪਣਾ ਹੀ ਅਨੁਵਾਦ ਨਾ ਕਰੋ, ਤੁਸੀਂ ਵੇਖੋ ਕਿ ਉਸ ਦਾ ਅਨੁਵਾਦ ਤਾਂ ਪਹਿਲਾਂ ਹੀ ਕੀਤਾ ਜਾ ਚੁੱਕਾ ਹੈ। ਹੁਣ ਸਾਡੇ ਪ੍ਰਚਾਰ ਦੀ ਕਿਨ ਪ੍ਰਤੀਤ ਕੀਤੀ ਅਤੇ ਯਹੋਵਾ ਦੀ ਪੂਜਾ ਕਿਹਦੇ ਉੱਤੇ ਪ੍ਰਗਟ ਹੋਈ? ਮੈਂ ਇਸ ਨੂੰ ਇੱਕ ਵਾਰ ਫਿਰ ਦੁਬਾਰਾ ਪੜ੍ਹਦਾ ਹਾਂ, ਧਿਆਨ ਦਿਓ। ਸਾਡੇ ਪ੍ਰਚਾਰ ਦੀ ਕਿਹਨੇ ਪ੍ਰਤੀਤ ਕੀਤੀ, ਇੱਕ ਪ੍ਰਸ਼ਨ ਹੈ, ਅਤੇ ਯਹੋਵਾ ਦੀ ਪੂਜਾ ਕਿਹਦੇ ਉੱਤੇ ਪ੍ਰਗਟ ਹੋਈ? ਦੂਸਰੇ ਸ਼ਬਦਾਂ ਵਿਚ, ਜੇ ਤੁਸੀਂ ਸਾਡੇ ਪ੍ਰਚਾਰ ਦੀ ਪ੍ਰਤੀਤ ਕੀਤੀ ਤਾਂ ਯਹੋਵਾ ਦੀ ਪੂਜਾ ਤੁਹਾਡੇ ਤੇ ਪ੍ਰਗਟ ਹੋਈ, ਸਮਝੇ? ਸਾਡੇ ਪ੍ਰਚਾਰ ਦੀ ਕਿਹਨੇ ਪ੍ਰਤੀਤ ਕੀਤੀ ਅਤੇ ਯਹੋਵਾ ਦੀ ਪੂਜਾ ਕਿਹਦੇ ਉੱਤੇ ਪ੍ਰਗਟ ਹੋਈ?
Read also in the book of St. Matthew's Gospel, the 11th chapter of St. Matthew.
ਹੁਣ ਮੈਂ ਸੰਤ ਮੱਤੀ ਦੀ ਕਿਤਾਬ ਵਿੱਚੋਂ ਵੀ ਪੜ੍ਹਨਾ ਚਾਹੁੰਦਾ ਹਾਂ, ਮੱਤੀ 11 ਬਾਬ। ਅਤੇ ਹੁਣ ਤੁਸੀਂ ਆਪਣੇ ਕਾਗਜ਼ ਅਤੇ ਦੂਸਰੀਆਂ ਚੀਜ਼ਾਂ ਆਦਿ ਲੈ ਕੇ ਆਓ, ਕਿਉਂਕਿ ਅਸੀਂ ਲਗਾਤਾਰ ਕਰਾਂਗੇ। ਜੇ ਤੁਹਾਡੇ ਕੋਲ ਟੇਪ ਰਿਕਾਰਡ ਨਹੀਂ ਹੈ ਤਾਂ ਤੁਸੀਂ ਲੈ ਕੇ ਆਓ ਆਪਣੇ ਕਾਗਜ਼ ਆਦਿ, ਤਾਂ ਕਿ ਤੁਹਾਨੂੰ ਇਹ ਮਿਲ ਸਕੇ। ਅਸੀਂ ਸੰਤ ਮੱਤੀ ਦੇ 11ਵੇਂ ਅਧਿਆਏ ਦੀ 25 ਅਤੇ 26 ਆਇਤ ਨੂੰ ਪੜ੍ਹਾਂਗੇ। 11:26 ਅਤੇ 27, ਠੀਕ ਹੈ। ਯਸੂ ਪ੍ਰਾਰਥਨਾ ਕਰ ਰਿਹਾ ਹੈ ਅਤੇ ਕਹਿ ਰਿਹਾ ਹੈ, ਮੈਂ ਇਸ ਨੂੰ ਥੋੜਾ ਪਿਛਾਂ ਤੋਂ ਲੈਣਾ ਚਾਹੁੰਦਾ ਹਾਂ। ਮੈਂ ਵਿਸ਼ਵਾਸ ਕਰਦਾ ਹਾਂ ਕਿ ਮੈਂ ਇਸ ਨੂੰ ਉਸੇ ਜਗ੍ਹਾ ਤੋਂ ਹੀ ਕਿਹਾ ਹੈ ਜਿੱਥੇ ਮੈਂ ਆਪਣੀ ਬਾਈਬਲ ਵਿਚ ਨਿਸ਼ਾਨ ਲਗਾਇਆ ਸੀ। ਆਓ ਅਸੀਂ ਹੁਣ ਮੱਤੀ ਦੇ 11 ਬਾਬ ਦੀ 25 ਅਤੇ 26 ਆਇਤ
ਪੜ੍ਹੀਏ।
ਉਸ ਵੇਲੇ ਯਸੂ ਨੇ ਅੱਗੇ ਆਖਿਆ, ਹੇ ਪਿਤਾ ਆਕਾਸ਼ ਅਤੇ ਧਰਤੀ ਦੇ ਮਾਲਕ, ਮੈਂ ਤੇਰੀ ਵਡਿਆਈ ਕਰਦਾ ਹਾਂ ਜੋ ਤੈਂ ਇਹਨਾਂ ਗੱਲਾਂ ਨੂੰ ਗਿਆਨੀਆਂ ਤੇ ਬੁੱਧਵਾਨਾਂ ਤੋਂ ਗੁਪਤ ਰੱਖਿਆ ਅਤੇ ਉਹਨਾਂ ਨੂੰ ਨਿਆਣਿਆਂ ਉੱਤੇ ਪ੍ਰਗਟ ਕੀਤਾ। ਹਾਂ ਹੇ ਪਿਤਾ, ਕਿਉਂ ਜੋ ਤੈਨੂੰ ਇਹੋ ਹੀ ਚੰਗਾ ਲੱਗਾ। ਇਨ੍ਹਾਂ ਦੋਹਾਂ ਹਵਾਲਿਆਂ ਨੂੰ ਪਕੜੋ, ਸਾਡੇ ਪ੍ਰਚਾਰ ਦੀ ਕਿਹਨੇ ਪ੍ਰਤੀਤ ਕੀਤੀ ਅਤੇ ਯਹੋਵਾ ਦੀ ਪੂਜਾ ਕਿਹਦੇ ਉੱਤੇ ਪ੍ਰਗਟ ਹੋਈ। ਅਤੇ ਫਿਰ ਯਸੂ ਨੇ ਪਰਮੇਸ਼ਵਰ ਦਾ ਧੰਨਵਾਦ ਕੀਤਾ ਕਿ ਉਸਨੇ ਇਹ ਭੇਤ ਗਿਆਨੀਆਂ ਅਤੇ ਬੁੱਧਵਾਨਾਂ ਕੋਲੋਂ ਗੁਪਤ ਰੱਖੇ ਅਤੇ ਉਹਨਾਂ ਨੂੰ ਨਿਆਣਿਆਂ ਤੇ ਪ੍ਰਗਟ ਕੀਤਾ ਜਿਹੜੇ ਕਿ ਸਿੱਖਣਾ ਚਾਹੁੰਦੇ ਹਨ, ਕਿਉਂਕਿ ਅਜਿਹਾ ਕਰਨਾ ਪਰਮੇਸ਼ਵਰ ਦੇ ਮਨ ਨੂੰ ਚੰਗਾ ਲੱਗਾ। ਹੁਣ ਇਸ ਵਚਨ ਤੋਂ, ਇਸ ਪੜ੍ਹੇ ਗਏ ਵਚਨ ਤੋਂ ਮੈਂ ਇਹ ਵਿਸ਼ਾ ਚੁਣ ਰਿਹਾ ਹਾਂ, ਪਰਮੇਸ਼ਵਰ ਆਪਣੇ ਆਪ ਨੂੰ ਸਧਾਰਨਤਾ ਅੰਦਰ ਛੁਪਾ ਰਿਹਾ ਹੈ ਅਤੇ ਫਿਰ ਖੁਦ ਉਸੇ ਹੀ ਸਾਦਗੀ ਵਿਚ ਪ੍ਰਗਟ ਹੋ ਰਿਹਾ ਹੈ। ਹੁਣ ਮੈਂ ਟੇਪਾਂ ਦੀ ਖਾਤਰ ਇਸ ਨੂੰ ਫਿਰ ਦੋਹਰਾਉਂਦਾ ਹਾਂ, ਕਿਉਂਕਿ ਤੁਸੀਂ ਦੇਖਦੇ ਹੋ ਕਿ ਇਸ ਨੂੰ ਟੇਪ ਕਰ ਰਹੇ ਹਨ, ਸਮਝੇ। ਪਰਮੇਸ਼ਵਰ ਆਪਣੇ ਆਪ ਨੂੰ ਸਧਾਰਨਤਾ ਅੰਦਰ ਛੁਪਾ ਰਿਹਾ ਹੈ ਅਤੇ ਫਿਰ ਖੁਦ ਉਸੇ ਹੀ ਸਾਦਗੀ ਵਿਚ ਪ੍ਰਗਟ ਹੋ ਰਿਹਾ ਹੈ। ਅਜਿਹਾ ਸੋਚ ਕੇ ਹੈਰਾਨੀ ਹੁੰਦੀ ਹੈ ਕਿ ਪਰਮੇਸ਼ਵਰ ਇਸ ਤਰ੍ਹਾਂ ਕਿਵੇਂ ਕਰਦਾ ਹੈ। ਪਰਮੇਸ਼ਵਰ ਆਪਣੇ ਆਪ ਨੂੰ ਕਿਸੇ ਅਜਿਹੀ ਸਧਾਰਨ ਵਸਤੂ ਵਿਚ ਛੁਪਾ ਲੈਂਦਾ ਹੈ ਅਤੇ ਫਿਰ ਆਪਣੇ ਸਾਦਗੀ ਵਾਲੇ ਢੰਗ ਨਾਲ ਆਪਣੇ ਆਪ ਨੂੰ ਇਸ ਤਰ੍ਹਾਂ ਪ੍ਰਗਟ ਕਰ ਦਿੰਦਾ ਹੈ ਕਿ ਗਿਆਨੀ ਅਤੇ ਬੁੱਧਵਾਨ ਲੋਕ ਇਸ ਗੱਲ ਨੂੰ ਪਾਉਣ ਵਿਚ ਲੱਖਾਂ ਮੀਲ ਦੂਰ ਰਹਿ ਜਾਂਦੇ ਹਨ। ਮੈਂ ਸੋਚਿਆ ਕਿ ਇਸ ਤੋਂ ਪਹਿਲਾਂ ਕਿ ਅਸੀਂ ਸੱਤ ਮੋਹਰਾਂ ਦੀਆਂ ਮਹਾਨ ਸਿੱਖਿਆਵਾਂ ਦਾ ਅਧਿਐਨ ਕਰੀਏ, ਉਸ ਤੋਂ ਪਹਿਲਾਂ ਅਸੀਂ ਇਸ ਵਿਸ਼ੇ ਉੱਤੇ ਧਿਆਨ ਦੇਈਏ, ਕਿਉਂਕਿ ਜਿਸ ਢੰਗ ਨਾਲ ਉਹ ਸਾਦਗੀ ਵਿਚ ਆਪਣੇ ਆਪ ਨੂੰ ਪ੍ਰਗਟ ਕਰਦਾ ਹੈ। ਅਨੇਕਾਂ ਲੋਕ ਉਸ ਨੂੰ ਪਾਉਣ ਤੋਂ ਰਹਿ ਜਾਂਦੇ ਹਨ ਜਿਸ ਢੰਗ ਨਾਲ ਉਹ ਆਪਣੇ ਆਪ ਨੂੰ ਪ੍ਰਗਟ ਕਰਦਾ ਹੈ। ਹੁਣ ਦੇਖੋ ਕਿ ਮਨੁੱਖਾਂ ਦੀ ਆਪਣੀ ਹੀ ਵਿਚਾਰਧਾਰਾ ਹੁੰਦੀ ਹੈ ਕਿ ਪਰਮੇਸ਼ਵਰ ਨੂੰ ਕਿਸ ਤਰ੍ਹਾਂ ਦਾ ਹੋਣਾ ਚਾਹੀਦਾ ਹੈ ਅਤੇ ਕਿਸ ਤਰ੍ਹਾਂ ਉਸ ਨੂੰ ਕਰਨਾ ਚਾਹੀਦਾ ਹੈ। ਪਰ ਜਿਵੇਂ ਕਿ ਮੈਂ ਪੁਰਾਣਾ ਬਿਆਨ ਕਈ ਵਾਰ ਦਿੱਤਾ ਹੈ ਕਿ ਆਦਮੀ ਤਾਂ ਆਦਮੀ ਹੀ ਰਹਿੰਦਾ ਹੈ। ਆਦਮੀ ਹਮੇਸ਼ਾ ਪਰਮੇਸ਼ਵਰ ਦੀ ਇਸ ਗੱਲ ਲਈ ਵਡਿਆਈ ਕਰਦਾ ਹੈ ਕਿ ਉਸਨੇ ਕੀ ਕੁਝ ਕੀਤਾ ਸੀ ਅਤੇ ਉਸ ਵੱਲ ਧਿਆਨ ਲਗਾ ਰੱਖਦਾ ਹੈ ਜੋ ਭਵਿੱਖ ਵਿਚ ਕਰੇਗਾ, ਪਰੰਤੂ ਉਸ ਗੱਲ ਨੂੰ ਅਣਦੇਖਾ ਕਰ ਦਿੰਦਾ ਹੈ ਜੋ ਉਹ ਵਰਤਮਾਨ ਵਿਚ ਕਰ ਰਿਹਾ ਹੁੰਦਾ ਹੈ। ਸਮਝੇ ਇਹੀ ਕਾਰਨ ਹੈ ਕਿ ਉਹ ਇਸ ਨੂੰ ਪਾਉਣ ਤੋਂ ਰਹਿ ਜਾਂਦੇ ਹਨ। ਉਹ ਪਿੱਛੇ ਨੂੰ ਵੇਖਦੇ ਹਨ ਅਤੇ ਵੇਖਦੇ ਹਨ ਕਿ ਕਿਹੜੇ ਵੱਡੇ ਵੱਡੇ ਕੰਮ ਉਸਨੇ ਕੀਤੇ ਸਨ, ਪਰੰਤੂ ਉਹ ਇਸ ਸਧਾਰਨ ਤਰੀਕੇ ਨੂੰ ਵੇਖਣ ਵਿਚ ਫੇਲ ਹੋ ਜਾਂਦੇ ਹਨ ਜੋ ਪਰਮੇਸ਼ਵਰ ਨੇ ਉਸ ਕੰਮ ਨੂੰ ਕਰਨ ਲਈ ਅਪਣਾਇਆ ਸੀ। ਵੇਖਿਆ ਅਤੇ ਫਿਰ ਉਹ ਅੱਗੇ ਦੀ ਵੱਲ ਵੇਖਦੇ ਹਨ ਅਤੇ ਉਹਨਾਂ ਮਹਾਨ ਘਟਨਾਵਾਂ ਦੇ ਘਟਣ ਦੀ ਉਡੀਕ ਕਰਦੇ ਹਨ ਜੋ ਘਟਣ ਵਾਲੀਆਂ ਹੁੰਦੀਆਂ ਹਨ, ਜਦਕਿ ਦਸਾਂ ਵਿਚੋਂ ਨੌ ਉਸ ਦੇ ਆਲੇ ਦੁਆਲੇ ਪਹਿਲਾਂ ਹੀ ਹੋ ਰਹੀਆਂ ਹੁੰਦੀਆਂ ਹਨ ਅਤੇ ਇੰਨੀ ਸਾਦਗੀ ਵਿਚ ਹੁੰਦਾ ਹੈ ਕਿ ਉਹਨਾਂ ਨੂੰ ਇਸਦਾ ਪਤਾ ਵੀ ਨਹੀਂ ਲੱਗਦਾ। ਸਮਝੇ ਇੱਕ ਦਿਨ ਇੱਥੇ ਯੂਟੂਕਾ ਵਿਖੇ ਇੱਕ ਆਦਮੀ ਆਇਆ ਕਿ ਉਸ ਦੇ ਲੋਕਾਂ ਵਿਚੋਂ ਕੋਈ ਇੱਥੇ ਹੈ। ਮੈਂ ਗੱਲ ਇਸ ਲਈ ਨਹੀਂ ਕਹਿ ਰਿਹਾ ਹਾਂ ਕਿ ਮੈਂ ਉਸ ਵਿਅਕਤੀ ਨੂੰ ਬੇਪਰਦਾ ਕਰ ਰਿਹਾ ਹਾਂ, ਉਹ ਘਰੇਲੂ ਜੰਗ ਦਾ ਇੱਕ ਮੰਨਿਆ ਹੋਇਆ ਯੋਧਾ ਸੀ ਅਤੇ ਮੈਂ ਵਿਸ਼ਵਾਸ ਕਰਦਾ ਹਾਂ ਕਿ ਉਹ ਸੀ। ਮੈਂ ਨਹੀਂ ਜਾਣਦਾ ਕਿ ਉਹ ਕਿਸ ਪੱਖ ਦਾ ਸੀ, ਪਰੰਤੂ ਮੇਰਾ ਖਿਆਲ ਹੈ ਕਿ ਉਹ ਇੱਕ ਵਿਦਰੋਹੀ ਸੀ। ਪਰ ਉਹ ਇੱਕ ਨਾਸਤਿਕ ਮਨੁੱਖ ਸੀ ਅਤੇ ਉਸਦਾ ਦਾਅਵਾ ਸੀ ਕਿ ਪਰਮੇਸ਼ਵਰ ਨਾਂ ਦੀ ਕੋਈ ਵੀ ਚੀਜ਼ ਨਹੀਂ ਹੈ। ਉਹ ਜਟੀਕਾ ਦਾ ਹੀ ਰਹਿਣ ਵਾਲਾ ਸੀ ਅਤੇ ਉਹਦਾ ਨਾਮ ਜਿਮ ਡੋਰਸੀ ਸੀ। ਹੋ ਸਕਦਾ ਹੈ ਕਿ ਤੁਹਾਡੇ ਵਿੱਚੋਂ ਬਹੁਤ ਸਾਰੇ ਲੋਕ ਉਸ ਨੂੰ ਜਾਣਦੇ ਹੋਣ। ਜਦ ਮੈਂ ਇੱਕ ਛੋਟਾ ਜਿਹਾ ਬੱਚਾ ਸਾਂ ਤਾਂ ਉਸਨੇ ਮੈਨੂੰ ਬਹੁਤ ਸਾਰੇ ਹਦਵਾਣੇ ਦਿੱਤੇ ਸਨ। ਉਹ ਨਦੀ ਦੇ ਕਿਨਾਰੇ ਹਦਵਾਣੇ ਬੀਜਿਆ ਕਰਦਾ ਸੀ ਅਤੇ ਉਹ ਮੇਰੇ ਪਿਤਾ ਜੀ ਦਾ ਇੱਕ ਵਧੀਆ ਦੋਸਤ ਸੀ। ਪਰੰਤੂ ਉਸਨੇ ਦੱਸਿਆ ਕਿ ਇੱਕ ਦਿਨ ਉਸ ਆਦਮੀ ਨੇ ਇੱਕ ਬਹੁਤ ਹੀ ਖਾਸ ਗੱਲ ਆਖੀ ਜੋ ਉਸਦੇ ਵਿਸ਼ਵਾਸ ਦੇ ਬਿਲਕੁਲ ਉਲਟ ਸੀ ਔਰ ਜੋ ਪਹਿਲਾਂ ਕਿਸੇ ਨੇ ਵੀ ਉਸ ਨੂੰ ਨਹੀਂ ਕਹੀ ਸੀ। ਮੈਂ ਉਹਨਾਂ ਦਿਨਾਂ ਵਿਚ ਹਾਲੇ ਨਿੱਕਾ ਜਿਹਾ ਬੱਚਾ ਹੀ ਸਾਂ। ਇਸ ਗੱਲ ਨੇ ਉਸਨੂੰ ਉਥੋਂ ਨਸਾ ਦਿੱਤਾ ਤੇ ਉਹ ਜਾ ਕੇ ਸਿਰ ਸੁੱਟ ਕੇ ਰੋਣ ਲੱਗਾ ਤੇ ਮੈਂ ਸਮਝ ਗਿਆ ਕਿ ਇਸ ਨਾਲ ਉਹ ਮਹਿਮਾ ਭਰਪੂਰ ਢੰਗ ਨਾਲ ਹੋਇਆ ਹੈ। 85 ਸਾਲ ਦੀ ਉਮਰ ਵਿਚ ਉਹ ਮਸੀਹ ਲਈ ਬਦਲ ਗਿਆ ਸੀ। ਇੱਕ ਦਿਨ ਉਸਨੇ ਇੱਕ ਛੋਟੀ ਲੜਕੀ ਨੂੰ ਜੋ ਕਿ ਸੰਡੇ ਸਕੂਲ ਤੋਂ ਆ ਰਹੀ ਸੀ ਪੁੱਛਿਆ ਕਿ ਕਿਉਂ ਉਹ ਆਪਣਾ ਸਮਾਂ ਇਸ ਤਰ੍ਹਾਂ ਦੀਆਂ ਗੱਲਾਂ ਵਿਚ ਬਰਬਾਦ ਕਰ ਰਹੀ ਹੈ। ਉਸ ਕੁੜੀ ਨੇ ਉੱਤਰ ਦਿੱਤਾ ਕਿਉਂਕਿ ਉਹ ਵਿਸ਼ਵਾਸ ਕਰਦੀ ਹੈ ਕਿ ਪਰਮੇਸ਼ਵਰ ਹੈ। ਅਤੇ ਇਸ ਤੇ ਸ਼੍ਰੀ ਡੋਰਸੀ ਨੇ ਕਿਹਾ ਸੀ, ਬੇਟੀ ਤੂੰ ਗਲਤੀ ਕਰ ਰਹੀ ਹੈ ਜੋ ਇਸ ਤਰ੍ਹਾਂ ਦੀਆਂ ਗੱਲਾਂ ਤੇ ਵਿਸ਼ਵਾਸ ਕਰਦੀ ਹੈ। ਅਤੇ ਉਸਨੇ ਦੱਸਿਆ ਕਿ ਉਹ ਛੋਟੀ ਕੁੜੀ ਥੱਲੇ ਝੁਕੀ ਤੇ ਧਰਤੀ ਤੋਂ ਇੱਕ ਛੋਟਾ ਜਿਹਾ ਫੁੱਲ ਤੋੜਿਆ ਔਰ ਉਸਦੀ ਇੱਕ ਪੱਤੀ ਖਿੱਚ ਕੇ ਬੋਲੀ, ਸ਼੍ਰੀਮਾਨ ਡੋਰਸੀ, ਕੀ ਤੁਸੀਂ ਮੈਨੂੰ ਦੱਸ ਸਕਦੇ ਹੋ ਕਿ ਇਹ ਕਿਵੇਂ ਜਿਉਂਦਾ ਰਹਿੰਦਾ ਹੈ? ਗੱਲ ਬਹੁਤ ਟਿਕਾਣੇ ਦੀ ਸੀ। ਜਦ ਉਸਨੇ ਉਸ ਬੱਚੀ ਨੂੰ ਉੱਤਰ ਦੇਣਾ ਆਰੰਭ ਕੀਤਾ ਤਾਂ ਉਹ ਉਸ ਬੱਚੀ ਨੂੰ ਸਿਰਫ ਇੰਨਾ ਹੀ ਕਹਿ ਸਕਿਆ, ਚੰਗਾ, ਇਹ ਧਰਤੀ ਵਿੱਚ ਉੱਗਦਾ ਹੈ। ਅਤੇ ਇਸ ਤੋਂ ਬਾਅਦ ਇੱਕ ਹੋਰ ਪ੍ਰਸ਼ਨ ਉੱਠਦਾ ਹੈ ਕਿ ਧਰਤੀ ਕਿੱਥੋਂ ਆਈ, ਉਹ ਬੀਜ ਕਿੱਥੋਂ ਆਇਆ, ਉਹ ਕਿਸ ਤਰ੍ਹਾਂ ਉੱਗਿਆ। ਅਤੇ ਇਸ ਤਰ੍ਹਾਂ ਲੜਕੀ ਪ੍ਰਸ਼ਨ ਉੱਤੇ ਪ੍ਰਸ਼ਨ ਕਰਦੀ ਚਲੀ ਗਈ ਜਦ ਤੱਕ ਉਸਨੇ ਇਹ ਨਹੀਂ ਮੰਨ ਲਿਆ ਕਿ ਪਰਮੇਸ਼ਵਰ ਹੈ। ਦੇਖਿਆ ਜਿਵੇਂ ਕਿ ਅਸੀਂ ਸੋਚਦੇ ਹਾਂ ਪਰਮੇਸ਼ਵਰ ਵੱਡੀਆਂ ਵੱਡੀਆਂ ਗੱਲਾਂ ਵਿਚ ਨਹੀਂ ਹੁੰਦਾ ਹੈ ਬਲਕਿ ਉਹ ਤਾਂ ਸਾਧਾਰਨ ਚੀਜ਼ਾਂ ਹਨ ਜਿਨ੍ਹਾਂ ਵਿਚ ਪਰਮੇਸ਼ਵਰ ਦਾ ਅਸਲੀ ਰੂਪ ਪ੍ਰਗਟ ਹੁੰਦਾ ਹੈ ਪਰਮੇਸ਼ਵਰ ਤਾਂ ਕੇਵਲ ਸਾਦਗੀ ਵਿਚ ਪ੍ਰਗਟ ਹੁੰਦਾ ਹੈ ਸੋ ਪਰਮੇਸ਼ਵਰ ਨੂੰ ਇਹੀ ਚੰਗਾ ਲੱਗਦਾ ਹੈ ਕਿ ਉਹ ਆਪਣੇ ਆਪ ਨੂੰ ਛੋਟੀਆਂ ਛੋਟੀਆਂ ਸਾਧਾਰਨ ਜਿਹੀਆਂ ਚੀਜ਼ਾਂ ਵਿਚ ਪ੍ਰਗਟ ਕਰੇ ਉਹਨਾਂ ਵਿਚ ਹੀ ਉਹ ਖੁਦ ਨੂੰ ਛੁਪਾ ਲਵੇ ਅਤੇ ਫਿਰ ਉਸੇ ਸਰਤਾ ਵਿਚ ਪ੍ਰਗਟ ਹੋਵੇ ਅਤੇ ਇਹ ਗੱਲ ਮਨੁੱਖ ਦੇ ਸਿਰ ਉਤੋਂ ਦੀ ਲੰਘ ਜਾਂਦੀ ਹੈ ਕਿਉਂਕਿ ਜੇ ਤੁਸੀਂ ਪੁੱਛੋਗੇ ਕਿ ਇੱਕ ਧਰਮੀ ਪਰਮੇਸ਼ਵਰ ਇਸ ਤਰ੍ਹਾਂ ਕਿਵੇਂ ਕਰ ਸਕਦਾ ਹੈ ਅਜਿਹਾ ਇਸ ਲਈ ਹੈ ਕਿ ਸ਼ੁਰੂ ਵਿਚ ਮਨੁੱਖ ਨੂੰ ਇਸ ਤਰ੍ਹਾਂ ਦਾ ਬਣਾਇਆ ਗਿਆ ਸੀ ਕਿ ਉਹ ਉਸ ਗੱਲ ਤੋਂ ਹਟਣ ਦੀ ਕੋਸ਼ਿਸ਼ ਨਾ ਕਰੇ ਔਰ ਉਸ ਨੂੰ ਪੂਰੀ ਤਰ੍ਹਾਂ ਪਰਮੇਸ਼ਵਰ ਤੇ ਵਿਸ਼ਵਾਸ ਕਰਨਾ ਹੈ ਮਨੁੱਖ ਨੂੰ ਇਸੇ ਤਰ੍ਹਾਂ ਦਾ ਹੀ ਬਣਾਇਆ ਗਿਆ ਸੀ ਕਿ ਉਹ ਪੂਰੀ ਤਰ੍ਹਾਂ ਪਰਮੇਸ਼ਵਰ ਉੱਤੇ ਨਿਰਭਰ ਰਹੇ ਇਹੀ ਕਾਰਨ ਹੈ ਕਿ ਅਸੀਂ ਭੇਡਾਂ ਜਾਂ ਮੇਮਨਿਆਂ ਵਾਂਗੂ ਦਰਸਾਏ ਗਏ ਹਾਂ ਇੱਕ ਭੇਡ ਆਪਣੀ ਅਗਵਾਈ ਆਪ ਨਹੀਂ ਕਰ ਸਕਦੀ ਹੈ ਉਸ ਨੂੰ ਤਾਂ ਇੱਕ ਰਾਹ ਵਿਖਾਉਣ ਵਾਲੇ ਦੀ ਲੋੜ ਹੁੰਦੀ ਹੈ ਅਤੇ ਸਾਨੂੰ ਚਾਹੀਦਾ ਹੈ ਕਿ ਪਵਿੱਤਰ ਆਤਮਾ ਸਾਡਾ ਰਾਹਗੀਰ ਹੋਵੇ ਸੋ ਮਨੁੱਖ ਨੂੰ ਇਸੇ ਤਰ੍ਹਾਂ ਦਾ ਹੀ ਬਣਾਇਆ ਗਿਆ ਸੀ ਅਤੇ ਪਰਮੇਸ਼ਵਰ ਨੇ ਆਪਣੇ ਸਾਰੇ ਕੰਮਾਂ ਨੂੰ ਇੰਨੀ ਸਧਾਰਨਤਾ ਵਿਚ ਕੀਤਾ ਹੈ ਕਿ ਇੱਕ ਸਧਾਰਨ ਮਨੁੱਖ ਹੀ ਇਸ ਨੂੰ ਸਮਝ ਸਕਦਾ ਹੈ ਅਤੇ ਖੁਦਾ ਆਪਣੇ ਆਪ ਨੂੰ ਇੰਨਾ ਸਧਾਰਨ ਅਤੇ ਸਾਦਾ ਬਣਾਉਂਦਾ ਹੈ ਤਾਂ ਕਿ ਸਧਾਰਨ ਲੋਕ ਉਸ ਨੂੰ ਪਛਾਣ ਲੈਣ ਮੈਂ ਵਿਸ਼ਵਾਸ ਕਰਦਾ ਹਾਂ ਕਿ ਸ਼ਾਇਦ ਉਸਨੇ ਯਸ਼ਾਇਆ 35 ਵਿਚ ਕਿਹਾ ਹੈ ਰਾਹੀ ਭਾਵੇਂ ਮੂਰਖ ਹੋਣ ਕੁਰਾਹੇ ਨਾ ਪੈਣਗੇ ਇਹ ਇੰਨਾ ਸਧਾਰਨ ਹੁੰਦਾ ਹੈ ਅਤੇ ਅਸੀਂ ਜਾਣਦੇ ਹਾਂ ਕਿ ਪਰਮੇਸ਼ਵਰ ਇੰਨਾ ਮਹਾਨ ਹੈ ਕਿ ਅਸੀਂ ਉਮੀਦ ਕਰਦੇ ਹਾਂ ਕਿ ਉਹ ਮਹਾਨ ਗੱਲਾਂ ਵਿਚ ਹੋਵੇਗਾ ਅਤੇ ਇਸ ਸਧਾਰਨ ਚੀਜ਼ਾਂ ਨੂੰ ਛੱਡ ਜਾਂਦੇ ਹਾਂ ਅਸੀਂ ਉਸ ਸਧਾਰਨਤਾ ਤੋਂ ਠੋਕਰ ਖਾ ਜਾਂਦੇ ਹਾਂ ਇਹੀ ਕਾਰਨ ਹੈ ਕਿ ਅਸੀਂ ਪਰਮੇਸ਼ਵਰ ਨੂੰ ਪਾਉਣ ਤੋਂ ਰਹਿ ਜਾਂਦੇ ਹਾਂ ਕਿਉਂਕਿ ਅਸੀਂ ਉਸਦੀ ਸਧਾਰਨਤਾ ਤੋਂ ਠੋਕਰ ਖਾ ਜਾਂਦੇ ਹਾਂ ਪਰਮੇਸ਼ਵਰ ਇੰਨੀ ਸਧਾਰਨਤਾ ਵਿਚ ਹੁੰਦਾ ਹੈ ਕਿ ਸਭ ਦਿਨਾਂ ਦੇ ਅਤੇ ਇਹਨਾਂ ਦਿਨਾਂ ਦੇ ਵਿਦਵਾਨ ਉਸ ਨੂੰ ਪਛਾਣਨ ਵਿਚ ਲੱਖਾਂ ਮੀਲ ਦੂਰ ਰਹਿ ਜਾਂਦੇ ਹਨ ਕਿਉਂਕਿ ਉਹਨਾਂ ਦੀ ਚਤੁਰ ਵਿਦਿਆ ਦੀ ਵਿਚਾਰਧਾਰਾ ਵਿਚ ਉਹ ਇੰਨਾ ਮਹਾਨ ਹੁੰਦਾ ਹੈ ਕਿ ਉਹ ਸੋਚਦੇ ਹਨ ਕਿ ਉਹ ਇੰਨੀ ਸਧਾਰਨਤਾ ਵਿਚ ਹੋ ਹੀ ਨਹੀਂ ਸਕਦਾ ਪਰੰਤੂ ਆਪਣੇ ਪ੍ਰਕਾਸ਼ ਵਿਚ ਉਹ ਆਪਣੇ ਆਪ ਨੂੰ ਇੰਨਾ ਸਧਾਰਨ ਬਣਾਉਂਦਾ ਹੈ ਕਿ ਸਧਾਰਨਤਾ ਉਹਨਾਂ ਦੇ ਸਿਰਾਂ ਦੇ ਉੱਪਰ ਦੀ ਲੰਘ ਜਾਂਦੀ ਹੈ ਅਤੇ ਉਹ ਇਸ ਨੂੰ ਪਛਾਣਨ ਵਿਚ ਫੇਲ ਹੋ ਜਾਂਦੇ ਹਨ ਹੁਣ ਇਸ ਦਾ ਅਧਿਐਨ ਕਰੋ ਇਸ ਦਾ ਪੂਰਾ ਅਧਿਐਨ ਕਰੋ ਤੁਸੀਂ ਜਿਹੜੇ ਨਵੇਂ ਇੱਥੇ ਸੰਗਤ ਕਰਨ ਵਾਸਤੇ ਆਏ ਹੋ ਜਾਂ ਤੁਸੀਂ ਆਪਣੇ ਹੋਟਲਾਂ ਦੇ ਕਮਰੇ ਵਿਚ ਜਾਓ ਤਾਂ ਇਹਨਾਂ ਗੱਲਾਂ ਨੂੰ ਚੇਤੇ ਕਰਕੇ ਇਹਨਾਂ ਉੱਤੇ ਅਧਿਐਨ ਕਰੋ ਸਾਡੇ ਕੋਲ ਇੰਨਾ ਸਮਾਂ ਨਹੀਂ ਹੈ ਕਿ ਇਸ ਨੂੰ ਜਿੰਨੇ ਵਿਸਥਾਰ ਵਿਚ ਸਮਝਾਉਣਾ ਚਾਹੀਦਾ ਹੈ ਸਮਝਾਈਏ ਪਰੰਤੂ ਮੈਂ ਤੁਹਾਡੇ ਕੋਲੋਂ ਇਹ ਚਾਹੁੰਦਾ ਹਾਂ ਕਿ ਜਾਂ ਤੁਸੀਂ ਹੋਟਲ ਜਾਂ ਮੋਟਲ ਵਿਚ ਜਾਂ ਜਿੱਥੇ ਵੀ ਤੁਸੀਂ ਠਹਿਰੇ ਹੋਏ ਹੋ ਜਾਓ ਤਾਂ ਤੁਸੀਂ ਇਸ ਉੱਤੇ ਧਿਆਨ ਕਰੋ ਇਹਨਾਂ ਗੱਲਾਂ ਨੂੰ ਇਕੱਠੀਆਂ ਕਰ ਲਓ ਅਤੇ ਫਿਰ ਇਹਨਾਂ ਦਾ ਅਧਿਐਨ ਕਰੋ ਜਿਸ ਢੰਗ ਨਾਲ ਪਰਮੇਸ਼ਵਰ ਆਪਣੇ ਆਪ ਨੂੰ ਪ੍ਰਗਟ ਕਰਦਾ ਹੈ ਲੋਕ ਉਸ ਢੰਗ ਦੇ ਕਾਰਨ ਉਸ ਨੂੰ ਪਾਉਣ ਤੋਂ ਰਹਿ ਜਾਂਦੇ ਹਨ ਕਿਉਂ ਜੋ ਉਹ ਐਡਾ ਮਹਾਨ ਹੈ ਔਰ ਫਿਰ ਵੀ ਆਪਣੇ ਆਪ ਨੂੰ ਸਾਦਗੀ ਵਿਚ ਲੁਕਾਉਂਦਾ ਹੈ ਤਾਂ ਕਿ ਆਪਣੇ ਆਪ ਨੂੰ ਸਾਦੇ ਲੋਕਾਂ ਤੇ ਪ੍ਰਗਟ ਕਰ ਸਕੇ ਸਮਝੇ ਕਦੇ ਵੀ ਉਸ ਨੂੰ ਮਹਾਨ ਚੀਜ਼ਾਂ ਵਿਚੋਂ ਲੱਭਣ ਦਾ ਯਤਨ ਨਾ ਕਰੋ ਕਿਉਂਕਿ ਉਹ ਉਸ ਦੇ ਉੱਪਰ ਦੀ ਗੁਜਰ ਜਾਂਦਾ ਹੈ ਪਰ ਖੁਦਾ ਦੀ ਸਾਦਗੀ ਵੱਲ ਕੰਨ ਲਗਾਓ ਤਾਂ ਤੁਸੀਂ ਪਰਮੇਸ਼ਵਰ ਨੂੰ ਸਾਦਗੀ ਵਿਚ ਲੱਭ ਸਕੋਗੇ ਸੰਸਾਰਿਕ ਬੁੱਧੀ ਉੱਚ ਵਿਦਿਆ ਵਾਲਾ ਮਨੁੱਖ ਹਮੇਸ਼ਾ ਹੀ ਉਸ ਨੂੰ ਪਛਾਣਨ ਵਿਚ ਖੁੰਝ ਜਾਂਦਾ ਹੈ ਹੁਣ ਮੈਂ ਇੱਥੇ ਅਤੇ ਮੈਂ ਜਾਣਦਾ ਹਾਂ ਕਿ ਇਸ ਥਾਂ ਤੇ 2 ਜਾਂ 3 ਸਕੂਲ ਅਧਿਆਪਕ ਵੀ ਬੈਠੇ ਹੋਏ ਹਨ ਅਤੇ ਹੁਣ ਮੈਂ ਇੱਥੇ ਸਕੂਲਾਂ ਦੀ ਵਿਰੋਧਤਾ ਕਰਨ ਅਤੇ ਅਨਪੜ੍ਹਤਾ ਦਾ ਪੱਖ ਲੈਣ ਵਾਸਤੇ ਨਹੀਂ ਖੜਾ ਹੋਇਆ ਹਾਂ ਮੈਂ ਇੱਥੇ ਇਸ ਲਈ ਨਹੀਂ ਹਾਂ ਪਰੰਤੂ ਲੋਕ ਇੱਥੋਂ ਤੱਕ ਕਿ ਧਾਰਮਿਕ ਸੈਮੀਨਰੀਆਂ ਵਿਚ ਵੀ ਲੋਕ ਪੜ੍ਹਾਈ ਅਤੇ ਗਿਆਨ ਦੇ ਪਿੱਛੇ ਇੰਨਾ ਜ਼ਿਆਦਾ ਪਏ ਹੋਏ ਹਨ ਕਿ ਉਹ ਉਸ ਚੀਜ਼ ਨੂੰ ਪਛਾਣਨ ਵਿਚ ਖੁੰਝ ਗਏ ਹਨ ਜਿਹੜੀ ਪਰਮੇਸ਼ਵਰ ਨੇ ਉਹਨਾਂ ਦੇ ਬਿਲਕੁਲ ਸਾਹਮਣੇ ਰੱਖੀ ਹੋਈ ਹੈ ਇਹੀ ਕਾਰਨ ਹੈ ਕਿ ਮੈਂ ਉਹਨਾਂ ਭਰਾਵਾਂ ਦੇ ਵਿਰੁੱਧ ਨਹੀਂ ਹਾਂ ਜੋ ਜਥੇਬੰਦੀਆਂ ਵਿਚ ਹਨ ਪਰੰਤੂ ਮੈਂ ਜਥੇਬੰਦੀਆਂ ਦੇ ਪ੍ਰਬੰਧ ਦੇ ਵਿਰੁੱਧ ਹਾਂ ਕਿਉਂਕਿ ਉਹਨਾਂ ਦੀਆਂ ਮਿਸ਼ਨਾਂ ਦਾ ਪ੍ਰਬੰਧ ਆਪਣੇ ਆਪ ਨੂੰ ਹੀ ਉੱਚਾ ਕਰ ਰਿਹਾ ਹੈ ਅਤੇ ਆਪਣੇ ਸੇਵਾਦਾਰਾਂ ਨੂੰ ਇਸ ਢੰਗ ਨਾਲ ਵਿਸ਼ੇਸ਼ ਤਰ੍ਹਾਂ ਦੀ ਪੜ੍ਹਾਈ ਕਰਾਉਂਦੀਆਂ ਹਨ ਅਤੇ ਜੇ ਉਹਨਾਂ ਨੂੰ ਉੱਥੇ ਦਿੱਤੀ ਜਾਣ ਵਾਲੀ ਸਿੱਖਿਆ ਪ੍ਰਾਪਤ ਨਾ ਹੋਵੇ ਤਾਂ ਉਹਨਾਂ ਨੂੰ ਬਾਹਰ ਕੱਢ ਦਿੱਤਾ ਜਾਂਦਾ ਹੈ ਉਹਨਾਂ ਲੋਕਾਂ ਨੂੰ ਮਨੋਵਿਗਿਆਨਕ ਢੰਗ ਨਾਲ ਸਿੱਖਿਆ ਅਤੇ ਪ੍ਰੀਖਿਆਵਾਂ ਵੀ ਪਾਸ ਕਰਨੀਆਂ ਪੈਂਦੀਆਂ ਹਨ ਮੈਂ ਕਦੇ ਸੋਚ ਵੀ ਨਹੀਂ ਸਕਦਾ ਕਿ ਪਰਮੇਸ਼ਵਰ ਦੀ ਇੱਛਾ ਇਹ ਹੋਵੇਗੀ ਕਿ ਉਸਦੇ ਸੇਵਾਦਾਰਾਂ ਨੂੰ ਮਨੋਵਿਗਿਆਨਕ ਢੰਗ ਨਾਲ ਪਰਖਿਆ ਜਾਵੇ ਪਰੰਤੂ ਪਰਮੇਸ਼ਵਰ ਦੀ ਇੱਛਾ ਤਾਂ ਇਹੀ ਹੈ ਕਿ ਆਪਣੇ ਸੇਵਕ ਨੂੰ ਵਚਨ ਨਾਲ ਪਰਖੇ ਸਮਝੇ ਪਰਮੇਸ਼ਵਰ ਦਾ ਤਰੀਕਾ ਤਾਂ ਇਹੀ ਹੋਵੇਗਾ ਕਿ ਆਪਣੇ ਸੇਵਕ ਨੂੰ ਸੇਵਕਾਈ ਲਈ ਭੇਜਦੇ ਸਮੇਂ ਉਸ ਨੂੰ ਵਚਨ ਨਾਲ ਪਰਖੇ ਤਾਂ ਕਿ ਉਹ ਜਾ ਕੇ ਪਰਮੇਸ਼ਵਰ ਦੇ ਵਚਨ ਦਾ ਪ੍ਰਚਾਰ ਕਰੇ ਵਚਨ ਦਾ ਪ੍ਰਚਾਰ ਕਰ ਪਰ ਅਸੀਂ ਅੱਜ ਕੱਲ ਫਿਲੋਸਫੀ ਪ੍ਰਚਾਰ ਕਰਦੇ ਹਾਂ ਅਸੀਂ ਧਾਰਮਿਕ ਮਤਾਂ ਅਤੇ ਸਿਧਾਂਤਾਂ ਅਤੇ ਅਕੀਦਿਆਂ ਅਤੇ ਅਨੇਕਾਂ ਦੂਸਰੀਆਂ ਗੱਲਾਂ ਦਾ ਪ੍ਰਚਾਰ ਕਰਦੇ ਹਾਂ ਔਰ ਵਚਨ ਨੂੰ ਛੱਡ ਦਿੰਦੇ ਹਾਂ ਕਿਉਂਕਿ ਉਹ ਕਹਿੰਦੇ ਹਨ ਕਿ ਇਸ ਨੂੰ ਸਮਝਿਆ ਨਹੀਂ ਜਾ ਸਕਦਾ ਪਰੰਤੂ ਵਚਨ ਨੂੰ ਸਮਝਿਆ ਜਾ ਸਕਦਾ ਹੈ परमेश्वर ने इस तरह करने का वादा किया हुआ है। हुण असी उसके अगे बेनती कर रहे हाँ कि वो ये करे। हुण असी इत्थे कुछ मिनटां लई कुछ चरित्रां दा वर्णन करन जा रहे हाँ। आओ असी नूह दे दिनां वल ध्यान करिए। नूह दे दिनां विच परमेश्वर ने वेख्या कि दुनियावी ज्ञान बहुत वध गया है अते उसका वड्डा आदर मान कर रहे हैं। अपनी महानता नूं प्रगट करन लई परमेश्वर ने एक सधारण मनुख द्वारा एक सधारण संदेश भेजिया। असी जानते हाँ कि वैज्ञानिक दावा करते हैं कि नूह दे दिनां विच सभ्यता बहुत विकसित हो चुकी सी अते साडे इस युग विच सभ्यता हाले उस शिखर तक नहीं पहुंची है, और मैं विश्वास करता हाँ कि अंत विच ए उसे स्थान तक पहुंच जावेगी, क्योंकि साडे प्रभु यीशु मसीह ने कहा सी जिस तरह नूह दे दिनां विच सी उसे तरह मनुख दे पुत्र दे आउंदे दिनां विच होवेगा। उसने इस संबंध विच कुछ उदाहरणां भी दित्तियां हन। अते उना लोकां ने नूह दे दिनां विच मीनार अते भेद पूर्ण चीजां मिस्र विच बनाईयां सन, अते उना ने अजिहियां विशाल कारीगरियां बनाईयां सन जिन्हां नूं बनाउण दी शक्ति अज साडे कोल नहीं है। उना दे कोल लाशां ते मलन नूं अजिहा मसाला सी जिस नाल लाशां सण नूं बचियां रहिंदियां अते इन्नियां सुभाविक विखाई दिंदियां कि अज तक भी मौजूद हन। अज असी इंज नहीं कर सकदे हां, अज असी इस तरह दी मम्मी नहीं बना सकदे हां, साडे कोल उस तरह दे मसाले नहीं हन। उना दे कोल अजिहे रंग सन जो कि अज 5000 सालां पिछों भी फिक्के नहीं पए अते ओही भा मारदे हन। समझे, अज साडे कोल अजिहा कुछ नहीं है अते ओ सभ्यता दियां एहो जिहियां बथेरियां गल्लां हन जो उस समय दी सभ्यता नूं साडी अज दी सभ्यता नालों उच्चा ते सर्वोत्तम दसदियां हन, अते उना महान वस्तुआं ते प्रतीकां तों जो उस युग दे अज रह गए हन उस तो कल्पना कर सकते हो कि उस समय सिक्ख्या ते विज्ञान किन्ना ज्यादा उन्नत सी। तुसीं इन्हां महान चीजां ते प्रतीकां दे द्वारा अनुमान लगा सकते हो कि वो किस तरह दी सभ्यता रही होवेगी, वो किस तरह दी महान सभ्यता सी जिवें कि इन्हां यादगारां दे चिन्हां तो प्रगट है, अते वो उस समय दी आधुनिक सभ्यता सी जो लोकां लई जीवन दा एक जरूरी अंग बन चुकी सी अते उस नूं जिहा ही होना सी। मैं सोचता हां कि उन्हां दिनां विच शायद ही कोई अनपढ़ होवे अते परमेश्वर ने उन्हां दिनां दे महान प्रबंध विचों किसे नूं लभना शुरू कीता अते शायद उन्हां दे तंत्र प्रबंध विचों उस नूं कोई भी योग आदमी नहीं मिलिया, और अंत विच उस नूं एक अनपढ़ आदमी मिलिया जिसका नाम नूह सी जो शायद किसान जां चरवाहा सी अते परमेश्वर ने उस नूं अपना एक संदेश दिता कि लोकां विच उसका प्रचार करे, परंतु यह संदेश उस समय दी सिख्या ते ज्ञान दे सामने इन्ना सधारण सी कि लोग उस सादगी तो ठोकर खा गए। अते विज्ञान दे सामने ता उस संदेश मूर्खता सी। आकाश तो किवें वर्खा हो सकती है याद कि उपर कोई वर्खा या पानी नहीं है। समझे, अरे बहुत ही सादा संदेश के किश्ती बना याद कि उत्थे उसे तैरन लई कोई भी पानी नहीं सी, ता इस नूं बनाउण अते इस दे अंदर वड़न दे की अर्थ हन, क्यों नूं मूरख समझिया गया अते ओ बन गया। जे तुसीं मैनूं माफ करो ता अज दी भाषा विच विचित्र आदमी बन गया होवेगा। वेखो खुदा दे लगभग सारे लोग ही विचित्र मनुख हुंदे हन, ओ इसे तरह दे ही हुंदे हन। मेनू खुशी है कि मैं उना विचों एक हां। एले तुसी जानदे हो कि ओ आधुनिक सभ्यता दे रीतां रिवाजां तो बिल्कुल उल्ट हुंदे हन, इसे लई ओ अजीब अते विचित्र बन जांदे हन। उसने अपने लोकां बारे कहा है कि उसदे लोक अजीब अनोखे जहे ते परदेसी होणगे, पर आत्मिक जाजक एक शाही कौम जो परमेश्वर दे सामने आत्मिक बलिदान चढ़ाया करनगे। ए बलिदान उना दे बुल्लां दियां भेटां होया करनगियां ते परमेश्वर दे नाम दी वड्याई दियां होया करनगियां। उस कोल अपने लई अजिहे ही लोक हन। अते हुण ध्यान दियो कि उना दिनां विच एक केडी वड्डी गल होवेगी कि एक शुदाई जिहा मनुख अगां वध के गिरजे विच आवे अते खुशखबरी दा अजिहा प्रचार करे जो वेखण अते सुनन विच उना दे विश्वास करन दे ढंग दे बिलकुल उल्ट होवे। अते साइंसदाना ने क्या होवेगा, क्यों ए शुदाई है, क्योंकि ओ वैज्ञानिक ढंग दे नाल ए साबित कर सकते सन कि उपर कोई भी पानी नहीं है, परंतु ए सधारण चरवाहा विश्वास करदा सी जे परमेश्वर ने कहा है कि वर्खा होवेगी ता वर्खा जरूर होवेगी। वेख्या, ਅਤੇ ਇਸ ਗੱਲ ਦੀ ਤੁਲਨਾ ਅੱਜ ਕਿਸੇ ਚੰਗਾਈ ਪਾਉਣ ਵਾਲੇ ਨਾਲ ਕਰੋ। ਉਹ ਕਹਿੰਦੇ ਹਨ ਇਹ ਤਾਂ ਸਿਰਫ ਜਜ਼ਬਾਤੀ ਹੋਣਾ ਹੈ। ਮੈਂ ਵਿਗਿਆਨਿਕ ਢੰਗ ਨਾਲ ਸਾਬਤ ਕਰਕੇ ਸਿੱਧ ਕਰ ਸਕਦਾ ਹਾਂ ਕਿ ਇਹ ਕੈਂਸਰ ਜਾਂ ਇਸ ਦੇ ਚਿੰਨ ਅਜੇ ਵੀ ਉੱਥੇ ਹੀ ਹਨ, ਪਰੰਤੂ ਇੱਕ ਸਧਾਰਨ ਵਿਸ਼ਵਾਸੀ ਲਈ ਉਹ ਜਾ ਚੁੱਕੀ ਹੈ, ਸਮਝੇ, ਕਿਉਂਕਿ ਉਹ ਆਪਣੀ ਬਿਮਾਰੀ ਵੱਲ ਨਹੀਂ ਵੇਖਦਾ, ਉਹ ਤਾਂ ਪਰਮੇਸ਼ਵਰ ਦੇ ਵਾਅਦੇ ਨੂੰ ਵੇਖਦਾ ਹੈ, ਜਿਵੇਂ ਕਿ ਨੂਹ ਨੇ ਕੀਤਾ ਸੀ। ਕੀ ਤੁਸੀਂ ਨਹੀਂ ਵੇਖਦੇ ਕਿ ਜਿਸ ਤਰ੍ਹਾਂ ਨੂਹ ਦੇ ਦਿਨਾਂ ਵਿਚ ਹੋਇਆ ਸੀ, ਉਸੇ ਤਰ੍ਹਾਂ ਹੀ ਮਨੁੱਖ ਦੇ ਪੁੱਤਰ ਦੇ ਆਉਣ ਦੇ ਦਿਨਾਂ ਵਿਚ ਹੋਵੇਗਾ? ਵਿਗਿਆਨਿਕ ਦ੍ਰਿਸ਼ਟੀਕੋਣ ਤੋਂ ਤਾਂ ਕੋਈ ਵੀ ਡਾਕਟਰ ਕਹਿ ਸਕਦਾ ਹੈ, ਦੇਖੋ ਤੁਹਾਡਾ ਫੋੜਾ ਹਾਲੇ ਵੀ ਉੱਥੇ ਹੀ ਹੈ, ਤੁਹਾਡਾ ਕੈਂਸਰ ਹਾਲੇ ਵੀ ਉੱਥੇ ਹੀ ਹੈ, ਤੁਹਾਡੀ ਬਾਂਹ ਹਾਲੇ ਵੀ ਉਸੇ ਤਰ੍ਹਾਂ ਹੀ ਅਪੰਗ ਹੈ ਜਿਵੇਂ ਕਿ ਇਹ ਪਹਿਲਾਂ ਸੀ। ਤੂੰ ਤਾਂ ਪਾਗਲ ਹੋ ਗਿਆ ਹੈ। ਔਰ ਯਾਦ ਰੱਖੋ, ਨੂਹ ਦੇ ਦਿਨਾਂ ਵਾਲਾ ਆਤਮਾ ਅੱਜ ਵੀ ਇੱਥੇ ਹੀ ਹੈ, ਜੋ ਇਹ ਕਹਿੰਦਾ ਸੀ ਕਿ ਉੱਥੇ ਉੱਪਰ ਕੋਈ ਪਾਣੀ ਨਹੀਂ ਹੈ। ਅਸੀਂ ਯੰਤਰਾਂ ਨਾਲ ਚੰਦ ਨੂੰ ਜਾਂਚ ਕੇ ਦੱਸ ਸਕਦੇ ਹਾਂ ਕਿ ਉੱਪਰ ਕੋਈ ਵਰਖਾ ਨਹੀਂ ਹੈ, ਪਰੰਤੂ ਜੇ ਪਰਮੇਸ਼ਵਰ ਨੇ ਕਿਹਾ ਹੈ ਕਿ ਵਰਖਾ ਹੋਵੇਗੀ ਤਾਂ ਵਰਖਾ ਜ਼ਰੂਰ ਹੋਵੇਗੀ, ਕਿਉਂਕਿ ਵਿਸ਼ਵਾਸ ਆਸ ਕੀਤੀਆਂ ਹੋਈਆਂ ਗੱਲਾਂ ਦਾ ਪੱਕਾ ਭਰੋਸਾ ਅਤੇ ਅਣਡਿੱਠ ਵਸਤਾਂ ਦਾ ਪ੍ਰਮਾਣ ਹੈ, ਅਤੇ ਨਿਹਚਾ ਦਾ ਪੱਕਾ ਆਧਾਰ ਪਰਮੇਸ਼ਵਰ ਦਾ ਵਚਨ ਹੀ ਹੈ। ਇਹੀ ਹੈ ਉਹ ਜਿੱਥੇ ਉਸ ਨੂੰ ਆਪਣੇ ਆਰਾਮ ਦੀ ਥਾਂ ਮਿਲਦੀ ਹੈ। ਕੀ ਤੁਸੀਂ ਇਸ ਨੂੰ ਸਮਝ ਗਏ ਹੋ? ਇਸ ਦਾ ਆਧਾਰ ਤਾਂ ਪਰਮੇਸ਼ਵਰ ਦਾ ਵਚਨ ਹੀ ਹੈ। ਇਹੀ ਉਹ ਚੀਜ਼ ਸੀ ਜਿੱਥੇ ਨੂਹ ਦਾ ਵਿਸ਼ਵਾਸ ਟਿਕਿਆ ਹੋਇਆ ਸੀ ਕਿ ਪਰਮੇਸ਼ਵਰ ਨੇ ਅਜਿਹਾ ਕਿਹਾ ਹੈ ਅਤੇ ਜ਼ਰੂਰ ਹੋਵੇਗਾ। ਹੁਣ ਜੇ ਤੁਸੀਂ ਫਿਰ ਧਿਆਨ ਕਰੋ ਤਾਂ ਤੁਹਾਨੂੰ ਪਤਾ ਲੱਗੇਗਾ ਕਿ ਅਜਿਹੀ ਗੱਲ ਤੇ ਵਿਸ਼ਵਾਸ ਕਰਨ ਕਾਰਨ ਹੀ ਨੂਹ ਪਾਗਲ ਕਹਾਇਆ ਗਿਆ ਸੀ, ਅਤੇ ਅੱਜ ਜੋ ਲੋਕ ਪਵਿੱਤਰ ਆਤਮਾ ਦੇ ਬਪਤਿਸਮੇ ਵਿਚ ਵਿਸ਼ਵਾਸ ਕਰਦੇ ਹਨ। ਹੁਣ ਗਿਰਜਾ ਉਹਨਾਂ ਦੇ ਬਾਰੇ ਵਿਚ ਕਹਿੰਦਾ ਹੈ ਇਹ ਲੋਕ ਪਾਗਲ ਹਨ, ਇਹ ਕੁਝ ਨਹੀਂ ਹਨ ਬਲਕਿ ਜਾਣ ਬੁੱਝ ਕੇ ਜਜ਼ਬਾਤੀ ਬਣੇ ਹੋਏ ਹਨ ਅਤੇ ਰੌਲਾ ਪਾਉਣ ਵਾਲੇ ਲੋਕਾਂ ਦਾ ਝੁੰਡ ਹੈ, ਪਰੰਤੂ ਉਹ ਬਹੁਤ ਥੋੜਾ ਹੀ ਜਾਣਦੇ ਹਨ ਕਿ ਪਰਮੇਸ਼ਵਰ ਦਾ ਵਚਨ ਅਜਿਹਾ ਹੀ ਸਿਖਾਉਂਦਾ ਹੈ, ਇਹ ਇੱਕ ਵਾਅਦਾ ਹੈ। ਅਤੇ ਨੂਹ ਨੂੰ ਕੋਈ ਪਰਵਾਹ ਨਹੀਂ ਸੀ ਕਿ ਉਹ ਕਿੰਨਾ ਵੀ ਇਹ ਕਹਿੰਦੇ ਹਨ। ਇਸ ਬੁੱਢੇ ਆਦਮੀ ਦੀ ਬੁੱਧੀ ਭ੍ਰਿਸ਼ਟ ਹੋ ਗਈ ਹੈ, ਇਹ ਵਿਗਿਆਨਕ ਆਧਾਰ ਤੇ ਗਲਤ ਹੈ, ਪਰੰਤੂ ਨੂਹ ਲਈ ਇਹ ਪ੍ਰਭੂ ਦਾ ਵਚਨ ਸੀ ਅਤੇ ਨੂਹ ਉਸ ਤੇ ਹੀ ਸਥਿਰ ਬਣਿਆ ਹੋਇਆ ਸੀ। ਔਰ ਗਿਆਨੀਆਂ ਅਤੇ ਵਿਦਵਾਨਾਂ ਨੇ ਇਸ ਦੀ ਸਾਦਗੀ ਤੋਂ ਠੋਕਰ ਖਾਧੀ ਅਤੇ ਨਾਸ਼ ਹੋ ਗਏ। ਉਸ ਪੀੜ੍ਹੀ ਲਈ ਇਹ ਕਿੰਨੀ ਵੱਡੀ ਫਿਟਕਾਰ ਹੈ। ਬਥੇਰੇ ਲੋਕ ਕਹਿੰਦੇ ਹਨ ਕਿ ਜੇ ਮੈਂ ਉਹਨਾਂ ਦਿਨਾਂ ਵਿਚ ਹੁੰਦਾ, ਨਹੀਂ ਤੁਹਾਡੀ ਵੀ ਠੀਕ ਉਹੀ ਹਾਲਤ ਹੋਣੀ ਸੀ, ਕਿਉਂਕਿ ਅੱਜ ਵੀ ਉਹੀ ਗੱਲ ਫਿਰ ਕਹੀ ਜਾ ਰਹੀ ਹੈ, ਸਿਰਫ ਰੂਪ ਹੀ ਬਦਲਿਆ ਹੈ, ਪਰੰਤੂ ਲੋਕ ਅੱਜ ਵੀ ਉਸੇ ਤਰ੍ਹਾਂ ਹੀ ਠੋਕਰ ਖਾ ਰਹੇ ਹਨ ਜਿਸ ਤਰ੍ਹਾਂ ਉਹਨਾਂ ਨੇ ਉਸ ਵੇਲੇ ਖਾਧੀ ਸੀ। ਇਸ ਵਿਚ ਕੋਈ ਸ਼ੱਕ ਨਹੀਂ ਕਿ ਉਹਨਾਂ ਦਿਨਾਂ ਵਿਚ ਉਹਨਾਂ ਦੇ ਕੋਲ ਢੇਰਾਂ ਪ੍ਰਚਾਰਕ ਸਨ, ਪਰੰਤੂ ਨੂਹ ਪਰਮੇਸ਼ਵਰ ਦੀ ਪ੍ਰੇਰਣਾ ਨਾਲ ਪ੍ਰੇਰਿਤ ਪ੍ਰਚਾਰਕ ਸੀ ਅਤੇ ਨੂਹ ਹੀ ਦ੍ਰਿਸ਼ਟੀ ਕਰਕੇ ਵੇਖ ਸਕਦਾ ਸੀ ਅਤੇ ਵੇਖ ਸਕਦਾ ਸੀ ਕੀ ਹੋਣ ਵਾਲਾ ਹੈ, ਔਰ ਉਹ ਜਾਣਦਾ ਸੀ ਕਿ ਇਸ ਤਰ੍ਹਾਂ ਦੀ ਵਿਭਚਾਰੀ ਅਤੇ ਦੁਸ਼ਟ ਪੀੜ੍ਹੀ ਨੂੰ ਪਰਮੇਸ਼ਵਰ ਕਦੀ ਨਹੀਂ ਛੱਡੇਗਾ। ਸੋ ਅੱਜ ਅਸੀਂ ਕੀ ਕਰ ਸਕਦੇ ਹਾਂ ਸਿਵਾਏ ਇਸ ਦੇ ਕਿ ਉਸੇ ਹੀ ਗੱਲ ਨੂੰ ਫਿਰ ਵੇਖੀਏ? ਇਹ ਆਧੁਨਿਕ ਸਦੂਮ ਅਤੇ ਅਮੂਰਾ ਹੈ, ਦੁਸ਼ਟ ਅਤੇ ਵਿਭਚਾਰੀ ਕੌਮ ਹੈ, ਜੋ ਆਪਣੀ ਸਿੱਖਿਆ ਅਤੇ ਗਿਆਨ ਵਿਚ ਇੰਨੀ ਜ਼ਿਆਦਾ ਡੁੱਬੀ ਹੋਈ ਹੈ ਕਿ ਲੋਕ ਪਰਮੇਸ਼ਵਰ ਦੇ ਵਚਨ ਨੂੰ ਸਾਦਗੀ ਵਿਚ ਜੀਵਤ ਪ੍ਰਗਟ ਹੋਣ ਦੇ ਬਾਵਜੂਦ ਵੀ ਠੋਕਰ ਖਾ ਰਹੇ ਹਨ, ਜਦ ਕਿ ਖੁਦਾ ਆਪਣੇ ਵਚਨ ਨੂੰ ਸਧਾਰਨਤਾ ਵਿਚ ਪ੍ਰਗਟ ਕਰ ਰਿਹਾ ਹੈ। ਸੰਸਾਰ ਵਿਚ ਕੋਈ ਵੀ ਅਜਿਹਾ ਮਨੁੱਖ ਨਹੀਂ ਹੈ, ਰੋਸੇਲਾ ਜਾਂ ਕੋਈ ਹੋਰ, ਜੋ ਇਹ ਕਹਿ ਸਕੇ ਕਿ ਅਸੀਂ ਆਪਣੇ ਵਿਚਕਾਰ ਪਰਮੇਸ਼ਵਰ ਦਾ ਵਚਨ ਪ੍ਰਗਟ ਹੁੰਦੇ ਹੋਏ ਨਹੀਂ ਵੇਖ ਰਹੇ ਹਾਂ। ਅੰਤ ਦੇ ਦਿਨਾਂ ਲਈ ਜੋ ਵਾਅਦਾ ਕੀਤਾ ਗਿਆ ਸੀ, ਸ਼ਾਮਾਂ ਵੇਲੇ ਦੇ ਚਾਨਣੇ ਜੋ ਚਮਕਣੇ ਸਨ, ਅਸੀਂ ਭਾਗਾਂ ਵਾਲੇ ਲੋਕ ਹਾਂ ਜੋ ਇਹ ਸਭ ਵੇਖ ਰਹੇ ਹਾਂ, ਅਤੇ ਜਦ ਕਿ ਸੰਸਾਰ ਦੇ ਉੱਚ ਸਿੱਖਿਆ ਪ੍ਰਾਪਤ ਲੋਕਾਂ ਤੇ ਗੱਲਾਂ ਛੁਪੀਆਂ ਹੋਈਆਂ ਹਨ। ਪ੍ਰਭੂ ਯਸੂ ਨੇ ਪਿਤਾ ਪਰਮੇਸ਼ਵਰ ਦੇ ਅੱਗੇ ਬੇਨਤੀ ਕਰਦਿਆਂ ਕਿਹਾ ਸੀ, ਉਸਨੇ ਕਿਹਾ ਸੀ, ਹੇ ਪਿਤਾ, ਤੈਨੂੰ ਇਹੀ ਚੰਗਾ ਲੱਗਾ ਕਿ ਤੂੰ ਇਹ ਗੱਲਾਂ ਉਹਨਾਂ ਕੋਲੋਂ ਛੁਪਾ ਰੱਖੇ, ਇਸ ਲਈ ਪਿਤਾ ਤੂੰ ਇਹ ਉਹਨਾਂ ਤੋਂ ਛੁਪਾਇਆ ਹੈ, ਉਹਨਾਂ ਨੂੰ ਉਹਨਾਂ ਦੀ ਚਤੁਰਾਈ ਵਿਚ ਰਹਿਣ ਦਿੱਤਾ। ਤੁਸੀਂ ਵੇਖੋ ਕਿ ਇਹ ਸੰਸਾਰਕ ਗਿਆਨ ਹੀ ਸੀ ਜਿਸ ਨੇ ਸ਼ੁਰੂ ਵਿਚ ਹੀ ਪਾਪ ਦੇ ਗੰਦੇ ਖੱਡੇ ਵਿਚ ਗੇਂਦ ਨੂੰ ਰੇੜਨਾ ਸ਼ੁਰੂ ਕੀਤਾ, ਕਿਉਂਕਿ ਹਵਾ ਗਿਆਨ ਦੀ ਭਾਲ ਵਿਚ ਸੀ ਜਾਂ ਸ਼ੈਤਾਨ ਉਸ ਨੂੰ ਮਿਲਿਆ ਸੀ ਅਤੇ ਸ਼ੈਤਾਨ ਨੇ ਹੀ ਉਸ ਨੂੰ ਇਹ ਦਿੱਤਾ ਸੀ, ਸਮਝੇ? ਅਤੇ ਬੁੱਧੀ ਵਿਸ਼ਵਾਸ ਦੇ ਵਿਰੁੱਧ ਹੈ। ਸਾਨੂੰ ਇਹ ਨਹੀਂ ਕਿਹਾ ਜਾਂਦਾ ਕਿ ਬੁੱਧੀ ਪ੍ਰਾਪਤ ਕਰੀਏ, ਸਾਨੂੰ ਵਿਸ਼ਵਾਸ ਪ੍ਰਾਪਤ ਕਰਨ ਲਈ ਕਿਹਾ ਜਾਂਦਾ ਹੈ ਉਸ ਉੱਤੇ ਜੋ ਪਹਿਲਾਂ ਹੀ ਕਿਹਾ ਜਾ ਚੁੱਕਾ ਹੈ। ਇਸ ਲਈ ਸਮਝੇ, ਪਰੰਤੂ ਅੱਜ ਗਿਆਨ ਨਾਲ ਭਰੇ ਹੋਏ ਵਿਦਵਾਨ ਵਚਨ ਇਸ ਢੰਗ ਨਾਲ ਲਿਸ਼ਕਾਉਂਦੇ ਅਤੇ ਇਸ ਦੀ ਆਪਣੀ ਵਿਆਖਿਆ ਕਰਕੇ ਲੋਕਾਂ ਅੱਗੇ ਪੇਸ਼ ਕਰਦੇ ਹਨ। ਹਮੇਸ਼ਾ ਇਸੇ ਤਰ੍ਹਾਂ ਹੀ ਹੋਇਆ ਹੈ, ਅੱਜ ਵੀ ਉਹ ਠੀਕ ਇਸੇ ਤਰ੍ਹਾਂ ਹੀ ਕਰ ਰਹੇ ਹਨ, ਅੱਜ ਵੀ ਇਹ ਠੀਕ ਉਸੇ ਹੀ ਮਾਪ ਨਾਲ ਹੈ। ਹੁਣ ਲੋਕ ਪਰ ਉਸ ਵੇਲੇ ਲੋਕ ਇਸ ਨੂੰ ਪਾਉਣ ਤੋਂ ਰਹਿ ਗਏ ਸਨ, ਅਤੇ ਜਿਵੇਂ ਉਹ ਉਦੋਂ ਰਹਿ ਗਏ ਸਨ, ਬਿਲਕੁਲ ਉਸੇ ਤਰ੍ਹਾਂ ਹੀ ਅੱਜ ਵੀ ਲੋਕ ਰਹਿ ਰਹੇ ਹਨ। ਉਹ ਅੱਜ ਵੀ ਉਸੇ ਹੀ ਤਰ੍ਹਾਂ ਕਰ ਰਹੇ ਹਨ, ਕਿਉਂਕਿ ਉਹ ਕਾਰਨ ਜਿਸ ਦੀ ਵਜ੍ਹਾ ਨਾਲ ਉਹ ਇਸ ਨੂੰ ਪਾਉਣ ਵਿਚ ਫੇਲ ਹੋ ਗਏ, ਉਹਨਾਂ ਦੀ ਅਧਿਕ ਬੁੱਧੀ ਸੀ। ਸਮਝੇ, ਹੁਣ ਸੰਦੇਸ਼ ਇੰਨਾ ਸਾਦਾ ਸੀ ਕਿ ਚਾਤਰ ਬੁੱਧੀ ਦੇ ਲੋਕ ਉਸ ਸੰਦੇਸ਼ ਦੀ ਸਾਦਗੀ ਦਾ ਵਿਸ਼ਵਾਸ ਕਰਨ ਵਿਚ ਕੁਝ ਜ਼ਿਆਦਾ ਹੀ ਤੇਜ਼ ਜਾਂ ਚਾਤਰ ਸਨ। ਹੇ ਮੇਰੇ ਪ੍ਰਭੂ, ਖੁਦਾ ਨੇ ਸੱਚਾਈ ਵਿਚ ਇਸ ਨੂੰ ਇੰਨਾ ਜ਼ਿਆਦਾ ਸਧਾਰਨ ਬਣਾਇਆ ਕਿ ਬੁੱਧੀਮਾਨ ਅਤੇ ਚਲਾਕ ਇਸ ਨੂੰ ਵੇਖਣ ਤੋਂ ਰਹਿ ਗਏ ਸਨ, ਕਿਉਂਕਿ ਇਹ ਬਹੁਤ ਹੀ ਸਧਾਰਨ ਸੀ। ਠੀਕ ਹੈ, ਇਸ ਤੋਂ ਹੀ ਪਰਮੇਸ਼ਵਰ ਦੀ ਮਹਾਨਤਾ ਮਹਾਨ ਬਣ ਜਾਂਦੀ ਹੈ, ਕਿਉਂਕਿ ਪਰਮੇਸ਼ਵਰ ਅਤ ਮਹਾਨ ਹੋਣ ਦੇ ਬਾਵਜੂਦ ਵੀ ਅਤ ਸਧਾਰਨ ਬਣ ਜਾਂਦਾ ਹੈ। ਲੋਕ ਅੱਜ ਇਹ ਪ੍ਰਗਟ ਕਰ ਰਹੇ ਹਨ ਕਿ ਉਹ ਪਰਮੇਸ਼ਵਰ ਦੇ ਨਹੀਂ ਹਨ, ਉਹ ਮਹਾਨ ਹਨ ਅਤੇ ਹੋਰ ਮਹਾਨ ਬਣਨ ਦਾ ਯਤਨ ਕਰ ਰਹੇ ਹਨ, ਅਤੇ ਆਪਣੇ ਆਪ ਨੂੰ ਮਹਾਨ ਪ੍ਰਗਟ ਕਰਦੇ ਹਨ ਅਤੇ ਆਪ ਨੂੰ ਮਹਾਨ ਬਿਸ਼ਪ, ਡਾਕਟਰ ਦੀ ਡਿਗਰੀ ਪ੍ਰਾਪਤ ਕੀਤੇ ਹੋਏ ਪਵਿੱਤਰ ਪੋਪ ਪ੍ਰਗਟ ਕਰਦੇ ਹਨ, ਅਤੇ ਉਹ ਆਪਣੇ ਆਪ ਨੂੰ ਉਹ ਵਿਖਾਉਣ ਲਈ ਜੋ ਅਸਲ ਵਿਚ ਨਹੀਂ ਹਨ ਸਭ ਕੁਝ ਕਰਦੇ ਹਨ, ਅਤੇ ਖੁਦਾ ਜੋ ਅਤ ਮਹਾਨ ਹੈ ਉਹ ਆਪਣੇ ਆਪ ਨੂੰ ਇੰਨਾ ਥੱਲੇ ਲੈ ਆਇਆ ਕਿ ਉਹ ਸਧਾਰਨ ਬਣ ਗਿਆ ਹੈ। ਸਾਦਗੀ ਹੀ ਮਹਾਨਤਾ ਹੈ। ਅਸੀਂ ਜੈੱਟ ਹਵਾਈ ਜਹਾਜ਼ ਬਣਾ ਸਕਦੇ ਹਾਂ, ਅਸੀਂ ਰਾਕਟ ਜਾਂ ਮਿਸਾਈਲਾਂ ਨੂੰ ਗ੍ਰਹਿ ਵਿਚ ਛੱਡ ਸਕਦੇ ਹਾਂ, ਅਤੇ ਅਸੀਂ ਇਹ ਸਭ ਚੀਜ਼ਾਂ ਕਰ ਸਕਦੇ ਹਾਂ, ਪਰ ਅਸੀਂ ਘਾਹ ਦੀ ਇੱਕ ਪੱਤੀ ਨੂੰ ਨਹੀਂ ਬਣਾ ਸਕਦੇ ਹਾਂ। ਆਮੇਨ, ਇਸ ਦੇ ਬਾਰੇ ਕੀ ਕਰ ਸਕਦੇ ਹਾਂ? ਪਰੰਤੂ ਵਾਪਸ ਆਉਣ ਦੀ ਕੋਸ਼ਿਸ਼ ਕਰਨ ਦੀ ਬਜਾਏ ਔਰ ਇਹ ਵੇਖਣ ਦੀ ਬਜਾਏ ਕਿ ਕੌਣ ਘਾਹ ਨੂੰ ਬਣਾਉਂਦਾ ਹੈ ਅਤੇ ਉਸ ਪਰਮੇਸ਼ਵਰ ਨੂੰ ਕਬੂਲ ਕਰਨ ਦੀ ਬਜਾਏ ਜੋ ਘਾਹ ਦੀ ਸ੍ਰਿਸ਼ਟੀ ਕਰਦਾ ਹੈ, ਅਸੀਂ ਮਿਜ਼ਾਈਲ ਬਣਾਉਣ ਦੀ ਕੋਸ਼ਿਸ਼ ਕਰਦੇ ਹਾਂ ਜੋ ਛੇਤੀ ਨਾਲ ਦੂਸਰਿਆਂ ਤੋਂ ਪਹਿਲਾਂ ਬਣਾ ਕੇ ਉੱਪਰ ਭੇਜੀ ਜਾ ਸਕੇ। ਸਮਝੇ, ਅਸੀਂ ਆਪਣੇ ਗਿਰਜਿਆਂ ਵਿਚ ਇੰਨੇ ਜ਼ਿਆਦਾ ਬੁੱਧੀਮਾਨ ਹਾਂ ਕਿ ਅਸੀਂ $10,00,000 ਜਾਂ $1,00,000 ਦੀ ਲਾਗਤ ਦਾ ਗਿਰਜਾ ਬਣਾ ਸਕਦੇ ਹਾਂ, ਅਤੇ ਤਦ ਵੀ ਇਹੀ ਕੋਸ਼ਿਸ਼ ਰਹਿੰਦੀ ਹੈ ਕਿ ਅਸੀਂ ਆਪਣਾ ਗਿਰਜਾ ਇਸ ਤਰ੍ਹਾਂ ਦਾ ਬਣਾਈਏ ਜੋ ਮੈਥੋਡਿਸਟਾਂ ਦੇ ਗਿਰਜੇ ਤੋਂ ਜ਼ਿਆਦਾ ਆਲੀਸ਼ਾਨ ਹੋਵੇ, ਜਾਂ ਬੈਪਟਿਸਟ ਅਜਿਹਾ ਭਵਨ ਬਣਾਉਂਦੇ ਹਨ ਜੋ ਪ੍ਰੈਸਬਾਈਟੀਰੀਅਨ ਤੋਂ ਵੱਧ ਆਲੀਸ਼ਾਨ ਹੋਵੇ, ਅਤੇ ਪੈਂਟੀਕਾਸਲ ਵੀ ਇਸੇ ਤਰ੍ਹਾਂ ਚੂਹਾ ਦੌੜ ਵਿਚ ਸ਼ਾਮਲ ਹਨ। ਪਰੰਤੂ ਅਸਲੀ ਗੱਲ ਤਾਂ ਇਹ ਹੈ ਕਿ ਅਸੀਂ ਆਪਣੇ ਤੌਰ ਤਰੀਕਿਆਂ ਵਿਚ ਐਡੇ ਚਾਤਰ ਹਾਂ ਕਿ ਅਸੀਂ ਆਪਣੇ ਆਪ ਨੂੰ ਨੀਵਾਂ ਕਰਨੋਂ ਰਹਿ ਜਾਂਦੇ ਹਾਂ ਔਰ ਉਸ ਪਰਮੇਸ਼ਵਰ ਨੂੰ ਕਬੂਲ ਨਹੀਂ ਕਰਦੇ ਜੋ ਇੱਕ ਛੋਟੀ ਜਿਹੀ ਕਲੀਸਿਆ ਵਿਚ ਮੌਜੂਦ ਹੈ ਜੋ ਕਿ ਨੁਕਰੇ ਲੱਗੀ ਬੈਠੀ ਹੈ। ਸਮਝੇ, ਇਹ ਠੀਕ ਹੈ। ਅੱਛਾ, ਅਸੀਂ ਵਚਨ ਦੀ ਸਧਾਰਨਤਾ ਤੋਂ ਠੋਕਰ ਖਾ ਜਾਂਦੇ ਹਾਂ। ਉਹਨਾਂ ਨੇ ਹਮੇਸ਼ਾ ਇਸੇ ਤਰ੍ਹਾਂ ਹੀ ਕੀਤਾ ਹੈ। ਹੁਣ ਉਹ ਸਾਦੇ ਸੰਦੇਸ਼ ਤੇ ਵਿਸ਼ਵਾਸ ਕਰਨ ਵਿਚ ਅਤ ਬੁੱਧੀ ਵਾਲੇ ਸਨ। ਹੁਣ ਉਹ ਤਾਂ ਇੰਨੇ ਜ਼ਿਆਦਾ ਬੁੱਧੀਮਾਨ ਸਨ ਕਿ ਸੰਦੇਸ਼ ਵਿਚ ਅਜਿਹੀ ਲਿਸ਼ਕ ਪੁਸ਼ਕ ਨਾ ਸੀ ਜੋ ਉਹਨਾਂ ਦੀਆਂ ਵਿਗਿਆਨਕ ਖੋਜਾਂ ਦੇ ਅਨੁਕੂਲ ਹੁੰਦੀ। ਇਹ ਸੰਦੇਸ਼ ਇੰਨੀ ਬੁੱਧੀ ਵਾਲਾ ਨਹੀਂ ਸੀ ਕਿ ਉਹਨਾਂ ਦਿਨਾਂ ਦੀ ਪੜ੍ਹਾਈ ਲਿਖਾਈ ਦੇ ਹਿਸਾਬ ਤੋਂ ਠੀਕ ਜਾਪਦਾ। ਸਮੇਂ ਲੱਗੀ, ਉਹਨਾਂ ਨੇ ਪਰਮੇਸ਼ਵਰ ਨੂੰ ਜਾਣਨ ਲਈ ਪੜ੍ਹਾਈ ਕੀਤੀ ਕਿ ਉਹ ਹੈ, ਅਤੇ ਉਹਨਾਂ ਨੇ ਅਧਿਐਨ ਕੀਤਾ ਕਿ ਉਹ ਮਹਾਨ ਹੈ, ਅਤੇ ਉਹਨਾਂ ਨੇ ਆਪਣੇ ਆਪ ਨੂੰ ਪਰਮੇਸ਼ਵਰ ਵਾਂਗੂ ਮਹਾਨ ਬਣਾਉਣ ਦਾ ਯਤਨ ਕੀਤਾ, ਜਦਕਿ ਉੱਪਰ ਪਹੁੰਚਣ ਲਈ ਮਾਰਗ ਹਮੇਸ਼ਾ ਥੱਲੇ ਹੀ ਹੁੰਦਾ ਹੈ। ਹੁਣ ਕੌਣ ਜਾਣਦਾ ਹੈ ਕਿ ਉੱਤਰੀ ਧਰੁਵ ਹੀ ਠੀਕ ਉੱਤਰ ਹੈ ਜਾਂ ਦੱਖਣੀ ਧਰੁਵ ਉੱਤਰ ਹੈ ਜਾਂ ਉੱਤਰੀ ਧਰੁਵ ਦੱਖਣ ਹੈ ਜਾਂ ਦੱਖਣੀ ਧਰੁਵ ਉੱਤਰ ਹੈ? ਧਰਤੀ ਦਾ ਕਿਹੜਾ ਸਿਰਾ ਉੱਪਰ ਤੇ ਕਿਹੜਾ ਸਿਰਾ ਹੇਠਾਂ ਹੈ? ਅਸੀਂ ਪੁਲਾੜ ਵਿਚ ਲਟਕਦੇ ਪਏ ਹਾਂ। ਅਸੀਂ ਆਖਦੇ ਹਾਂ ਉੱਤਰੀ ਧਰੁਵ ਉਤਾਂਹ ਨੂੰ ਹੈ। ਇਹ ਗੱਲ ਤੁਸੀਂ ਕਿਵੇਂ ਜਾਣੀ? ਹੋ ਸਕਦਾ ਹੈ ਕਿ ਦੱਖਣੀ ਧਰੁਵ ਉੱਤਰ ਹੋਵੇ। ਵੇਖਿਆ, ਤੁਸੀਂ ਨਹੀਂ ਜਾਣਦੇ ਹੋ। ਸੋ ਆਓ ਅਸੀਂ ਚੇਤੇ ਰੱਖੀਏ ਅਤੇ ਇਹ ਵਚਨ ਨੂੰ ਤੁਸੀਂ ਕਹਿ ਸਕਦੇ ਹੋ। ਫਿਰ ਭਾਈ ਬ੍ਰਾਨਹਮ, ਤੁਸੀਂ ਇਹ ਕਿਸ ਤਰ੍ਹਾਂ ਕਹਿ ਸਕਦੇ ਹੋ ਕਿ ਜੋ ਧਰੁਵ ਉੱਪਰ ਹੈ ਉਹ ਥੱਲੇ ਹੈ? ਮੈਂ ਇਸ ਤਰ੍ਹਾਂ ਯਸੂ ਮਸੀਹ ਦੇ ਵਚਨ ਦੇ ਆਧਾਰ ਤੇ ਕਹਿ ਸਕਦਾ ਹਾਂ। ਉਸਨੇ ਕਿਹਾ ਸੀ, ਜੋ ਕੋਈ ਆਪਣੇ ਆਪ ਨੂੰ ਨੀਵਾਂ ਬਣਾਏਗਾ ਸੋਈ ਉੱਚਾ ਕੀਤਾ ਜਾਵੇਗਾ, ਅਤੇ ਜੋ ਆਪਣੇ ਆਪ ਨੂੰ ਉੱਚਾ ਬਣਾਵੇਗਾ ਉਹ ਨੀਵਾਂ ਕੀਤਾ ਜਾਵੇਗਾ। ਸੋ ਅਸਲ ਵਿਚ ਅਸੀਂ ਕਹਿ ਸਕਦੇ ਹਾਂ ਕਿ ਜੋ ਉੱਪਰ ਹੈ ਉਹ ਥੱਲੇ ਹੈ, ਅਤੇ ਜੋ ਥੱਲੇ ਹੈ ਉਹ ਉੱਪਰ ਹੈ। ਜਿਵੇਂ ਕਿ ਬਜ਼ੁਰਗ ਸੰਤ ਨੇ ਸ਼ਿਕਾਗੋ ਵਿਚ ਕਿਹਾ ਸੀ ਕਿ ਇੱਕ ਮਨੁੱਖ ਕਿਸੇ ਸੰਸਥਾ ਦਾ ਕੋਈ ਸੇਵਕ ਕੁਝ 35 ਕਾਸਤਾਂ ਦੇ ਵਿਚਕਾਰ ਖੜਾ ਹੋ ਗਿਆ ਸੀ। ਉਹ ਸੰਸਾਰਕ ਬੁੱਧੀ ਨਾਲ ਭਰਿਆ ਹੋਇਆ ਸੀ। ਉਹ ਉੱਥੇ ਖੜਾ ਹੋਇਆ ਅਤੇ ਉਸ ਸ਼ਬਦਾਵਲੀ ਦਾ ਪ੍ਰਯੋਗ ਕਰਨ ਲੱਗਾ ਜਿਸ ਦੇ ਬਾਰੇ ਵਿਚ 35 ਕਾਸਲ ਕੁਝ ਵੀ ਨਹੀਂ ਜਾਣਦੇ ਸਨ, ਅਤੇ ਉਹ ਉੱਥੇ ਖੜਾ ਹੋਇਆ ਅਤੇ ਉਸਨੇ ਵੇਖਿਆ ਕਿ ਉਹ 35 ਕਾਸਲ ਲੋਕਾਂ ਦੀ ਸਮਝ ਵਿਚ ਨਹੀਂ ਆ ਰਿਹਾ ਹੈ। ਅਤੇ ਉਹ ਘਮੰਡ ਨਾਲ ਭਰ ਗਿਆ ਅਤੇ ਉਸਨੇ ਘਮੰਡ ਨਾਲ ਆਪਣੀ ਛਾਤੀ ਫੁਲਾਈ ਅਤੇ ਉਹ ਵਿਅਕਤੀ ਡਾਕਟਰ ਦੀ ਡਿਗਰੀ ਪ੍ਰਾਪਤ ਕੀਤਾ ਹੋਇਆ ਫਲਾਣਾ ਫਲਾਣਾ ਮਨੁੱਖ ਸੀ। ਤੁਸੀਂ ਜਾਣਦੇ ਹੋ ਕਿ ਉਹ ਸ਼ਿਕਾਗੋ ਦੇ ਕਿਸੇ ਵੱਡੇ ਸਕੂਲ ਤੋਂ ਆਇਆ ਸੀ ਅਤੇ ਉਸਨੇ ਚਾਰੇ ਪਾਸੇ ਨਜ਼ਰ ਘੁਮਾਈ ਅਤੇ ਉਹ ਪੈਂਟੀਕਾਸਟਲ ਇੱਕ ਦੂਸਰੇ ਨੂੰ ਵੇਖ ਰਹੇ ਸਨ। ਉਹ ਪੈਂਟੀਕਾਸਟਲ ਇਹ ਵੀ ਨਹੀਂ ਜਾਣਦੇ ਸਨ ਕਿ ਉਹ ਕੀ ਬੋਲ ਰਿਹਾ ਹੈ। ਉਹ ਇੰਨਾ ਪੜ੍ਹਿਆ ਲਿਖਿਆ, ਇੰਨੀ ਤੇਜ਼ ਬੁੱਧੀ ਵਾਲਾ ਅਤੇ ਗਿਆਨਵਾਨ ਸੀ, ਉਹ ਨਹੀਂ ਜਾਣਦੇ ਸਨ ਕਿ ਉਹ ਕੀ ਕਹਿ ਰਿਹਾ ਹੈ। ਇਹ ਇੰਝ ਜਾਪਦਾ ਸੀ ਭਈ ਕਿਸੇ ਅਸੈਂਬਲੀ ਜਾਂ ਰਾਜ ਸਭਾ ਦਾ ਮੈਂਬਰ ਹੋਵੇ ਜਾਂ ਰਾਸ਼ਟਰਪਤੀ ਦੀ ਚੋਣ ਹੁਣੇ ਹੁਣੇ ਹਾਰ ਕੇ ਆਇਆ ਹੋਵੇ। ਤਾਂ ਕੂਟਸ ਨੇ ਮੈਨੂੰ ਇਹ ਦੱਸਿਆ ਸੀ ਜਦ ਮੈਂ ਮਾਤਾ ਫੋਰ ਦਾ ਜਨਾਜ਼ਾ ਪੜ੍ਹ ਰਿਹਾ ਸੀ ਤੇ ਪ੍ਰਚਾਰ ਕਰ ਰਿਹਾ ਸੀ ਕਿ ਕਿਵੇਂ ਜੀ ਉੱਠਣਾ ਹੈ, ਮਰਿਆ ਹੋਇਆਂ ਦੇ ਜੀ ਉੱਠਣ ਦਾ ਪੱਕਾ ਯਕੀਨ, ਜਿਸ ਤਰ੍ਹਾਂ ਸੂਰਜ ਦਾ ਚੜ੍ਹਨਾ ਨਿਸ਼ਚਿਤ ਹੈ ਉਸੇ ਤਰ੍ਹਾਂ ਯਕੀਨਨ ਮੈਂ ਜੀ ਉੱਠਾਂਗਾ। ਜਿਵੇਂ ਘਾਹ ਦਾ ਮੁਰਝਾ ਕੇ ਮਰਨਾ ਅਤੇ ਰੁੱਖਾਂ ਤੋਂ ਪੱਤਿਆਂ ਦੇ ਡਿੱਗਣਾ, ਰੁੱਖ ਦਾ ਮਰਨਾ ਅਤੇ ਫਿਰ ਜੀਵਨ ਨੂੰ ਪ੍ਰਾਪਤ ਕਰਨਾ ਯਕੀਨੀ ਹੈ। ਜਦ ਧਰਤੀ ਸੂਰਜ ਸਾਹਮਣੇ ਆਪਣੀ ਸਥਿਤੀ ਸੁਧਾਰਦੀ ਹੈ ਤਾਂ ਰੁੱਖ ਮੁਰਦਾ ਹਾਲਤ ਵਿੱਚੋਂ ਮੁੜ ਜੀਵਤ ਹੋ ਜਾਂਦੇ ਹਨ। ਟੱਕ ਨੇ ਕਿਹਾ, ਬਿਲੀ ਮੈਂ ਤੁਹਾਡੇ ਸੰਦੇਸ਼ ਦੀ ਸਰਾਹਨਾ ਕਰਦਾ ਹਾਂ। ਤਦ ਮੈਂ ਅਤੇ ਭਾਈ ਨੇਵਲ ਇਕੱਠੇ ਕਾਰ ਵਿੱਚ ਬੈਠੇ ਹੋਏ ਸਾਂ ਅਤੇ ਮੈਂ ਕਿਹਾ ਟੱਕ, ਉਸਨੇ ਕਿਹਾ ਮੈਂ ਤੁਹਾਡੇ ਸੰਦੇਸ਼ ਦੀ ਸਰਾਹਨਾ ਕਰਦਾ ਹਾਂ। ਮੈਂ ਕਿਹਾ ਟੱਕ, ਮੈਂ ਪੜ੍ਹਿਆ ਲਿਖਿਆ ਨਹੀਂ ਹਾਂ, ਮੈਂ ਆਖਿਆ। ਉਸਨੇ ਕਿਹਾ ਇਹੀ ਗੱਲ ਤੇਰੇ ਨਾਲ ਵਧੀਆ ਹੈ, ਸਮਝੇ। ਅਤੇ ਹੁਣ ਉਸਨੇ ਕਿਹਾ ਕਿ ਉਹ ਵੇਖਣ ਗਿਆ ਸੀ। ਠੀਕ ਹੈ, ਮੇਰਾ ਅੰਦਾਜ਼ਾ ਹੈ ਕਿ ਉਸ ਆਦਮੀ ਨੇ ਮੈਨੂੰ ਮਾਫ ਕਰ ਦਿੱਤਾ ਹੋਵੇਗਾ, ਮੇਰਾ ਇਰਾਦਾ ਇਹ ਨਹੀਂ ਸੀ। ਏਡਲੀ ਸਟੀਵਨ ਸਨ, ਤੁਸੀਂ ਜਾਣਦੇ ਹੋ। ਅਤੇ ਉਸਨੇ ਕਿਹਾ ਉਹ 15 ਮਿੰਟ ਤੱਕ ਉਹਨਾਂ ਦੀਆਂ ਗੱਲਾਂ ਸੁਣਦਾ ਰਿਹਾ ਸੀ। ਅਤੇ ਸ਼੍ਰੀਮਾਨ ਸਟੀਵਨ ਸਨ ਇੱਕ ਬਹੁਤ ਹੀ ਸ਼ਾਨਦਾਰ ਪ੍ਰਚਾਰਕ ਹਨ ਅਤੇ ਹੋ ਸਕਦਾ ਹੈ ਕਿ ਤੁਸੀਂ ਉਸ ਨੂੰ ਜਾਣਦੇ ਹੋਵੋ। ਟੱਕ ਨੇ ਦੱਸਿਆ ਸੀ ਕਿ ਮੈਂ ਸਮਝਦਾ ਹਾਂ ਕਿ ਉਸਨੇ ਕਿਸੇ ਕਾਲਜ ਵਿੱਚੋਂ ਪੜ੍ਹਾਈ ਕੀਤੀ ਹੈ। ਟੱਕ ਨੇ ਦੱਸਿਆ ਕਿ ਉਹ ਉੱਥੇ ਬੈਠਾ ਹੋਇਆ ਸੀ ਅਤੇ ਸੌਂ ਗਿਆ ਸੀ। ਉਸਨੇ ਦੱਸਿਆ ਕਿ ਉੱਥੇ ਬੈਠਾ ਤੇ ਉਸਨੂੰ ਸੁਣਦੇ ਉਹਨੂੰ ਨੀਂਦ ਆ ਗਈ ਸੀ, ਪਰੰਤੂ ਉਹਨਾਂ ਨੇ ਦੱਸਿਆ ਕਿ ਜਦਕਿ ਸਟੀਫਨ ਸਨ ਨੇ ਕਾਲਜ ਦੀ ਪੜ੍ਹਾਈ ਪ੍ਰਾਪਤ ਕੀਤੀ ਹੋਈ ਸੀ ਤਾਂ ਵੀ ਉਹ ਉਸਦੀਆਂ ਉੱਚ ਕੋਟੀ ਦੀਆਂ ਗੱਲਾਂ ਵਿੱਚੋਂ ਕੁਝ ਹੀ ਸਮਝ ਸਕਿਆ ਸੀ। ਉਸਨੇ ਕਿਹਾ, ਭਾਈ ਬ੍ਰਾਨਹਮ, ਤੁਸੀਂ ਇੱਕ ਬਾਰ ਵੀ ਮੈਨੂੰ ਆਪਣੀਆਂ ਸੰਕੀਆਂ ਵਿੱਚ ਸੁੱਤੇ ਹੋਏ ਨਹੀਂ ਵੇਖਿਆ ਹੋਵੇਗਾ। ਵੇਖਿਆ, ਦੇਖੋ ਕਿ ਇਹ ਵਚਨ ਦੀ ਸਾਦਗੀ ਦੇ ਕਾਰਨ ਹੀ ਹੈ, ਇਹ ਸਾਦਗੀ ਹੀ ਹੈ ਜਿੱਥੇ ਖੁਦਾ ਵਾਸ ਕਰਦਾ ਹੈ। ਹੁਣ ਵੇਖੋ ਕਿ ਉਹਨਾਂ ਦਿਨਾਂ ਵਿੱਚ ਲੋਕ ਇੰਨੇ ਚੁਸਤ ਸਨ ਕਿ ਉਹ ਪਰਮੇਸ਼ਵਰ ਦੇ ਕੰਮ ਕਰਨ ਦੇ ਸਧਾਰਨ ਤਰੀਕੇ ਦੇ ਮਤਲਬ ਨੂੰ ਸਮਝ ਨਹੀਂ ਸਕੇ ਸਨ। ਉਹ ਤਰੀਕਾ ਉਹਨਾਂ ਲਈ ਮਹਾਨ ਨਹੀਂ ਸੀ, ਇਸ ਨੂੰ ਤਾਂ ਪੋਲਿਸ਼ ਕੀਤਾ ਹੋਇਆ ਹੋਣਾ ਚਾਹੀਦਾ ਸੀ, ਇਹ ਤਾਂ ਚਮਕ ਦਮਕ ਨਾਲ ਭਰਪੂਰ ਹੋਣਾ ਚਾਹੀਦਾ ਸੀ, ਨਹੀਂ ਤਾਂ ਲੋਕ ਇਸ ਨੂੰ ਗਵਾ ਬੈਠਦੇ ਹਨ। ਹੁਣ ਪਰੰਤੂ ਮਹਾਨ ਯਹੋਵਾ ਆਪਣੇ ਵਚਨ ਵਿੱਚ ਲੁਕਿਆ ਹੋਇਆ ਸੀ ਅਤੇ ਉਸਨੇ ਆਪਣੇ ਆਪ ਨੂੰ ਸਿਰਫ ਉਹਨਾਂ ਲੋਕਾਂ ਤੇ ਹੀ ਪ੍ਰਗਟ ਕੀਤਾ ਜੋ ਉਸਦੇ ਵਚਨ ਦਾ ਵਿਸ਼ਵਾਸ ਕਰਦੇ ਸਨ। ਉਸਨੇ ਉਹਨਾਂ ਲੋਕਾਂ ਨੂੰ ਹੀ ਬਚਾਇਆ ਅਤੇ ਆਪਣੇ ਸਿੱਧੇ ਸਾਦੇ ਸੰਦੇਸ਼ ਨੂੰ ਪੂਰਾ ਕਰਕੇ ਉਹਨਾਂ ਤੇ ਆਪਣੇ ਆਪ ਨੂੰ ਪ੍ਰਗਟ ਕੀਤਾ। ਨੂਹ ਦੇ ਸਧਾਰਨ ਜਿਹੇ ਸੰਦੇਸ਼ ਨੂੰ ਪਰਮੇਸ਼ਵਰ ਨੇ ਹੀ ਪੂਰਾ ਹੋਣ ਦਿੱਤਾ ਸੀ। ਹੁਣ ਇਸ ਨੂੰ ਧਿਆਨ ਵਿੱਚ ਰੱਖਿਓ। ਹੁਣ ਇਸ ਤੋਂ ਬਾਅਦ ਮੂਸਾ ਦੇ ਦਿਨਾਂ ਵਿੱਚ ਦੁਬਾਰਾ ਇੱਕ ਹੋਰ ਛੁਟਕਾਰੇ ਦਾ ਸਮਾਂ ਆਉਂਦਾ ਹੈ। ਜਦ ਪਰਮੇਸ਼ਵਰ ਆਪਣੇ ਲੋਕਾਂ ਨੂੰ ਛਡਾਉਣ ਵਾਲਾ ਹੁੰਦਾ ਹੈ ਤਾਂ ਪਰਮੇਸ਼ਵਰ ਲੋਕਾਂ ਦੇ ਕੋਲ ਇੱਕ ਸੰਦੇਸ਼ ਭੇਜਦਾ ਹੈ ਅਤੇ ਸੰਦੇਸ਼ ਬਹੁਤ ਹੀ ਸਧਾਰਨ ਹੁੰਦਾ ਹੈ ਅਤੇ ਅਸੀਂ ਇਸ ਨੂੰ ਮੋਹਰਾਂ ਦੇ ਖੁੱਲਣ ਦੇ ਸਮੇਂ ਵੇਖਾਂਗੇ। ਇਸ ਸੰਦੇਸ਼ ਨੂੰ ਪ੍ਰਚਾਰ ਕਰਨ ਦਾ ਮੇਰਾ ਇਹੀ ਇੱਕ ਉਦੇਸ਼ ਹੈ। ਅਸੀਂ ਜਾਣਦੇ ਹਾਂ ਕਿ ਉਹਨਾਂ ਮੋਹਰਾਂ ਦੇ ਭੇਤਾਂ ਦਾ ਖੁੱਲਣਾ ਇੰਨਾ ਸਧਾਰਨ ਹੈ ਕਿ ਉੱਚੀ ਬੁੱਧੀ ਵਾਲੇ ਲੋਕ ਇਸ ਨੂੰ ਸਮਝਣ ਵਿੱਚ ਲੱਖਾਂ ਮੀਲ ਦੂਰ ਰਹਿ ਜਾਣਗੇ, ਸਮਝੇ। ਮੈਂ ਆਸ ਕਰਦਾ ਹਾਂ ਕਿ ਪਰਮੇਸ਼ਵਰ ਇਹਨਾਂ ਮੋਹਰਾਂ ਦੇ ਭੇਤਾਂ ਨੂੰ ਦੱਸਣ ਲਈ ਮੈਨੂੰ ਮਸਾ ਕਰੇਗਾ, ਸਮਝੇ। ਦੇਖਿਆ, ਪਰਮੇਸ਼ਵਰ ਦੇ ਵਚਨ ਦੀ ਸਾਦਗੀ ਗਿਆਨਵਾਨ ਲੋਕਾਂ ਦੇ ਸਿਰ ਦੇ ਉੱਪਰ ਦੀ ਲੰਘ ਜਾਂਦੀ ਹੈ ਔਰ ਇਹੀ ਕਾਰਨ ਹੈ ਕਿ ਮੈਂ ਸੋਚਿਆ ਸੀ ਕਿ ਇਸ ਸਵੇਰ ਦਾ ਇਹ ਸੰਦੇਸ਼ ਪਰਮੇਸ਼ਵਰ ਦੀ ਸਧਾਰਨਤਾ ਬਾਰੇ ਅਤੇ ਕਿਵੇਂ ਉਹ ਆਪਣੇ ਆਪ ਨੂੰ ਸਾਦਗੀ ਵਿੱਚ ਲੁਕਾਉਂਦਾ ਹੈ ਇੱਕ ਨੀਂਹ ਰੱਖਣ ਦਾ ਕੰਮ ਕਰੇਗਾ। ਜਰਾ ਸੋਚੋ, ਉਹ ਅਣੂਆਂ ਦੇ ਟੋਟੇ ਟੋਟੇ ਕਰ ਸਕਦੇ ਹਨ ਅਤੇ ਹੋਰ ਸਭ ਕੁਝ ਕਰ ਸਕਦੇ ਹਨ, ਪਰੰਤੂ ਜਦ ਜੀਵਨ ਦਾ ਸਵਾਲ ਪੈਦਾ ਹੁੰਦਾ ਹੈ ਤਾਂ ਇਹ ਵੀ ਨਹੀਂ ਦੱਸ ਸਕਦੇ ਕਿ ਜੀਵਨ ਕਿੱਥੋਂ ਆਉਂਦਾ ਹੈ। ਘਾਹ ਦੀ ਤੇੜ ਬਿਲਕੁਲ ਸਧਾਰਨ ਹੁੰਦੀ ਹੈ, ਪਰੰਤੂ ਉਸ ਵਿੱਚ ਵੀ ਖੁਦਾ ਛੁਪਿਆ ਬੈਠਾ ਹੈ। ਉਹ ਚੰਦ ਤੇ ਰੋਕਟ ਭੇਜ ਸਕਦੇ ਹਨ ਅਤੇ ਉੱਥੇ ਰਡਾਰ ਛੱਡ ਸਕਦੇ ਹਨ ਜਾਂ ਉਹ ਜੋ ਕੁਝ ਵੀ ਕਰ ਸਕਦੇ ਹਨ ਕਰਦੇ ਹਨ, ਪਰ ਤਾਂ ਵੀ ਉਹ ਘਾਹ ਵਿੱਚ ਪਾਏ ਜਾਣ ਵਾਲੇ ਜੀਵਨ ਬਾਰੇ ਕੁਝ ਵੀ ਬਿਆਨ ਨਹੀਂ ਕਰ ਸਕਦੇ ਹਨ। ਇਹ ਠੀਕ ਗੱਲ ਹੈ, ਵੇਖਿਆ, ਅਜਿਹਾ ਇਸ ਲਈ ਹੈ ਕਿਉਂਕਿ ਇਸ ਦਾ ਬਿਆਨ ਕੀਤਾ ਹੀ ਨਹੀਂ ਜਾ ਸਕਦਾ ਹੈ। ਇਹ ਗੱਲ ਇੰਨੀ ਸਾਦਾ ਹੈ ਕਿ ਉਹ ਇਸ ਨੂੰ ਅਣਦੇਖਾ ਕਰ ਦਿੰਦੇ ਹਨ। ਹੁਣ ਧਿਆਨ ਕਰੋ ਕਿ ਮੂਸਾ ਦੇ ਦਿਨਾਂ ਵਿੱਚ ਪਰਮੇਸ਼ਵਰ ਆਪਣੇ ਵਚਨ ਦੇ ਅਨੁਸਾਰ ਇਸਰਾਇਲੀ ਬੱਚਿਆਂ ਨੂੰ ਛਡਾਉਣ ਜਾ ਰਿਹਾ ਸੀ। ਤਦ ਪਰਮੇਸ਼ਵਰ ਨੇ ਕੀ ਕੀਤਾ? ਉਸਨੇ ਇੱਕ ਸਧਾਰਨ ਜਿਹੇ ਪਰਿਵਾਰ ਨੂੰ ਚੁਣਿਆ ਸੀ। ਸਾਡੇ ਕੋਲ ਉਸਦੀ ਕੋਈ ਕੁਲਪੱਤਰੀ ਨਹੀਂ ਹੈ। ਦੇਖੋ, ਜਿਵੇਂ ਕਿ ਅਸੀਂ ਸਭ ਤਾਂ ਇੰਨਾ ਹੀ ਜਾਣਦੇ ਹਾਂ, ਉਹ ਲੇਵੀ ਦੇ ਪਰਿਵਾਰ ਵਿੱਚੋਂ ਸੀ, ਸਮਝੇ। ਅਤੇ ਇਸ ਲਈ ਅਸੀਂ ਔਰ ਉਸਦੀ ਪਤਨੀ ਉਹ ਵੀ ਇੱਕ ਸਧਾਰਨ ਜਿਹੇ ਸਨ। ਮੰਨੋ ਕਿ ਉਹ ਕਹਾਣੀ ਤਿਆਰ ਕਰਨ ਵਾਲੇ ਤੇ ਆਪਣੇ ਦੁਸ਼ਮਣਾਂ ਵਾਸਤੇ ਇੱਟਾਂ ਤਿਆਰ ਕਰਨ ਵਾਲੇ ਹੋਣ, ਜਿਵੇਂ ਕਿ ਸੰਸਾਰ ਸੋਚਦਾ ਹੈ। ਉਹ ਇੱਕ ਸਧਾਰਨ ਇਸਰਾਇਲੀ ਗੁਲਾਮ ਸੀ, ਪਰੰਤੂ ਪਰਮੇਸ਼ਵਰ ਨੇ ਉਸ ਪਰਿਵਾਰ ਨੂੰ ਚੁਣਿਆ ਸੀ ਕਿ ਉਹ ਇੱਕ ਛਡਾਉਣ ਵਾਲਾ ਉਤਪੰਨ ਕਰੇ। ਉਹ ਪਰਿਵਾਰ ਤਾਂ ਇੱਕ ਸਧਾਰਨ ਜਿਹਾ ਯਹੂਦੀ ਪਰਿਵਾਰ ਸੀ। ਉਸਨੇ ਕਦੇ ਵੀ ਸ਼ਾਹੀ ਪਰਿਵਾਰ ਜਾਂ ਠਾਠ ਬਾਰ ਜਾਂ ਕਿਸੇ ਜਾਜਕ ਨੂੰ ਨਹੀਂ ਚੁਣਿਆ। ਉਸਨੇ ਤਾਂ ਇੱਕ ਮਾਮੂਲੀ ਜਿਹੇ ਸਧਾਰਨ ਪਰਿਵਾਰ ਨੂੰ ਚੁਣਿਆ। ਤੁਸੀਂ ਸਮਝੇ, ਸਧਾਰਨ ਤਾਂ ਧਿਆਨ ਦਿਓ, ਪਰਮੇਸ਼ਵਰ ਨੇ ਕੀ ਕੀਤਾ ਸੀ। ਉਸਨੇ ਇੱਕ ਬੱਚੇ ਦੀ ਉਤਪਤੀ ਕੀਤੀ ਸੀ, ਜੋ ਕਿ ਇੱਕ ਸਧਾਰਨ ਮਨੁੱਖ ਸੀ। ਉਸਨੇ ਕਦੀ ਵੀ, ਉਹ ਚਾਹੁੰਦਾ ਤਾਂ ਉਹਨਾਂ ਨੂੰ ਛਡਾਉਣ ਲਈ ਸੂਰਜ ਨੂੰ ਵਰਤ ਸਕਦਾ ਸੀ, ਉਹਨਾਂ ਨੂੰ ਛਡਾਉਣ ਲਈ ਉਹ ਹਨੇਰੀ ਦੀ ਵਰਤੋਂ ਕਰ ਸਕਦਾ ਸੀ, ਉਹਨਾਂ ਨੂੰ ਛਡਾਉਣ ਲਈ ਉਹ ਸਵਰਗ ਦੂਤ ਦੀ ਵਰਤੋਂ ਕਰ ਸਕਦਾ ਸੀ। ਉਹ ਹਾਲੇਲੂਯਾ, ਪਰਮੇਸ਼ਵਰ ਜੋ ਕੁਝ ਵੀ ਕਰਨਾ ਚਾਹੁੰਦਾ ਹੈ ਉਸ ਨੂੰ ਕਰ ਸਕਦਾ ਹੈ। ਭਾਈ ਅਬਰਾਹਮ, ਤੁਸੀਂ ਇਸ ਤਰ੍ਹਾਂ ਕਿਵੇਂ ਕਹਿ ਸਕਦੇ ਹੋ? ਪਰਮੇਸ਼ਵਰ ਆਪਣੀ ਯੋਜਨਾ ਨੂੰ ਕਦੇ ਬਦਲਦਾ ਨਹੀਂ ਹੈ। ਇਹੀ ਕਾਰਨ ਹੈ ਕਿ ਅਸੀਂ ਜਾਣਦੇ ਹਾਂ ਕਿ ਇਸ ਦਿਨ ਵੀ ਪਰਮੇਸ਼ਵਰ ਦਾ ਕੰਮ ਸਧਾਰਨਤਾ ਵਿੱਚ ਹੀ ਹੋਣਾ ਹੈ। ਸਮਝ ਗਏ, ਪਰਮੇਸ਼ਵਰ ਸਦਾ ਸਾਦਗੀ ਵਿੱਚ ਹੀ ਕੰਮ ਕਰਦਾ ਹੈ। ਪਰ ਆਦਿ ਵਿੱਚ ਪਰਮੇਸ਼ਵਰ ਅੰਜੀਲ ਦਾ ਪ੍ਰਚਾਰ ਕਰਨ ਲਈ ਸੂਰਜ ਨੂੰ ਬਣਾ ਸਕਦਾ ਸੀ ਜਾਂ ਹਵਾ ਨੂੰ ਬਣਾ ਸਕਦਾ ਸੀ, ਅੰਜੀਲ ਦਾ ਪ੍ਰਚਾਰ ਕਰਨ ਲਈ ਕਿਸੇ ਸਵਰਗ ਦੂਤ ਨੂੰ ਬਣਾ ਸਕਦਾ ਸੀ, ਪਰ ਉਸਨੇ ਇਸ ਉਦੇਸ਼ ਲਈ ਮਨੁੱਖ ਨੂੰ ਹੀ ਠਹਿਰਾਇਆ ਸੀ ਅਤੇ ਉਹ ਇਸ ਨੂੰ ਕਦੇ ਨਹੀਂ ਬਦਲਦਾ। ਉਸਨੇ ਕਦੇ ਵੀ ਨਹੀਂ ਠਹਿਰਾਇਆ, ਉਸਨੇ ਕਦੇ ਵੀ ਜਥੇਬੰਦੀਆਂ ਨੂੰ ਨਹੀਂ ਠਹਿਰਾਇਆ, ਉਸਨੇ ਕਦੇ ਵੀ ਮਨੁੱਖਾਂ ਦੇ ਸਮੂਹਾਂ ਨੂੰ ਨਹੀਂ ਠਹਿਰਾਇਆ। ਪਰਮੇਸ਼ਵਰ ਨੇ ਅੰਜੀਲ ਦਾ ਪ੍ਰਚਾਰ ਕਰਨ ਦੇ ਲਈ ਮਨੁੱਖਾਂ ਨੂੰ ਹੀ ਠਹਿਰਾਇਆ ਹੈ, ਮਸ਼ੀਨਰੀ ਨੂੰ ਨਹੀਂ, ਮਸ਼ੀਨੀ ਪੁਰਜਿਆਂ ਨੂੰ ਨਹੀਂ, ਨਾ ਹੀ ਸਵਰਗ ਦੂਤਾਂ ਵਰਗੀ ਕਿਸੇ ਚੀਜ਼ ਨੂੰ ਠਹਿਰਾਇਆ ਹੈ। ਇਹ ਮਨੁੱਖ ਹੀ ਸੀ। ਅਤੇ ਯਾਦ, ਪਰਮੇਸ਼ਵਰ ਨੇ ਉਥੇ ਉਹਨਾਂ ਨੂੰ ਸੀਰੀ ਤੋਂ ਛੁਟਕਾਰਾ ਦਿੱਤਾ, ਤਾਂ ਇਸ ਦੇ ਲਈ ਉਸਨੇ ਗੁਲਾਮਾਂ ਦੇ ਝੁੰਡ ਵਿੱਚੋਂ ਇੱਕ ਸਧਾਰਨ ਪਰਿਵਾਰ ਵਿੱਚੋਂ ਪੈਦਾ ਹੋਏ ਇੱਕ ਸਿੱਧੇ ਸਾਦੇ ਮਨੁੱਖ ਨੂੰ ਭੇਜਿਆ ਸੀ। ਉਹ ਮੇਰੇ ਪ੍ਰਭੂ, ਕਿੰਨਾ ਅਦਭੁਤ ਖੁਦਾ ਹੈ! ਉਹ ਆਪਣੇ ਆਪ ਨੂੰ ਸਧਾਰਨਤਾ ਵਿੱਚ ਪ੍ਰਗਟ ਕਰਦਾ ਹੈ। ਹੁਣ ਧਿਆਨ ਦਿਓ, ਪਰਮੇਸ਼ਵਰ ਨੇ ਉਸ ਨੂੰ ਸੰਸਾਰਕ ਬੁੱਧ ਵਿੱਚ ਸਿੱਖਿਅਤ ਹੋਣ ਦਿੱਤਾ ਤਾਂ ਕਿ ਉਹ ਫੇਲ ਹੋ ਜਾਵੇ, ਔਰ ਪਰਮੇਸ਼ਵਰ ਉਸ ਨੂੰ ਵਿਖਾ ਸਕੇ ਕਿ ਸਾਨੂੰ ਬੁੱਧੀ ਜਾਂ ਗਿਆਨ ਨਾਲ ਕਦੇ ਛੁਟਕਾਰਾ ਨਹੀਂ ਮਿਲਦਾ ਹੈ। ਇਹ ਵਿਸ਼ਵਾਸ ਹੈ ਜਿਸ ਦੇ ਰਾਹੀਂ ਅਸੀਂ ਛੁਡਾਏ ਗਏ ਹਾਂ। ਪਰਮੇਸ਼ਵਰ ਨੇ ਮੂਸਾ ਨੂੰ ਉਹਨਾਂ ਵਿੱਚ ਜਾਣ ਦਿੱਤਾ ਅਤੇ ਸੰਸਾਰਕ ਗਿਆਨ ਪ੍ਰਾਪਤ ਕਰਨ ਦਿੱਤਾ। ਉਸਨੇ ਇੰਨੀ ਵਿਦਿਆ ਸਿੱਖ ਲਈ ਸੀ ਕਿ ਉਹ ਮਿਸਰੀਆਂ ਨੂੰ ਵੀ ਗਿਆਨ ਸਿਖਾ ਸਕਦਾ ਸੀ। ਉਹ ਬਹੁਤ ਹੀ ਬੁੱਧੀਮਾਨ ਸੀ। ਖੁਦਾ ਉਸ ਸਧਾਰਨ ਪਰਿਵਾਰ ਦੇ ਨਾਲ ਸੀ ਜੋ ਸ਼ਾਇਦ ਆਪਣਾ ਨਾਮ ਵੀ ਨਾ ਲਿਖ ਸਕਦਾ ਹੋਵੇ। ਅਤੇ ਮੂਸਾ ਦੀ ਸਿੱਖਿਆ ਉੱਚ ਪੱਧਰ ਦੇ ਕਾਲਜਾਂ ਵਿੱਚ ਕਰਵਾਈ ਗਈ ਸੀ ਅਤੇ ਉਹ ਇੰਨਾ ਜ਼ਿਆਦਾ ਗਿਆਨੀ ਹੋ ਗਿਆ ਸੀ ਕਿ ਉਹ ਸਿਖਾਉਣ ਵਾਲਿਆਂ ਨੂੰ ਵੀ ਗਿਆਨ ਸਿਖਾ ਸਕਦਾ ਸੀ, ਉਹ ਉੱਚ ਬੁੱਧੀ ਵਾਲੇ ਵਿਅਕਤੀਆਂ ਨੂੰ ਵੀ ਸਿਖਾ ਸਕਦਾ ਸੀ। ਜੀ ਹਾਂ, ਪਰਮੇਸ਼ਵਰ ਨੇ ਉਸ ਨੂੰ ਇਹ ਸਭ ਕਰਨ ਲਈ ਕਰਨ ਦਿੱਤਾ ਤਾਂ ਕਿ ਉਹ ਖੁਦ ਆਪਣੇ ਆਪ ਨੂੰ ਦੀਨਤਾ ਵਿੱਚ ਪ੍ਰਗਟ ਕਰ ਸਕੇ ਔਰ ਇਹ ਵਿਖਾ ਸਕੇ ਕਿ ਗਿਆਨ ਨਾਲ ਇਸ ਦਾ ਕੁਝ ਵੀ ਲੈਣਾ ਦੇਣਾ ਨਹੀਂ ਹੁੰਦਾ ਹੈ। ਅਤੇ ਮੂਸਾ ਆਪਣੀ ਸਾਰੀ ਬੁੱਧੀਮਤਾ ਵਿੱਚ ਬੁਰੀ ਤਰ੍ਹਾਂ ਸਫਲ ਹੋਇਆ ਸੀ। ਪਰਮੇਸ਼ਵਰ ਨੇ ਆਪਣੇ ਉਦੇਸ਼ ਨੂੰ ਪੂਰਾ ਕਰਨ ਲਈ ਉਸ ਨੂੰ ਇਸੇ ਤਰ੍ਹਾਂ ਚੱਲਣ ਦਿੱਤਾ ਤਾਂ ਕਿ ਉਹ ਸਫਲ ਹੋ ਜਾਏ। ਅਤੇ ਮੂਸਾ ਅਸਫਲ ਹੋਇਆ ਸੀ ਅਤੇ ਡਿੱਗ ਗਿਆ ਸੀ। ਅਜਿਹਾ ਇਸ ਲਈ ਹੋਇਆ ਸੀ ਕਿ ਪਰਮੇਸ਼ਵਰ ਇਹ ਵਿਖਾ ਸਕੇ ਕਿ ਨਾ ਬਲ ਨਾਲ ਅਤੇ ਨਾ ਸ਼ਕਤੀ ਨਾਲ, ਨਾ ਮਿਸਰ ਦੇ ਗਿਆਨ ਨਾਲ, ਨਾ ਸਾਡੇ ਸਕੂਲੀ ਗਿਆਨ ਨਾਲ, ਨਾ ਸਾਡੀਆਂ ਸੈਮੀਨਰੀਆਂ ਦੀ ਸ਼ਕਤੀ ਨਾਲ, ਨਾ ਸਾਡੀਆਂ ਸੰਸਥਾਵਾਂ ਦੀ ਗਿਣਤੀ ਨਾਲ, ਨਾ ਸਾਡੀ ਵਿਦਵਾਨੀ ਢੰਗ ਦੀ ਸਿੱਖਿਆ ਨਾਲ, ਪਰੰਤੂ ਮੇਰੇ ਆਤਮਾ ਨਾਲ, ਪ੍ਰਭੂ ਆਖਦਾ ਹੈ। ਉਸਦੀ ਬੁੱਧੀ ਜਾਂਦੀ ਰਹੀ ਸੀ ਅਤੇ ਖਤਮ ਹੋ ਗਈ ਸੀ ਜਦ ਪਰਮੇਸ਼ਵਰ ਉਸ ਨੂੰ ਬਲਦੀ ਹੋਈ ਝਾੜੀ ਵਿੱਚ ਮਿਲਿਆ ਸੀ। ਮੂਸਾ ਨਮਰਤਾ ਵਿੱਚ ਇੰਨਾ ਦੀਨ ਹੋ ਗਿਆ ਕਿ ਉਸਨੇ ਆਪਣੀ ਜੁੱਤੀ ਲਾਈ ਅਤੇ ਉਹ ਆਪਣੀ ਸਾਰੀ ਬੁੱਧੀ ਭੁੱਲ ਜਾਂਦਾ ਹੈ। ਜਦ ਪਰਮੇਸ਼ਵਰ ਨੇ ਛੁਟਕਾਰਾ ਕਰਨਾ ਸੀ ਤਾਂ ਉਸਨੇ ਉਹਨੂੰ ਬੁੱਧੀ ਵਿੱਚ ਨਿਪੁੰਨ ਹੋਣ ਦਿੱਤਾ ਤਾਂ ਕਿ ਉਹ ਫੇਲ ਹੋ ਸਕੇ ਅਤੇ ਉਸਨੂੰ ਇਹ ਵਿਖਾ ਸਕੇ ਕਿ ਉਹ ਆਪਣੀ ਸਮਝ ਦੇ ਬਾਹੂਬਲ ਤੇ ਜਾਂ ਕਿਸੇ ਹੋਰ ਵਿਅਕਤੀ ਦੀ ਸਮਝ ਦੇ ਬਾਹੂਬਲ ਤੇ ਨਿਰਪਣ ਨਹੀਂ ਕਰ ਸਕਦੇ ਹੋ। ਪਰਮੇਸ਼ਵਰ ਨੇ ਉਸਨੂੰ ਫੇਲ ਹੋਣ ਦਿੱਤਾ ਤਾਂ ਕਿ ਉਹ ਆਪਣਾ ਬਾਹੂਬਲ ਪ੍ਰਗਟ ਕਰ ਸਕੇ। ਕੀ ਤੁਸੀਂ ਇਹਨੂੰ ਵੇਖ ਸਕਦੇ ਹੋ? ਅਜਿਹਾ ਕਰਨ ਵਿੱਚ ਪਰਮੇਸ਼ਵਰ ਦਾ ਇਹੀ ਉਦੇਸ਼ ਸੀ ਕਿ ਉਹ ਆਪਣੇ ਆਪ ਨੂੰ ਸਧਾਰਨਤਾ ਵਿੱਚ ਪ੍ਰਗਟ ਕਰ ਸਕੇ ਅਤੇ ਪਰਮੇਸ਼ਵਰ ਨੇ ਮੂਸਾ ਨੂੰ ਇੰਨਾ ਮਹਾਨ ਬਣਨ ਦਿੱਤਾ ਕਿ ਉਹ ਫਰਾਉਨ ਤੋਂ ਅਗਲਾ ਦਰਜਾ ਮੂਸਾ ਦਾ ਹੀ ਸੀ। ਉਹ ਇੱਕ ਸ਼ਕਤੀਸ਼ਾਲੀ ਜਨਰਲ ਸੀ। ਇਤਿਹਾਸ ਦੇ ਅਨੁਸਾਰ ਮੂਸਾ ਨੇ ਆਲੇ ਦੁਆਲੇ ਦੇ ਕਈ ਨਗਰਾਂ ਤੇ ਫਤਿਹ ਪ੍ਰਾਪਤ ਕੀਤੀ ਸੀ ਅਤੇ ਯਾਦ ਉਸਨੇ ਆਪਣੇ ਸਾਰੇ ਗੁਣਾਂ ਦੇ ਨਾਲ ਪਰਮੇਸ਼ਵਰ ਦਾ ਕੰਮ ਕਰਨਾ ਚਾਹਿਆ ਤਾਂ ਪਰਮੇਸ਼ਵਰ ਨੇ ਉਸ ਨੂੰ ਲੁੜਕਾ ਕੇ ਸਿਰ ਭਰਨੇ ਮਾਰਿਆ ਤਾਂ ਜੋ ਉਹ ਉਸ ਨੂੰ ਰੇਗਿਸਤਾਨ ਵਿੱਚ ਭਟਕਣ ਦੇਵੇ ਅਤੇ ਉਸਦੇ ਅੰਦਰੋਂ ਪੁਰਾਣਾ ਗਿਆਨ ਬਾਹਰ ਕੱਢ ਦੇਵੇ। ਅਤੇ ਇਸ ਤੋਂ ਬਾਅਦ ਪਰਮੇਸ਼ਵਰ ਉਸਦੇ ਅੱਗੇ ਸਧਾਰਨਤਾ ਵਿੱਚ ਪ੍ਰਗਟ ਹੁੰਦਾ ਹੈ ਅਤੇ ਉਸਦੇ ਹੱਥ ਵਿੱਚ ਲਾਠੀ ਫੜਾ ਕੇ ਉਸ ਨੂੰ ਲੋਕਾਂ ਨੂੰ ਛਡਾਉਣ ਲਈ ਭੇਜਦਾ ਹੈ। ਜਦ ਕਿ ਉਹ ਇਸ ਕੰਮ ਨੂੰ ਫੌਜੀ ਸਿੱਖਿਆ ਨਾਲ ਨਾ ਕਰ ਸਕਿਆ ਨਾ ਪੜਾਈ ਦੇ ਜ਼ੋਰ ਨਾਲ ਅਤੇ ਨਾ ਹੀ ਵਿਗਿਆਨ ਦੀ ਸਿੱਖਿਆ ਦੇ ਰਾਹੀਂ ਕਰ ਸਕਿਆ। ਅਜੋ ਸੈਨਿਕ ਸ਼ਕਤੀ ਦੇ ਦੁਆਰਾ ਇਸ ਕੰਮ ਨੂੰ ਨਹੀਂ ਕਰ ਸਕਦਾ ਸੀ। ਅਤੇ ਤਦ ਪਰਮੇਸ਼ਵਰ ਨੇ ਉਸਨੂੰ ਮਾਰੂਥਲ ਵਿੱਚੋਂ ਪੁਰਾਣੀ ਮੁੜੀ ਹੋਈ ਟੇਢੀ ਮੇਢੀ ਲਾਠੀ ਦਿੱਤੀ ਅਤੇ ਉਸਨੇ ਇਸ ਨਾਲ ਉਸ ਕੰਮ ਨੂੰ ਕੀਤਾ। ਪਰਮੇਸ਼ਵਰ ਨਮਰਤਾ ਵਿੱਚ, ਪਰਮੇਸ਼ਵਰ ਸਧਾਰਨਤਾ ਅੰਦਰ, ਪਰਮੇਸ਼ਵਰ ਲਾਠੀ ਅਤੇ ਮੂਸਾ ਵਿੱਚ ਸੀ। ਅਤੇ ਯਾਦ ਤੱਕ ਉਹ ਲਾਠੀ ਮੂਸਾ ਦੇ ਕੋਲ ਸੀ, ਸਮਝੋ ਕਿ ਉਹ ਪਰਮੇਸ਼ਵਰ ਦੇ ਕੋਲ ਸੀ, ਕਿਉਂਕਿ ਪਰਮੇਸ਼ਵਰ ਮੂਸਾ ਦੇ ਵਿੱਚ ਸੀ। ਯਕੀਨਨ ਅਜਿਹਾ ਹੀ ਸੀ। ਧਿਆਨ ਦਿਓ, ਨਾ ਸ਼ਕਤੀ ਨਾਲ, ਨਾ ਬਲ ਨਾਲ, ਪਰ ਮੇਰੇ ਆਤਮਾ ਦੇ ਨਾਲ, ਪਰੰਤੂ ਇੱਕ ਸਧਾਰਨ ਜਿਹੇ ਵਿਸ਼ਵਾਸ ਨਾਲ ਇਹ ਹੋ ਜਾਵੇਗਾ। ਮੂਸਾ ਨੂੰ ਆਪਣੀ ਮਾਂ ਤੋਂ ਪਾਈ ਸਿੱਖਿਆ ਰਾਹੀਂ ਇਹ ਤਾਂ ਪਤਾ ਸੀ ਕਿ ਉਹ ਇੱਕ ਛਡਾਉਣ ਵਾਲਾ ਹੋਵੇਗਾ। ਅਤੇ ਅਜਿਹਾ ਕਰਨ ਲਈ ਉਸਨੇ ਆਪਣੇ ਆਪ ਨੂੰ ਸੈਨਿਕ ਸ਼ਕਤੀ ਨਾਲ ਸਿੱਖਿਅਤ ਕੀਤਾ, ਪਰੰਤੂ ਉਸਦਾ ਇਹ ਢੰਗ ਫੇਲ ਹੋ ਗਿਆ। ਸਮਝੇ, ਉਸ ਕੋਲ ਸਮਝ ਸੀ, ਉਸ ਕੋਲ ਸਿੱਖਿਆ ਸੀ, ਪਰ ਉਹ ਕਿਸੇ ਕੰਮ ਨਾ ਆਈ। ਇਸ ਲਈ ਉਸਨੂੰ ਇਹ ਸਭ ਭੁੱਲਣਾ ਪਿਆ ਅਤੇ ਸਧਾਰਨ ਚੀਜ਼ ਤੇ ਆਉਣਾ ਪਿਆ ਕਿ ਪਰਮੇਸ਼ਵਰ ਨੂੰ ਉਸਦੇ ਵਚਨ ਦੇ ਆਧਾਰ ਤੇ ਫੜ ਸਕੇ। ਅਤੇ ਤਦ ਉਸਨੇ ਲੋਕਾਂ ਨੂੰ ਛੁਡਾਇਆ। ਜੀ ਹਾਂ, ਪਰਮੇਸ਼ਵਰ ਕਾਹਦੇ ਨਾਲ ਛੁਟਕਾਰਾ ਦਿੰਦਾ ਹੈ? ਉਸਦੇ ਵਚਨ ਤੇ ਵਿਸ਼ਵਾਸ ਕਰਨ ਦੇ ਦੁਆਰਾ। ਹਮੇਸ਼ਾ ਇਸੇ ਤਰ੍ਹਾਂ ਹੀ ਰਿਹਾ ਹੈ। ਜੇ ਸਾਡੇ ਕੋਲ ਸਮਾਂ ਹੁੰਦਾ ਤਾਂ ਅਸੀਂ ਇਸ ਨੂੰ ਵੇਖਦੇ। ਸਾਡੇ ਕੋਲ ਅਜੇ 20 ਜਾਂ ਕੁਝ ਇੰਨੇ ਹੀ ਮਿੰਟ ਬਾਕੀ ਹਨ। ਅਸੀਂ ਕਾਇਨ ਅਤੇ ਹਾਬਲ ਨੂੰ ਲੈ ਕੇ ਵੇਖ ਸਕਦੇ ਹਾਂ ਕਿਵੇਂ ਕਾਇਨ ਨੇ ਪਰਮੇਸ਼ਵਰ ਨੂੰ ਸੁੰਦਰਤਾ ਨਾਲ ਖੁਸ਼ ਕਰਨ ਦੀ ਕੋਸ਼ਿਸ਼ ਕੀਤੀ ਸੀ। ਲੋਕਾਂ ਦਾ ਸੋਚਣ ਦਾ ਇੱਕ ਹੋਰ ਢੰਗ ਇਹ ਵੀ ਹੈ ਕਿ ਜੇ ਸਾਡੀ ਸਭਾ ਸੋਹਣੇ ਸੋਹਣੇ ਕੱਪੜਿਆਂ ਵਿੱਚ ਸੱਜੀ ਹੋਈ ਹੋਵੇ, ਵਧੀਆ ਚੋਗਾ ਪਹਿਨੇ ਹੋਏ ਪਾਸਟਰ ਸਾਹਿਬ ਅਤੇ ਉਸਦੇ ਸਾਥੀ ਸੇਵਾਦਾਰ ਸੁੰਦਰ ਕੱਪੜੇ ਪਹਿਨੇ ਹੋਏ ਗਾਉਂਦੇ ਹੋਣ ਤਾਂ ਪਰਮੇਸ਼ਵਰ ਖੁਸ਼ ਹੁੰਦਾ ਹੈ। ਕੀ ਤੁਸੀਂ ਵੇਖ ਸਕਦੇ ਹੋ ਕਿ ਇਸ ਤਰ੍ਹਾਂ ਦੀ ਵਿਚਾਰਧਾਰਾ ਕਿਹੜੀ ਥਾਂ ਤੋਂ ਆਉਂਦੀ ਹੈ? ਕਾਇਨ ਨੇ ਵੀ ਠੀਕ ਅਜਿਹਾ ਹੀ ਕਰਨ ਦੀ ਕੋਸ਼ਿਸ਼ ਕੀਤੀ ਸੀ ਔਰ ਉਸਨੇ ਪਰਮੇਸ਼ਵਰ ਲਈ ਇੱਕ ਵੇਦੀ ਬਣਾਈ ਸੀ। ਇਸ ਵਿੱਚ ਕੋਈ ਸ਼ੱਕ ਨਹੀਂ ਹੈ ਕਿ ਉਸਨੇ ਇਸ ਨੂੰ ਸੁੰਦਰ ਬਣਾਇਆ ਸੀ ਅਤੇ ਉਹ ਇੱਕ ਇਮਾਨਦਾਰ ਆਦਮੀ ਸੀ। ਉਸਨੇ ਖੁਦਾ ਦੀ ਭਗਤੀ ਕੀਤੀ ਸੀ। ਉਸਨੇ ਸੋਚਿਆ ਸੀ, ਜਦ ਤੱਕ ਮੈਂ ਇਮਾਨਦਾਰ ਹਾਂ ਕੋਈ ਫਰਕ ਨਹੀਂ ਪੈਂਦਾ ਹੈ। ਇਸ ਨਾਲ ਫਰਕ ਪੈਂਦਾ ਹੈ। ਇਹ ਹੋ ਸਕਦਾ ਹੈ ਕਿ ਤੁਸੀਂ ਕਿਸੇ ਕੰਮ ਨੂੰ ਇਮਾਨਦਾਰੀ ਨਾਲ ਕਰੋ ਪਰ ਗਲਤ ਹੋਵੋ। ਧਿਆਨ ਦਿਓ, ਉਸਨੇ ਇੱਕ ਵੇਦੀ ਬਣਾਈ ਸੀ ਅਤੇ ਬਹੁਤ ਕੁਝ ਅਜਿਹਾ ਲੱਗਦਾ ਹੈ ਕਿ ਉਸਨੇ ਉਸ ਉੱਤੇ ਫੁੱਲ ਰੱਖੇ ਸਨ ਅਤੇ ਉਹਨਾਂ ਨੂੰ ਉਸ ਉੱਤੇ ਸਜਾਇਆ ਸੀ ਅਤੇ ਉਸ ਉੱਤੇ ਸੁੰਦਰ ਸੁੰਦਰ ਫਲ ਰੱਖੇ ਸਨ ਔਰ ਸੋਚਿਆ ਸੀ ਜ਼ਰੂਰ ਹੀ ਮਹਾਨ, ਪਵਿੱਤਰ, ਸ਼ੁੱਧ, ਸੁੰਦਰ ਪਰਮੇਸ਼ਵਰ ਇਸ ਚੜਾਵੇ ਨੂੰ ਕਬੂਲ ਕਰੇਗਾ। ਪਰੰਤੂ ਦੇਖੋ ਕਿ ਉਸਨੇ ਆਪਣੀ ਹੀ ਬੁੱਧੀ ਨਾਲ ਕੀਤਾ ਸੀ। ਉਸਨੇ ਆਪਣੀ ਹੀ ਵਿਚਾਰਧਾਰਾ ਨਾਲ ਕੀਤਾ ਸੀ ਅਤੇ ਇਸੇ ਤਰ੍ਹਾਂ ਹੀ ਉਹ ਅੱਜ ਵੀ ਕਰ ਰਹੇ ਹਨ। ਉਹ ਇਸ ਨੂੰ ਆਪਣੇ ਗਿਆਨ ਨਾਲ, ਆਪਣੀ ਸਕੂਲੀ ਸਿੱਖਿਆ ਨਾਲ, ਆਪਣੀ ਉਸ ਨੀਤੀ ਵਿਗਿਆਨ ਦੀ ਸਿੱਖਿਆ ਅਨੁਸਾਰ ਕਰ ਰਹੇ ਹਨ ਜੋ ਉਹਨਾਂ ਨੇ ਸਿੱਖਿਆ ਹੋਇਆ ਹੈ। ਪਰੰਤੂ ਹਾਬਲ ਨੇ ਪ੍ਰਕਾਸ਼ ਦੇ ਰਾਹੀਂ ਵਿਸ਼ਵਾਸ ਦੇ ਦੁਆਰਾ ਪਰਮੇਸ਼ਵਰ ਨੂੰ ਉੱਤਮ ਬਲਿਦਾਨ ਚੜਾਇਆ। ਜੇ ਮਨੁੱਖੀ ਆਧਾਰ ਤੇ ਵੇਖਿਆ ਜਾਵੇ ਤਾਂ ਉਸਦੀ ਕੁਰਬਾਨੀ ਵਿੱਚ ਬਿਲਕੁਲ ਵੀ ਸਫਾਈ ਨਹੀਂ ਸੀ। ਉਹ ਛੋਟੇ ਜਿਹੇ ਜੀਵ ਨੂੰ ਧੋਣ ਤੋਂ ਫੜ ਕੇ ਲੈ ਆਇਆ ਔਰ ਉਸਨੇ ਉਸਦੇ ਆਲੇ ਦੁਆਲੇ ਇਸ ਤਰ੍ਹਾਂ ਵੇਲ ਬੰਨੀ ਹੋਈ ਸੀ ਅਤੇ ਉਸਨੂੰ ਘਸੀੜਦਾ ਹੋਇਆ ਵੇਦੀ ਤੇ ਲੈ ਆਇਆ। ਇਸ ਵਿੱਚ ਖੂਬਸੂਰਤੀ ਵਰਗੀ ਕੋਈ ਚੀਜ਼ ਨਹੀਂ ਸੀ। ਉਸਨੇ ਉਹਨੂੰ ਵੇਦੀ ਉੱਤੇ ਲਿਟਾ ਦਿੱਤਾ ਅਤੇ ਉਹ ਇੱਕ ਤੇਜ਼ ਧਾਰ ਵਾਲੇ ਪੱਥਰ ਨਾਲ ਉਸਦੀ ਗਰਦਨ ਨੂੰ ਤਦ ਤੱਕ ਕੱਟਦਾ ਰਿਹਾ ਜਦ ਤੱਕ ਕਿ ਆਪਣੇ ਹੀ ਲਹੂ ਵਿੱਚ ਲੱਥ-ਪੱਥ ਨਹੀਂ ਹੋ ਗਿਆ ਅਤੇ ਉਸਦਾ ਲਹੂ ਉਸਦੇ ਉੱਪਰ ਚਾਰ ਚੁਫੇਰੇ ਵਗ ਰਿਹਾ ਸੀ ਅਤੇ ਉਹ ਜ਼ੋਰ ਨਾਲ ਮਿਣ ਮਣਾਉਂਦਾ ਹੋਇਆ ਮਰ ਰਿਹਾ ਸੀ। ਇਹ ਵੇਖਣ ਵਿੱਚ ਇੱਕ ਭਿਆਨਕ ਦ੍ਰਿਸ਼ ਸੀ ਭਾਵੇਂ ਕਿ ਇਹ ਬਹੁਤ ਸਾਦਗੀ ਵਿੱਚ ਸੀ। ਸਧਾਰਨਤਾ ਵਿੱਚ ਹੀ ਉਹ ਜਾਣਦਾ ਸੀ ਕਿ ਆਪਣੇ ਮਾਤਾ ਪਿਤਾ ਦੇ ਲਹੂ ਤੋਂ ਜੰਮਿਆ ਹੈ, ਮਾਂ ਦੇ ਰਾਹੀਂ ਪਿਤਾ ਦੇ ਲਹੂ ਤੋਂ ਜੰਮਿਆ ਹੈ ਅਤੇ ਲਹੂ ਹੀ ਸੀ ਜੋ ਡਿੱਗਣ ਦਾ ਕਾਰਨ ਬਣਿਆ ਸੀ ਅਤੇ ਲਹੂ ਹੀ ਹੈ ਜੋ ਇਸ ਨੂੰ ਵਾਪਿਸ ਲਿਆਏਗਾ। ਇਸ ਲਈ ਉਸਨੇ ਪਰਮੇਸ਼ਵਰ ਦੇ ਅੱਗੇ ਉੱਤਮ ਭੇਟ ਚੜਾਈ ਕਿਉਂਕਿ ਇਹ ਉਸਦੇ ਉੱਪਰ ਪ੍ਰਗਟ ਕਰ ਦਿੱਤਾ ਗਿਆ ਸੀ। ਅਤੇ ਅੱਜ ਕਈ ਭਾਈ ਸੋਚਦੇ ਹਨ ਕਿ ਉਹਨਾਂ ਨੇ ਸੇਬ ਜਾਂ ਨਾਸ਼ਪਾਤੀ ਖਾਧੀ ਸੀ ਅਤੇ ਮੈਂ ਇੱਕ ਦਿਨ ਅਖਬਾਰ ਵਿੱਚ ਬੜੀ ਹੀ ਅਜੀਬ ਖਬਰ ਦੇਖੀ। ਉਹ ਕਹਿੰਦੇ ਹਨ ਹੁਣ ਉਹਨਾਂ ਨੇ ਇਹ ਸਿੱਧ ਕਰ ਦਿੱਤਾ ਹੈ ਕਿ ਇਹ ਸੇਬ ਨਹੀਂ ਸੀ ਜੋ ਹਵਾ ਨੇ ਖਾਧਾ ਸੀ। ਮੈਂ ਸੋਚਦਾ ਹਾਂ ਕਿ ਉਹ ਦਾਅਵਾ ਕਰਦੇ ਹਨ ਕਿ ਇਹ ਖੁਰਮਾਨੀ ਸੀ। ਸੋਤੀ ਦੇਖੋ, ਇਹ ਆਤਮਾ ਕਿੱਥੋਂ ਆਉਂਦਾ ਹੈ? ਅਤੇ ਉਹ ਕਹਿੰਦੇ ਹਨ ਕਿ ਮੂਸਾ ਨੇ ਕਦੇ ਵੀ ਅਸਲ ਵਿੱਚ ਲਾਲ ਸਮੁੰਦਰ ਨੂੰ ਪਾਰ ਨਹੀਂ ਕੀਤਾ ਸੀ। ਉੱਥੇ ਤਾਂ ਕਾਨੇ ਸੀ, ਕਾਨਿਆਂ ਦਾ ਸਮੁੰਦਰ ਸੀ। ਅਜੋ ਇਸਰਾਇਲੀ ਬੱਚਿਆਂ ਨੂੰ ਉਸ ਕਾਨਿਆਂ ਦੇ ਸਮੁੰਦਰ ਵਿੱਚੋਂ ਦੀ ਲੈ ਕੇ ਆਇਆ ਸੀ। ਉਹ ਸਮੁੰਦਰ ਦੇ ਕਿਨਾਰੇ ਕਿਨਾਰੇ ਕਾਨਿਆਂ ਦਾ ਝੁੰਡ ਸੀ ਅਤੇ ਮੂਸਾ ਨੇ ਸਮੁੰਦਰ ਨੂੰ ਪਾਰ ਕੀਤਾ ਸੀ, ਪਰੰਤੂ ਇਹ ਕਾਨਿਆਂ ਦਾ ਸਮੁੰਦਰ ਸੀ ਜੋ ਉਸਨੇ ਪਾਰ ਕੀਤਾ ਸੀ। ਤੁਸੀਂ ਜਾਣਦੇ ਹੋ ਕਿ ਉੱਥੇ ਲੰਬਾ ਲੰਬਾ ਘਾਹ ਵੇਲਾਂ ਵਾਂਗ ਸੀ ਅਤੇ ਅਜਿਹੀ ਹੀ ਚੀਜ਼ ਸੀ ਜਿਨ੍ਹਾਂ ਦੇ ਉੱਤੋਂ ਪਾਰ ਹੋ ਕੇ ਆਇਆ ਸੀ। ਕਿੰਨੀ ਮੂਰਖਤਾ ਭਰੀ ਗੱਲ ਹੈ ਜਦ ਕਿ ਬਾਈਬਲ ਦੱਸਦੀ ਹੈ ਪਾਣੀ ਸੱਜਿਓ ਤੇ ਖੱਬਿਓ ਫਟ ਕੇ ਦੋ ਹੋ ਗਿਆ ਅਤੇ ਪਰਮੇਸ਼ਵਰ ਨੇ ਸ਼ਕਤੀਸ਼ਾਲੀ ਪੂਰਬੀ ਹਨੇਰੀ ਚਲਾਈ ਸੀ ਤਾਂ ਕਿ ਉਹ ਇਸ ਨੂੰ ਅਲੱਗ ਕਰ ਸਕੇ। ਦੇਖਿਆ, ਸਮਝੇ, ਉਹ ਇਸ ਘਟਨਾ ਨੂੰ ਆਪਣੇ ਹੀ ਤਰੀਕੇ ਦਾ ਕੋਈ ਹੋਰ ਰੂਪ ਦੇਣ ਦੀ ਕੋਸ਼ਿਸ਼ ਕਰਦੇ ਹਨ ਅਤੇ ਇਹੀ ਕਾਰਨ ਹੈ ਕਿ ਉਹ ਹਮੇਸ਼ਾ ਫੇਲ ਹੁੰਦੇ ਹਨ ਅਤੇ ਫੇਲ ਹੁੰਦੇ ਰਹਿਣਗੇ। ਤੁਸੀਂ ਇਹਨਾਂ ਸਭ ਗੱਲਾਂ ਨੂੰ ਜਾਣਦੇ ਹੋ। ਅਤੇ ਕਾਇਨ ਅੱਜ ਦੇ ਸੰਸਾਰਿਕ ਬੁੱਧੀ ਵਾਲੇ ਮਨੁੱਖ ਦੀ ਛਾਇਆ ਸੀ ਜੋ ਕਿ ਬਾਹਰੋਂ ਧਰਮੀ ਵਿਖਾਈ ਦਿੰਦਾ ਹੈ। ਉਹ ਬਾਹਰਲੀ ਪਾਸੇ ਤੋਂ ਬਹੁਤ ਕੁਝ ਕਰਨਾ ਚਾਹੁੰਦਾ ਹੈ, ਪਰੰਤੂ ਉਹ ਗਿਰਜੇ ਵਿਚ ਆਉਂਦਾ ਹੈ ਅਤੇ ਉਹ ਉਸ ਭਵਨ ਲਈ ਬਹੁਤ ਕੁਝ ਕਰੇਗਾ, ਪਰ ਸਿਰਫ ਇੱਕ ਹੀ ਕਲੀਸੀਆ ਹੈ ਅਤੇ ਤੁਸੀਂ ਉਸ ਵਿਚ ਸ਼ਾਮਿਲ ਨਹੀਂ ਹੁੰਦੇ ਹੋ। ਇਹ ਨਾਮਧਾਰੀ ਕਲੀਸਿਆਵਾਂ ਸਰਾਵਾਂ ਹਨ, ਸਮਝੇ ਤੁਸੀਂ ਮੈਥੋਡਿਸਟ ਸਰਾਂ ਵਿਚ, ਬੈਪਟਿਸਟ ਸਰਾਂ ਵਿਚ, ਪ੍ਰੈਸਬਾਈਟੀਰੀਅਨ ਸਰਾਂ ਵਿਚ, ਪੈਂਤੀਕਾਸਟਲ ਸਰਾਂ ਵਿਚ ਸ਼ਾਮਿਲ ਹੁੰਦੇ ਹੋ, ਪਰੰਤੂ ਕਲੀਸਿਆ ਵਿਚ ਤਾਂ ਤੁਸੀਂ ਜਨਮ ਲੈਂਦੇ ਹੋ। ਹਾਂ ਸ਼੍ਰੀਮਾਨ ਜੀ, ਸਮਝੇ, ਇਹ ਸਭ ਸਰਾਵਾਂ ਹਨ, ਇਹ ਕਲੀਸਿਆਵਾਂ ਨਹੀਂ ਹਨ, ਇਹ ਸਭ ਸਰਾਵਾਂ ਹਨ। ਮੈਥੋਡਿਸਟ ਕਲੀਸਿਆ ਜਾਂ ਪੈਂਤੀਕਾਸਟਲ ਕਲੀਸਿਆ ਵਰਗੀ ਕੋਈ ਚੀਜ਼ ਨਹੀਂ ਹੁੰਦੀ ਹੈ, ਨਹੀਂ ਅਜਿਹੀ ਕੋਈ ਚੀਜ਼ ਨਹੀਂ ਹੈ, ਨਹੀਂ ਇਹ ਸਭ ਗਲਤ ਹਨ। ਸਮਝੇ, ਇਹ ਸਹੀ ਗੱਲ ਹੈ, ਇਹ ਸਰਾਵਾਂ ਹੀ ਹਨ ਜਿਨ੍ਹਾਂ ਵਿਚ ਲੋਕ ਸ਼ਾਮਿਲ ਹੁੰਦੇ ਹਨ, ਪਰੰਤੂ ਜਿਉਂਦੇ ਪਰਮੇਸ਼ਵਰ ਦੀ ਕਲੀਸਿਆ ਵਿਚ ਤਾਂ ਤੁਸੀਂ ਜਨਮ ਲੈਂਦੇ ਹੋ ਅਤੇ ਇਹੀ ਯਸੂ ਮਸੀਹ ਦੀ ਭੇਤ ਭਰੀ ਦੇਹ ਦਾ ਵਰਣਾ ਹੈ। ਪਰੰਤੂ ਪਰਮੇਸ਼ਵਰ ਨੂੰ ਇਹੀ ਪਾਇਆ ਕਿ ਆਪਣੇ ਭੇਤ ਨੂੰ ਹਾਬਲ ਉੱਤੇ ਪ੍ਰਗਟ ਕਰੇ ਅਤੇ ਹਾਬਲ ਨੇ ਸਧਾਰਨ ਵਿਸ਼ਵਾਸ ਦੇ ਰਾਹੀਂ ਲਹੂ ਬਹਾਇਆ। ਉਹ ਕਾਸ਼ ਮੇਰੇ ਕੋਲ ਸਮਾਂ ਹੁੰਦਾ ਤਾਂ ਕਿ ਮੈਂ ਥੋੜੀ ਦੇਰ ਇਸੇ ਵਿਸ਼ੇ ਤੇ ਟਿਕਿਆ ਰਹਿੰਦਾ, ਸਮਝੇ। ਅਤੇ ਕਾਇਨ ਮਹਾਨ ਬੁੱਧੀ ਵਾਲਾ ਮਨੁੱਖ ਸੀ, ਤੁਸੀਂ ਕਹਿ ਸਕਦੇ ਹੋ। ਹੁਣ ਭਾਈ ਬ੍ਰਾਨਹਮ, ਤੁਸੀਂ ਕਹਿੰਦੇ ਹੋ ਕਿ ਉਹ ਤੁਸੀਂ ਉਸ ਨੂੰ ਸਿੱਖਿਅਤ ਬੁੱਧੀਮਾਨ ਬਣਾਉਣ ਦੀ ਕੋਸ਼ਿਸ਼ ਕਰ ਰਹੇ ਹੋ। ਉਹ ਸੀ, ਉਹ ਚਲਾਕ ਸੀ, ਉਸ ਦੀ ਸੰਤਾਨ ਨੂੰ ਵੇਖੋ, ਉਹ ਉਸੇ ਦੇ ਹੀ ਕੰਮਾਂ ਤੇ ਚੱਲ ਰਹੇ ਹਨ। ਉਹਨਾਂ ਵਿੱਚੋਂ ਹਰ ਇੱਕ ਵਿਗਿਆਨਕ ਅਤੇ ਡਾਕਟਰ ਅਤੇ ਤੇਜ਼ ਬੁੱਧੀ ਵਾਲੇ ਸਨ, ਹਰ ਇੱਕ ਵਿਅਕਤੀ ਅਜਿਹਾ ਹੀ ਸੀ, ਪਰੰਤੂ ਤੁਸੀਂ ਸਿਹਤ ਦੀ ਪੀੜੀ ਦਾ ਧਿਆਨ ਕਰਕੇ ਵੇਖੋ, ਉਹ ਨਮਰ ਖੇਤੀਬਾੜੀ ਕਰਨ ਵਾਲੇ ਅਤੇ ਮੁਜ਼ਾਰੇ ਆਦਿ ਸਨ ਅਤੇ ਨਾਸ਼ ਹੋਣ ਤੱਕ ਉਹ ਅਜਿਹੇ ਹੀ ਸਨ। ਪਰੰਤੂ ਕਾਇਨ ਦੀ ਸੰਤਾਨ ਬੁੱਧੀਮਾਨ ਅਤੇ ਚੁਸਤ ਸੀ। ਉਹ ਇਸ ਗੱਲ ਦਾ ਵੀ ਦਾਅਵਾ ਕਰਦੇ ਹਨ ਕਿ ਉਹ ਤਾਂਬੇ ਨੂੰ ਢਾਲ ਸਕਦੇ ਸਨ ਅਤੇ ਧਾਤੂਆਂ ਬਣਾ ਸਕਦੇ ਸਨ ਅਤੇ ਉਹ ਇਮਾਰਤਾਂ ਬਣਾਉਣ ਵਾਲੇ ਲੋਕ ਸਨ, ਔਰ ਉਹ ਤੇਜ਼ ਅਤੇ ਚਲਾਕ ਲੋਕ ਸਨ। ਯਦ ਕਿ ਦੂਸਰੇ ਲੋਕ ਤੰਬੂਆਂ ਵਿਚ ਰਿਹਾ ਕਰਦੇ ਸਨ ਅਤੇ ਆਪਣੀਆਂ ਭੇਡਾਂ ਚਰਾਉਂਦੇ ਸਨ ਅਤੇ ਪਰਮੇਸ਼ਵਰ ਦੇ ਵਾਅਦਿਆਂ ਤੇ ਟਿਕੇ ਹੋਏ ਸਨ। ਸਮਝੇ, ਵੇਖਿਆ, ਦੇਖੋ, ਇਹ ਕੀ ਸੀ? ਹੁਣ ਤੁਸੀਂ ਉਸਦੀ ਵੰਸ਼ਾਵਲੀ ਨੂੰ ਹੇਠਾਂ ਤੱਕ ਦੇਖੋ ਅਤੇ ਦੇਖੋ ਕਿ ਇਹ ਸੱਚ ਹੈ ਜਾਂ ਨਹੀਂ। ਸਮਝੇ, ਉਹ ਖੁਦਾ ਦੇ ਵਾਅਦਿਆਂ ਤੇ ਟਿਕੇ ਹੋਏ ਸਨ। ਇਸੇ ਤਰ੍ਹਾਂ ਹੀ ਨੂੰ ਚੁਣਿਆ ਗਿਆ ਸੀ, ਇਸੇ ਤਰ੍ਹਾਂ ਦੇ ਲੋਕਾਂ ਵਿੱਚੋਂ, ਇਸੇ ਤਰ੍ਹਾਂ ਪਲੂਸ ਨੂੰ ਉਸੇ ਲੋਕਾਂ ਵਿੱਚੋਂ ਕੱਢਿਆ ਗਿਆ ਸੀ। ਸਮਝ ਲੱਗੀ? ਬਿਲਕੁਲ ਇਸੇ ਤਰ੍ਹਾਂ ਹੀ ਜੌਨ ਵੈਲਜ਼ਲੀ, ਮਾਰਟਨ ਲੂਥਰ ਅਤੇ ਹੋਰ ਜੋ ਕੋਈ ਵੀ ਹੋਇਆ ਹੈ ਉਹਨਾਂ ਨੂੰ ਕੱਢਿਆ ਗਿਆ ਸੀ। ਇਸੇ ਤਰ੍ਹਾਂ ਹੀ ਤੁਹਾਨੂੰ ਵੀ ਕੱਢਿਆ ਗਿਆ ਤਾਂ ਕਿ ਜੋ ਅੱਜ ਤੁਸੀਂ ਹੋ ਉਹ ਹੋ ਸਕੋ। ਵੇਖੋ ਕਿ ਅਜਿਹਾ ਹੀ ਤੁਹਾਡੇ ਨਾਲ ਹੋਇਆ ਹੈ। ਤੁਸੀਂ ਪਰਮੇਸ਼ਵਰ ਦੀ ਸਾਦਗੀ ਵਾਲੀ ਗੱਲ ਦਾ ਵਿਸ਼ਵਾਸ ਕਰਨ ਲਈ ਦੀਨ ਬਣੇ ਰਹੇ। ਹੁਣ ਧਿਆਨ ਦਿਓ, ਪਰਮੇਸ਼ਵਰ ਨੂੰ ਚੰਗਾ ਲੱਗਦਾ ਹੈ ਕਿ ਉਹ ਆਪਣੀ ਪਛਾਣ ਕਰਾਏ। ਹੁਣ ਪਰਮੇਸ਼ਵਰ ਆਪ ਇਸ ਨੂੰ ਪ੍ਰਗਟ ਕਰੇਗਾ ਕਿ ਇਹ ਸੱਚ ਹੈ ਜਾਂ ਨਹੀਂ। ਸਮਝੇ, ਹੁਣ ਬਹੁਤ ਸਾਰੇ ਲੋਕ ਆਪਣੇ ਆਪ ਨੂੰ ਉਹਨਾਂ ਗੱਲਾਂ ਵਿੱਚ ਲਗਾਈ ਰੱਖਣ ਦਾ ਯਤਨ ਕਰਦੇ ਹਨ ਜਿਨ੍ਹਾਂ ਤੋਂ ਪਰਮੇਸ਼ਵਰ ਲੱਖਾਂ ਮੀਲ ਦੂਰ ਹੈ। ਇਹ ਸਹੀ ਗੱਲ ਹੈ, ਜਾਂ ਤੁਸੀਂ ਵੇਖਦੇ ਹੋ ਕਿ ਪਰਮੇਸ਼ਵਰ ਤੁਹਾਡੇ ਪਾਸ ਆ ਗਿਆ ਹੈ, ਤੁਸੀਂ ਕਹੋ ਇਹ ਹੈ, ਜਾਂ ਇਹ ਠੀਕ ਸਮੇਂ ਸਿਰ ਹੁੰਦਾ ਹੈ, ਕਹੋ ਕਿ ਇਸੇ ਤਰ੍ਹਾਂ ਹੀ ਹੈ, ਇਸੇ ਤਰ੍ਹਾਂ ਹੀ ਹੈ, ਇਹ ਇਸੇ ਤਰ੍ਹਾਂ ਹੀ ਹੈ, ਤਾਂ ਤੁਹਾਨੂੰ ਪਤਾ ਲੱਗ ਜਾਂਦਾ ਹੈ ਕਿ ਇਹ ਸੱਚ ਹੈ। ਹੁਣ ਜਦ ਬਲੀਦਾਨ ਵੇਦੀ ਉੱਤੇ ਸਨ ਤਾਂ ਖੁਦਾ ਨੇ ਕਾਇਨ ਦਾ ਬਲੀਦਾਨ ਕਬੂਲਣ ਤੋਂ ਨਾ ਕਰ ਦਿੱਤੀ, ਜਿਸ ਦੇ ਅੰਦਰ ਪਰਮੇਸ਼ਵਰ ਦੀ ਪਛਾਣ ਦਾ ਗਿਆਨ ਮਾਨਸਿਕ ਚਤੁਰਾਈ ਅੰਦਰ ਸੀ। ਪਰ ਜਦ ਪਰਮੇਸ਼ਵਰ ਨੇ ਹਾਬਲ ਦਾ ਬਲੀਦਾਨ ਵੇਖਿਆ, ਜੋ ਵਿਸ਼ਵਾਸ ਦੀ ਇਸ ਸਧਾਰਨਤਾ ਅੰਦਰ ਸੀ ਭਈ ਮੇਰੇ ਮਾਂ ਪਿਓ ਨੇ ਜੋ ਪਾਪ ਕੀਤਾ ਹੈ ਉਹ ਕੋਈ ਸੇਬ ਜਾਂ ਹੋਰ ਕੋਈ ਖੇਤ ਦਾ ਫਲ ਖਾਣ ਦੀ ਕਹਾਣੀ ਨਹੀਂ ਹੈ, ਬਲਕਿ ਉਹ ਤਾਂ ਲਹੂ ਦਾ ਦੋਸ਼ ਹੈ, ਉਸਨੇ ਵਿਸ਼ਵਾਸ ਦੇ ਰਾਹੀਂ ਇਸ ਦੀ ਪ੍ਰਤੀਤ ਕੀਤੀ। ਪਰਮੇਸ਼ਵਰ ਦੁਆਰਾ ਮਿਲੇ ਪ੍ਰਕਾਸ਼ ਨਾਲ ਉਸਨੇ ਇਸ ਦੀ ਪ੍ਰਤੀਤ ਕੀਤੀ। ਉਸ ਦੀ ਭੇਟ ਕਬੂਲ ਕਰਨ ਦੇ ਰਾਹੀਂ ਪਰਮੇਸ਼ਵਰ ਨੇ ਆਦਮ ਨੂੰ ਪ੍ਰਮਾਣਿਤ ਕੀਤਾ। ਸਮਝੇ, ਇੱਥੇ ਹੀ ਸਾਨੂੰ ਬਿਮਾਰਾਂ ਵਾਸਤੇ ਜਾਂ ਕਿਸੇ ਹੋਰ ਵਾਸਤੇ ਪ੍ਰਾਰਥਨਾ ਕਰਨ ਦਾ ਵਿਚਾਰ ਮਿਲਦਾ ਹੈ। ਯਿਸੂ ਨੇ ਕਿਹਾ ਸੀ, ਜੇ ਤੁਸੀਂ ਮੇਰੇ ਵਿੱਚ ਬਣੇ ਰਹੋ ਅਤੇ ਮੇਰੇ ਵਚਨ ਤੁਹਾਡੇ ਵਿੱਚ ਬਣੇ ਰਹਿਣ ਤਾਂ ਜੋ ਚਾਹੋ ਮੰਗੋ ਉਹ ਤੁਹਾਡੇ ਲਈ ਹੋ ਜਾਵੇਗਾ। ਹੁਣ ਅਸੀਂ ਤੇਜ਼ੀ ਨਾਲ ਥੱਲੇ ਨੂੰ ਆ ਰਹੇ ਹਾਂ, ਹੁਣ ਸਾਡੇ ਕੋਲ 20 ਮਿੰਟ ਹੋਰ ਹਨ। ਧਿਆਨ ਦਿਓ, ਏਲੀਆ ਦੇ ਦਿਨਾਂ ਵਿੱਚ ਪਰਮੇਸ਼ਵਰ ਨੇ ਆਪਣੇ ਆਪ ਨੂੰ ਸਾਦਾ ਜਿਹੇ ਮਨੁੱਖ ਵਿੱਚ ਛੁਪਾਉਣ ਲਈ ਚੁਣਿਆ ਸੀ। ਹੁਣ ਤੁਸੀਂ ਇਸ ਤੇ ਸੋਚੋ, ਪਰਮੇਸ਼ਵਰ ਨੇ ਚੁਣਿਆ, ਇਹ ਉਸਦੀ ਚੋਣ ਸੀ। ਯਾਦ ਰਹੇ, ਉਹਨਾਂ ਕੋਲ ਰੱਬੀ ਅਤੇ ਪੁਰੋਹਿਤ ਸਨ, ਉਹਨਾਂ ਦਿਨਾਂ ਵਿੱਚ ਉਹਨਾਂ ਦੇ ਕੋਲ ਮਹਾਨ ਆਦਮੀ ਸਨ, ਇੱਥੋਂ ਤੱਕ ਕਿ ਰਾਜਾ ਅਹਾਬ ਖੁਦ ਇੱਕ ਯਹੂਦੀ ਸੀ। ਉਸ ਸਮੇਂ ਉਸੇ ਦੇਸ਼ ਵਿੱਚ ਮਹਾਨ ਮਨੁੱਖ ਸਨ, ਪਰੰਤੂ ਪਰਮੇਸ਼ਵਰ ਨੇ ਆਪਣੇ ਆਪ ਨੂੰ ਇੱਕ ਸਿੱਧੇ ਸਾਦੇ ਆਦਮੀ ਵਿੱਚ ਛੁਪਾਇਆ, ਕਿਸੇ ਵਿਗਿਆਨਕ ਵਿੱਚ ਨਹੀਂ, ਨਾ ਹੀ ਦੁਨੀਆਂ ਦੇ ਕਿਸੇ ਮਸ਼ਹੂਰ ਬੰਦੇ ਵਿੱਚ, ਨਾ ਹੀ ਕਿਸੇ ਅਜਿਹੇ ਵਿਅਕਤੀ ਵਿੱਚ ਜੋ ਸੈਨਿਕ ਸ਼ਕਤੀ ਦੀ ਸਿੱਖਿਆ ਵਿੱਚ ਨਿਪੁੰਨ ਹੋਵੇ, ਜਾਂ ਕਿਸੇ ਹੋਰ ਚੀਜ਼ ਵਿੱਚ, ਨਾ ਹੀ ਕਿਸੇ ਵੱਡੇ ਨਾਮ ਵਿੱਚ ਆਪਣੇ ਆਪ ਨੂੰ ਛਿਪਾਇਆ। ਅਸੀਂ ਇੱਥੋਂ ਤੱਕ ਵੀ ਨਹੀਂ ਜਾਣਦੇ ਕਿ ਉਸਦੇ ਮਾਂ ਬਾਪ ਕੌਣ ਸਨ, ਅਸੀਂ ਉਸਦੀ ਵੰਸ਼ਾਵਲੀ ਬਾਰੇ ਕੁਝ ਵੀ ਨਹੀਂ ਜਾਣਦੇ ਹਾਂ। ਸਿਰਫ ਇੰਨਾ ਜਾਣਦੇ ਹਾਂ ਕਿ ਉਹ ਇੱਕ ਸਧਾਰਨ ਜਿਹਾ ਬੁੱਢਾ ਕਿਸਾਨ ਸੀ, ਜਿਸ ਦੀ ਪਾਲਣਾ ਪੋਸ਼ਣਾ ਨਬੀ ਬਣਨ ਦੇ ਉਦੇਸ਼ ਲਈ ਕੀਤੀ ਗਈ ਸੀ। ਪਰਮੇਸ਼ਵਰ ਨੇ ਹੀ ਉਸ ਨੂੰ ਆਪਣਾ ਜੀਵਨ ਜੰਗਲ ਵਿੱਚ ਜਿਉਣ ਲਈ ਰੱਖਿਆ ਹੋਇਆ ਸੀ। ਅਸੀਂ ਉਸਦੇ ਬਾਰੇ ਵਿੱਚ ਬਸ ਇੰਨਾ ਹੀ ਜਾਣਦੇ ਹਾਂ, ਉਹ ਕਿਤੇ ਅਚਾਨਕ ਬਾਹਰ ਨਿਕਲਦਾ ਹੈ ਅਤੇ ਧਾਰਮਿਕ ਲੋਕਾਂ ਦੇ ਸਾਰਿਆਂ ਸਮੂਹਾਂ ਨੂੰ ਦੋਸ਼ੀ ਠਹਿਰਾਉਂਦਾ ਹੈ। ਏ ਮੇਰੇ ਪ੍ਰਭੂ। ਅਤੇ ਕੀ ਤੁਸੀਂ ਜਾਣਦੇ ਹੋ ਕਿ ਉਹ ਉਸ ਦੇ ਬਾਰੇ ਵਿੱਚ ਕੀ ਸੋਚਦੇ ਸਨ? ਇਹ ਕਿਹੜੇ ਸਕੂਲ ਵਿੱਚੋਂ ਆਇਆ ਹੈ? ਵੇਖਿਆ ਇਹ ਕਿਹੜੀ ਮਿਸ਼ਨ ਦਾ ਹੈ? ਕੀ ਇਹ ਫਰੀਸੀਆਂ ਸਦੂਕੀਆਂ ਦੇ ਨਾਲ ਦਾ ਹੈ ਜਾਂ ਇਸ ਤੋਂ ਵੱਧ ਉਹਨਾਂ ਦੇ ਕੋਲ ਕੀ ਸੀ? ਉਹ ਉਹਨਾਂ ਵਿੱਚੋਂ ਕਿਸੇ ਦੇ ਨਾਲ ਵੀ ਸੰਬੰਧ ਨਹੀਂ ਰੱਖਦਾ ਸੀ, ਪਰੰਤੂ ਉਸਨੇ ਸਾਰਿਆਂ ਨੂੰ ਦੋਸ਼ੀ ਠਹਿਰਾਇਆ ਸੀ। ਸਮਝੇ, ਖੁਦਾ ਨੇ ਹੀ ਉਸਨੂੰ ਅਜਿਹਾ ਕਰਨ ਲਈ ਚੁਣਿਆ ਸੀ। ਪਰੰਤੂ ਉਹ ਇੱਕ ਸਿੱਧਾ ਸਾਦਾ ਜਿਹਾ ਮਨੁੱਖ ਸੀ ਜੋ ਪੜ੍ਹਿਆ ਲਿਖਿਆ ਨਹੀਂ ਸੀ। ਸਾਨੂੰ ਕੋਈ ਅਜਿਹੀ ਜਗ੍ਹਾ ਨਹੀਂ ਮਿਲਦੀ ਜਿੱਥੇ ਉਹ ਸਕੂਲ ਗਿਆ ਹੋਵੇ। ਉਸਦੇ ਬਾਰੇ ਵਿੱਚ ਸਾਡੇ ਕੋਲ ਕੁਝ ਵੀ ਨਹੀਂ ਹੈ। ਉਹਦਾ ਬਸ ਇੱਕ ਸਧਾਰਨ ਜਿਹਾ ਮਨੁੱਖ ਸੀ, ਪਰ ਪਰਮੇਸ਼ਵਰ ਨੂੰ ਇਹੀ ਪਾਇਆ ਕਿ ਉਹ ਇਸ ਸਿੱਧੇ ਸਾਦੇ ਮਨੁੱਖ ਵਿੱਚ ਆਪਣੇ ਆਪ ਨੂੰ ਛਿਪਾਵੇ। ਉੱਥੇ ਪਿਛਲੇ ਸਮੇਂ ਵਿੱਚ ਪਰਮੇਸ਼ਵਰ ਇਸ ਸਾਦਾ ਜਿਹਾ ਮਨੁੱਖ ਦੇ ਨਾਲ ਸੀ ਅਤੇ ਆਪਣੇ ਆਪ ਨੂੰ ਇੱਕ ਮਨੁੱਖ ਦੇ ਅੰਦਰ ਛੁਪਾ ਰਿਹਾ ਸੀ। ਕੀ ਤੁਸੀਂ ਇਸ ਨੂੰ ਸਮਝ ਸਕਦੇ ਹੋ? ਪਰਮੇਸ਼ਵਰ ਆਪਣੇ ਆਪ ਨੂੰ ਉਸ ਮਨੁੱਖ ਵਿੱਚ ਛਿਪਾ ਰਿਹਾ ਸੀ ਜੋ ਦੁਨੀਆਂ ਲਈ ਅਨਪੜ੍ਹ ਅਤੇ ਮੂਰਖ ਸੀ, ਕਿਉਂਕਿ ਤੁਸੀਂ ਜਾਣਦੇ ਹੋ ਕਿ ਉਹਨਾਂ ਨੇ ਉਸ ਉੱਤੇ ਹਰ ਤਰ੍ਹਾਂ ਦੇ ਦੋਸ਼ ਲਾਏ ਸਨ, ਔਰ ਇੱਥੋਂ ਤੱਕ ਕਿ ਉਹਨਾਂ ਨੇ ਉਸ ਉੱਤੇ ਜਾਦੂਗਰ ਏਲੀਆ ਦਾ ਵੀ ਦੋਸ਼ ਲਗਾਇਆ। ਦੇਖੋ ਕਿ ਸਾਰੇ ਨਬੀਆਂ ਤੇ ਇਸੇ ਤਰ੍ਹਾਂ ਦਾ ਦੋਸ਼ ਲਗਾਇਆ ਗਿਆ ਸੀ। ਇਸੇ ਤਰ੍ਹਾਂ ਯਸੂ ਤੇ ਵੀ ਉਹਨਾਂ ਵਿੱਚੋਂ ਇੱਕ ਹੋਣ ਦੇ ਕਾਰਨ ਦੋਸ਼ ਲਗਾਇਆ ਗਿਆ। ਤੁਸੀਂ ਵੇਖੋ ਕਿ ਉਸ ਨੂੰ ਬਾਲ ਜਬੂਲ ਅਤੇ ਪਾਗਲ ਕਿਹਾ ਗਿਆ ਕਿ ਤੂੰ ਪਾਗਲ ਹੈ। ਜੀ ਹਾਂ, ਅਸੀਂ ਜਾਣਦੇ ਹਾਂ ਤੇਰੇ ਵੀ ਸ਼ੈਤਾਨ ਹੈ, ਤੇਰੀ ਬੁੱਧੀ ਭ੍ਰਿਸ਼ਟ ਹੋ ਗਈ ਹੈ। ਵੇਖਿਆ, ਇੱਥੇ ਹੀ ਯਸੂ ਨੇ ਉਹਨਾਂ ਨੂੰ ਦੱਸਿਆ ਸੀ ਜਦ ਇਹ ਅੰਤ ਦੇ ਦਿਨਾਂ ਵਿੱਚ ਹੋਵੇਗਾ ਤਾਂ ਅਜਿਹਾ ਕਰਨਾ ਕੁਫਰ ਮੰਨਿਆ ਜਾਵੇਗਾ। ਉਸਨੇ ਉਹਨਾਂ ਨੂੰ ਮਾਫ਼ ਕਰ ਦਿੱਤਾ ਸੀ, ਪਰੰਤੂ ਇਹਨਾਂ ਅੰਤ ਦੇ ਦਿਨਾਂ ਵਿੱਚ ਇਹ ਮਾਫ਼ ਨਹੀਂ ਕੀਤਾ ਜਾਵੇਗਾ। ਉਹਨਾਂ ਨੂੰ ਇਸਦਾ ਭੁਗਤਾਨ ਅਨੰਤ ਜੁਦਾਈ ਦੇ ਰਾਹੀਂ ਕਰਨਾ ਪਵੇਗਾ। ਕਦੇ ਵੀ ਮਾਫ਼ ਨਹੀਂ ਕੀਤਾ ਜਾਵੇਗਾ, ਨਾ ਇਸ ਜਹਾਨ ਵਿੱਚ ਨਾ ਉਸ ਜਹਾਨ ਵਿੱਚ ਜੋ ਆਉਣ ਵਾਲਾ ਹੈ। ਪਰੰਤੂ ਏਲੀਆ ਨੂੰ ਪਾਗਲ ਮਨੁੱਖ ਕਿਹਾ ਗਿਆ ਸੀ, ਕਿ ਤੁਸੀਂ ਕਲਪਨਾ ਕਰ ਸਕਦੇ ਹੋ ਕਿੰਨੀ ਉਚਾਈ ਉੱਤੇ ਸਨ? ਔਰਤਾਂ ਅੱਜ ਆਧੁਨਿਕ ਯੁੱਗ ਵਾਂਗ ਵਾਲ ਕੱਟਣ ਵਾਲੀਆਂ ਸਨ। ਮੈਂ ਸਮਝਦਾ ਹਾਂ ਕਿ ਉਹ ਈਜ਼ਬੇਲ ਦੀ ਤਰ੍ਹਾਂ ਰੰਗ ਪੋਤਣ ਵਾਲੀਆਂ, ਜੋ ਕਿ ਦੇਸ਼ ਦੀ ਪਹਿਲੇ ਨੰਬਰ ਦੀ ਔਰਤ ਸੀ, ਅਤੇ ਪ੍ਰਚਾਰਕ ਪੂਰੀ ਤਰ੍ਹਾਂ ਨਾਲ ਸੰਸਾਰਕ ਹੋ ਚੁੱਕੇ ਸਨ ਅਤੇ ਸਭ ਕੁਝ ਸੰਸਾਰਕ ਹੋ ਗਿਆ ਸੀ। ਅਤੇ ਫਿਰ ਕੀ ਹੁੰਦਾ ਹੈ? ਤਦ ਉੱਥੇ ਇੱਕ ਬੁੱਢਾ ਏਲੀਆ ਨਿਕਲ ਕੇ ਬਾਹਰ ਆਉਂਦਾ ਹੈ ਅਤੇ ਉਹ ਈਜ਼ਬੇਲ ਤੋਂ ਲੈ ਕੇ ਸਾਰਿਆਂ ਨੂੰ ਫਿਟਕਾਰਦਾ ਹੈ। ਸੋਚੋ, ਉਹਨਾਂ ਨੇ ਕਿਹਾ ਹੋਵੇਗਾ, ਕਿਉਂ ਅਸੀਂ ਤੇਰੀ ਕੋਈ ਨਹੀਂ ਸੁਣਨੀ ਹੈ, ਸਾਡੇ ਕੋਲ ਆਪਣੇ ਪਾਦਰੀ ਹੈਗੇ ਹਨ। ਸੱਚ ਹੀ ਉਹਨਾਂ ਨੂੰ ਏਲੀਆ ਦੀ ਸੁਣਨ ਦੀ ਕੋਈ ਜ਼ਰੂਰਤ ਨਹੀਂ ਸੀ, ਪਰੰਤੂ ਜੋ ਵੀ ਹੋਵੇ ਉਹ ਉਹਨਾਂ ਦਾ ਪਾਦਰੀ ਸੀ, ਉਹ ਈਜ਼ਬੇਲ ਦਾ ਪਾਸਟਰ ਸੀ, ਉਹ ਉਸ ਨੂੰ ਸੁਣਨਾ ਨਹੀਂ ਚਾਹੁੰਦੀ ਸੀ। ਹੋ ਸਕਦਾ ਹੈ ਕਿ ਉਸਦੇ ਕੋਲ ਕੋਈ ਹੋਰ ਪਾਸਟਰ ਹੋਵੇ, ਪਰੰਤੂ ਪਰਮੇਸ਼ਵਰ ਨੇ ਏਲੀਆ ਨੂੰ ਭੇਜਿਆ ਸੀ, ਉਹ ਉਸਦਾ ਪਾਸਟਰ ਸੀ। ਸਮਝੇ, ਉਹ ਪਰਮੇਸ਼ਵਰ ਦੁਆਰਾ ਭੇਜਿਆ ਉਹਨਾਂ ਲਈ ਪਾਸਟਰ ਸੀ। ਉਸ ਤੋਂ ਘਿਰਣਾ ਕਰਦੀ ਸੀ, ਪਰ ਉਹ ਉਸੇ ਦਾ ਉਸੇ ਤਰ੍ਹਾਂ ਪਾਸਟਰ ਸੀ। ਧਿਆਨ ਦਿਓ, ਅਤੇ ਏਲੀਆ ਨੇ ਆਪਣੇ ਆਪ ਨੂੰ ਦੀਨ ਬਣਾਇਆ ਅਤੇ ਪਰਮੇਸ਼ਵਰ ਦੀ ਕਹੀ ਹੋਈ ਗੱਲ ਤੇ ਟਿਕਿਆ ਰਿਹਾ, ਅਤੇ ਉਸਨੇ ਪਰਮੇਸ਼ਵਰ ਨੂੰ ਇੰਨਾ ਖੁਸ਼ ਕੀਤਾ ਕਿ ਪਰਮੇਸ਼ਵਰ ਨੇ ਉਸੇ ਆਤਮਾ ਨੂੰ ਏਲੀਆ ਤੋਂ ਲੈ ਕੇ 3 ਵਾਰ ਹੋਰ ਭੇਜਣ ਦਾ ਵਾਅਦਾ ਕੀਤਾ। ਸਮਝੇ, ਆਮੇਨ। ਅਤੇ ਉਸਨੇ ਇਸੇ ਤਰ੍ਹਾਂ ਹੀ ਕੀਤਾ, ਆਮੇਨ। ਯਕੀਨਨ ਹੀ ਉਸਨੇ ਅਜਿਹਾ ਹੀ ਕੀਤਾ, ਸੱਚ ਹੈ। ਉਸਨੇ ਵਾਅਦਾ ਕੀਤਾ ਸੀ ਕਿ ਉਸਦਾ ਆਤਮਾ ਫਿਰ ਦੁਬਾਰਾ ਆਏਗਾ, ਅਤੇ ਏਲੀਆ ਦਾ ਆਤਮਾ ਅਲੀਸ਼ਾ ਤੇ ਆਇਆ, ਜੋ ਕਿ ਉਸਦੀ ਥਾਂ ਤੇ ਹੋਣਾ ਸੀ। ਇਸ ਤੋਂ ਬਾਅਦ ਏਲੀਆ ਦਾ ਆਤਮਾ ਯੋਹੰਨਾ ਬਪਤਿਸਮਾ ਦੇਣ ਵਾਲੇ ਤੇ ਆਇਆ, ਅਤੇ ਮਲਾਕੀ 4 ਦੇ ਅਨੁਸਾਰ ਉਸ ਨੂੰ ਇਸ ਅੰਤ ਦਿਨਾਂ ਵਿੱਚ ਫਿਰ ਇੱਥੇ ਹੋਣਾ ਹੈ। ਸਮਝੇ, ਪਰਮੇਸ਼ਵਰ ਨੂੰ ਉਹ ਆਤਮਾ ਬਹੁਤ ਹੀ ਪਿਆਰਾ ਲੱਗਾ, ਜੋ ਸਿੱਧੇ ਸਾਦੇ ਅਨਪੜ੍ਹ ਜੰਗਲੀ ਮਨੁੱਖ ਦੇ ਉੱਤੇ ਸੀ, ਅਤੇ ਉਹ ਆਤਮਾ ਪਰਮੇਸ਼ਵਰ ਦੇ ਵਚਨ ਦੇ ਪ੍ਰਤੀ ਇੰਨਾ ਆਗਿਆਕਾਰੀ ਸੀ ਕਿ ਪਰਮੇਸ਼ਵਰ ਕਹਿ ਸਕਦਾ ਸੀ ਏਲੀਆ ਇਹ ਕਰ, ਔਰ ਏਲੀਆ ਉਹੀ ਕਰਦਾ ਸੀ। ਅਤੇ ਪਰਮੇਸ਼ਵਰ ਨੇ ਆਪਣੇ ਆਪ ਨੂੰ ਉਸਦੇ ਅੰਦਰ ਬਹੁਤ ਹੀ ਸਾਦਗੀ ਵਿੱਚ ਛੁਪਾਇਆ ਹੋਇਆ ਸੀ। ਉਹਨਾਂ ਸਾਰਿਆਂ ਨੇ ਉਸਨੂੰ ਇਹੀ ਕਿਹਾ ਸੀ, ਉਸ ਬੁੱਢੇ ਪਾਗਲ ਨਾਲ ਸਾਡਾ ਕੁਝ ਵੀ ਲੈਣਾ ਦੇਣਾ ਨਹੀਂ ਹੈ, ਅਤੇ ਇਹੋ ਜਿਹੀਆਂ ਹੋਰ ਗੱਲਾਂ ਕਰਦੇ ਸਨ। ਪਰੰਤੂ ਇੱਕ ਦਿਨ ਜਦ ਉਹ ਬੁੱਢਾ ਹੋ ਗਿਆ ਅਤੇ ਉਸਦਾ ਸਿਰ ਗੰਜਾ ਹੋ ਗਿਆ, ਉਸਦੀ ਦਾੜੀ ਦੇ ਚਿੱਟੇ ਵਾਲ ਲਟਕ ਰਹੇ ਸਨ ਅਤੇ ਉਸਦੇ ਸਿਰ ਦੇ ਬਾਕੀ ਬਚੇ ਥੋੜੇ ਜਿਹੇ ਵਾਲ ਉਸਦੇ ਮੋਢਿਆਂ ਤੇ ਲਟਕ ਰਹੇ ਸਨ, ਉਸਦੇ ਹੱਥਾਂ ਤੇ ਝੁਰਨੀਆਂ ਪੈ ਗਈਆਂ ਸਨ ਅਤੇ ਮਾਸ ਢਿੱਲਾ ਹੋ ਕੇ ਲਟਕ ਰਿਹਾ ਸੀ, ਉਹ ਸਾਮਰੀਆ ਦੀ ਸੜਕ ਉੱਤੇ ਚੱਲ ਕੇ ਆ ਰਿਹਾ ਸੀ, ਅਤੇ ਉਸਦੇ ਹੱਥ ਵਿੱਚ ਇੱਕ ਸਿਰੇ ਤੋਂ ਮੁੜੀ ਹੋਈ ਲਾਠੀ ਫੜੀ ਹੋਈ ਸੀ, ਅਤੇ ਉਸਦੀਆਂ ਅੱਖਾਂ ਅਸਮਾਨ ਵੱਲ ਨੂੰ ਲੱਗੀਆਂ ਹੋਈਆਂ ਸਨ। ਉਸਦਾ ਵੇਖਣ ਵਿੱਚ ਕੋਈ ਸਰੂਪ ਨਹੀਂ ਸੀ ਕਿ ਕੋਈ ਉਸ ਵੱਲ ਨਿਗਾਹ ਕਰੇ, ਪਰੰਤੂ ਉਸਦੇ ਕੋਲ ਉਸ ਸਮੇਂ ਲਈ ਯਹੋਵਾ ਇੰਜ ਫਰਮਾਉਂਦਾ ਹੈ ਵਾਲਾ ਵਚਨ ਸੀ। ਉਹ ਇਹ ਬੋਲਣ ਵਿੱਚ ਥਿੜਕਦਾ ਨਹੀਂ ਸੀ, ਉਹ ਹਕਲਾਉਂਦਾ ਨਹੀਂ ਸੀ, ਅਤੇ ਉਸਨੇ ਅਜਿਹਾ ਨਹੀਂ ਕਿਹਾ ਸੀ ਹੇ ਰਾਜਾ ਹਾ। ਉਹ ਸਿੱਧਾ ਚੱਲ ਕੇ ਉਸਦੇ ਕੋਲ ਆਇਆ ਅਤੇ ਉਸਨੇ ਕਿਹਾ, ਜਦ ਤੱਕ ਮੈਂ ਨਾ ਕਹਾਂ ਆਕਾਸ਼ ਤੋਂ ਤਰੇਲ ਦੀ ਇੱਕ ਬੂੰਦ ਤੱਕ ਨਾ ਡਿੱਗੇਗੀ। ਹਾਲੇਲੂਯਾ। ਸਮਝੇ, ਪਰਮੇਸ਼ਵਰ ਨੇ ਉਸਦੀ ਸਾਦਗੀ ਦਾ ਸਨਮਾਨ ਕੀਤਾ ਸੀ। ਹੁਣ ਤੁਸੀਂ ਵੇਖੋ ਕਿ ਇਹ ਗੱਲ ਇੰਨੀ ਸਾਦਾ ਸੀ ਕਿ ਹਰ ਇੱਕ ਇਸ ਦੇ ਵਿਰੁੱਧ ਹੋ ਗਿਆ ਸੀ, ਹਰ ਇੱਕ ਉਸਦੀ ਜਾਨ ਦਾ ਦੁਸ਼ਮਣ ਬਣ ਗਿਆ ਸੀ, ਸਾਰੇ ਸੇਵਕਾਂ ਦੀ ਸਭਾ ਅਤੇ ਬਾਕੀ ਸਭ ਉਸਦੀ ਜਾਨ ਦੇ ਦੁਸ਼ਮਣ ਬਣ ਗਏ ਸਨ। ਇਹ ਗੱਲ ਸੱਚ ਹੈ, ਹਰ ਇੱਕ ਉਸ ਤੋਂ ਛੁਟਕਾਰਾ ਪਾਉਣ ਦੀ ਕੋਸ਼ਿਸ਼ ਕਰ ਰਿਹਾ ਸੀ, ਪਰੰਤੂ ਉਹ ਸਾਦਗੀ ਵਿਚ ਪਰਮੇਸ਼ਵਰ ਉਸ ਦੇ ਨਾਲ ਸੀ, ਜਦ ਕਿ ਉਸ ਨੂੰ ਉਸ ਦੀਆਂ ਸੰਗਤੀਆਂ ਆਦਿ ਜਾਂ ਜੋ ਕੁਝ ਵੀ ਉਸ ਦੇ ਕੋਲ ਕਰਨ ਨੂੰ ਸੀ ਵਿਚ ਕੋਈ ਵੀ ਸਹਿਯੋਗ ਨਹੀਂ ਦਿੰਦੇ ਸਨ। ਸਭ ਲੋਕ ਸੋਚਦੇ ਸਨ ਕਿ ਉਹ ਪਾਗਲ ਹੈ। ਖੁਦਾ ਆਪਣੇ ਆਪ ਨੂੰ ਉਸ ਦੇ ਅੰਦਰ ਛੁਪਾ ਰਿਹਾ ਸੀ। ਪਰੰਤੂ ਜਦ ਉਹ ਬੀਜ ਦੇ ਪੱਕਣ ਦਾ ਸਮਾਂ ਆਇਆ ਜੋ ਬੀਜਿਆ ਜਾ ਚੁੱਕਾ ਸੀ, ਤਾਂ ਪਰਮੇਸ਼ਵਰ ਨੇ ਸਵਰਗ ਤੋਂ ਅੱਗ ਭੇਜ ਕੇ ਬਲੀ ਆਦਿ ਨੂੰ ਭਸਮ ਕਰਕੇ ਆਪਣੇ ਆਪ ਨੂੰ ਪ੍ਰਗਟ ਕਰ ਦਿੱਤਾ। ਪਰਮੇਸ਼ਵਰ ਆਪਣੇ ਆਪ ਨੂੰ ਸਾਦਗੀ ਵਿਚ ਛਿਪਾ ਰਿਹਾ ਹੈ ਅਤੇ ਫਿਰ ਆਪਣੇ ਆਪ ਨੂੰ ਉਸੇ ਵਿਚ ਪ੍ਰਗਟ ਕਰ ਰਿਹਾ ਹੈ। ਸਮਝੇ, ਯਕੀਨਨ ਪਰਮੇਸ਼ਵਰ ਨੂੰ ਇਸ ਤਰ੍ਹਾਂ ਕਰਨਾ ਚੰਗਾ ਲੱਗਦਾ ਹੈ। ਉਸਨੇ ਹਮੇਸ਼ਾ ਇਸ ਨੂੰ ਇਸੇ ਢੰਗ ਨਾਲ ਹੀ ਕੀਤਾ ਹੈ। ਜੀ ਹਾਂ ਸ਼੍ਰੀਮਾਨ, ਹੁਣ ਅਸੀਂ ਦੇਖਦੇ ਹਾਂ ਕਿ ਉਸਨੇ ਇਨ੍ਹਾਂ ਗੱਲਾਂ ਦਾ ਵਾਅਦਾ ਕੀਤਾ ਹੈ। ਅੱਜ ਸਾਡੇ ਨਾਲ ਮੁਸੀਬਤ ਇਹ ਹੈ ਕਿ ਸਾਡੇ ਵਿਚੋਂ ਬਹੁਤੇ ਲੋਕ ਅਜਿਹਾ ਹੋਣਾ ਚਾਹੁੰਦੇ ਹਨ। ਤੁਸੀਂ ਜਾਣਦੇ ਹੋ, ਜਦ ਕਿ ਸਾਡਾ ਮਨ ਸੈਮਨਰੀ ਅਤੇ ਨਾਮਧਾਰੀ ਜਥੇਬੰਦੀਆਂ ਦੁਆਰਾ ਸਿੱਖਿਆ ਪ੍ਰਾਪਤ ਕੀਤਾ ਹੋਇਆ ਹੈ, ਇਸੇ ਲਈ ਪਰਮੇਸ਼ਵਰ ਸਾਡਾ ਉਪਯੋਗ ਨਹੀਂ ਕਰ ਸਕਦਾ ਹੈ। ਪਰਮੇਸ਼ਵਰ ਕਿਸੇ ਇੱਕ ਮਨੁੱਖ ਨੂੰ ਕੋਈ ਕੰਮ ਕਰਨ ਲਈ ਦੇ ਸਕਦਾ ਹੈ ਅਤੇ ਉਸ ਨੂੰ ਕੋਈ ਸੇਵਾ ਦਿੰਦਾ ਹੈ, ਅਤੇ ਪਹਿਲੀ ਗੱਲ ਤੁਸੀਂ ਜਾਣਦੇ ਹੋ ਕਿ ਉਹਨਾਂ ਗੱਲਾਂ ਨੂੰ ਸੁਣਨਾ ਸ਼ੁਰੂ ਕਰ ਦੇਵੇਗਾ ਜੋ ਦੂਸਰੇ ਲੋਕ ਕਰਦੇ ਹਨ। ਤਦ ਪਹਿਲਾ ਕੰਮ ਜਿਹੜਾ ਹੋਵੇਗਾ, ਤੁਸੀਂ ਜਾਣਦੇ ਹੋ ਕਿ ਆਪਣੇ ਆਪ ਨੂੰ ਝੁੰਡ ਵਿੱਚ ਸ਼ਾਮਲ ਕਰ ਲਵੇਗਾ ਅਤੇ ਇਸ ਤੋਂ ਬਾਅਦ ਪਰਮੇਸ਼ਵਰ ਉਸ ਉੱਤੋਂ ਆਪਣਾ ਹੱਥ ਹਟਾ ਲੈਂਦਾ ਹੈ ਅਤੇ ਉਸ ਨੂੰ ਇਕੱਲਾ ਛੱਡ ਦਿੰਦਾ ਹੈ। ਸਮਝੇ, ਵੇਖਿਆ, ਤਦ ਪਰਮੇਸ਼ਵਰ ਕਿਸੇ ਦੂਜੇ ਆਦਮੀ ਨੂੰ ਭਾਲਦਾ ਹੈ ਜੋ ਉਸ ਕੰਮ ਨੂੰ ਕਰ ਸਕੇ। ਸਮਝੇ, ਉਹ ਕਿਸੇ ਅਜਿਹੇ ਆਦਮੀ ਨੂੰ ਲੱਭਦਾ ਹੈ ਜੋ ਉਸਦੇ ਵਚਨ ਨੂੰ ਕਬੂਲ ਕਰੇਗਾ ਅਤੇ ਉਸ ਤੋਂ ਨਾ ਹਟੇਗਾ, ਪਰੰਤੂ ਉਸ ਵਚਨ ਤੇ ਟਿਕਿਆ ਰਹੇਗਾ। ਇਹੀ ਉਹ ਤਰੀਕਾ ਹੈ ਜਿਸ ਦੇ ਦੁਆਰਾ ਉਹ ਇਸ ਨੂੰ ਕਰਦਾ ਹੈ। ਉਹ ਹਮੇਸ਼ਾ ਇਸ ਨੂੰ ਇਸੇ ਢੰਗ ਨਾਲ ਹੀ ਕਰਦਾ ਹੈ। ਪਰੰਤੂ ਜਦੋਂ ਮਨੁੱਖ ਬਹੁਤ ਜ਼ਿਆਦਾ ਪੜ੍ਹ ਲਿਖ ਜਾਂਦਾ ਅਤੇ ਗਿਆਨਵਾਨ ਹੋ ਜਾਂਦਾ ਹੈ, ਤਾਂ ਉਹ ਆਪਣੀ ਹੀ ਵਿਆਖਿਆ ਕਰਨ ਲੱਗ ਜਾਂਦਾ ਹੈ। ਉਹ ਇਸ ਤਰ੍ਹਾਂ ਕਹਿਣ ਲੱਗ ਜਾਂਦਾ ਹੈ, ਉਹ ਪਵਿੱਤਰ ਆਤਮਾ ਦਾ ਬਪਤਿਸਮਾ ਇਹ ਤਾਂ ਕਿਸੇ ਹੋਰ ਦਿਨ ਦੇ ਲਈ ਸੀ। ਜੇ ਉਹ ਅਜਿਹਾ ਨਹੀਂ ਕਹਿੰਦੇ ਤਾਂ ਉਹ ਇਸ ਤਰ੍ਹਾਂ ਕਹਿੰਦੇ ਹਨ, ਇਹ ਦੂਸਰੇ ਸਮੇਂ ਲਈ ਤਾਂ ਨਹੀਂ ਸੀ, ਪਰੰਤੂ ਮੈਂ ਤੁਹਾਨੂੰ ਦੱਸਦਾ ਹਾਂ, ਪਰੰਤੂ ਅੱਜ ਉਸ ਤਰ੍ਹਾਂ ਨਹੀਂ ਹੁੰਦਾ ਹੈ ਜਿਸ ਤਰ੍ਹਾਂ ਪੈਂਤਕੋਸ ਦੇ ਦਿਨ ਪਵਿੱਤਰ ਆਤਮਾ ਉਤਰਨ ਤੇ ਹੋਇਆ ਸੀ। ਹੁਣ ਯਾਦ, ਅਸੀਂ ਵਿਸ਼ਵਾਸ ਕਰਦੇ ਹਾਂ ਤਾਂ ਸਾਨੂੰ ਉਸੇ ਵੇਲੇ ਪਵਿੱਤਰ ਆਤਮਾ ਮਿਲ ਜਾਂਦਾ ਹੈ। ਤੁਸੀਂ ਦੇਖਿਆ, ਉਹ ਇਸੇ ਤਰ੍ਹਾਂ ਹੀ ਵਿਅਰਥ ਦੀਆਂ ਗੱਲਾਂ ਕਰਦੇ ਹਨ, ਅਤੇ ਤੁਸੀਂ ਉਹਨਾਂ ਨਾਲ ਯਸੂ ਮਸੀਹ ਦੇ ਨਾਮ ਵਿੱਚ ਬਪਤਿਸਮੇ ਦੀ ਗੱਲ ਕਰੋ। ਇੱਥੇ ਬਾਈਬਲ ਇਹੀ ਸਿਖਾਉਂਦੀ ਹੈ ਕਿ ਬਪਤਿਸਮਾ ਇਸੇ ਤਰ੍ਹਾਂ ਹੀ ਹੋਇਆ ਕਰਦਾ ਸੀ। ਠੀਕ ਹੈ, ਤੁਸੀਂ ਕਹਿੰਦੇ ਹੋ ਠੀਕ ਹੈ, ਪਰੰਤੂ ਸੈਮੀਨਰੀ ਜਾਂ ਧਾਰਮਿਕ ਕਾਲਜ ਇਸ ਤਰ੍ਹਾਂ ਕਹਿੰਦੀ ਹੈ, ਇਹਦਾ ਸਮਝੌਤਾ ਕਰਨਾ ਹੈ। ਸਮਝੇ, ਪਰਮੇਸ਼ਵਰ ਇਸ ਤਰ੍ਹਾਂ ਦੇ ਮਨੁੱਖ ਦਾ ਇਸਤੇਮਾਲ ਨਹੀਂ ਕਰਦਾ ਹੈ। ਸਮਝੇ, ਹੋ ਸਕਦਾ ਹੈ ਕਿ ਆਪਣੇ ਆਦਮੀ ਨੂੰ ਸਾਰੇ ਦੇਸ਼ ਵਿੱਚ ਅਸਫਲ ਹੋ ਲੈਣ ਦੇਵੇ ਅਤੇ ਲੋਕ ਉਸ ਨੂੰ ਕੱਢ ਦੇਣ ਅਤੇ ਉਸ ਉੱਤੇ ਹੱਸਣ ਅਤੇ ਉਸ ਦਾ ਮਜ਼ਾਕ ਉਡਾਉਣ ਔਰ ਇਸੇ ਤਰ੍ਹਾਂ ਦਾ ਸਭ ਕੁਝ ਕਰਨ। ਪਰ ਜਦ ਫੈਸਲੇ ਦੀ ਘੜੀ ਆਉਂਦੀ ਹੈ ਤਾਂ ਪਰਮੇਸ਼ਵਰ ਖੜਾ ਹੁੰਦਾ ਹੈ ਅਤੇ ਠੀਕ ਆਪਣੀ ਪਛਾਣ ਸਧਾਰਨਤਾ ਵਿੱਚ ਕਰਾਉਂਦਾ ਹੈ। ਫੁੱਲ ਵਾਂਗੂ ਸਿੱਧੇ ਉੱਪਰ ਖੜੇ ਹੋ ਜਾਓ। ਬੀਜ ਇੰਜ ਲੱਗਦਾ ਹੈ ਕਿ ਮਨੋ ਖਤਮ ਹੋ ਗਿਆ ਹੈ ਅਤੇ ਭੂਮੀ ਵਿੱਚ ਪਿਆ ਹੈ ਤੇ ਮਰ ਗਿਆ ਹੈ। ਥੋੜੀ ਜਿਹੀ ਮਿੱਟੀ ਪੁੱਟ ਕੇ ਬੀਜ ਨੂੰ ਵੇਖੋ ਅਤੇ ਉਹ ਸੜਿਆ ਗਲਿਆ ਹੁੰਦਾ ਹੈ, ਭੈੜਾ ਜਿਹਾ ਲੱਗਦਾ ਹੈ, ਪਰ ਉਸੇ ਵਿੱਚੋਂ ਜੀਵਨ ਨਿਕਲ ਕੇ ਬਾਹਰ ਆਉਂਦਾ ਹੈ ਤਾਂ ਕਿ ਇੱਕ ਹੋਰ ਫੁੱਲ ਪੈਦਾ ਕਰੇ। ਪਰਮੇਸ਼ਵਰ ਸਾਦਗੀ ਅੰਦਰ ਹੈ, ਉਹ ਠੀਕ ਇਹੀ ਕਰਦਾ ਹੈ। ਉੱਪਰ ਜਾਣ ਦਾ ਰਸਤਾ ਹਮੇਸ਼ਾ ਥੱਲੇ ਦੀ ਹੀ ਹੁੰਦਾ ਹੈ। ਆਪਣੇ ਆਪ ਨੂੰ ਹਮੇਸ਼ਾ ਨੀਵਾਂ ਕਰੋ। ਕਦੇ ਅਜਿਹਾ ਨਾ ਕਹੋ, ਠੀਕ ਹੈ, ਮੇਰੇ ਕੋਲ ਇਹ ਹੈ ਉਹ ਹੈ। ਤੁਹਾਡੇ ਕੋਲ ਕੁਝ ਨਹੀਂ ਹੈ, ਸਿਰਫ ਇਹ ਯਾਦ ਰੱਖੋ, ਜੇ ਤੁਹਾਨੂੰ ਪਰਮੇਸ਼ਵਰ ਦੀ ਦਇਆ ਮਿਲੀ ਹੈ ਤਾਂ ਤੁਸੀਂ ਇਸ ਲਈ ਉਸ ਦੇ ਧੰਨਵਾਦੀ ਰਹੋ, ਦੀਨ ਰਹੋ। ਵੇਖੋ ਕਿ ਤੁਸੀਂ ਆਪਣੇ ਆਪ ਨੂੰ ਦੀਨ ਬਣਾਉਂਦੇ ਚਲੇ ਜਾਓ। ਹੁਣ ਮੈਂ ਜਲਦੀ ਕਰਨ ਜਾ ਰਿਹਾ ਹਾਂ ਕਿਉਂਕਿ ਘੜੀ ਉੱਤੇ ਮੈਂ ਤੁਹਾਨੂੰ ਬਹੁਤ ਜ਼ਿਆਦਾ ਦੇਰ ਤੱਕ ਬਿਠਾ ਕੇ ਨਹੀਂ ਰੱਖਣਾ ਚਾਹੁੰਦਾ ਹਾਂ, ਕਿਉਂਕਿ ਮੈਂ ਤੁਹਾਨੂੰ ਥਕਾਉਣਾ ਨਹੀਂ ਚਾਹੁੰਦਾ ਹਾਂ। ਇਸ ਹਫ਼ਤੇ ਸਾਡੇ ਕੋਲ ਲੰਬਾ ਸਮਾਂ ਹੈਗਾ ਹੈ। ਹੁਣ ਅਸੀਂ ਦੇਖਦੇ ਹਾਂ ਕਿ ਲੋਕ ਬਹੁਤ ਜ਼ਿਆਦਾ ਤੇਜ਼ ਅਤੇ ਪੜ੍ਹੇ ਲਿਖੇ ਹੋ ਗਏ ਹਨ। ਹੁਣ ਮੈਂ ਤੁਹਾਨੂੰ ਦੂਸਰੇ ਤਰ੍ਹਾਂ ਦੀ ਹਾਲਤ ਵਿਖਾਉਣਾ ਚਾਹੁੰਦਾ ਹਾਂ। ਇਹ ਦੂਜੇ ਪਾਸੇ ਦੀ ਗੱਲ ਹੈ ਜੋ ਬਹੁਤ ਦੂਰ ਤੱਕ ਚਲੀ ਜਾਂਦੀ ਹੈ, ਜਿਸ ਵਿੱਚ ਲੋਕ ਧਾਰਮਿਕ ਬਣਨ ਦੀ ਕੋਸ਼ਿਸ਼ ਕਰਦੇ ਹੋਏ ਕੱਟੜ ਬਣ ਜਾਂਦੇ ਹਨ। ਹੁਣ ਅਸੀਂ ਜਾਣਦੇ ਹਾਂ ਕਿ ਸਾਡੇ ਕੋਲ ਇਸ ਤਰ੍ਹਾਂ ਦਾ ਗਰੁੱਪ ਵੀ ਹੈਗਾ ਹੈ। ਸਮਝੇ, ਉਹ ਇੱਕ ਦੂਸਰੀ ਹੀ ਹਾਲਤ ਵਿੱਚ ਪਹੁੰਚ ਜਾਂਦੇ ਹਨ। ਇਹੀ ਉਹ ਗੱਲ ਹੈ ਜਿਸ ਦਾ ਕਰਕੇ ਮੈਂ ਬ੍ਰਦਰ ਗਰੁੱਪ ਦੇ ਭਾਈਆਂ ਨਾਲ ਮਤਭੇਦ ਰੱਖਦਾ ਹਾਂ, ਜੋ ਕਿ ਜ਼ਿਆਦਾ ਸਮਾਂ ਨਹੀਂ ਹੋਇਆ ਜਦ ਉਹ ਰੋਸ਼ਨੀ ਵਾਲੇ ਰਾਹ ਤੋਂ ਪਰੇ ਹਟ ਗਏ। ਉਹਨਾਂ ਨੂੰ ਉਸ ਚਾਨਣੇ ਰਾਹ ਦੀ ਸਮਝ ਨਾ ਆ ਸਕੀ, ਇੱਥੋਂ ਤੱਕ ਕਿ ਉਹਨਾਂ ਨੇ ਆਪਣੇ ਆਪ ਨੂੰ ਇੱਕ ਵੱਖਰੀ ਮੰਡਲੀ ਬਣਾ ਲਿਆ। ਉਹਨਾਂ ਨੇ ਆਪਣਾ ਇੱਕ ਝੁੰਡ ਕੈਨੇਡਾ ਵਿੱਚ ਬਣਾ ਲਿਆ ਅਤੇ ਉਹਨਾਂ ਨੇ ਇੱਕ ਦੂਸਰੇ ਵਿੱਚੋਂ ਰਸੂਲ ਅਤੇ ਨਬੀ ਬਣਾ ਲਏ ਤਾਂ ਕਿ ਲੋਕਾਂ ਨੂੰ ਰਸੂਲ ਅਤੇ ਨਬੀ ਦੇਣ, ਅਤੇ ਕੰਮ ਪਤਨ ਦੀ ਵੱਲ ਚਲਾ ਗਿਆ ਅਤੇ ਹਮੇਸ਼ਾ ਹੀ ਅਜਿਹਾ ਹੀ ਹੋਵੇਗਾ। ਸਮਝੇ, ਉਹ ਬਣ ਗਏ, ਉਹਨਾਂ ਨੇ ਮਹਿਸੂਸ ਕੀਤਾ ਕਿਉਂਕਿ ਉਹ ਹਨ ਕਿ ਉਹ ਨਹੀਂ। ਉਹਨਾਂ ਨੇ ਦੂਜੀਆਂ ਗੱਲਾਂ ਨੂੰ ਇਸ ਹੱਦ ਤੱਕ ਦੋਸ਼ੀ ਠਹਿਰਾਇਆ, ਇੱਥੋਂ ਤੱਕ ਕਿ ਉਹ ਦੂਸਰੇ ਕਿਨਾਰੇ ਦੇ ਅੰਤ ਤੱਕ ਜਾ ਪਹੁੰਚੇ ਹਨ। ਸਮਝੇ, ਇੱਕ ਹਿੱਸਾ ਤਾਂ ਅਜਿਹਾ ਹੈ ਜੋ ਬਹੁਤ ਹੀ ਬੁੱਧੀਮਾਨ, ਠੰਡੇ ਔਰ ਵੱਖਰੀ ਕਿਸਮ ਦੇ ਹਨ। ਉਹ ਸਾਰੀਆਂ ਗੱਲਾਂ ਦਾ ਇਨਕਾਰ ਕਰ ਦਿੰਦੇ ਹਨ, ਅਤੇ ਦੂਸਰੇ ਹਿੱਸੇ ਵਿੱਚ ਉਹ ਆਉਂਦੇ ਹਨ ਜੋ ਕਿ ਅਸਲ ਵਿੱਚ ਜਜ਼ਬਾਤੀ ਲੋਕਾਂ ਦਾ ਝੁੰਡ ਹੈ ਜੋ ਵਚਨ ਦਾ ਇਨਕਾਰ ਕਰਦੇ ਹਨ। ਪਰੰਤੂ ਅਸਲੀ ਸੱਚੀ ਕਲੀਸਿਆ ਮਾਰਗ ਦੇ ਠੀਕ ਵਿਚਕਾਰ ਚੱਲਦੀ ਹੈ। ਜੇ ਤੁਸੀਂ ਧਿਆਨ ਦਿਓ ਤਾਂ ਤੁਹਾਨੂੰ ਪਤਾ ਲੱਗੇਗਾ ਕਿ ਇਹ ਕਲੀਸਿਆ ਉਹ ਹੈ ਜਿਸ ਨੂੰ ਬਾਈਬਲ ਦਾ ਗਿਆਨ ਹੈ ਕਿ ਪਰਮੇਸ਼ਵਰ ਕੀ ਕਹਿੰਦਾ ਹੈ, ਅਤੇ ਇਹ ਆਪਣੇ ਦਿਲ ਵਿੱਚ ਆਤਮਿਕ ਰੂਪ ਵਿੱਚ ਕਾਫੀ ਸਰਗਰਮ ਹੈ ਅਤੇ ਇਹ ਬਸ ਰਾਹ ਤੇ ਹੈ। ਯਸ਼ਾਯਾ ਨੇ ਕਿਹਾ ਸੀ ਕਿ ਇਹ ਇਸੇ ਪ੍ਰਕਾਰ ਹੋਵੇਗਾ, ਉਸਨੇ ਕਿਹਾ ਸੀ ਉੱਥੇ ਇੱਕ ਰਾਜ ਮਾਰਗ ਹੋਵੇਗਾ ਅਤੇ ਮੁਬਾਰਕ ਅਤੇ ਅਨਮੋਲ ਮਿੱਤਰ ਜੋ ਨਾਜ਼ਰਿਨ ਸਤਾਉਂਦੇ ਸਨ, ਇੱਕ ਬਲਵੰਤ ਲਹਿਰ ਸੀ ਜਿਸ ਨੂੰ ਪਰਮੇਸ਼ਵਰ ਨੇ ਖੜਾ ਕੀਤਾ ਸੀ। ਉਹਨਾਂ ਨੇ ਕੀ ਪ੍ਰਾਪਤ ਕੀਤਾ? ਜਦ ਪਰਮੇਸ਼ਵਰ ਨੇ ਕਲੀਸਿਯਾ ਵਿੱਚ ਪਰਾਈ ਭਾਸ਼ਾ ਵਿੱਚ ਗੱਲ ਕਰਨੀ ਸ਼ੁਰੂ ਕੀਤੀ ਤਾਂ ਉਹ ਇੰਨੇ ਜ਼ਿਆਦਾ ਸੀਮਤ ਅਤੇ ਇੰਨੇ ਆਕੜ ਵਿੱਚ ਆ ਚੁੱਕੇ ਸਨ ਕਿ ਉਹਨਾਂ ਨੇ ਇਸ ਨੂੰ ਸ਼ੈਤਾਨ ਦੱਸਿਆ। ਅਰੇ ਤੁਸੀਂ ਦੇਖੋ ਉਹਨਾਂ ਦੇ ਨਾਲ ਕੀ ਹੋਇਆ ਸੀ, ਸਮਝੇ? ਵੇਖਿਆ ਉਹ ਉਸ ਤੋਂ ਜ਼ਿਆਦਾ ਪਵਿੱਤਰ ਬਣ ਗਏ। ਇਸ ਤਰ੍ਹਾਂ ਅਸੀਂ ਦੇਖਦੇ ਹਾਂ ਕਿ ਇਹ ਸਾਰੀਆਂ ਗੱਲਾਂ ਬੀਜ ਦੇ ਵੱਲ ਜਾ ਕੇ ਮਰ ਜਾਂਦੀਆਂ ਹਨ, ਸਮਝੇ? ਹੁਣ ਵੇਖੋ ਇੱਕ ਪਾਸੇ ਤਾਂ ਲੋਕ ਹੱਠ ਧਰਮੀ ਬਣ ਜਾਂਦੇ ਹਨ, ਦੂਸਰੇ ਪਾਸੇ ਲੋਕ ਠੰਡੇ ਅਤੇ ਆਪਣੇ ਵਿੱਚ ਹੀ ਸੀਮਤ ਰਹਿਣ ਵਾਲੇ ਬਣ ਜਾਂਦੇ ਹਨ। ਹੁਣ ਯਸ਼ਾਯਾ ਨੇ ਕਿਹਾ ਸੀ ਉੱਥੇ ਇੱਕ ਰਾਜ ਮਾਰਗ ਹੋਵੇਗਾ ਅਤੇ ਨਾਜ਼ਰੀਨ ਅਤੇ ਪੁਰਾਣੇ ਹੋਲੀਨੈਸ ਦੇ ਲੋਕ ਕਿਹਾ ਕਰਦੇ ਸਨ ਪਰਮੇਸ਼ਵਰ ਦੀ ਮਹਿਮਾ ਹੋਵੇ, ਉਹ ਪੁਰਾਣਾ ਮੁਬਾਰਕ ਪਾਤਸ਼ਾਹੀ ਰਾਹ ਹੈ, ਅਸੀਂ ਉਸੇ ਪੁਰਾਣੇ ਪਾਤਸ਼ਾਹੀ ਰਾਹ ਉੱਤੇ ਚੱਲ ਰਹੇ ਹਾਂ। ਪਰੰਤੂ ਤੁਸੀਂ ਯਾਦ ਰੱਖੋ ਕਿ ਉਹਨਾਂ ਦਾ ਮਾਰਗ ਠੀਕ ਉਹ ਮਾਰਗ ਨਹੀਂ ਸੀ ਜਿਸੇ ਬਾਰੇ ਯਸ਼ਾਯਾ ਨੇ ਗੱਲ ਕੀਤੀ ਸੀ। ਉਸਨੇ ਕਿਹਾ ਸੀ ਉੱਥੇ ਇੱਕ ਰਾਜ ਮਾਰਗ ਹੋਵੇਗਾ ਅਤੇ ਇੱਕ ਸੰਯੋਜਕ ਹੈ ਅਤੇ ਇੱਕ ਮਾਰਗ, ਅਤੇ ਉਹ ਪਵਿੱਤਰਤਾ ਦਾ ਰਾਜ ਮਾਰਗ ਨਹੀਂ ਕਹਾਵੇਗਾ, ਪਰੰਤੂ ਉਹ ਪਵਿੱਤਰ ਮਾਰਗ ਹੋਵੇਗਾ। ਅੱਜ ਲੋਕ ਆਪਣੇ ਆਪ ਨੂੰ ਪਵਿੱਤਰ ਬਣਾ ਕੇ ਪਵਿੱਤਰਤਾ ਦਾ ਰਾਜ ਮਾਰਗ ਬਣਾਉਣ ਦੀ ਕੋਸ਼ਿਸ਼ ਕਰ ਰਹੇ ਹਨ, ਅਤੇ ਜਦੋਂ ਤੁਸੀਂ ਇਸ ਤਰ੍ਹਾਂ ਕਰਦੇ ਹੋ ਤੇ ਉਹੀ ਗੱਲ ਹੋਵੇਗੀ ਜੋ ਮੈਂ ਪਹਿਲਾਂ ਵੀ ਕਹਿ ਚੁੱਕਾ ਹਾਂ ਕਿ ਇਹ ਇਸ ਤਰ੍ਹਾਂ ਹੈ ਜਿਵੇਂ ਇੱਕ ਸ਼ਿਕਰਾ ਯਤਨ ਕਰੇ ਭਈ ਘੁੱਗੀ ਦੇ ਖੰਭ ਆਪਣੇ ਉੱਤੇ ਲਗਾ ਕੇ ਘੁੱਗੀ ਬਣ ਜਾਏ, ਜਦਕਿ ਉਸਦਾ ਸੁਭਾਅ ਅਜੇ ਵੀ ਸ਼ਿਕਰੇ ਵਰਗਾ ਹੀ ਹੈ, ਸਮਝੇ? ਉਹ ਇਹ ਇੰਜ ਹੋਵੇਗਾ ਕਿ ਇੱਕ ਕਾਂ ਕਬੂਤਰ ਦੇ ਖੰਭ ਜਾਂ ਮੋਰ ਦੇ ਖੰਭ ਲਗਾ ਲਏ ਅਤੇ ਕਹੇ ਤੁਸੀਂ ਵੇਖੋ ਮੈਂ ਇੱਕ ਸੁੰਦਰ ਪੰਛੀ ਹਾਂ, ਵੇਖੋ ਇਹ ਤਾਂ ਕੁਝ ਨਕਲੀ ਬਣਨ ਵਾਂਗੂ ਹੈ। ਪਰੰਤੂ ਮੋਰ ਨੂੰ ਇਸ ਗੱਲ ਦੀ ਚਿੰਤਾ ਕਰਨ ਦੀ ਕੋਈ ਲੋੜ ਨਹੀਂ ਹੁੰਦੀ ਕਿ ਉਸ ਉੱਤੇ ਮੋਰ ਦੇ ਖੰਭ ਲੱਗੇ ਹੋਏ ਹਨ ਜਾਂ ਨਹੀਂ। ਕਬੂਤਰ ਨੂੰ ਇਸ ਗੱਲ ਦੀ ਚਿੰਤਾ ਕਰਨ ਦੀ ਕੋਈ ਜ਼ਰੂਰਤ ਨਹੀਂ ਹੁੰਦੀ ਕਿ ਉਸ ਤੇ ਕਬੂਤਰ ਦੇ ਖੰਭ ਲੱਗੇ ਹੋਏ ਹਨ ਜਾਂ ਨਹੀਂ, ਜਾਂ ਤੱਕ ਉਸਦਾ ਸੁਭਾਅ ਕਬੂਤਰ ਵਾਲਾ ਹੈ ਉਸ ਤੇ ਕਬੂਤਰ ਦੇ ਖੰਭ ਆਉਣਗੇ। ਅਤੇ ਵੇਖੋ ਇਹਨਾਂ ਹੋਲੀਨੈਸ ਦੇ ਲੋਕਾਂ ਨੇ ਇਹ ਕਹਿਣਾ ਸ਼ੁਰੂ ਕਰ ਦਿੱਤਾ ਹੈ ਕਿ ਔਰਤਾਂ ਨੂੰ ਲੰਬੇ ਵਾਲ ਰੱਖਣੇ ਚਾਹੀਦੇ ਹਨ ਅਤੇ ਲੰਬੇ ਕੱਪੜੇ ਪਾਉਣੇ ਚਾਹੀਦੇ ਹਨ ਅਤੇ ਸਭ ਕਰਨਾ ਚਾਹੀਦਾ ਹੈ ਅਤੇ ਲੰਬੇ ਸਕਰਟ ਪਾਉਣੇ ਚਾਹੀਦੇ ਹਨ ਅਤੇ ਵਿਆਹ ਦੀ ਅੰਗੂਠੀ ਜਾਂ ਕਿਸੇ ਵੀ ਤਰ੍ਹਾਂ ਦੇ ਗਹਿਣੇ ਨਹੀਂ ਪਾਉਣੇ ਚਾਹੀਦੇ ਹਨ। ਵੇਖੋ ਇਹ ਆਪਣੀ ਬਣਾਈ ਹੋਈ ਧਾਰਮਿਕਤਾ ਬਣ ਜਾਂਦੀ ਹੈ, ਸਮਝੇ? ਇਹ ਆਪ ਹੀ ਬਣਾਈ ਹੋਈ ਪਵਿੱਤਰਤਾ ਹੈ, ਪਰੰਤੂ ਜਿਉਂਦੇ ਪਰਮੇਸ਼ਵਰ ਦੀ ਇੱਕ ਸੱਚੀ ਕਲੀਸਿਯਾ ਹੈ। ਹੁਣ ਦੇਖੋ ਕਿ ਜਥੇਬੰਦੀਆਂ ਨੂੰ ਕੀ ਹੋ ਗਿਆ ਹੈ, ਹੁਣ ਉਹਨਾਂ ਦੇ ਪੈਂਟੀਕਾਸਲਾਂ ਦੀ ਤਰ੍ਹਾਂ ਵਾਲ ਕੱਟੇ ਹੋਏ ਹਨ ਅਤੇ ਉਹ ਵਗੈਰਾ ਵਗੈਰਾ ਕੰਮ ਕਰ ਰਹੇ ਹਨ ਅਤੇ ਉਹ ਲਗਭਗ ਸਾਰੇ ਅੰਗੂਠੀਆਂ ਤੇ ਦੂਸਰੇ ਸਭ ਗਹਿਣੇ ਪਾਉਂਦੇ ਹਨ। ਕਈ ਸਾਲ ਪੁਰਾਣੇ ਪੈਂਟੀਕਾਸਲਾਂ ਨੂੰ ਦੇਖੋ ਕਿ ਉਹ ਇਸ ਨੂੰ ਬਾਰ ਬਾਰ ਦੋਹਰਾਉਂਦੇ ਸਨ ਕਿ ਅਸੀਂ ਹੀ ਕਲੀਸਿਯਾ ਹਾਂ, ਅਸੀਂ ਹੀ ਕਲੀਸਿਯਾ ਹਾਂ। ਕਲੀਸਿਯਾ ਮਸੀਹ ਦੀ ਦੇਹ ਹੈ, ਇਹ ਤਾਂ ਦੂਸਰੇ ਵਿਅਕਤੀਗਤ ਲੋਕਾਂ ਵਿੱਚੋਂ ਇੱਕ ਵਿਅਕਤੀਗਤ ਮਨੁੱਖ ਹੁੰਦਾ ਹੈ ਜੋ ਪਰਮੇਸ਼ਵਰ ਦੇ ਰਾਜ ਵਿੱਚ ਜਨਮ ਲੈਂਦਾ ਹੈ। ਇਹ ਤਾਂ ਅੰਦਰੋਂ ਵਾਰ ਵਾਲ ਨੂੰ ਜਾਂਦਾ ਹੈ, ਇਹ ਤਾਂ ਆਪਣੇ ਆਪ ਹੀ ਜਿਉਂਦਾ ਹੈ। ਤੁਸੀਂ ਭੇਡ ਨੂੰ ਉਨ ਉਗਾਉਣ ਨੂੰ ਨਹੀਂ ਕਹਿੰਦੇ ਹੋ, ਮੇਰਾ ਮਤਲਬ ਹੈ ਕਿ ਤੁਸੀਂ ਭੇਡ ਨੂੰ ਉਨ ਬਣਾਉਣ ਲਈ ਨਹੀਂ ਕਹਿੰਦੇ ਹੋ, ਭੇਡ ਨੂੰ ਉਨ ਉਤਪਤ ਨਹੀਂ ਕਰਨੀ ਪੈਂਦੀ ਹੈ ਕਿ ਉਹ ਕਹਿੰਦੀ ਹੈ ਕਿ ਹੁਣ ਇਸ ਸਾਲ ਮੇਰਾ ਮਾਲਕ ਚਾਹੁੰਦਾ ਹੈ ਕਿ ਮੇਰੇ ਉੱਤੇ ਕੁਝ ਉਨ ਹੋਵੇ, ਮੈਨੂੰ ਉਨ ਬਣਾਉਣ ਵਿੱਚ ਲੱਗ ਜਾਣਾ ਚਾਹੀਦਾ ਹੈ। ਨਹੀਂ ਜੀ, ਉਸਨੇ ਤਾਂ ਬਸ ਇਹੀ ਕਰਨਾ ਹੁੰਦਾ ਹੈ ਕਿ ਉਹ ਭੇਡ ਬਣੀ ਰਹੇ। ਇਹ ਠੀਕ ਗੱਲ ਹੈ, ਉਨ ਤਾਂ ਉਸਦੇ ਆਪਣੇ ਆਪ ਹੀ ਆ ਜਾਂਦੀ ਹੈ, ਇਹ ਤਾਂ ਆਵੇਗੀ ਹੀ, ਇਹ ਤਾਂ ਉੱਗੇਗੀ ਹੀ, ਉਸਦੇ ਇਹ ਆਵੇਗੀ ਕਿਉਂਕਿ ਅਤੇ ਸਾਨੂੰ ਨਹੀਂ ਕਿਹਾ ਜਾਂਦਾ ਕਿ ਅਸੀਂ ਫਲਾਂ ਨੂੰ ਉਤਪੰਨ ਕਰੀਏ, ਸਾਡੇ ਕੋਲੋਂ ਆਸ ਕੀਤੀ ਜਾਂਦੀ ਹੈ ਕਿ ਸਾਨੂੰ ਫਲ ਲੱਗਣ, ਅਸੀਂ ਫਲ ਦੇਈਏ। ਅਤੇ ਜਦੋਂ ਤੱਕ ਤੁਸੀਂ ਪਰਮੇਸ਼ਵਰ ਦੇ ਫਲ ਦੇਣ ਵਾਲੇ ਰੁੱਖ ਬਣੇ ਹੋ ਜਾਂ ਤੱਕ ਤੁਸੀਂ ਪਰਮੇਸ਼ਵਰ ਦੇ ਵਚਨ ਦੇ ਨਾਲ ਹੋ, ਪਰਮੇਸ਼ਵਰ ਦਾ ਵਚਨ ਆਪਣੇ ਆਪ ਇਹਦੀ ਪਛਾਣ ਕਰਾਏਗਾ, ਜਾਂ ਤੱਕ ਉਹ ਪਰਮੇਸ਼ਵਰ ਦਾ ਵਚਨ ਹੈ ਉਹ ਫਲ ਲਿਆਵੇਗਾ ਹੀ। ਯੇਸੂ ਨੇ ਕਿਹਾ ਸੀ ਜੇ ਤੁਸੀਂ ਮੇਰੇ ਵਿੱਚ ਬਣੇ ਰਹੋ ਅਤੇ ਮੇਰਾ ਵਚਨ ਤੁਹਾਡੇ ਵਿੱਚ ਬਣਿਆ ਰਹੇ ਤਾਂ ਤੁਸੀਂ ਜੋ ਚਾਹੋ ਮੰਗੋ ਉਹ ਤੁਹਾਡੇ ਲਈ ਹੋ ਜਾਵੇਗਾ। ਵੇਖਿਆ ਤੁਸੀਂ ਇਸ ਨੂੰ ਆਪ ਨਹੀਂ ਬਣਾਉਂਦੇ ਹੋ, ਤੁਹਾਨੂੰ ਤਾਂ ਇਸ ਨੂੰ ਉਗਾਉਣ ਲਈ ਕੁਝ ਵੀ ਨਹੀਂ ਕਰਨਾ ਹੁੰਦਾ ਹੈ, ਉਹ ਤਾਂ ਉੱਥੇ ਆਪਣੇ ਆਪ ਹੀ ਹੁੰਦੇ ਹਨ ਅਤੇ ਇਹ ਅੱਗੇ ਲੱਗਦੇ ਹੀ ਰਹਿੰਦੇ ਹਨ। ਹੁਣ ਅਸੀਂ ਜਲਦੀ ਕਰਦੇ ਹੋਏ ਅੱਗੇ ਵਧਾਂਗੇ ਕਿਉਂਕਿ ਸਾਡੇ ਕੋਲ ਥੋੜੇ ਹੀ ਮਿੰਟ ਬਾਕੀ ਬਚੇ ਹਨ ਅਤੇ ਇਸ ਤੋਂ ਬਾਅਦ ਅਸੀਂ ਖਤਮ ਕਰਾਂਗੇ। ਹੁਣ ਦੂਸਰੇ ਬਹੁਤ ਅੱਗੇ ਨਿਕਲ ਜਾਂਦੇ ਹਨ ਅਤੇ ਉਹ ਕੱਟੜ ਬਣ ਜਾਂਦੇ ਹਨ ਅਤੇ ਹੁਣ ਉਹ ਦੂਸਰੇ ਕਿਨਾਰੇ ਤੇ ਚਲੇ ਜਾਂਦੇ ਹਨ ਅਤੇ ਉਹ ਅਜਿਹਾ ਸਿਰਫ ਇਸ ਲਈ ਸੋਚਦੇ ਹਨ ਕਿਉਂਕਿ ਉਹ ਉੱਪਰ ਥੱਲੇ ਨੱਚੇ ਟੱਪੇ ਸਨ ਜਾਂ ਉਹਨਾਂ ਨੂੰ ਕਿਸੇ ਤਰ੍ਹਾਂ ਦੀ ਉਤੇਜਨਾ ਜਾਂ ਜਜ਼ਬਾਤ ਮਿਲੇ ਸਨ, ਪ੍ਰਾਈ ਭਾਸ਼ਾ ਵਿੱਚ ਬੋਲਦੇ ਹਨ ਜਾਂ ਭਵਿੱਖਬਾਣੀ ਕਰਦੇ ਹਨ ਜੋ ਬਿਲਕੁਲ ਠੀਕ ਠੀਕ ਪੂਰੀ ਹੁੰਦੀ ਹੈ, ਜਾਂ ਉਹ ਕੁਝ ਹੋਰ ਇਸੇ ਤਰ੍ਹਾਂ ਦਾ ਹੀ ਕਰਦੇ ਹਨ। ਉਹ ਸੋਚਦੇ ਹਨ ਕਿ ਇਹ ਉਹੀ ਹੈ ਅਤੇ ਉਹਨਾਂ ਨੂੰ ਮਿਲ ਗਿਆ ਹੈ, ਪਰੰਤੂ ਇਸ ਤਰ੍ਹਾਂ ਨਹੀਂ ਹੈ। ਯਿਸੂ ਨੇ ਕਿਹਾ ਸੀ ਉਸ ਦਿਨ ਬਥੇਰੇ ਮੇਰੇ ਕੋਲ ਆਉਣਗੇ ਅਤੇ ਕਹਿਣਗੇ ਕਿ ਪ੍ਰਭੂ ਅਸੀਂ ਤੇਰੇ ਨਾਮ ਵਿਚ ਭਵਿੱਖਬਾਣੀ ਨਹੀਂ ਕੀਤੀ ਅਤੇ ਤੇਰੇ ਨਾਮ ਵਿਚ ਬਹੁਤ ਸਾਰੇ ਕੰਮ ਨਹੀਂ ਕੀਤੇ ਅਤੇ ਭੂਤਾਂ ਨੂੰ ਨਹੀਂ ਕੱਢਿਆ। ਉਸ ਨੇ ਕਿਹਾ ਸੀ ਪਰੰਤੂ ਮੈਂ ਉਹਨਾਂ ਨੂੰ ਕਹਿ ਦੇਵਾਂਗਾ ਮੇਰੇ ਕੋਲੋਂ ਦੂਰ ਚਲੇ ਜਾਓ, ਮੈਂ ਤੁਹਾਨੂੰ ਕਦੇ ਵੀ ਨਹੀਂ ਜਾਣਿਆ। ਸਮਝੇ, ਗੱਲ ਉਸ ਤਰ੍ਹਾਂ ਨਹੀਂ ਹੈ ਦੋਸਤੋ, ਇਹ ਉਹ ਨਹੀਂ ਹੈ। ਇਹੀ ਕਾਰਨ ਹੈ ਕਿ ਅਤੇ ਕੀ ਪ੍ਰਾਈ ਭਾਸ਼ਾ ਬੋਲਣਾ ਇਸ ਦਾ ਸਬੂਤ ਹੈ। ਮੈਂ ਪ੍ਰਾਈ ਭਾਸ਼ਾ ਬੋਲਣ ਵਿਚ ਵਿਸ਼ਵਾਸ ਕਰਦਾ ਹਾਂ, ਪਰੰਤੂ ਮੈਂ ਸਿਰਫ ਇਸ ਨੂੰ ਹੀ ਇੱਕ ਪਵਿੱਤਰ ਆਤਮਾ ਦਾ ਸਬੂਤ ਨਹੀਂ ਮੰਨਦਾ ਹਾਂ। ਨਹੀਂ ਜੀ, ਨਹੀਂ ਸ਼੍ਰੀਮਾਨ, ਪਵਿੱਤਰ ਆਤਮਾ ਦਾ ਸਬੂਤ ਆਤਮਾ ਦੇ ਫਲ ਹਨ। ਸਮਝੇ? ਜੀ ਹਾਂ। ਹੁਣ ਤੁਸੀਂ ਵੇਖਦੇ ਹੋ ਕਿ ਇਹੀ ਕਾਰਨ ਹੈ ਕਿ ਮੈਂ ਪੈਂਟੀਕਾਸਟਲ ਭਾਈਆਂ ਦੀ ਇਸ ਲਹਿਰ ਤੋਂ ਵੱਖਰਾ ਹਾਂ ਇਸ ਢੰਗ ਨਾਲ ਕਿ ਉਹ ਕਹਿੰਦੇ ਹਨ ਜੇ ਕੋਈ ਵਿਅਕਤੀ ਪ੍ਰਾਈ ਭਾਸ਼ਾ ਵਿਚ ਬੋਲਦਾ ਹੈ ਤਾਂ ਉਸਦੇ ਕੋਲ ਪਵਿੱਤਰ ਆਤਮਾ ਹੈ। ਮੈਂ ਇਸ ਨਾਲ ਸਹਿਮਤ ਨਹੀਂ ਹਾਂ। ਇਹ ਕੋਈ ਚਿੰਨ ਨਹੀਂ ਹੈ ਕਿ ਉਸਨੂੰ ਪਵਿੱਤਰ ਆਤਮਾ ਮਿਲ ਗਿਆ ਹੈ। ਸਮਝ ਲੱਗੀ? ਮੈਂ ਭੂਤਾਂ ਨੂੰ ਇੰਨੀ ਤੇਜ਼ੀ ਨਾਲ ਪ੍ਰਾਈ ਭਾਖਿਆ ਬੋਲਦੇ ਸੁਣਿਆ ਹੈ ਕਿ ਕਹਿਣ ਦੀ ਕੋਈ ਗੱਲ ਹੀ ਨਹੀਂ। ਮਨੁੱਖੀ ਖੋਪੜੀ ਵਿਚੋਂ ਲਹੂ ਪੀਂਦੇ ਅਤੇ ਸ਼ੈਤਾਨ ਨੂੰ ਪੁਕਾਰਦੇ ਹੋਏ ਦੇਖਿਆ ਹੈ। ਮੈਂ ਅਰੀਜ਼ੋਨਾ ਵਿਚ ਰੈੱਡ ਇੰਡੀਅਨ ਲੋਕਾਂ ਨੂੰ ਵਰਖਾ ਵਿਚ ਨੱਚਦੇ ਹੋਏ, ਮੈਦਾਨ ਵਿਚ ਭੱਜਦੇ ਹੋਏ, ਆਪਣੇ ਹੱਥਾਂ ਨੂੰ ਇਸ ਤਰ੍ਹਾਂ ਉੱਪਰ ਉਠਾਏ ਹੋਏ, ਸੱਪਾਂ ਨੂੰ ਚੁੱਕਦੇ ਹੋਏ ਅਤੇ ਉਹਨਾਂ ਨੂੰ ਆਪਣੀ ਕਮਰ ਨਾਲ ਲਪੇਟਦੇ ਹੋਏ ਵੇਖਿਆ ਹੈ। ਯਾਦੂ ਦਾ ਵਿਦਵਾਨ ਬਾਹਰ ਆਉਂਦਾ ਹੈ, ਆਪਣੇ ਆਪ ਨੂੰ ਜ਼ਖਮੀ ਕਰਦਾ ਹੈ ਅਤੇ ਇੱਕ ਪੈਨਸਲ ਨੂੰ ਥੱਲੇ ਜ਼ਮੀਨ ਤੇ ਰੱਖ ਦਿੰਦਾ ਹੈ ਅਤੇ ਉਹ ਪ੍ਰਾਈ ਭਾਸ਼ਾ ਲਿਖਦੀ ਹੈ ਅਤੇ ਉਸ ਦਾ ਅਰਥ ਦੱਸਦਾ ਹੈ। ਸਮਝੇ? ਇਸ ਲਈ ਤੁਸੀਂ ਮੈਨੂੰ ਇਹ ਸਭ ਨਾ ਦੱਸੋ, ਇਹ ਗੱਲਾਂ ਮੇਰੇ ਲਈ ਬਹੁਤ ਪੁਰਾਣੀਆਂ ਹੋ ਗਈਆਂ ਹਨ। ਸਮਝੇ? ਇਸ ਲਈ ਆਤਮਾ ਦਾ ਫਲ ਹੀ ਹੈ। ਯਿਸੂ ਨੇ ਕਿਹਾ ਉਹਨਾਂ ਦੇ ਫਲਾਂ ਤੋਂ, ਨਾ ਕਿ ਭਾਸ਼ਾ ਜਾਂ ਜਜ਼ਬਾਤਾਂ ਤੋਂ, ਪਰੰਤੂ ਉਹਨਾਂ ਦੇ ਫਲਾਂ ਤੋਂ ਤੁਸੀਂ ਉਹਨਾਂ ਨੂੰ ਜਾਣ ਲਵੋਗੇ। ਸਮਝੇ? ਸੋ ਪਵਿੱਤਰ ਆਤਮਾ ਪਾਏ ਹੋਣ ਦਾ ਸਬੂਤ ਆਤਮਾ ਦਾ ਫਲ ਹੈ। ਇਹ ਪਰਮੇਸ਼ਵਰ ਹੈ ਜੋ ਆਪਣੇ ਆਪ ਨੂੰ ਦੀਨਤਾ ਅਤੇ ਮਿਠਾਸ ਵਿਚ ਪ੍ਰਗਟ ਕਰ ਰਿਹਾ ਹੈ ਅਤੇ ਹਮੇਸ਼ਾ ਇੱਕੋ ਜਿਹਾ ਹੀ ਹੈ। ਇਕ ਅਜਿਹੇ ਮਨੁੱਖ ਵਾਂਗ ਹੈ ਜੋ ਵਚਨ ਤੇ ਖੜਾ ਰਹਿੰਦਾ ਹੈ। ਜਦ ਵੀ ਉਸ ਦੇ ਸਾਹਮਣੇ ਵਚਨ ਕਿਹਾ ਜਾਂਦਾ ਹੈ ਉਹ ਆਮੀਨ ਸ਼ਬਦ ਬੋਲਦਾ ਹੈ। ਉਸ ਨੂੰ ਇਸ ਨਾਲ ਕੋਈ ਮਤਲਬ ਨਹੀਂ ਹੈ ਕਿ ਦੂਸਰੇ ਲੋਕ ਕੀ ਕਹਿੰਦੇ ਹਨ। ਤੁਸੀਂ ਦੇਖੋ ਕਿ ਉਹ ਤਾਂ ਇਸ ਦਾ ਵਿਸ਼ਵਾਸ ਕਰਦਾ ਹੈ, ਇਹ ਠੀਕ ਹੈ। ਸਮਝੇ? ਪਰੰਤੂ ਅਸੀਂ ਰਾਹ ਤੋਂ ਦੂਰ ਜਾ ਕੇ ਕੱਟੜ ਪੰਥੀ ਬਣ ਜਾਂਦੇ ਹਾਂ ਅਤੇ ਸ਼ੈਤਾਨ ਲੋਕਾਂ ਦੇ ਵਿਚਕਾਰ ਆ ਜਾਂਦਾ ਹੈ ਅਤੇ ਇਹੀ ਸ਼ੈਤਾਨ ਦਾ ਕਿੱਤਾ ਹੈ ਅਤੇ ਉਹ ਇੱਕ ਵਧੀਆ ਕਿੱਤਾ ਕਰਨ ਵਾਲਾ ਹੈ ਅਤੇ ਉਹ ਲੋਕਾਂ ਦੇ ਵਿਚ ਆ ਵੜਦਾ ਹੈ ਅਤੇ ਉਹਨਾਂ ਨੂੰ ਇਹ ਸੋਚਣ ਲਈ ਮਜਬੂਰ ਕਰ ਦਿੰਦਾ ਹੈ ਕਿ ਉਹਨਾਂ ਦੇ ਕੋਲ ਪਵਿੱਤਰ ਆਤਮਾ ਹੈ ਕਿਉਂਕਿ ਉੱਪਰ ਥੱਲੇ ਨੱਚੇ ਟੱਪੇ ਸਨ ਅਤੇ ਤਦ ਤੁਸੀਂ ਆਪਣੇ ਗੁਆਂਢੀ ਤੋਂ ਨਫ਼ਰਤ ਕਰਦੇ ਹੋ। ਜੀ ਨਹੀਂ। ਸਮਝੇ? ਚੰਗੀਆਂ ਗੱਲਾਂ ਕਰਨਾ ਅਤੇ ਬੜੇ ਹੀ ਅਦਭੁਤ ਢੰਗ ਨਾਲ ਪ੍ਰਾਈ ਭਾਖਿਆ ਬੋਲਣਾ ਅਤੇ ਇਸੇ ਤਰ੍ਹਾਂ ਦੇ ਕੰਮ ਕਰਨਾ, ਨਹੀਂ ਜੀ, ਇਸ ਤਰ੍ਹਾਂ ਨਹੀਂ ਹੈ। ਅਤੇ ਯਾਦ ਰੱਖੋ ਕਿ ਤੁਸੀਂ ਅਸਲੀ ਪਵਿੱਤਰ ਆਤਮਾ ਵਿਚ ਪ੍ਰਾਈ ਭਾਸ਼ਾ ਬੋਲ ਸਕਦੇ ਹੋ ਅਤੇ ਹਾਲੇ ਵੀ ਤੁਹਾਡੇ ਕੋਲ ਪਵਿੱਤਰ ਆਤਮਾ ਨਹੀਂ ਹੈ। ਬਾਈਬਲ ਇਸੇ ਤਰ੍ਹਾਂ ਹੀ ਦੱਸਦੀ ਹੈ, ਭਾਵੇਂ ਮੈਂ ਮਨੁੱਖਾਂ ਤੇ ਸਵਰਗ ਦੂਤਾਂ ਦੀਆਂ ਬੋਲੀਆਂ ਬੋਲਾਂ ਅਤੇ ਪ੍ਰੇਮ ਨਾ ਰੱਖਾਂ ਤਾਂ ਇਸ ਦਾ ਮੈਨੂੰ ਕੁਝ ਲਾਭ ਨਹੀਂ ਹੈ। ਮੈਂ ਠਣ ਠਣ ਕਰਨ ਵਾਲਾ ਪਿੱਤਲ ਅਥਵਾ ਛਣ ਛਣ ਕਰਨ ਵਾਲੇ ਸ਼ੈਣੇ ਬਣਿਆ ਹਾਂ। ਪਹਿਲਾ ਕੁਰਿੰਥੀਆਂ 13 ਬਾਬ ਵੇਖਿਆ, ਸੋ ਤੁਹਾਡੇ ਕੋਲ ਨਹੀਂ, ਦੇਖੋ ਇਸ ਨਾਲ ਕੁਝ ਨਹੀਂ ਹੁੰਦਾ ਹੈ। ਮੈਥੋਡਿਸਟਾਂ ਨੇ ਕਿਹਾ ਜਦੋਂ ਅਸੀਂ ਚਲਾਏ ਸੀ ਤਾਂ ਪਵਿੱਤਰ ਆਤਮਾ ਸਾਡੇ ਕੋਲ ਸੀ ਪਰੰਤੂ ਉਹਨਾਂ ਦੇ ਕੋਲ ਨਹੀਂ ਸੀ। ਨਾਜ਼ਰੀਨਾ ਨੇ ਕਿਹਾ ਜਦੋਂ ਉਹਨਾਂ ਨੇ ਪਵਿੱਤਰ ਤਾਈ ਦਾ ਜੀਵਨ ਬਤੀਤ ਕੀਤਾ ਤਾਂ ਪਵਿੱਤਰ ਆਤਮਾ ਉਹਨਾਂ ਦੇ ਕੋਲ ਸੀ ਪਰੰਤੂ ਉਹਨਾਂ ਦੇ ਕੋਲ ਨਹੀਂ ਸੀ। ਪੈਂਟੀਕਾਸਟਲਾਂ ਨੇ ਕਿਹਾ ਜਦੋਂ ਅਸੀਂ ਪ੍ਰਾਈ ਭਾਸ਼ਾ ਵਿਚ ਬੋਲੇ ਤਾਂ ਸਾਨੂੰ ਪਵਿੱਤਰ ਆਤਮਾ ਮਿਲ ਗਿਆ ਪਰੰਤੂ ਉਹਨਾਂ ਨੂੰ ਨਹੀਂ ਮਿਲਿਆ ਸੀ। ਵੇਖਿਆ? ਸਮਝੇ? ਪਰਮੇਸ਼ਵਰ ਆਪਣੇ ਆਪ ਨੂੰ ਭਾਵਨਾਵਾਂ ਜਾਂ ਜੋਸ਼ੀਲੇ ਸੰਸਕਾਰਾਂ ਵਿਚ ਪ੍ਰਗਟ ਨਹੀਂ ਕਰਦਾ ਹੈ। ਜੀ ਨਹੀਂ, ਉਹ ਭਾਵਨਾਵਾਂ ਵਿਚ ਨਹੀਂ ਹੈ, ਉਹ ਤਾਂ ਹਾਲੇ ਵੀ ਆਪਣੇ ਵਚਨ ਨਾਲ ਹੀ ਹੈ। ਇਸ ਸਥਿਤੀ ਨੂੰ ਵੇਖਿਆ, ਉਹ ਤਾਂ ਇੰਨਾ ਅਧੀਨ ਹੋ ਜਾਂਦਾ ਹੈ ਕਿ ਕੋਈ ਵੀ ਉਸ ਨੂੰ ਵੇਖ ਸਕਦਾ ਹੈ। ਜੇ ਤੁਸੀਂ ਇਸ ਵਿਚ ਆਪਣੇ ਵਿਚਾਰਾਂ ਨੂੰ ਅਤੇ ਆਪਣੇ ਗਿਆਨ ਨੂੰ ਮਿਲਾਉਣ ਦੀ ਕੋਸ਼ਿਸ਼ ਨਾ ਕਰੋਗੇ ਤਾਂ ਤੁਸੀਂ ਵੀ ਉਸ ਨੂੰ ਵੇਖ ਸਕਦੇ ਹੋ, ਉਹਦਾ ਪਰਮੇਸ਼ਵਰ ਹੈ। ਹੁਣ ਅਤੇ ਤਦ ਉਹ ਕੱਟੜ ਲੋਕਾਂ ਦਾ ਇੱਕ ਟੋਲਾ ਬਣ ਜਾਂਦੇ ਹਨ। ਤਦ ਇੱਥੇ ਇੱਕ ਪਾਸੇ ਠੰਡੀ ਕਿਸਮ ਦੇ ਲੋਕ ਹਨ, ਇੱਥੇ ਦੂਸਰੇ ਪਾਸੇ ਕੱਟੜ ਲੋਕ ਹਨ ਅਤੇ ਬਿਲਕੁਲ ਰਾਹ ਦੇ ਵਿਚਕਾਰ ਸਿੱਧੀ ਦਿਸ਼ਾ ਵਿੱਚ ਚੱਲਦੀ ਹੋਈ ਦੁਲਹਨ ਲੰਘਦੀ ਹੈ ਜੋ ਦੋਨਾਂ ਪਾਸਿਆਂ ਤੋਂ ਲੋਕਾਂ ਨੂੰ ਬੁਲਾਉਂਦੀ ਹੈ। ਇਹ ਠੀਕ ਗੱਲ ਹੈ। ਜਿਵੇਂ ਜਿਵੇਂ ਉਹ ਆਪਣੇ ਵਚਨ ਦੇ ਨਾਲ ਅੱਗੇ ਲੰਘਦਾ ਹੈ, ਪਰਮੇਸ਼ਵਰ ਇਸ ਨੂੰ ਸੱਚ ਪ੍ਰਮਾਣਿਤ ਕਰਦਾ ਹੈ। ਹੁਣ ਮੈਨੂੰ ਇਸ ਵਿਚੋਂ ਕੋਈ ਛੱਡਣਾ ਪੈਣਾ ਹੈ ਕਿਉਂਕਿ ਮੈਨੂੰ ਇੱਥੇ ਬਹੁਤ ਦੇਰ ਹੋ ਗਈ ਹੈ ਅਤੇ ਮੈਨੂੰ ਹੋ ਗਈ ਹੈ, ਮੇਰਾ ਸਮਾਂ ਖਤਮ ਹੋ ਗਿਆ ਹੈ। ਹੁਣ ਮੈਂ ਜਿੰਨੀ ਜਲਦੀ ਕਰ ਸਕਦਾ ਹਾਂ ਕਰਾਂਗਾ। ਅਦਨ ਦੇ ਬਾਗ ਤੋਂ ਹੀ ਇਹ ਭਵਿੱਖਬਾਣੀ ਹੁੰਦੀ ਆ ਰਹੀ ਹੈ ਕਿ ਮਸੀਹਾ ਆ ਰਿਹਾ ਹੈ। ਅਦਨ ਤੋਂ ਹੀ ਇਹ ਕਿਹਾ ਜਾ ਰਿਹਾ ਸੀ। ਹੁਣ ਮੈਂ ਕੁਝ ਕੁ ਹਵਾਲੇ ਅਤੇ ਉਹਨਾਂ ਦੇ ਬਾਰੇ ਲਿਖੇ ਨੋਟਸ ਛੱਡਣ ਜਾ ਰਿਹਾ ਹਾਂ ਤਾਂ ਕਿ ਹੋ ਸਕੇ ਤਾਂ ਮੈਂ ਇਸ ਸੰਦੇਸ਼ ਨੂੰ ਸਮੇਂ ਸਿਰ ਖਤਮ ਕਰ ਦਿਆਂ। ਪਰਮੇਸ਼ਵਰ ਆਪਣੇ ਆਪ ਨੂੰ ਸਧਾਰਨਤਾ ਵਿੱਚ ਛਪਾ ਰਿਹਾ ਹੈ। ਹੁਣ ਮੈਂ ਤੇਜ਼ੀ ਨਾਲ ਸੰਦੇਸ਼ ਪ੍ਰਚਾਰ ਕਰਾਂਗਾ ਪਰ ਤਾਂ ਵੀ ਮੈਂ ਚਾਹੁੰਦਾ ਹਾਂ ਕਿ ਤੁਸੀਂ ਇਸ ਨੂੰ ਸਮਝ ਜਾਓ। ਸਮਝੇ? ਅਦਨ ਤੋਂ ਹੀ ਇਹ ਭਵਿੱਖਬਾਣੀ ਕਰ ਦਿੱਤੀ ਗਈ ਸੀ ਕਿ ਇੱਕ ਮਸੀਹ ਆਏਗਾ। ਇਸ ਦੀ ਪਹਿਲਾਂ ਹੀ ਭਵਿੱਖਬਾਣੀ ਕਰ ਦਿੱਤੀ ਗਈ ਸੀ ਕਿ ਉਹ ਕਿਸ ਤਰ੍ਹਾਂ ਦਾ ਮਨੁੱਖ ਹੋਵੇਗਾ ਅਸੀਂ ਇਸ ਉੱਤੇ ਕਾਫੀ ਲੰਮਾ ਸਮਾਂ ਲਗਾ ਸਕਦੇ ਹਾਂ। ਤੁਸੀਂ ਜਾਣਦੇ ਹੋ ਕਿ ਬਾਈਬਲ ਨੇ ਦੱਸਿਆ ਹੈ ਕਿ ਉਹ ਕੀ ਹੋਵੇਗਾ, ਉਹ ਕਿਸ ਤਰ੍ਹਾਂ ਦਾ ਮਨੁੱਖ ਹੋਵੇਗਾ। ਮੂਸਾ ਨੇ ਕਿਹਾ ਸੀ ਤੁਹਾਡਾ ਪਰਮੇਸ਼ਵਰ ਯਹੋਵਾ ਤੁਹਾਡੇ ਵਿੱਚੋਂ ਮੇਰੇ ਵਰਗਾ ਇੱਕ ਨਬੀ ਖੜਾ ਕਰੇਗਾ। ਉਹ ਇਹ ਜਾਣਦੇ ਸਨ ਕਿ ਮਸੀਹਾ ਇੱਕ ਨਬੀ ਹੋਵੇਗਾ, ਉਹ ਜਾਣਦੇ ਸਨ ਕਿ ਉਸਦੀ ਸੇਵਕਾਈ ਕਿਸ ਤਰ੍ਹਾਂ ਦੀ ਹੋਵੇਗੀ। ਸਾਰੇ ਨਬੀਆਂ ਨੇ ਦੱਸਿਆ ਸੀ ਕਿ ਉਹ ਕੀ ਕਰੇਗਾ, ਉਹਨਾਂ ਨੇ ਉਸਦੇ ਬਾਰੇ ਵਿੱਚ ਚਿੰਨਾਂ ਵਿੱਚ ਗੱਲਾਂ ਕੀਤੀਆਂ ਸਨ, ਅਤੇ ਗੱਲ ਕਈਆਂ ਦੇ ਸਿਰ ਦੇ ਉੱਪਰ ਦੀ ਲੰਘ ਗਈ ਸੀ ਅਤੇ ਕਈਆਂ ਦੇ ਸਿਰ ਦੇ ਥੱਲਿਓਂ ਦੀ ਲੰਘ ਗਈ ਸੀ। ਦੇਖਿਆ ਸਮਝੇ, ਕਈਆਂ ਦੇ ਉੱਪਰ ਦੀ ਲੰਘ ਗਈ ਸੀ ਅਤੇ ਕਈਆਂ ਦੇ ਥੱਲੇ ਦੀ ਲੰਘ ਗਈ ਸੀ। ਸਮਝੇ, ਜਿਸ ਸਮੇਂ ਉਹ ਸਮੇਂ ਦੇ ਦ੍ਰਿਸ਼ ਆਉਂਦਾ ਹੈ ਤਾਂ ਜਿਨ੍ਹਾਂ ਲੋਕਾਂ ਦੇ ਲਈ ਉਸ ਨੂੰ ਭੇਜਿਆ ਗਿਆ ਸੀ ਉਹ ਆਪਣਾ ਹੀ ਅਨੁਵਾਦ ਕਰਕੇ ਅਰਥ ਲਗਾਉਣ ਲੱਗ ਪਏ ਸਨ, ਅਤੇ ਉਹਨਾਂ ਨੇ ਆਪਣੀਆਂ ਕਲਪਨਾ ਦੀ ਵਿਆਖਿਆ ਵਿੱਚ ਸੋਚ ਲਿਆ ਸੀ ਕਿ ਉਸ ਨੂੰ ਕਿਸ ਤਰ੍ਹਾਂ ਦਾ ਹੋਣਾ ਚਾਹੀਦਾ ਹੈ। ਬਾਈਬਲ ਕਦੇ ਵੀ ਨਹੀਂ ਬਦਲਦੀ ਹੈ, ਬਾਈਬਲ ਹਮੇਸ਼ਾ ਹੀ ਇੱਕੋ ਜਿਹੀ ਰਹਿੰਦੀ ਹੈ। ਇਹੀ ਕਾਰਨ ਹੈ ਕਿ ਮੈਂ ਕਹਿੰਦਾ ਹਾਂ ਜਿਵੇਂ ਵਚਨ ਕਹਿੰਦਾ ਹੈ, ਮੈਂ ਉਸੇ ਤੇ ਹੀ ਟਲ ਬਣਿਆ ਰਹਿੰਦਾ ਹਾਂ। ਬਾਈਬਲ ਦਾ ਕੋਈ ਵੀ ਨਿੱਜੀ ਤਰਜਮਾ ਨਹੀਂ ਹੈ। ਇਸ ਲਈ ਮੈਥੋਡਿਸਟ ਹੋ, ਬੈਪਟਿਸਟ ਹੋ, ਪੈਂਟੀਕਾਸਟ ਹੋ, ਤੁਸੀਂ ਇਹ ਨਾ ਕਹੋ ਕਿ ਇਸ ਦਾ ਅਰਥ ਇਹ ਨਹੀਂ ਹੁੰਦਾ ਹੈ, ਇਸ ਦਾ ਅਰਥ ਇਹ ਹੁੰਦਾ ਹੈ। ਤੁਸੀਂ ਇਸ ਵਿੱਚ ਆਪਣਾ ਅਨੁਵਾਦ ਕਰਨ ਦੀ ਕੋਸ਼ਿਸ਼ ਨਾ ਕਰੋ। ਮੇਰਾ ਕਹਿਣ ਦਾ ਮਤਲਬ ਇਹ ਹੈ ਕਿ ਜਿਸ ਤਰ੍ਹਾਂ ਇਹ ਕਿਹਾ ਗਿਆ ਹੈ ਉਸ ਨੂੰ ਬਿਲਕੁਲ ਉਸੇ ਤਰ੍ਹਾਂ ਹੀ ਰਹਿਣ ਦਿਓ। ਕੋਈ ਕਹਿ ਸਕਦਾ ਹੈ ਇਹ ਕਿਵੇਂ ਹੋ ਸਕਦਾ ਹੈ, ਮੈਂ ਨਹੀਂ ਜਾਣਦਾ ਹਾਂ ਕਿ ਇਹ ਕਿਵੇਂ ਹੋ ਸਕਦਾ ਹੈ। ਇਸ ਤਰ੍ਹਾਂ ਕਹਿਣਾ ਮੇਰਾ ਕੰਮ ਨਹੀਂ ਹੈ, ਇਹ ਪਰਮੇਸ਼ਵਰ ਹੈ ਜੋ ਇਸ ਦੀ ਚਿੰਤਾ ਕਰਦਾ ਹੈ। ਇਹ ਮੈਂ ਨਹੀਂ ਹਾਂ, ਬਲਕਿ ਉਹੀ ਇੱਕ ਅਜਿਹਾ ਹੈ ਜਿਸਨੇ ਕਿਹਾ ਹੈ, ਅਤੇ ਉਹੀ ਆਪਣੇ ਵਚਨ ਦੀ ਚੌਕਸੀ ਕਰੇਗਾ। ਪਰੰਤੂ ਹੁਣ ਵੇਖੋ, ਇਸ ਮਸੀਹ ਦੀ ਭਵਿੱਖਬਾਣੀ ਕੀਤੀ ਜਾ ਚੁੱਕੀ ਸੀ, ਨਬੀ ਬਿਲਕੁਲ ਠੀਕ ਠੀਕ ਦੱਸ ਚੁੱਕੇ ਸਨ ਕਿ ਉਹ ਕਿਵੇਂ ਆਏਗਾ, ਉਹ ਕੀ ਕਰੇਗਾ, ਪਰੰਤੂ ਲੋਕਾਂ ਨੇ ਉਸਦੇ ਬਾਰੇ ਵਿੱਚ ਆਪਣੀ ਨਿੱਜੀ ਵਿਆਖਿਆ ਕੀਤੀ ਹੋਈ ਸੀ। ਜਦ ਉਹ ਆਇਆ ਤਾਂ ਉਹ ਇੰਨੇ ਸਧਾਰਨ ਢੰਗ ਨਾਲ, ਇੰਨੀ ਸਧਾਰਨਤਾ ਵਿੱਚ ਆਇਆ ਕਿ ਸਾਰੀਆਂ ਨਾਮਧਾਰੀ ਕਲੀਸਿਯਾਵਾਂ ਦਾ ਝੁੰਡ ਇਸ ਤੋਂ ਠੋਕਰ ਖਾ ਗਿਆ ਸੀ ਕਿ ਇਹ ਠੀਕ ਹੈ। ਉੱਥੇ ਜਿੰਨੇ ਮਨੁੱਖਾਂ ਨੇ ਸਿੱਖਿਆ ਸੀ, ਕੋਈ ਵੀ ਤਦ ਤੱਕ ਜਾਜਕ ਜਾਂ ਗੁਰੂ ਨਹੀਂ ਬਣ ਸਕਦਾ ਜਦ ਤੱਕ ਉਹ ਲੇਵੀ ਦੇ ਘਰਾਣੇ ਵਿੱਚ ਪੈਦਾ ਨਾ ਹੋਇਆ ਹੋਵੇ। ਅਤੇ ਯਾਰਾ ਸੋਚੋ ਕਿ ਉਸਦੇ ਦਾਦੇ ਦਾ ਦਾਦਾ ਪੜਦਾਦਾ ਯਾਜਕ ਸੀ, ਠੀਕ ਵਚਨ ਵਿੱਚ ਸੀ, ਔਰ ਦਿਨ ਅਤੇ ਰਾਤ ਭਵਨ ਵਿੱਚ ਰਹਿੰਦਾ ਸੀ, ਜਿਵੇਂ ਕਿ ਕੈਥੋਲਿਕ ਪਾਦਰੀ ਜਾਂ ਬਿਸ਼ਪ ਹੁੰਦੇ ਹਨ ਜੋ ਕਿਸੇ ਖਾਸ ਚਰਚ ਦੇ ਪੀੜੀ ਦਰ ਪੀੜੀ ਪਰਿਵਾਰਕ ਸੇਵਕ ਬਣਦੇ ਚਲੇ ਆਉਂਦੇ ਹਨ। ਲੋਕ ਕਹਿੰਦੇ ਹਨ ਮੇਰੇ ਦਾਦਾ ਪੜਦਾਦਾ ਮੈਥੋਡਿਸਟ ਦੇ ਬਿਸ਼ਪ ਸਨ, ਮੇਰੇ ਦਾਦਾ ਜੀ ਬਿਸ਼ਪ ਸਨ, ਅਤੇ ਆਦਿ ਆਦਿ। ਸਮਝੇ, ਉਹ ਸਭ ਜੋ ਵਚਨ ਵਿੱਚ ਜੀ ਰਹੇ ਸਨ ਉਹਨਾਂ ਨੇ ਇਸਦੇ ਬਾਰੇ ਵਿੱਚ ਆਪਣੀ ਹੀ ਧਾਰਨਾ ਬਣਾ ਲਈ ਸੀ, ਅਤੇ ਉਹਨਾਂ ਨੇ ਆਪਣੇ ਬੱਚਿਆਂ ਨੂੰ ਜਿਸ ਢੰਗ ਨਾਲ ਸਿਖਾਇਆ ਉਹਨਾਂ ਨੇ ਉਸੇ ਢੰਗ ਨਾਲ ਹੀ ਇਸ ਨੂੰ ਕਬੂਲ ਕੀਤਾ। ਇੱਥੋਂ ਤੱਕ ਹੋ ਗਿਆ ਸੀ ਕਿ ਪਿਤਰਾਂ ਨੇ ਮੂਲ ਵਚਨ ਤੋਂ ਹਟ ਕੇ ਵਚਨ ਸਿਖਾਇਆ, ਅਤੇ ਉਹਨਾਂ ਨੇ ਆਪਣੀ ਉਸੇ ਧਾਰਮਿਕ ਸਿੱਖਿਆ ਦੇ ਦੁਆਰਾ ਅਜਿਹੀ ਜਥੇਬੰਦੀ ਬਣਾ ਲਈ ਕਿ ਜਦ ਪਵਿੱਤਰ ਆਤਮਾ ਨੇ ਉਹਨਾਂ ਵਿੱਚ ਸੱਚਾਈ ਭੇਜੀ ਤਾਂ ਲੋਕ ਇਸ ਨੂੰ ਕਬੂਲ ਨਾ ਕਰ ਸਕੇ। ਅਤੇ ਬਿਲਕੁਲ ਇਸੇ ਤਰ੍ਹਾਂ ਅੱਜ ਹੈ, ਮੇਰਾ ਮਤਲਬ ਸਖ਼ਤ ਗੱਲਾਂ ਕਰਨਾ ਨਹੀਂ ਹੈ, ਪਰੰਤੂ ਇਹ ਸੱਚ ਹੈ, ਅੱਜ ਵੀ ਠੀਕ ਅਜਿਹਾ ਹੀ ਹੈ। ਉਹ ਵਚਨ ਨੂੰ ਬਹੁਤ ਹੀ ਗੁੰਝਲਦਾਰ ਬਣਾਉਂਦੇ ਹਨ ਅਤੇ ਉਸ ਦਾ ਅਰਥ ਕੋਈ ਹੋਰ ਲਗਾ ਲੈਂਦੇ ਹਨ, ਉਹ ਆਪਣੀ ਸਿੱਖਿਆ ਸਿਖਾਉਂਦੇ ਹਨ, ਜਿਵੇਂ ਕਿ ਕਿਹਾ ਗਿਆ ਹੈ ਖੁਦਾ ਦੇ ਕਦੇ ਵੀ ਪੋਤੇ ਪੋਤੀਆਂ ਨਹੀਂ ਹੁੰਦੇ ਹਨ। ਕੀ ਤੁਸੀਂ ਇਹ ਜਾਣਦੇ ਹੋ? ਪਰਮੇਸ਼ਵਰ ਦੇ ਪੁੱਤਰ ਹਨ, ਪਰੰਤੂ ਪਰਮੇਸ਼ਵਰ ਦਾ ਕੋਈ ਪੋਤਾ ਅਤੇ ਪੋਤੀ ਨਹੀਂ ਹੈ। ਜਿਵੇਂ ਤੁਹਾਡੇ ਵੱਡਿਆਂ ਨੇ ਕੀਤਾ ਉਸੇ ਤਰ੍ਹਾਂ ਹੀ ਤੁਹਾਨੂੰ ਵੀ ਕਰਨਾ ਚਾਹੀਦਾ ਹੈ। ਹਰ ਇੱਕ ਮਨੁੱਖ ਨੇ ਉਹੀ ਕੀਮਤ ਚੁਕਾਉਣੀ ਹੈ ਜੋ ਤੁਹਾਡੇ ਵੱਡਿਆਂ ਨੇ ਚੁਕਾਈ, ਅਤੇ ਉਸੇ ਰਾਹ ਤੇ ਚੱਲਣਾ ਚਾਹੀਦਾ ਹੈ ਜਿਸ ਤੇ ਤੁਹਾਡੇ ਵੱਡੇ ਚੱਲੇ। ਹੁਣ ਇਸ ਲਈ ਯਾਦ ਉਹ ਮਸੀਹਾ ਆਇਆ ਤਾਂ ਬਹੁਤ ਹੀ ਸਧਾਰਨ ਸੀ। 4000 ਸਾਲਾਂ ਤੋਂ ਹਰ ਇੱਕ ਨਬੀ ਨੇ ਉਸਦੇ ਬਾਰੇ ਵਿੱਚ ਕਿਹਾ, ਦਾਊਦ ਨੇ ਉਸਦੇ ਬਾਰੇ ਵਿੱਚ ਭਜਨ ਗਾਏ, ਅਤੇ ਸਾਰੇ ਨਬੀਆਂ ਨੇ ਉਸਦੇ ਬਾਰੇ ਵਿੱਚ ਦੱਸਿਆ। ਅਤੇ ਯਾਦ ਉਹ ਆਇਆ ਤਾਂ ਲੋਕਾਂ ਨੇ ਉਸਦੇ ਬਾਰੇ ਵਿੱਚ ਆਪਣੀ ਹੀ ਵਿਚਾਰਧਾਰਾ ਬਣਾਈ ਹੋਈ ਸੀ ਕਿ ਉਸ ਨੂੰ ਕੀ ਕਰਨਾ ਚਾਹੀਦਾ, ਉਹ ਕੀ ਕਰਨ ਵਾਲਾ ਹੈ, ਇਸ ਬਾਰੇ ਵਿੱਚ ਕਿਸ ਤਰ੍ਹਾਂ ਸਭ ਕੁਝ ਸਮਝਾ ਦਿੱਤਾ ਗਿਆ ਸੀ। ਉਸਦੇ ਬਾਰੇ ਕੁਝ ਅਜਿਹੀ ਧਾਰਨਾ ਅਨੁਸਾਰ ਉਹਨਾਂ ਗੱਲਾਂ ਨੂੰ ਨਕਸ਼ਿਆਂ ਤੇ ਚਾਰਟਾਂ ਤੇ ਉਲੀਕਿਆ ਹੋਇਆ ਸੀ, ਇਸ ਹੱਦ ਤੱਕ ਕਿ ਜਦ ਉਹ ਬੜੇ ਸਾਦੇ ਜਿਹੇ ਢੰਗ ਨਾਲ ਪ੍ਰਗਟ ਹੋਇਆ ਤਾਂ ਉਹਨਾਂ ਦੀ ਵਿਚਾਰਧਾਰਾ ਅਤੇ ਉਹਨਾਂ ਦੇ ਮਤਾਂ ਨੂੰ ਚੂਰ ਚੂਰ ਕਰ ਦਿੱਤਾ। ਵੇਖਿਆ, ਉਹਨਾਂ ਨੂੰ ਇਸ ਦਾ ਪਤਾ ਵੀ ਨਹੀਂ ਲੱਗਾ, ਉਹ ਵਚਨ ਦੇ ਅਨੁਸਾਰ ਆਇਆ ਸੀ। ਕਿ ਤੁਸੀਂ ਵਿਸ਼ਵਾਸ ਕਰਦੇ ਹੋ ਕਿ ਪਰਮੇਸ਼ਵਰ ਨੇ ਨਬੀਆਂ ਦੇ ਰਾਹੀਂ ਬੋਲ ਕੇ ਕਿਹਾ ਸੀ ਕਿ ਉਹ ਮਸੀਹਾ ਇੱਕ ਖਾਸ ਢੰਗ ਨਾਲ ਆਏਗਾ? ਇਹ ਬਹੁਤ ਹੀ ਦੁੱਖ ਦੀ ਗੱਲ ਹੈ ਕਿ ਸਾਡੇ ਕੋਲ ਇੱਕ ਘੰਟਾ ਹੋਰ ਨਹੀਂ ਹੈ ਕਿ ਅਸੀਂ ਇਸ ਉੱਤੇ ਹੋਰ ਜ਼ਿਆਦਾ ਅਧਿਐਨ ਕਰ ਸਕਦੇ ਅਤੇ ਸਮਝਾਉਂਦੇ ਕਿ ਇਹ ਕਿਸ ਤਰ੍ਹਾਂ ਸੀ। ਸਮਝੇ, ਜਦ ਕਿ ਸਾਡੇ ਵਿੱਚੋਂ ਅਨੇਕਾਂ ਜਾਣਦੇ ਹਨ ਕਿ ਇਹ ਕਿਸ ਤਰ੍ਹਾਂ ਸੀ, ਕਿਸ ਤਰ੍ਹਾਂ ਖੁਦਾ ਨੇ ਕਿਹਾ ਸੀ ਕਿ ਮਸੀਹ ਕਿਸ ਤਰ੍ਹਾਂ ਆਵੇਗਾ। ਉਸਨੇ ਆਖਿਆ ਸੀ, ਹੇ ਬੈਤਲਹਮ ਯਹੂਦਾ ਦੇਸ਼ ਦੇ, ਤੂੰ ਯਹੂਦਾ ਦੇ ਹਾਕਮਾਂ ਵਿੱਚੋਂ ਕਿਸੇ ਤਰ੍ਹਾਂ ਛੋਟਾ ਨਹੀਂ ਹੈ। ਅਤੇ ਪਰਮੇਸ਼ਵਰ ਨੇ ਅੱਗੇ ਆਉਣ ਵਾਲੀਆਂ ਸਭ ਗੱਲਾਂ ਦੱਸ ਦਿੱਤੀਆਂ ਸਨ ਕਿ ਉਹ ਕੀ ਕਰੇਗਾ ਅਤੇ ਉਹ ਕਿਵੇਂ ਕਰੇਗਾ। ਸਮਝੇ, ਅਤੇ ਤਾਂ ਵੀ ਉਹ ਬਹੁਤ ਸਧਾਰਨ ਸੀ, ਉਸ ਸਮੇਂ ਦੇ ਵੱਡੇ ਵੱਡੇ ਵਿਦਵਾਨ ਵੀ ਉਸ ਨੂੰ ਪਛਾਣਨ ਵਿੱਚ ਫੇਲ ਹੋ ਗਏ ਸਨ। ਕਿਉਂਕਿ ਉਹਨਾਂ ਨੇ ਵਚਨ ਵਿੱਚ ਬਹੁਤ ਗੜਬੜੀ ਪੈਦਾ ਕਰ ਦਿੱਤੀ ਸੀ। ਪਰ ਤੁਸੀਂ ਜਾਣਦੇ ਹੋ ਕਿ ਯਸੂ ਵਚਨ ਦੇ ਉਲਟ ਨਹੀਂ ਆਇਆ ਸੀ, ਉਹ ਵਚਨ ਦੇ ਅਨੁਸਾਰ ਆਇਆ ਸੀ, ਪਰੰਤੂ ਉਹ ਉਹਨਾਂ ਦੇ ਤਰਜਮੇ ਦੇ ਉਲਟ ਆਇਆ ਸੀ। ਵੇਖਿਆ, ਉਸਨੇ ਉਹਨਾਂ ਗੱਲਾਂ ਦੀ ਸਿੱਖਿਆ ਦਿੱਤੀ ਜੋ ਉਹਨਾਂ ਦੀਆਂ ਧਾਰਮਿਕ ਸੰਸਥਾਵਾਂ ਦੇ ਉਲਟ ਸਨ। ਹੁਣ ਉਦਾਹਰਣ ਲਈ ਵੇਖੋ, ਉਹਨਾਂ ਨੇ ਕਿਹਾ ਹੋਵੇਗਾ ਯਦ ਮਸੀਹ ਆਏਗਾ ਤਾਂ ਜ਼ਰੂਰ ਹੀ ਉਹ ਹੈਕਲ ਵਿੱਚ ਆਊ ਅਤੇ ਕੈਫਾ ਨੂੰ ਜਾਂ ਜੋ ਕੋਈ ਵੀ ਮਹਾਜਾਜਕ ਹੋਵੇਗਾ ਉਹਨਾਂ ਨੂੰ ਕਹੇਗਾ, ਮੈਂ ਆ ਗਿਆ ਹਾਂ। ਉਹ 1 ਕਰੋੜ ਸਵਰਗ ਦੂਤਾਂ ਦੇ ਸਲਾਮ ਨਾਲ ਆਵੇਗਾ ਅਤੇ ਖੁਦਾ ਕਹੇਗਾ, ਬਹੁਤ ਵਧੀਆ, ਇੱਥੇ ਥੱਲੇ ਰਹਿਣ ਵਾਲੇ ਲੋਕੋ, ਤੁਸੀਂ ਸੱਚਮੁੱਚ ਇੱਕ ਬਲਵੰਤ ਕਲੀਸੀਆ ਹੋ, ਤੁਸੀਂ ਮੇਰੇ ਲੋਕ ਹੋ, ਮੈਂ ਇੱਥੇ ਧੁਨ ਬਦਲ ਜਾ ਰਿਹਾ ਹਾਂ ਅਤੇ ਸਵਰਗ ਦੇ ਬੂਹੇ ਇੱਥੇ ਧਰਤੀ ਤੇ ਲਿਆਉਣ ਜਾ ਰਿਹਾ ਹਾਂ। ਇਸ ਵੇਰ ਮੈਂ ਉੱਥੇ ਤੁਹਾਡੇ ਕੋਲ ਮਸੀਹ ਨੂੰ ਭੇਜ ਰਿਹਾ ਹਾਂ, ਮੈਂ ਉਸ ਨੂੰ ਉੱਥੇ ਵਿਹੜੇ ਵਿੱਚ ਉਤਾਰਾਂਗਾ ਅਤੇ ਤੁਸੀਂ ਸਭ ਲੋਕੋ ਉਸ ਦੇ ਆਲੇ ਦੁਆਲੇ ਇਕੱਠੇ ਹੋ ਜਾਣਾ ਅਤੇ ਤੁਸੀਂ ਫਲਾਣੇ ਫਲਾਣੇ ਡਾਕਟਰ ਅਤੇ ਤੁਸੀਂ ਫਲਾਣੇ ਫਲਾਣੇ ਤੁਸੀਂ ਸਭ ਮੁੱਖ ਸਥਾਨਾਂ ਤੇ ਖੜੇ ਹੋ ਸਕਦੇ ਹੋ ਤਾਂ ਕਿ ਸਭ ਤੋਂ ਪਹਿਲਾਂ ਉਸ ਦਾ ਸਵਾਗਤ ਕਰੋ। ਤੁਸੀਂ ਸਮਝੇ? ਹੁਣ ਸ਼ਾਇਦ ਹੋ ਸਕਦਾ ਹੈ ਕਿ ਲੋਕ ਅੱਜ ਕੁਝ ਅਜਿਹਾ ਹੀ ਸੋਚ ਰਹੇ ਹੋਣ। ਹੁਣ ਮੈਂ ਜਾਣਦਾ ਹਾਂ ਕਿ ਇਹ ਗੱਲ ਜਰਾ ਖਰਵੀ ਜਿਹੀ ਹੈ, ਪਰੰਤੂ ਮੈਂ ਨਹੀਂ, ਮੈਂ ਇਹ ਤੁਹਾਨੂੰ ਸਮਝਾਉਣ ਦਾ ਯਤਨ ਕਰ ਰਿਹਾ ਹਾਂ ਅਤੇ ਉੱਥੇ ਇਸਨੇ ਇਸੇ ਤਰ੍ਹਾਂ ਦਾ ਹੋਣਾ ਹੈ ਅਤੇ ਜੇ ਇਹ ਇਸ ਢੰਗ ਨਾਲ ਨਹੀਂ ਹੁੰਦਾ ਹੈ ਤਾਂ ਇਹ ਠੀਕ ਨਹੀਂ ਹੈ, ਇਹ ਮਸੀਹ ਵਿਰੋਧੀ ਹੈ। ਸਮਝੇ? ਜੇ ਇਹ ਇਸ ਢੰਗ ਨਾਲ ਨਹੀਂ ਹੁੰਦਾ ਹੈ ਤਾਂ ਇਹ ਮਸੀਹ ਵਿਰੋਧੀ ਹੈ। ਸੋ ਤੁਸੀਂ ਵੇਖਦੇ ਹੋ ਕਿ ਇਹ ਇਸ ਤਰ੍ਹਾਂ ਨਹੀਂ ਹੋਵੇਗਾ ਅਤੇ ਇਸ ਲਈ ਉੱਥੇ ਹੋਵੇਗਾ। ਇਸ ਤੋਂ ਬਾਅਦ ਜੋ ਅਗਲੀ ਗੱਲ ਹੋਵੇਗੀ ਉਹ ਲਗਭਗ 1 ਕਰੋੜ ਸਵਰਗ ਦੂਤਾਂ ਦਾ ਆਪਣੇ ਸਾਧ ਸੰਗੀ ਨਾਲ ਸਵਾਗਤ ਕਰਨਾ ਹੈ ਤੇ ਉਹ ਉੱਥੇ ਉਸ ਵਿਹੜੇ ਵਿੱਚ ਉੱਪਰ ਥੱਲੇ ਉਤਰਨਗੇ ਜਿਸ ਨੂੰ ਸੁਲੇਮਾਨ ਨੇ ਬਣਵਾਇਆ ਸੀ, ਜਿੱਥੇ ਸੰਤ ਅਤੇ ਧਰਮੀ ਮਨੁੱਖ ਸੁੱਤੇ ਪਏ ਹਨ ਅਤੇ ਇਸੇ ਤਰ੍ਹਾਂ ਹੋਰ। ਜੀ ਹਾਂ, ਯਿਸੂ ਨੇ ਕਿਹਾ ਸੀ, ਤੁਸੀਂ ਪਖੰਡੀ ਹੋ, ਤੁਸੀਂ ਸ਼ੈਤਾਨ ਦੀ ਸੰਤਾਨ ਹੋ, ਤੁਸੀਂ ਨਬੀਆਂ ਦੀਆਂ ਕਬਰਾਂ ਤੇ ਚੂਨਾ ਫੇਰਦੇ ਹੋ ਅਤੇ ਤੁਹਾਡੇ ਹੀ ਬਾਪ ਦਾਦਿਆਂ ਨੇ ਉਹਨਾਂ ਨੂੰ ਕਬਰਾਂ ਵਿੱਚ ਰੱਖਿਆ ਹੈ। ਇਹ ਠੀਕ ਗੱਲ ਹੈ, ਇਹ ਸੱਚ ਹੈ। ਵੇਖਿਆ, ਕਿੰਨੇ ਹੀ ਨਬੀ ਅਤੇ ਧਰਮੀ ਮਨੁੱਖਾਂ ਨੂੰ ਤੁਹਾਡੇ ਕੋਲ ਭੇਜਿਆ ਗਿਆ ਅਤੇ ਤੁਸੀਂ ਉਹਨਾਂ ਵਿੱਚੋਂ ਹਰ ਇੱਕ ਨੂੰ ਘਾਤ ਕਰ ਦਿੱਤਾ। ਸਮਝੇ? ਪਰੰਤੂ ਤਦ ਉਸਨੇ ਕਿਸ ਨੂੰ ਧਾਰਮਿਕਤਾ ਕਿਹਾ? ਉਸੇ ਨੂੰ ਜਿਸ ਨੂੰ ਉਹਨਾਂ ਨੇ ਮੂਰਖਤਾ ਤੇ ਹੱਠ ਧਰਮ ਕਿਹਾ। ਜੀ ਹਾਂ, ਉੱਥੇ ਉਹਨਾਂ ਲੋਕਾਂ ਨੇ ਸੋਚ ਲਿਆ ਸੀ ਕਿ ਮਸੀਹ ਉਸ ਢੰਗ ਨਾਲ ਆਵੇਗਾ, ਪਰ ਜਦ ਉਹ ਤਬੇਲੇ ਵਿੱਚ ਜੰਮਿਆ ਤਾਂ ਉਸਨੇ ਇੱਕ ਕੁਆਰੀ ਤੋਂ ਜਨਮ ਲਿਆ ਤੇ ਇੱਕ ਆਮ ਤਰਖਾਣ ਉਸਦੇ ਪਾਲਣ ਪੋਸ਼ਣ ਲਈ ਧਰਮ ਦਾ ਪਿਤਾ ਬਣਿਆ ਅਤੇ ਇੱਕ ਅਣਜਾਤੀ ਛੋਟੀ ਲੜਕੀ ਉਸਦੀ ਮਾਂ ਬਣੀ। ਵੇਖੋ, ਉਹ ਕਿਸੇ ਪ੍ਰਧਾਨ ਜਾਜਕ ਦੀ ਧੀ ਨਹੀਂ ਸੀ ਜਾਂ ਕੁਝ ਹੋਰ, ਉਹ ਇੱਕ ਛੋਟੀ ਔਰਤ ਦੀ ਕੁੱਖ ਤੋਂ ਜੰਮਿਆ ਜੋ ਕਿ ਇੱਕ ਪੁਰਾਣੇ ਜਿਹੇ ਨਗਰ ਨਾਸਰਤ ਦੀ ਰਹਿਣ ਵਾਲੀ ਸੀ ਅਤੇ ਉਸਦਾ ਪਿਤਾ ਇੱਕ ਸਧਾਰਨ ਆਦਮੀ ਸੀ ਜਿਸ ਦੀ ਪਹਿਲੀ ਪਤਨੀ ਮਰ ਚੁੱਕੀ ਸੀ। ਉਸਦੇ ਕੁਝ ਬੱਚੇ ਵੀ ਸਨ ਯੂਸਫ ਦੇ ਅਤੇ ਮਰੀਅਮ ਉਸਦੀ ਮੰਗੇਤਰ ਸੀ ਅਤੇ ਤਦ ਉਹ ਸ਼ੁਰੂ ਤੋਂ ਹੀ ਇੱਕ ਬਦਨਾਮ ਨਾਮ ਨਾਲ ਆਇਆ। ਉਹ ਕਹਿੰਦੇ ਸਨ ਕਿ ਉਹ ਨਜਾਇਜ਼ ਢੰਗ ਨਾਲ ਪੈਦਾ ਹੋਇਆ ਹੈ। ਇਹ ਮੇਰੇ ਖੁਦਾ, ਇਸ ਨਾਲ ਉਹਨਾਂ ਦੀ ਚਮਕ ਦਮਕ ਨੂੰ ਵੱਡਾ ਧੱਕਾ ਲੱਗਾ। ਵੇਖਿਆ, ਉਹਨਾਂ ਦੀ ਪੜ੍ਹਾਈ ਦੀ ਨਿਸ਼ਮਾਵਲੀ ਤੋਂ ਨਾ ਹੋ ਸਕਿਆ ਕਿ ਇਸ ਗੱਲ ਨੂੰ ਨਿਗਲ ਸਕੇ। ਵਚਨ ਦਾ ਜੋ ਅਨੁਵਾਦ ਉਹਨਾਂ ਨੇ ਕੀਤਾ ਹੋਇਆ ਸੀ ਉਸ ਵਿੱਚ ਇਹਨਾਂ ਗੱਲਾਂ ਦੀ ਕੋਈ ਵੀ ਥਾਂ ਨਹੀਂ ਸੀ, ਫਿਰ ਵੀ ਇਹ ਗੱਲਾਂ ਯਹੋਵਾ ਇੰਜ ਫਰਮਾਉਂਦਾ ਹੈ ਦੇ ਅਨੁਸਾਰ ਸਨ। ਹੇ ਮੇਰੇ ਪ੍ਰਭੂ, ਇਹ ਗੱਲ ਸੋਚ ਕੇ ਅਤੇ ਉਹਨਾਂ ਗੱਲਾਂ ਨੂੰ ਫਿਰ ਹੁੰਦਾ ਹੋਇਆ ਵੇਖ ਕੇ ਮੈਨੂੰ ਕੰਬਣੀ ਲੱਗ ਜਾਂਦੀ ਹੈ। ਖੁਦਾ ਕਦੇ ਵੀ ਬਦਲ ਨਹੀਂ ਸਕਦਾ ਹੈ। ਹੁਣ ਪਹਿਲਾਂ ਹੀ 12 ਵੱਜ ਚੁੱਕੇ ਹਨ, ਕੀ ਤੁਸੀਂ ਸਿਰਫ ਕੀ ਮੈਂ ਬੰਦ ਕਰ ਦਿਆਂ ਜਾਂ ਬਸ? ਧੰਨਵਾਦ, ਦੇਖੋ ਤੁਸੀਂ ਥੋੜੀ ਦੇਰ ਹੋਰ ਸ਼ਾਂਤੀ ਨਾਲ ਬੈਠੇ ਰਹੋ। ਵੇਖੋ ਕਿ ਇਹ ਹੁਣ ਮੈਂ ਆਉਣ ਵਾਲੇ ਸੰਦੇਸ਼ ਦੀ ਨੀਂਹ ਬੰਨ ਰਿਹਾ ਹਾਂ ਅਤੇ ਮੈਂ ਕੋਸ਼ਿਸ਼ ਕਰ ਰਿਹਾ ਹਾਂ ਕਿ ਤੁਹਾਨੂੰ ਜਲਦੀ ਹੀ ਛੱਡ ਦਿਆਂ। ਜੇ ਅਸੀਂ ਕਰ ਸਕੀਏ ਤਾਂ ਸ਼ਾਇਦ ਮੈਂ ਅਗਲੇ 10 ਜਾਂ 15 ਮਿੰਟਾਂ ਵਿੱਚ ਤੁਹਾਨੂੰ ਛੱਡ ਦਿਆਂ। ਪਰਮੇਸ਼ਵਰ ਤੁਹਾਨੂੰ ਬਰਕਤ ਦੇਵੇ। ਹੁਣ ਧਿਆਨ ਦਿਓ, ਇਹ ਇੰਨਾ ਸਧਾਰਨ ਸੀ ਕਿ ਉਹ ਨਿਸ਼ਾਨੇ ਤੋਂ ਖੁੰਝ ਗਏ। ਪਰਮੇਸ਼ਵਰ ਠੀਕ ਨਿਸ਼ਾਨੇ ਤੇ ਸੀ, ਉਹ ਬਿਲਕੁਲ ਉਸੇ ਢੰਗ ਨਾਲ ਆਇਆ ਜਿਸ ਤਰ੍ਹਾਂ ਉਸਦੇ ਬਾਰੇ ਵਿੱਚ ਆਉਣ ਬਾਰੇ ਆਖਿਆ ਗਿਆ ਸੀ, ਪਰੰਤੂ ਉਹਨਾਂ ਦੀ ਇਸ ਸੰਬੰਧ ਵਿੱਚ ਦਿੱਤੀ ਹੋਈ ਵਿਆਖਿਆ ਗਲਤ ਸੀ। ਮੂਸਾ ਦੇ ਦਿਨੀ ਉਹਨਾਂ ਦੀ ਛੁਟਕਾਰੇ ਦੀ ਵਿਆਖਿਆ ਗਲਤ ਸੀ, ਨੂਹ ਦੇ ਦਿਨਾਂ ਵਿੱਚ ਵੀ ਉਹਨਾਂ ਦੀ ਵਿਆਖਿਆ ਗਲਤ ਸੀ। ਵੇਖਿਆ, ਪਰ ਖੁਦਾ ਆਪਣੇ ਵਚਨ ਦੇ ਅਨੁਸਾਰ ਆਉਂਦਾ ਹੈ। ਔਰ ਤਦ ਯਸੂ ਆਇਆ ਤੇ ਉਹਨਾਂ ਦੇ ਉਲਟ ਸਿਖਾਉਣ ਲੱਗਾ। ਲੋਕ ਕਹਿੰਦੇ ਸਨ, ਜੇ ਤੂੰ ਮਸੀਹਾ ਹੈ ਤਾਂ ਫਲਾਂ ਫਲਾਂ ਕੰਮ ਕਰਕੇ ਦਿਖਾ। ਤੁਸੀਂ ਸਮਝੇ? ਜੇ ਤੂੰ ਮਸੀਹ ਹੈ ਤਾਂ ਸਲੀਬ ਤੋਂ ਹੇਠਾਂ ਉਤਰ ਆ ਤੇ ਸਾਨੂੰ ਵਿਖਾ। ਵੇਖਿਆ, ਪਰੰਤੂ ਖੁਦਾ ਮਨੁੱਖਾਂ ਨਾਲ ਠੱਠਾ ਨਹੀਂ ਕਰਦਾ। ਖੁਦਾ ਉਸੇ ਢੰਗ ਨਾਲ ਕੰਮ ਕਰਦਾ ਹੈ ਜੋ ਉਸਦੀ ਨਿਗਾਹ ਵਿੱਚ ਚੰਗਾ ਤੇ ਸਹੀ ਹੈ। ਉਹ ਸੋਚਦੇ ਸਨ ਕਿ ਜ਼ਰੂਰ ਹੀ ਕੋਈ ਅਜਿਹਾ ਆਉਣ ਵਾਲਾ ਹੈ ਜੋ ਸਵਰਗ ਦੂਤਾਂ ਦੀ ਮਹਾਨ ਸਲਾਮੀ ਦੇ ਨਾਲ ਆਏਗਾ, ਪਰ ਉਹ ਤਬੇਲੇ ਵਿੱਚ ਪੈਦਾ ਹੋਇਆ ਅਤੇ ਉਹਨਾਂ ਦੇ ਆਪਣੇ ਵਿਚਾਰ ਦੀ ਨਿਜ਼ਮਾਵਲੀ ਦੇ ਅਨੁਸਾਰ ਇਹ ਗੱਲ ਬੜੀ ਹਾਸੋਹੀਣੀ ਸੀ ਕਿਸੇ ਆਮ ਮਨੁੱਖ ਲਈ ਇਹ ਸੋਚਣਾ ਬਹੁਤ ਹੀ ਅਜੀਬ ਸੀ ਕਿ ਸਰਵ ਸ਼ਕਤੀਮਾਨ ਪਰਮੇਸ਼ਵਰ ਸੈਨਾਵਾਂ ਦਾ ਯਹੋਵਾ ਜੋ ਧਰਤੀ ਦਾ ਸਵਾਮੀ ਹੈ ਅਤੇ ਸਭਨਾਂ ਵਸਤਾਂ ਦਾ ਰਚਣ ਵਾਲਾ ਹੈ ਕਿ ਆਪਣੇ ਪੁੱਤਰ ਦੇ ਜਨਮ ਦੇ ਲਈ ਉਸ ਥਾਂ ਤੋਂ ਕੋਈ ਵਧੀਆ ਜਗ੍ਹਾ ਨਹੀਂ ਠਹਿਰਾ ਸਕਦਾ ਸੀ ਜਿੱਥੇ ਗਾਵਾਂ ਬੱਜਦੀਆਂ ਤੇ ਜਿੱਥੇ ਰੂੜੀ ਦਾ ਢੇਰ ਲੱਗਾ ਹੋਇਆ ਸੀ ਉੱਥੇ ਕਿਵੇਂ ਹੋ ਸਕਦਾ ਸੀ ਸਮਝੇ ਇਹ ਕੀ ਸੀ ਪਰਮੇਸ਼ਵਰ ਸਧਾਰਨਤਾ ਵਿਚ ਇਹੀ ਉਹ ਚੀਜ਼ ਹੈ ਜੋ ਉਸ ਨੂੰ ਅੱਤ ਮਹਾਨ ਬਣਾਉਂਦੀ ਹੈ ਵੇਖੋ ਮਨੁੱਖਾਂ ਦੀ ਪੜ੍ਹਾਈ ਲਿਖਾਈ ਦੀ ਵਿਚਾਰ ਨਿਯਮਾਂ ਵਾਲੀ ਆਪਣੇ ਆਪ ਨੂੰ ਇਸ ਢੰਗ ਨਾਲ ਨੀਵਿਆਂ ਨਹੀਂ ਕਰ ਸਕਦੀ ਹੈ ਵੇਖੋ ਉਹ ਅਜਿਹਾ ਕਰ ਹੀ ਨਹੀਂ ਸਕਦੀ ਹੈ ਪਰੰਤੂ ਪਰਮੇਸ਼ਵਰ ਇੰਨਾ ਮਹਾਨ ਹੈ ਕਿ ਉਸ ਆਪਣੇ ਆਪ ਨੂੰ ਇੰਨਾ ਨੀਵਾਂ ਕੀਤਾ ਕਿ ਉਸਦੇ ਆਪਣੇ ਪੁੱਤਰ ਦੇ ਪਹਿਨਾਉਣ ਨੂੰ ਕੱਪੜੇ ਵੀ ਨਹੀਂ ਸਨ ਇਸ ਤੇ ਸੋਚੋ ਅਤੇ ਦੁਨੀਆਂ ਸਰਾਂ ਵਿਚ ਉਸਦੇ ਲਈ ਥਾਂ ਨਹੀਂ ਸੀ ਅਤੇ ਉਹ ਤਬੇਲੇ ਅੰਦਰ ਗਿਆ ਇੱਕ ਨਿੱਕਾ ਜਿਹਾ ਖੱਡ ਵਰਗਾ ਤਬੇਲਾ ਜੋ ਪਹਾੜਾਂ ਵਿਚ ਬਣੀ ਇੱਕ ਗੁਫਾ ਦੇ ਵਾਂਗ ਸੀ ਅਤੇ ਉੱਥੇ ਘਾਹ ਫੂਸ ਦੇ ਬਿਸਤਰੇ ਉੱਤੇ ਪਰਮੇਸ਼ਵਰ ਦੇ ਪੁੱਤਰ ਨੇ ਜਨਮ ਲਿਆ ਉਹ ਇਹ ਉਹਨਾਂ ਸਭ ਲੋਕਾਂ ਦੀ ਵਿਚਾਰਧਾਰਾ ਦੇ ਬਹੁਤ ਹੀ ਉਲਟ ਸੀ ਅਤੇ ਉਸਦੀ ਮਾਂ ਨੇ ਮਾਂ ਬਣਨਾ ਸੀ ਅਤੇ ਉਸਦੀ ਮਾਂ ਆਪਣੇ ਵਿਆਹ ਦੇ ਕਈ ਮਹੀਨੇ ਪਹਿਲਾਂ ਹੀ ਮਾਂ ਬਣ ਗਈ ਸੀ ਜਾਂ ਮੰਗਣੀ ਤੋਂ ਪਹਿਲਾਂ ਹੀ ਮਾਂ ਬਣ ਗਈ ਸੀ ਵੇਖਿਆ ਉਸਨੇ ਮਾਂ ਬਣਨਾ ਹੀ ਸੀ ਅਤੇ ਲੋਕਾਂ ਨੇ ਇਹ ਵੇਖਿਆ ਅਤੇ ਉਹ ਜਾਣਦੇ ਸਨ ਕਿ ਇਹ ਇਸੇ ਢੰਗ ਨਾਲ ਹੀ ਹੋਣਾ ਹੈ ਅਤੇ ਮਰੀਅਮ ਆਪਣੇ ਦਿਲ ਵਿਚ ਜਾਣਦੀ ਸੀ ਕੀ ਹੋ ਰਿਹਾ ਹੈ ਅਤੇ ਯੂਸਫ ਨਹੀਂ ਸਮਝਦਾ ਸੀ ਪਰੰਤੂ ਇੱਕ ਰਾਤ ਪ੍ਰਭੂ ਦਾ ਇੱਕ ਦੂਤ ਉਸਦੇ ਕੋਲ ਆਇਆ ਅਤੇ ਦੂਤ ਨੇ ਉਸਨੂੰ ਕਿਹਾ ਯੂਸਫ ਦਾਊਦ ਦੇ ਪੁੱਤਰ ਤੂੰ ਆਪਣੀ ਪਤਨੀ ਮਰੀਅਮ ਨੂੰ ਲਿਆਉਣ ਤੋਂ ਨਾ ਡਰ ਕਿਉਂਕਿ ਜੋ ਉਸਦੇ ਗਰਭ ਵਿਚ ਹੈ ਉਹ ਪਵਿੱਤਰ ਆਤਮਾ ਤੋਂ ਹੈ ਅਤੇ ਉਸ ਵਿਚ ਕੋਈ ਬੁਰਾਈ ਨਹੀਂ ਹੈ ਇਸ ਨਾਲ ਗੱਲ ਸਾਫ਼ ਹੋ ਗਈ ਇਸ ਮਨੁੱਖ ਯੂਸਫ ਦਾ ਪਰਮੇਸ਼ਵਰ ਨਾਲ ਸੰਬੰਧ ਇੰਨਾ ਗਹਿਰਾ ਸੀ ਕਿ ਪਰਮੇਸ਼ਵਰ ਉਸਦੇ ਨਾਲ ਸਿੱਧਾ ਗੱਲ ਕਰ ਸਕਦਾ ਸੀ ਪਰੰਤੂ ਅੱਜ ਅਸੀਂ ਆਪਣੇ ਚਾਰੇ ਪਾਸੇ ਧਾਰਮਿਕ ਸਿੱਖਿਆ ਮਤਾਂ ਸਿਧਾਂਤਾਂ ਦਾ ਇਸ ਤਰ੍ਹਾਂ ਵਾੜਾ ਲਗਾਇਆ ਹੋਇਆ ਹੈ ਕਿ ਜਿਸ ਧਾਰਮਿਕ ਸੰਸਥਾ ਨਾਲ ਅਸੀਂ ਸੰਬੰਧ ਰੱਖਦੇ ਹਾਂ ਉਸ ਸੰਸਥਾ ਦੇ ਬਾਹਰ ਦਾ ਕੋਈ ਵੀ ਵਿਅਕਤੀ ਸਾਡੇ ਨਾਲ ਗੱਲ ਨਹੀਂ ਕਰ ਸਕਦਾ ਮੈਂ ਕਿਸੇ ਨੂੰ ਨਾਰਾਜ਼ ਨਹੀਂ ਕਰਨਾ ਚਾਹੁੰਦਾ ਹਾਂ ਜਾਂ ਤਿੱਖੀ ਗੱਲ ਨਹੀਂ ਕਰਨਾ ਚਾਹੁੰਦਾ ਹਾਂ ਇਸ ਲਈ ਮੈਂ ਇਸ ਗੱਲ ਨੂੰ ਇੱਥੇ ਹੀ ਛੱਡਦਾ ਹਾਂ ਧਿਆਨ ਦਿਓ ਪਰੰਤੂ ਤੁਸੀਂ ਸਮਝਦੇ ਹੋ ਕਿ ਮੇਰਾ ਕੀ ਮਤਲਬ ਹੈ ਧਿਆਨ ਦਿਓ ਉਹਨਾਂ ਦੀ ਉੱਚੇ ਦਰਜੇ ਦੀ ਪੜ੍ਹਾਈ ਲਈ ਉਸਦਾ ਚਰਨੀ ਵਿਚ ਜਨਮ ਹੋਣਾ ਇੱਕ ਘਟੀਆ ਗੱਲ ਸੀ ਸਾਡੇ ਕੋਲ ਇਸ ਗੱਲ ਤੱਕ ਦਾ ਕੋਈ ਰਿਕਾਰਡ ਨਹੀਂ ਹੈ ਕਿ ਕਿੱਥੇ ਉਹ ਇੱਕ ਦਿਨ ਵੀ ਸਕੂਲ ਗਿਆ ਹੋਵੇ ਅਤੇ ਤਦ ਵੀ 12 ਸਾਲ ਦੀ ਉਮਰ ਵਿਚ ਉਹ ਸਿੱਧੇ ਸਾਦੇ ਮੁੰਡੇ ਨੇ ਆਪਣੀ ਸਿੱਖਿਆ ਦੇ ਰਾਹੀਂ ਹੈਕਲ ਦੇ ਜਾਜਕਾਂ ਨੂੰ ਗੜਬੜੀ ਵਿਚ ਪਾ ਦਿੱਤਾ ਸੀ ਅਤੇ ਕੀ ਸੀ ਪਰਮੇਸ਼ਵਰ ਆਪਣੇ ਆਪ ਨੂੰ ਛੁਪਾ ਰਿਹਾ ਸੀ ਹੁਣ ਮੈਂ ਬਹੁਤ ਹੀ ਧਾਰਮਿਕ ਮਹਿਸੂਸ ਕਰ ਰਿਹਾ ਹਾਂ ਖੁਦਾ ਆਪਣੇ ਆਪ ਨੂੰ ਘਾਹ ਫੂਸ ਅੰਦਰ ਲੁਕਾਈ ਬੈਠਾ ਸੀ ਪਰਮੇਸ਼ਵਰ ਆਪਣੇ ਆਪ ਨੂੰ ਛੋਟੇ ਬੱਚੇ ਵਿਚ ਲੁਕਾਈ ਬੈਠਾ ਸੀ ਸਮਝੇ ਧਿਆਨ ਨਾਲ ਵੇਖੋ ਭਾਵੇਂ ਕਿ ਪਰਮੇਸ਼ਵਰ ਆਪਣੇ ਆਪ ਨੂੰ ਥੋੜੀ ਦੇਰ ਬਾਅਦ ਪ੍ਰਗਟ ਕਰਨ ਜਾ ਰਿਹਾ ਸੀ ਉਸਨੇ ਅਜਿਹਾ ਹੀ ਕਰਨਾ ਸੀ ਜਦ ਉਹ ਗਲੀ ਵਿਚ ਬਾਹਰ ਨਿਕਲਦਾ ਤਾਂ ਇਸ ਵਿਚ ਕੋਈ ਸ਼ੱਕ ਨਹੀਂ ਕਿ ਮਾਂ ਬਾਪ ਆਪਣੇ ਬੱਚਿਆਂ ਨੂੰ ਕਹਿੰਦੇ ਹੋਣਗੇ ਉਸ ਬੱਚੇ ਦੇ ਨਾਲ ਨਹੀਂ ਖੇਡਣਾ ਉਸਦੇ ਨਾਲ ਕਿਸੇ ਤਰ੍ਹਾਂ ਦਾ ਵੀ ਕੋਈ ਸੰਬੰਧ ਨਾ ਰੱਖਣਾ ਉਸਦੀ ਮਾਂ ਕੁਛ ਨਹੀਂ ਬਲਕਿ ਇੱਕ ਆਮ ਕੰਜਰੀ ਵਰਗੀ ਹੈ ਵੇਖਿਆ ਅਤੇ ਉਹ ਮੁੰਡਾ ਆਪਣੇ ਮਾਤਾ ਦੇ ਪਿਤਾ ਦੇ ਵਿਆਹ ਤੋਂ ਪਹਿਲਾਂ ਹੀ ਪੈਦਾ ਹੋ ਗਿਆ ਸੀ ਉਸਦੀ ਮਾਂ ਵਿਆਹ ਤੋਂ ਪਹਿਲਾਂ ਹੀ ਮਾਂ ਬਣ ਗਈ ਸੀ ਤੁਸੀਂ ਉਸਦੇ ਨਾਲ ਕੋਈ ਵੀ ਸੰਬੰਧ ਨਾ ਰੱਖਣਾ ਮਰੀਅਮ ਨੇ ਕੀ ਸੋਚਿਆ ਸੀ ਪਰੰਤੂ ਮਰੀਅਮ ਨੂੰ ਇਸ ਨਾਲ ਕੋਈ ਮਤਲਬ ਨਹੀਂ ਸੀ ਕਿ ਬਾਹਰ ਲੋਕ ਕੀ ਸੋਚਦੇ ਹਨ ਉਹ ਤਾਂ ਆਪਣੇ ਦਿਲ ਵਿਚ ਇਹਨਾਂ ਸਭ ਗੱਲਾਂ ਦਾ ਵਿਚਾਰ ਕਰਦੀ ਸੀ ਉਹਨਾਂ ਨੇ ਇਹਨਾਂ ਗੱਲਾਂ ਨੂੰ ਆਪਣੇ ਦਿਲ ਵਿਚ ਛੁਪਾਈ ਰੱਖਿਆ ਸੀ ਉਹ ਜਾਣਦੇ ਸਨ ਕਿ ਉਹ ਇਸ ਦੇ ਵਿਰੋਧ ਵਿਚ ਕੁਝ ਵੀ ਬੁਰਾ ਨਹੀਂ ਕਹਿ ਸਕਦੇ ਸਨ ਕਈ ਵਾਰ ਪਰਮੇਸ਼ਵਰ ਆਪਣੇ ਆਦਮੀ ਨਾਲ ਗੱਲ ਕਰਦਾ ਹੈ ਅਤੇ ਕਹਿੰਦਾ ਹੈ ਇਸ ਦੇ ਬਾਰੇ ਵਿਚ ਕੁਝ ਨਾ ਕਹਿਣਾ ਮੈਂ ਆਪਣੀਆਂ ਸੁਭਾਵਾਂ ਵਿਚ ਲੋਕਾਂ ਨੂੰ ਕਹਿੰਦੇ ਹੋਏ ਸੁਣਿਆ ਹੈ ਅੱਛਾ ਜੇ ਤੂੰ ਮਸੀਹ ਦਾ ਸੇਵਕ ਹੈ ਤਾਂ ਤੂੰ ਜਾਣਦਾ ਹੋਵੇਗਾ ਕਿ ਉੱਥੇ ਕੀ ਹੋਣ ਵਾਲਾ ਹੈ ਸੱਚਮੁੱਚ ਮੈਨੂੰ ਪਤਾ ਹੈ ਕਿ ਉੱਥੇ ਕੀ ਹੋਣ ਵਾਲਾ ਹੈ ਪਰੰਤੂ ਫਿਰ ਤੁਸੀਂ ਕੀ ਕਰੋਗੇ ਜਦ ਉਹ ਕਹਿੰਦਾ ਹੈ ਸ਼ਾਂਤ ਰਹੋ ਇਸ ਦੇ ਬਾਰੇ ਵਿਚ ਕੁਝ ਨਾ ਕਹਿਣਾ ਮੈਂ ਕਿਸੇ ਦੂਜੇ ਦਿਨ ਕੁਝ ਵਿਅਕਤੀਆਂ ਨੂੰ ਆਪਣੇ ਨਾਲ ਲਿਆ ਅਤੇ ਉਹਨਾਂ ਨੂੰ ਕਿਤਾਬ ਵਿਚ ਕੁਝ ਲਿਖਿਆ ਹੋਇਆ ਵਿਖਾਇਆ ਅਤੇ ਮੈਂ ਉਹਨਾਂ ਨੂੰ ਕਿਹਾ ਮੈਂ ਕੁਝ ਸਾਲ ਪਹਿਲਾਂ ਕੁਝ ਕਿਹਾ ਸੀ ਉਹਨਾਂ ਨੇ ਕਿਹਾ ਠੀਕ ਹੈ ਅਸੀਂ ਇਹਨੂੰ ਨਹੀਂ ਸਮਝ ਸਕੇ ਸਾਂ ਮੈਂ ਉਹਨਾਂ ਨੂੰ ਕਿਹਾ ਤੁਸੀਂ ਉਸ ਵਿਚ ਵੇਖੋ ਉਸ ਵਿਚ ਉੱਥੇ ਪਿੱਛੇ ਇਸ ਦੇ ਬਾਰੇ ਵਿਚ ਮਿਤੀ ਅਤੇ ਸਭ ਕੁਝ ਦੱਸਿਆ ਗਿਆ ਹੈ ਅਤੇ ਦੱਸਿਆ ਗਿਆ ਹੈ ਕਿ ਇਹ ਕਦੋਂ ਹੋਵੇਗਾ ਅਨੇਕਾਂ ਲੋਕਾਂ ਨੇ ਇਸ ਨੂੰ ਪੁਸਤਕ ਵਿਚ ਪੜ੍ਹ ਕੇ ਵੀ ਦੇਖਿਆ ਸੀ ਮੈਂ ਕਿਹਾ ਸੀ ਇਹ ਇਸੇ ਢੰਗ ਨਾਲ ਅਤੇ ਉਸ ਢੰਗ ਨਾਲ ਹੋਵੇਗਾ ਉਹਨਾਂ ਨੇ ਕਿਹਾ ਠੀਕ ਹੈ ਤਦ ਤੁਸੀਂ ਇਸ ਦੇ ਬਾਰੇ ਵਿਚ ਕੁਝ ਕਿਉਂ ਨਹੀਂ ਕਿਹਾ ਸੀ ਇਸਨੇ ਤਾਂ ਇਸੇ ਢੰਗ ਨਾਲ ਹੀ ਹੋਣਾ ਸੀ ਸਮਝੇ ਅਤੇ ਯੂਸਫ ਇਸ ਦੇ ਬਾਰੇ ਵਿਚ ਕੁਝ ਹੋਰ ਤਰ੍ਹਾਂ ਜਾਣਦਾ ਸੀ ਉਹ ਜਾਣਦਾ ਸੀ ਕਿ ਉਹ ਬੱਚਾ ਕਿਸ ਦਾ ਹੈ ਮਰੀਅਮ ਜਾਣਦੀ ਸੀ ਕਿ ਉਹ ਬੱਚਾ ਕਿਸ ਦਾ ਹੈ ਯੇਸੂ ਜਾਣਦਾ ਸੀ ਕਿ ਉਸਦਾ ਪਿਤਾ ਕੌਣ ਹੈ ਉਸਨੇ ਕੀ ਆਖਿਆ ਮੈਨੂੰ ਆਪਣੇ ਪਿਤਾ ਦਾ ਕੰਮ ਜ਼ਰੂਰ ਕਰਨਾ ਹੈ ਇਹ ਨਹੀਂ ਕਿ ਲੱਕੜਾਂ ਕੱਟ ਕੇ ਬੂਹਾ ਬਣਾਉਣਾ ਪਰ ਉਸਦੇ ਪਿਤਾ ਦੇ ਕੰਮ ਵਿਚ ਲੱਗੇ ਰਹਿਣਾ। ਆਮੇਨ। ਉਸਨੇ ਆਪਣੀ ਮਾਂ ਨੂੰ ਕਿਹਾ ਸੀ ਕਿ ਤੂੰ ਨਹੀਂ ਜਾਣਦੀ ਸੀ ਕਿ ਮੈਨੂੰ ਆਪਣੇ ਪਿਤਾ ਦੇ ਕੰਮਾਂ ਵਿਚ ਲੱਗੇ ਰਹਿਣਾ ਜ਼ਰੂਰ ਹੈ। ਹੁਣ ਉਹਨਾਂ ਨੇ ਸੋਚਿਆ ਹੋਵੇਗਾ ਇਹ ਛੋਟਾ ਜਿਹਾ ਮੂਰਖ ਬੱਚਾ ਅਤੇ ਕੁਝ ਵੀ ਹੋਵੇ, ਕੋਈ ਵੀ ਬੱਚਾ ਜਿਹੜਾ ਨਜਾਇਜ਼ ਢੰਗ ਨਾਲ ਜੰਮਿਆ ਹੋਵੇ ਉਸਦੀ ਕੋਈ ਨਾ ਕੋਈ ਆਦਤ ਵੱਖਰੀ ਹੁੰਦੀ ਹੈ ਅਤੇ ਅਜਿਹਾ ਹੀ ਸੀ, ਪਰੰਤੂ ਪਰਮੇਸ਼ਵਰ ਆਪਣੇ ਆਪ ਨੂੰ ਲੁਕੋਇਆ ਹੋਇਆ ਸੀ। ਸੁਣੋ, ਪਰਮੇਸ਼ਵਰ ਨੇ ਆਪਣੇ ਆਪ ਨੂੰ ਉਸ ਵਿਚ ਛੁਪਾ ਰੱਖਿਆ ਸੀ ਜਿਸ ਨੂੰ ਦੁਨੀਆਂ ਨੇ ਗੰਦ, ਭ੍ਰਿਸ਼ਟ ਅਤੇ ਨਜਾਇਜ਼ ਮੰਨਿਆ ਸੀ। ਵੇਖੋ, ਪਰਮੇਸ਼ਵਰ ਜੀਵਨ ਲਿਆਉਣ ਲਈ ਆਪਣੇ ਆਪ ਨੂੰ ਮਰੇ ਹੋਏ ਬੀਜ ਦੀ ਸੜਾਂਦ ਵਿਚ ਲੁਕਾਉਂਦਾ ਹੈ। ਵੇਖਿਆ ਕਿ ਤੁਸੀਂ ਇਸ ਨੂੰ ਸਮਝ ਗਏ ਹੋ? ਪਰਮੇਸ਼ਵਰ ਤਾਂ ਆਪਣੇ ਆਪ ਨੂੰ ਇੱਕ ਮਾਮੂਲੀ ਜਿਹੀ ਭਾਂਡੇ ਧੋਣ ਵਾਲੀ ਜਾਂ ਕੱਪੜੇ ਧੋਣ ਵਾਲੀ ਅੰਦਰ ਲੁਕਾ ਲੈਂਦਾ ਹੈ, ਜਾਂ ਅਜਿਹੇ ਸਧਾਰਨ ਬੰਦੇ ਅੰਦਰ ਲੁਕਾ ਲੈਂਦਾ ਹੈ ਜਿਹੜਾ ਕਿ ਪੂਣੇ ਵਿਚ ਰੋਟੀ ਬੰਨ ਕੇ ਆਪਣੇ ਕੰਮ ਤੇ ਨਾਲ ਲੈ ਜਾਣ ਲਈ ਤਿਆਰ ਕਰਦਾ ਅਤੇ ਆਪਣੀ ਪਤਨੀ ਤੇ ਬੱਚਿਆਂ ਨੂੰ ਪਿਆਰ ਦੁਆ ਸਲਾਮ ਕਹਿ ਕੇ ਘਰੋਂ ਚਲਾ ਜਾਂਦਾ ਹੈ। ਅਤੇ ਹੋ ਸਕਦਾ ਹੈ ਪਰਮੇਸ਼ਵਰ ਅਜਿਹੇ ਆਦਮੀ ਵਿਚ ਕੁਝ ਅਜਿਹੇ ਕੰਮ ਕਰਨ ਲਈ ਛੁਪਾ ਲਵੇ ਜਿਸ ਦੇ ਬਾਰੇ ਵਿਚ ਆਰਚ ਬਿਸ਼ਪ ਕੁਝ ਨਾ ਜਾਣਦਾ ਹੋਵੇ। ਸਮਝੇ? ਉਹ ਤਾਂ ਬਿਨਾਂ ਤੁਰੀ ਬਜਾਏ ਅਜਿਹੇ ਮਨੁੱਖ ਨੂੰ ਸੇਵਕਾਈ ਲਈ ਭੇਜ ਦਿੰਦਾ ਹੈ। ਖੁਦਾ ਦੀ ਮਹਿਮਾ ਇਸੇ ਨਾਲ ਹੋ ਜਾਂਦੀ ਹੈ। ਬਸ ਇੰਨਾ ਕਾਫੀ ਹੈ। ਸਧਾਰਨ ਲੋਕ ਇਸ ਨੂੰ ਸੁਣਦੇ ਹਨ ਅਤੇ ਖੁਸ਼ ਹੁੰਦੇ ਹਨ। ਵੇਖਿਆ, ਹੁਣ ਪਰਮੇਸ਼ਵਰ ਆਪਣੇ ਆਪ ਨੂੰ ਉਸ ਬੱਚੇ ਦੀ ਸਰਲਤਾ ਵਿਚ ਲੁਕਾਏ ਹੋਏ ਸੀ। ਉਹ ਸਧਾਰਨ ਪਰਿਵਾਰ ਦੀ ਸਧਾਰਨਤਾ ਵਿਚ ਆਪਣੇ ਆਪ ਨੂੰ ਲੁਕਾਏ ਬੈਠਾ ਸੀ। ਉਹਨਾਂ ਦਿਨਾਂ ਦੇ ਧਰਮ ਗਿਆਨੀ, ਵੱਡੇ ਵੱਡੇ ਮਹਾਨ ਵਿਅਕਤੀ, ਬੁੱਧੀਜੀਵੀ ਹੈਰੋਦੀਸ ਅਤੇ ਨੀਰੋ ਅਤੇ ਸਾਰੇ ਲੋਕ ਪਰਮੇਸ਼ਵਰ ਨੂੰ ਪਛਾਣਨ ਵਿਚ ਖੁੰਝ ਗਏ ਸਨ। ਪਰਮੇਸ਼ਵਰ ਆਪਣੇ ਆਪ ਨੂੰ ਸਾਦਗੀ ਅੰਦਰ ਲੁਕਾਈ ਬੈਠਾ ਹੈ। ਇਸ ਗੱਲ ਤੋਂ ਸਭ ਖੁੰਝ ਗਏ। ਹੁਣ ਜਲਦੀ ਨਾਲ ਯੋਹੰਨਾ ਬਪਤਿਸਮਾ ਦੇਣ ਵਾਲੇ ਬਾਰੇ ਯਸ਼ਾਇਆ 40 ਵਿਚ ਦੱਸਿਆ ਗਿਆ ਹੈ। ਜੇ ਤੁਸੀਂ ਚਾਹੁੰਦੇ ਹੋ ਤਾਂ ਅਸੀਂ ਇਸ ਨੂੰ ਵੇਖ ਸਕਦੇ ਹਾਂ। ਮਲਾਕੀ 3 ਵਿਚ ਵੀ ਉਸ ਦੇ ਬਾਰੇ ਵਿਚ ਕਿਹਾ ਗਿਆ ਹੈ। ਠੀਕ ਹੈ, ਜੇ ਤੁਸੀਂ ਚਾਹੁੰਦੇ ਹੋ ਤਾਂ ਤੁਸੀਂ ਇਹਨਾਂ ਸਭਨਾ ਤੇ ਨਿਸ਼ਾਨ ਲਗਾ ਲਵੋ। ਤੁਸੀਂ ਸਭ ਜਾਣਦੇ ਹੋ ਕਿ ਯਸ਼ਾਇਆ 40 ਵਿਚ ਕਿਹਾ ਗਿਆ ਹੈ ਕਿ ਸਭਨਾ ਉੱਤੇ ਸ਼ਾਂਤੀ, ਜਿਵੇਂ ਕਿ ਇਸ ਵਿਚ ਦੱਸਿਆ ਗਿਆ ਹੈ। ਚੰਗਾ ਤਾਂ ਇਹੋ ਹੀ ਹੋਵੇਗਾ, ਮੈਂ ਇਸ ਨੂੰ ਇੱਥੇ ਹੀ ਪੜਾਂ। ਕੀ ਤੁਹਾਡੇ ਕੋਲ ਇੰਨਾ ਸਮਾਂ ਹੋਵੇਗਾ? ਆਓ ਅਸੀਂ ਇਸ ਨੂੰ ਕੁਝ ਮਿੰਟਾਂ ਲਈ ਪੜ੍ਹਦੇ ਹਾਂ। ਅਸੀਂ ਇੱਥੇ ਯਸ਼ਾਇਆ ਦੀ ਕਿਤਾਬ ਦਾ 40ਵਾਂ ਬਾਬ ਕੱਢਾਂਗੇ ਅਤੇ ਉਸ ਨੂੰ ਇੱਥੇ ਪੜ੍ਹਾਂਗੇ ਅਤੇ ਵੇਖਾਂਗੇ ਕਿ ਉਹ ਇਸ ਦੇ ਬਾਰੇ ਵਿੱਚ ਕੀ ਕਹਿੰਦਾ ਹੈ। ਇੱਧਰ ਵੇਖੋ, ਮੇਰੀ ਪਰਜਾ ਨੂੰ ਦਿਲਾਸਾ ਦਿਓ। ਹੁਣ ਯਾਦ ਰਹੇ ਕਿ ਇਹ 700 ਸਾਲ ਪਹਿਲਾਂ ਕਿਹਾ ਗਿਆ ਸੀ। ਉੱਥੇ ਉੱਪਰ ਸਿਰਲੇਖ ਵਿੱਚ ਵੇਖੋ, ਜਿੱਥੇ ਇੱਕ ਨਬੀ ਉਸ ਦੇ ਬਾਰੇ ਵਿੱਚ ਉਸ ਦੇ ਜਨਮ ਦੇ 700 ਸਾਲ ਪਹਿਲਾਂ ਦੱਸ ਰਿਹਾ ਹੈ। ਦਿਲਾਸਾ ਦਿਓ, ਮੇਰੀ ਪਰਜਾ ਨੂੰ ਦਿਲਾਸਾ ਦਿਓ, ਤੁਹਾਡਾ ਪਰਮੇਸ਼ਵਰ ਆਖਦਾ ਹੈ। ਯਰੂਸ਼ਲਮ ਦੇ ਦਿਲ ਨਾਲ ਬੋਲੋ ਅਤੇ ਉਹਨੂੰ ਪੁਕਾਰ ਕੇ ਆਖੋ ਭਈ ਉਹਦਾ ਯੁੱਧ ਪੂਰਾ ਹੋਇਆ, ਭਈ ਉਹਦੀ ਬਦੀ ਦਾ ਡੰਨ ਕਬੂਲ ਹੋਇਆ, ਭਈ ਯਹੋਵਾ ਦੇ ਹੱਥੋਂ ਆਪਣੇ ਸਾਰੇ ਪਾਪਾਂ ਦਾ ਦੁੱਗਣਾ ਡੰਨ ਪਾ ਚੁੱਕਿਆ। ਇੱਕ ਆਵਾਜ਼ ਪੁਕਾਰਦੀ ਹੈ, ਉਜਾੜ ਵਿੱਚ ਯਹੋਵਾ ਦਾ ਰਾਹ ਤਿਆਰ ਕਰੋ, ਬਿਆਬਾਨ ਵਿੱਚ ਸਾਡੇ ਪਰਮੇਸ਼ਵਰ ਲਈ ਇੱਕ ਸ਼ਾਹ ਰਾਹ ਨੂੰ ਸਿੱਧਾ ਬਣਾਓ। ਹਰੇਕ ਦੂਣ ਉੱਚੀ ਕੀਤੀ ਜਾਵੇਗੀ ਅਤੇ ਹਰੇਕ ਪਹਾੜ ਅਤੇ ਟਿੱਬਾ ਨੀਵਾਂ ਕੀਤਾ ਜਾਵੇਗਾ। ਖੁਰਦਲਾ ਪੱਧਰਾ ਅਤੇ ਬਿਖਰੇ ਥਾਂ ਮੈਦਾਨ ਹੋਣਗੇ। ਇਹ ਮੇਰੇ ਪ੍ਰਭੂ, ਉਸਨੇ ਕਿਸ ਤਰ੍ਹਾਂ ਦਾ ਮਨੁੱਖ ਹੋਣਾ ਸੀ? ਸਮਝੇ? ਹੁਣ ਤੁਸੀਂ ਮੇਰੇ ਨਾਲ ਪੁਰਾਣੇ ਨੇਮ ਦੀ ਆਖਰੀ ਕਿਤਾਬ ਮਲਾਕੀ ਕੱਢੋ। ਇਹ ਪੁਰਾਣੇ ਨੇਮ ਦਾ ਆਖਰੀ ਨਬੀ ਹੈ। ਹੁਣ ਤੁਸੀਂ ਇੱਥੇ ਇਸ ਦੇ ਬਾਰੇ ਵਿੱਚ ਮਲਾਕੀ ਵਿੱਚ ਸੁਣੋ। ਮਲਾਕੀ ਨੇ ਬਿਲਕੁਲ ਪੁਰਾਣੇ ਨਿਯਮ ਦੇ ਅੰਤ ਵਿੱਚ ਕਿਹਾ ਹੈ, ਇਸ ਲਈ ਤੁਸੀਂ ਇਸ ਨੂੰ ਬਿਲਕੁਲ ਵੀ ਨਹੀਂ ਭੁੱਲੋਗੇ। ਮਲਾਕੀ ਦਾ 3ਵਾਂ ਬਾਬ। ਵੇਖੋ, ਮੈਂ ਆਪਣੇ ਦੂਤ ਨੂੰ ਘੱਲਦਾ ਹਾਂ ਅਤੇ ਉਹ ਮੇਰੇ ਅੱਗੇ ਰਾਹ ਨੂੰ ਤਿਆਰ ਕਰੇਗਾ, ਅਤੇ ਪ੍ਰਭੂ ਜਿਹਨੂੰ ਤੁਸੀਂ ਭਾਲਦੇ ਹੋ ਅਚਾਨਕ ਆਪਣੀ ਹੈਕਲ ਵਿੱਚ ਆ ਜਾਵੇਗਾ। ਹਾਂ, ਨੇਮ ਦਾ ਦੂਤ ਜਿਸ ਤੋਂ ਤੁਸੀਂ ਖੁਸ਼ ਹੋ, ਵੇਖੋ ਉਹ ਆਉਂਦਾ ਹੈ, ਸੈਨਾ ਦਾ ਯਹੋਵਾ ਆਖਦਾ ਹੈ। ਇੱਥੇ ਵੀ ਯੋਹੰਨਾ ਦੇ ਬਾਰੇ ਵਿੱਚ ਹੀ ਕਿਹਾ ਗਿਆ ਹੈ, ਉਹ ਰਾਹ ਨੂੰ ਮੇਰੇ ਅੱਗੇ ਸੁਧਾਰੇਗਾ। ਯਿਸੂ ਨੇ ਮੱਤੀ 11:10 ਵਿੱਚ ਇਹੋ ਹੀ ਕਿਹਾ ਸੀ। ਜੇ ਤੁਸੀਂ ਇਸ ਨੂੰ ਗ੍ਰਹਿਣ ਕਰ ਸਕਦੇ ਹੋ ਤਾਂ ਜਾਣ ਲਵੋ ਕਿ ਇਸੇ ਦੇ ਬਾਰੇ ਵਿੱਚ ਇੰਜ ਕਿਹਾ ਗਿਆ ਸੀ, ਵੇਖੋ ਮੈਂ ਆਪਣੇ ਦੂਤ ਨੂੰ ਆਪਣੇ ਅੱਗੇ ਘੱਲਦਾ ਹਾਂ। ਵੇਖਿਆ, ਇਹ ਠੀਕ ਗੱਲ ਹੈ। ਹੁਣ ਵੇਖੋ ਕਿ 700 ਸਾਲ ਪਹਿਲਾਂ ਹੀ ਇਹ ਸਭ ਕਹਿ ਦਿੱਤਾ ਗਿਆ ਕਿ ਮਸੀਹਾ ਦੇ ਆਉਣ ਤੋਂ ਪਹਿਲਾਂ ਇੱਕ ਅੱਗੇ ਚੱਲਣ ਵਾਲਾ ਦੂਤ ਆਏਗਾ। ਪਰੰਤੂ ਜਦ ਉਹ ਦੂਤ ਆਇਆ ਤਾਂ ਉਹ ਇੰਨੀ ਸਧਾਰਨਤਾ ਵਿੱਚ ਆਇਆ ਕਿ ਲੋਕ ਉਸ ਨੂੰ ਪਛਾਣਨ ਵਿੱਚ ਖੁੰਝ ਗਏ ਸਨ। ਉਹ ਉਸ ਨੂੰ ਪਛਾਣਨ ਵਿੱਚ ਫੇਲ ਹੋ ਗਏ ਸਨ। ਯਾਦ ਕਰੋ, ਉਹ ਇੱਕ ਜਾਜਕ ਦਾ ਪੁੱਤਰ ਸੀ। ਚੰਗਾ, ਵੇਖੋ ਇਹ ਕਿੰਨੀ ਹਾਸੋਹੀਣ ਗੱਲ ਹੈ ਕਿ ਉਸਨੇ ਆਪਣੇ ਪਿਤਾ ਦੇ ਕੰਮ ਨੂੰ ਨਹੀਂ ਅਪਣਾਇਆ ਅਤੇ ਨਾ ਹੀ ਕਿਸੇ ਸੈਮੀਨਰੀ ਵਿੱਚ ਗਿਆ, ਪਰ ਉਸਦਾ ਕੰਮ ਤਾਂ ਬਹੁਤ ਹੀ ਮਹੱਤਵਪੂਰਨ ਸੀ। 9 ਸਾਲਾਂ ਦਾ ਹੋਇਆ ਤਾਂ ਜੰਗਲ ਵਿੱਚ ਚਲਾ ਗਿਆ ਅਤੇ ਉਹ ਜੰਗਲ ਵਿੱਚੋਂ ਪ੍ਰਚਾਰ ਕਰਦਾ ਹੋਇਆ ਵਾਪਸ ਪਰਤਿਆ। ਲੋਕ ਉਸ ਨੂੰ ਪਛਾਣਨ ਵਿੱਚ ਫੇਲ ਹੋ ਗਏ। ਉਹ ਇੰਨਾ ਸਾਦਾ ਸੀ, ਉਹ ਉਹਨਾਂ ਦੀ ਉੱਚ ਕੋਟੀ ਦੀ ਸਿੱਖਿਆ ਦੇ ਸਾਹਮਣੇ ਇੰਨਾ ਸਧਾਰਨ ਸੀ ਕਿ ਉਹ ਉਸ ਤੇ ਬੜੀ ਮੁਸ਼ਕਲ ਵਿੱਚ ਵਿਸ਼ਵਾਸ ਕਰ ਸਕਦੇ ਸਨ। ਉਹ ਸੋਚਦੇ ਸਨ ਕਿ ਜਦ ਉਹ ਆਵੇਗਾ ਤਾਂ ਉਹਨਾਂ ਗੱਲਾਂ ਦਾ ਕੀ ਹੋਇਆ, ਹਰੇਕ ਪਹਾੜ ਅਤੇ ਟਿੱਬਾ ਨੀਵਾਂ ਕੀਤਾ ਜਾਵੇਗਾ ਅਤੇ ਹਰੇਕ ਦੂਣ ਉੱਚੀ ਕੀਤੀ ਜਾਵੇਗੀ। ਖੁਰਦਲਾ ਪੱਧਰਾ ਅਤੇ ਬਿਖਰੇ ਥਾਂ ਮੈਦਾਨ ਹੋਣਗੇ। ਦਾਊਦ ਨੇ ਵੇਖਿਆ ਸੀ ਅਤੇ ਕਿਹਾ, ਪਹਾੜ ਛਤਰਿਆਂ ਵਾਂਗ ਟੱਪਣ ਲੱਗੇ ਤੇ ਰੁੱਖਾਂ ਦੇ ਪੱਤਿਆਂ ਨੇ ਤਾੜੀ ਵਜਾਈ। ਕੀ ਹੋਇਆ? ਕੀ ਇਹ ਸਭ ਹੋਇਆ? ਇੱਕ ਦਾੜੀ ਵਾਲਾ ਆਦਮੀ ਜੋ ਬਿਲਕੁਲ ਅਨਪੜ੍ਹ ਸੀ, ਆਪਣੇ ਆਲੇ ਦੁਆਲੇ ਭੇਡ ਦੀ ਖੱਲ ਭੇਟੇ ਯਹੂਦਿਆ ਦੇ ਜੰਗਲਾਂ ਵਿੱਚ ਇਹ ਕਹਿੰਦਾ ਪ੍ਰਗਟ ਹੋਇਆ, ਮਨ ਫਿਰਾਓ ਕਿਉਂਕਿ ਸਵਰਗ ਦਾ ਰਾਜ ਨੇੜੇ ਆਇਆ ਹੈ। ਅਤੇ ਤੁਸੀਂ ਸੱਪਾਂ ਦੇ ਬੱਚਿਓ, ਇਹਨਾਂ ਵਿਚਾਰਾਂ ਵਿੱਚ ਨਾ ਰਹੋ ਕਿ ਮੈਂ ਕਿਸੇ ਖਾਸ ਮਿਸ਼ਨ ਦਾ ਬੰਦਾ ਹਾਂ। ਪਰਮੇਸ਼ਵਰ ਇਹਨਾਂ ਪੱਥਰਾਂ ਵਿੱਚੋਂ ਅਬਰਾਹਾਮ ਲਈ ਸੰਤਾਨ ਪੈਦਾ ਕਰ ਸਕਦਾ ਹੈ, ਮੇਰੇ ਪ੍ਰਭੂ। ਪਰੰਤੂ ਉਹਨਾਂ ਨੇ ਕਿਹਾ, ਇਹ ਉਹ ਅੱਗੇ ਆਉਣ ਵਾਲਾ ਦੂਤ ਨਹੀਂ ਹੈ ਜੋ ਉੱਥੇ ਹੈ। ਅਸੀਂ ਜਾਣਦੇ ਹਾਂ ਕਿ ਇਹ ਉਹ ਨਹੀਂ ਹੈ, ਪਰੰਤੂ ਇਹ ਉਹੀ ਸੀ। ਵੇਖੋ, ਉਹ ਰਾਹ ਨੂੰ ਪੱਧਰਾ ਕਰ ਰਿਹਾ ਸੀ, ਸਮਝੇ? ਇਸੇ ਤਰ੍ਹਾਂ ਟੇਢੇ ਰਾਹਾਂ ਨੂੰ ਸਿੱਧਾ ਕੀਤਾ ਗਿਆ ਸੀ, ਇਸੇ ਤਰ੍ਹਾਂ ਹੀ ਉੱਚੀਆਂ ਥਾਵਾਂ ਨੂੰ ਨੀਵੀਆਂ ਕੀਤਾ ਗਿਆ ਸੀ। ਇਹ ਨਾ ਸੋਚੋ ਕਿ ਤੁਸੀਂ ਅਬਰਾਹਾਮ ਦੀ ਸੰਤਾਨ ਹੋ। ਇਸ ਤਰ੍ਹਾਂ ਦੀਆਂ ਵਿਅਰਥ ਗੱਲਾਂ ਤੁਸੀਂ ਮੈਨੂੰ ਦੱਸਣੀਆਂ ਸ਼ੁਰੂ ਨਾ ਕਰੋ, ਕਿਉਂਕਿ ਪਰਮੇਸ਼ਵਰ ਇਹਨਾਂ ਪੱਥਰਾਂ ਵਿੱਚੋਂ ਅਬਰਾਹਾਮ ਲਈ ਸੰਤਾਨ ਉਤਪੰਨ ਕਰ ਸਕਦਾ ਹੈ। ਓ ਮੇਰੇ ਖੁਦਾ, ਉਸਨੇ ਉੱਚੇ ਥਾਵਾਂ ਨੂੰ ਨੀਵਾਂ ਕੀਤਾ ਸੀ। ਜੀ ਹਾਂ, ਇਸੇ ਤਰ੍ਹਾਂ ਹੀ ਹੋਇਆ ਸੀ। ਤੁਸੀਂ ਭਿੰਨਤਾ ਵੇਖੋ, ਇਹੀ ਉਹ ਸੀ ਜੋ ਉਸਨੇ ਕਿਹਾ ਸੀ ਕਿ ਹੋਵੇਗਾ। ਅਤੇ ਯਾਦ ਉਹ ਯੋਹੰਨਾ ਦੇ ਸਾਹਮਣੇ ਆਏ ਤਾਂ ਉਹਨਾਂ ਨੇ ਸੋਚਿਆ, ਉਹ ਜੇ ਉਹ ਸਾਡੀ ਸੰਸਥਾ ਵਿੱਚ ਆਇਆ ਹੁੰਦਾ ਤਾਂ ਅਸੀਂ ਉਸਨੂੰ ਜ਼ਰੂਰ ਕਬੂਲ ਕਰ ਲੈਂਦੇ। ਪਰੰਤੂ ਕਿਉਂਕਿ ਉਸ ਢੰਗ ਨਾਲ ਆਇਆ ਸੀ, ਉਹ ਬਹੁਤ ਸਧਾਰਨ ਜਿਹੇ ਢੰਗ ਨਾਲ ਆਇਆ ਸੀ, ਤਾਂ ਵੀ ਵਚਨ ਦਾ ਅਨੁਵਾਦ ਕਰਨ ਵਿੱਚ ਉੱਚੇ ਥਾਵਾਂ ਨੂੰ ਨੀਵਾਂ ਕੀਤਾ ਗਿਆ ਸੀ। ਉਹ ਲੋਕ ਇਸ ਗੱਲ ਨੂੰ ਕਬੂਲ ਨਹੀਂ ਕਰਨਾ ਚਾਹੁੰਦੇ ਸਨ, ਪਰੰਤੂ ਉਹਨਾਂ ਨੂੰ ਨੀਵੇਂ ਕੀਤਾ ਗਿਆ ਸੀ। ਲੜਕੇ, ਉਸਨੇ ਉਹਨਾਂ ਸਭਨਾਂ ਨੂੰ ਸਾਫ਼ ਕਰ ਦਿੱਤਾ ਸੀ, ਉਸਨੇ ਉਹਨਾਂ ਦੇ ਪਰਦੇ ਖੋਲ ਦਿੱਤੇ ਸਨ। ਉਸਨੇ ਉਹਨਾਂ ਨੂੰ ਕਿਹਾ ਸੀ, ਹੇ ਸੱਪਾਂ ਦੇ ਬੱਚਿਓ, ਤੁਸੀਂ ਘਾਹ ਵਿੱਚ ਲੁਕੇ ਹੋਏ ਸੱਪ ਹੋ। ਮੈਂ ਤੁਹਾਨੂੰ ਦੱਸਦਾ ਹਾਂ ਕਿ ਕੁਹਾੜਾ ਰੁੱਖਾਂ ਦੀ ਜੜ੍ਹ ਤੇ ਰੱਖਿਆ ਹੋਇਆ ਹੈ, ਅਤੇ ਹਰੇਕ ਰੁੱਖ ਜੋ ਫਲ ਨਹੀਂ ਦਿੰਦਾ ਹੈ ਕੱਟਿਆ ਤੇ ਅੱਗ ਵਿੱਚ ਸੁੱਟਿਆ ਜਾਵੇਗਾ। ਸੱਚਮੁੱਚ ਮੈਂ ਤੁਹਾਨੂੰ ਪਾਣੀ ਨਾਲ ਬਪਤਿਸਮਾ ਦਿੰਦਾ ਹਾਂ, ਪਰੰਤੂ ਉਹ ਜੋ ਮੇਰੇ ਬਾਅਦ ਆਉਣ ਵਾਲਾ ਹੈ ਉਹ ਮੇਰੇ ਤੋਂ ਬਹੁਤ ਜ਼ਿਆਦਾ ਬਲਵਾਨ ਹੈ। ਉਹ ਤੁਹਾਨੂੰ ਅੱਗ ਅਤੇ ਪਵਿੱਤਰ ਆਤਮਾ ਨਾਲ ਬਪਤਿਸਮਾ ਦੇਵੇਗਾ, ਅਤੇ ਉਸਦੀ ਤੰਗਲੀ ਉਸਦੇ ਹੱਥ ਵਿੱਚ ਹੈ। ਆਪਣੇ ਖੱਤੇ ਨੂੰ ਚੰਗੀ ਤਰ੍ਹਾਂ ਨਾਲ ਸਾਫ਼ ਕਰੇਗਾ ਅਤੇ ਕਣਕ ਨੂੰ ਭੜੋਲੇ ਵਿੱਚ ਜਮ੍ਹਾਂ ਕਰੇਗਾ, ਪਰੰਤੂ ਤੂੜੀ ਨੂੰ ਨਾ ਬੁਝਣ ਵਾਲੀ ਅੱਗ ਵਿੱਚ ਸੁੱਟੇਗਾ। ਆਮੇਨ। ਇਹੀ ਉਹ ਸਮਾਂ ਸੀ ਜਦ ਖੁਰਦਰੇ ਥਾਂ ਪੱਧਰੇ ਬਣਾਏ ਜਾ ਰਹੇ ਸਨ, ਪਰੰਤੂ ਲੋਕਾਂ ਨੂੰ ਇਸ ਦੀ ਸਮਝ ਨਹੀਂ ਲੱਗੀ ਸੀ, ਪਰੰਤੂ ਇਹ ਠੀਕ ਵਚਨ ਅਨੁਸਾਰ ਕੀਤਾ ਗਿਆ ਸੀ। ਇਹਨੂੰ ਉਸੇ ਢੰਗ ਨਾਲ ਹੀ ਕੀਤਾ ਗਿਆ ਸੀ ਜਿਵੇਂ ਵਚਨ ਨੇ ਕਿਹਾ ਸੀ। ਇਸ ਨੂੰ ਇੰਨੇ ਸਾਦੇ ਢੰਗ ਨਾਲ ਕੀਤਾ ਗਿਆ ਸੀ ਕਿ ਲੋਕ ਇਸ ਨੂੰ ਸਮਝਣ ਤੋਂ ਰਹਿ ਗਏ ਸਨ, ਲੋਕ ਇਸ ਨੂੰ ਵੇਖਣ ਵਿੱਚ ਅਸਫਲ ਹੋ ਗਏ ਸਨ। ਤੁਸੀਂ ਇੰਨੇ ਅੰਨੇ ਨਾ ਬਣਨਾ, ਸਮਝੇ? ਤੁਸੀਂ ਇਸ ਤਰ੍ਹਾਂ ਅੰਨੇ ਨਾ ਬਣ ਜਾਣਾ। ਇਸ ਲਈ ਹੁਣ ਸੁਣੋ, ਉਹ ਉਸ ਨੂੰ ਪਛਾਣ ਨਾ ਸਕੇ ਸਨ, ਉਹ ਇੰਨਾ ਸਾਦਾ ਸੀ ਕਿ ਉਹ ਉਹਨਾਂ ਦੀ ਆਮ ਸਮਝ ਵਿੱਚ ਨਾ ਆ ਸਕਿਆ, ਕਿ ਲੋਕ ਉਸ ਨੂੰ ਪਛਾਣਨ ਤੋਂ ਰਹਿ ਗਏ। ਫਿਰ ਸੁਣੋ, ਇਹ ਕੀ ਸੀ? ਪਰਮੇਸ਼ਵਰ ਜੋ ਕਿ ਵਚਨ ਵਿੱਚ ਹੈ ਆਪਣੇ ਆਪ ਨੂੰ ਸਾਦਗੀ ਵਿੱਚ ਲੁਕਾ ਰਿਹਾ ਸੀ। ਪਰਮੇਸ਼ਵਰ ਆਪਣੇ ਆਪ ਨੂੰ ਅਜਿਹੇ ਜਾਜਕ ਵਿੱਚ ਨਹੀਂ ਲੁਕਾ ਰਿਹਾ ਸੀ ਜਿਸ ਦੇ ਧੌਣ ਦੇ ਦੁਆਲੇ ਗੋਲ ਕਾਲਰ ਹੁੰਦੇ ਹਨ ਅਤੇ ਜੋ ਪੜ੍ਹਿਆ ਲਿਖਿਆ ਤੇ ਚਲਾਕ ਹੁੰਦਾ ਹੈ। ਯੇਸੂ ਨੇ ਉਹਨਾਂ ਨੂੰ ਠੀਕ ਇਹੀ ਗੱਲ ਪੁੱਛੀ ਸੀ। ਉਸਨੇ ਕਿਹਾ, ਤੁਸੀਂ ਉੱਥੇ ਕੀ ਵੇਖਣ ਗਏ ਸੀ? ਜਦ ਯੋਹੰਨਾ ਦੇ ਚੇਲੇ ਉਸਦੇ ਕੋਲ ਆਏ ਤਾਂ ਉਸਨੇ ਉਹਨਾਂ ਤੋਂ ਪੁੱਛਿਆ, ਤੁਸੀਂ ਉੱਥੇ ਕੀ ਵੇਖਣ ਗਏ ਸੀ? ਕੀ ਤੁਸੀਂ ਉੱਥੇ ਯਾਜਕਾਂ ਦੇ ਚੋਗੇ ਪਾਏ ਜਾਂ ਸੁਣੇ ਰੇਸ਼ਮੀ ਕੱਪੜੇ ਪਾਏ ਕਿਸੇ ਮਨੁੱਖ ਨੂੰ ਵੇਖਣ ਗਏ ਸੀ? ਕੀ ਤੁਸੀਂ ਉਸ ਕਿਸਮ ਦੇ ਪ੍ਰਚਾਰਕ ਨੂੰ ਵੇਖਣ ਗਏ ਸੀ? ਉਸਨੇ ਕਿਹਾ, ਕੀ ਤੁਸੀਂ ਉਸ ਨੂੰ ਉੱਥੇ ਵੇਖਣ ਗਏ ਸੀ? ਉਸਨੇ ਉਹਨਾਂ ਨੂੰ ਕਿਹਾ ਸੀ, ਨਹੀਂ, ਤੁਸੀਂ ਨਹੀਂ ਜਾਣਦੇ ਹੋ ਕਿ ਜੈ ਲੋਕ ਬੱਚਿਆਂ ਨੂੰ ਚੁੰਮਣ ਜਾਂ ਪਿਆਰ ਕਰਨ ਵਾਲੇ ਅਤੇ ਮੁਰਦਿਆਂ ਨੂੰ ਦਫਨਾਉਣ ਵਾਲੇ ਹੁੰਦੇ ਹਨ, ਉਹ ਯੁੱਧ ਦੇ ਮੈਦਾਨ ਵਿੱਚ ਚਲਾਈ ਜਾਣ ਵਾਲੀ ਦੋ ਧਾਰੀ ਤਲਵਾਰ ਦੇ ਬਾਰੇ ਵਿੱਚ ਕੁਝ ਨਹੀਂ ਜਾਣਦੇ ਹਨ। ਉਹ ਲੋਕ ਉੱਥੇ ਆਪਣੀਆਂ ਬੁੱਧੀ ਨਾਲ ਭਰੀਆਂ ਹੋਈਆਂ ਗੱਲਾਂ ਲੈ ਕੇ ਗਏ ਸਨ ਜੋ ਉਹਨਾਂ ਨੂੰ ਕਿਸੇ ਕਵੈਨਿਸ ਕਲੱਬ ਜਾਂ ਕਿਸੇ ਅਜਿਹੀ ਥਾਂ ਤੇ ਸਿਖਾਈਆਂ ਜਾਂਦੀਆਂ ਹਨ। ਉੱਥੇ ਲਈ ਤਾਂ ਇਹ ਸਭ ਠੀਕ ਹੈ, ਪਰ ਜਦ ਉੱਥੇ ਬਾਹਰ ਜਾ ਕੇ ਯੁੱਧ ਕਰਨ ਦੀ ਗੱਲ ਹੁੰਦੀ ਹੈ ਤਾਂ ਤਦ ਉਹਨਾਂ ਨੂੰ ਉਸਦੇ ਬਾਰੇ ਵਿੱਚ ਕੁਝ ਵੀ ਪਤਾ ਨਹੀਂ ਹੁੰਦਾ ਹੈ। ਉਹ ਲੋਕ ਤਾਂ ਰਾਜ ਭਵਨਾਂ ਵਿੱਚ ਰਹਿੰਦੇ ਹਨ ਅਤੇ ਉਹ ਉਸੇ ਤਰ੍ਹਾਂ ਦੀ ਪ੍ਰਸਿੱਧੀ ਦੇ ਜਸ਼ ਦੀ ਮੂਰਖਤਾ ਵਿੱਚ ਲੀਨ ਰਹਿੰਦੇ ਹਨ। ਪਰੰਤੂ ਉਸਨੇ ਉਹਨਾਂ ਨੂੰ ਪੁੱਛਿਆ ਸੀ, ਫਿਰ ਤੁਸੀਂ ਉੱਥੇ ਕੀ ਵੇਖਣ ਗਏ ਸੀ? ਕੀ ਤੁਸੀਂ ਹਵਾ ਨਾਲ ਹਿਲਦੇ ਹੋਏ ਕਾਨੇ ਨੂੰ ਵੇਖਣ ਗਏ ਸੀ? ਕੀ ਤੁਸੀਂ ਉਸ ਆਦਮੀ ਨੂੰ ਵੇਖਣ ਗਏ ਸੀ ਜੋ ਇਹ ਕਹਿ ਸਕਦਾ ਹੈ? ਕਿਸੇ ਨੇ ਕਿਹਾ, ਤੁਸੀਂ ਜਾਣਦੇ ਹੋ ਕਿ ਤੁਸੀਂ ਵਨ ਐਸ ਸੰਸਥਾ ਦੇ ਮੈਂਬਰ ਹੋ, ਪਰੰਤੂ ਜੇ ਤੁਸੀਂ ਉੱਥੇ ਅਸੈਂਬਲੀ ਵਿੱਚ ਆ ਜਾਓ ਤਾਂ ਮੈਂ ਤੁਹਾਨੂੰ ਦੱਸਦਾ ਹਾਂ ਕਿ ਮੈਂ ਤੁਹਾਡੇ ਲਈ ਕੀ ਕਰਾਂਗਾ। ਅਸੀਂ ਇਸ ਨੂੰ ਕਰਾਂਗੇ, ਮੈਂ ਨਿਸ਼ਚਾ ਕਰਦਾ ਹਾਂ ਕਿ ਮੈਂ ਇਹ ਕਰਾਂਗਾ। ਓ, ਹਵਾ ਨਾਲ ਹਿਲਦੇ ਕਾਨੇ ਨੂੰ ਇਹ ਯੂਹੰਨਾ ਨੂੰ ਵੇਖਣਾ ਨਹੀਂ ਹੈ? ਨਹੀਂ 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 ਨਹੀਂ, ਜੇ ਤੁਸੀਂ ਸਾਡੇ ਵਿੱਚ ਸ਼ਾਮਲ ਹੋ ਜਾਓ ਤਾਂ ਤੁਸੀਂ ਸਦੂਕੀ ਬਣ ਜਾਓਗੇ ਅਤੇ ਤੁਸੀਂ ਫਰੀਸੀ ਹੀ ਨਾ ਰਹੋਗੇ, ਜਾਂ ਤੁਸੀਂ ਇਹ ਸਭ ਕੁਝ ਬਣ ਜਾਓਗੇ। ਜੀ ਨਹੀਂ ਸ਼੍ਰੀਮਾਨ, ਇਹ ਤੁਹਾਡੇ ਵਿਚਾਰ ਅਜਿਹੇ ਹੀ ਹਨ, ਤਾਂ ਤੁਸੀਂ ਉਸ ਨੂੰ ਨਹੀਂ ਵੇਖਿਆ ਹੈ, ਤੁਸੀਂ ਯੂਹੰਨਾ ਨੂੰ ਨਹੀਂ ਵੇਖਿਆ ਹੈ। ਨਾ ਭਾਈ ਜੀ, ਯੋਹੰਨਾ ਕਦੇ ਵੀ ਹਵਾ ਨਾਲ ਝੂਲਣ ਵਾਲਾ ਕਾਨਾ ਨਹੀਂ ਸੀ। ਉਸਨੇ ਕਿਹਾ, ਫਿਰ ਤੁਸੀਂ ਉੱਥੇ ਕੀ ਵੇਖਣ ਗਏ ਸੀ ਕਿ ਇੱਕ ਨਬੀ ਨੂੰ ਵੇਖੋ? ਇਸ ਤਰ੍ਹਾਂ ਇੱਕ ਨਬੀ ਹੀ ਕਰ ਸਕਦਾ ਹੈ, ਇੱਕ ਨਬੀ ਦਾ ਇਹ ਪ੍ਰਮਾਣ ਹੈ। ਵੇਖੋ, ਖੁਦਾ ਦਾ ਵਚਨ ਉਸਦੇ ਨਾਲ ਸੀ, ਵਚਨ ਨਬੀ ਦੇ ਕੋਲ ਹੀ ਆਉਂਦਾ ਹੈ। ਸਮਝੇ? ਪੁੱਛਿਆ, ਤੁਸੀਂ ਉੱਥੇ ਕੀ ਵੇਖਣ ਗਏ ਸੀ ਕਿ ਇੱਕ ਨਬੀ ਨੂੰ? ਉਸਨੇ ਕਿਹਾ, ਹਾਂ ਇਹ ਸੱਚ ਹੈ, ਪਰੰਤੂ ਮੈਂ ਤੁਹਾਨੂੰ ਕਹਿੰਦਾ ਹਾਂ ਕਿ ਨਬੀ ਤੋਂ ਵੀ ਵੱਡੇ ਨੂੰ, ਕਿਉਂਕਿ ਉਹ ਸੀ। ਉਹ ਕਿਉਂ ਨਬੀ ਤੋਂ ਵੀ ਵੱਡਾ ਸੀ? ਕਿਉਂਕਿ ਉਹ ਨੇਮ ਦਾ ਦੂਤ ਸੀ, ਸੱਚਮੁੱਚ ਉਹੀ ਸੀ ਜਿਸ ਨੇ ਕਿਰਪਾ ਅਤੇ ਵਿਵਸਥਾ ਨੂੰ ਮਿਲਾਉਂਦੇ ਹੋਏ ਪੁਲ ਦਾ ਕੰਮ ਕੀਤਾ, ਜਿਵੇਂ ਕਿ ਕਿਹਾ ਗਿਆ ਸੀ ਉਹ ਇੱਕ ਖਾਸ ਪੱਥਰ ਸੀ। ਯਿਸੂ ਨੇ ਕਿਹਾ, ਇਹ ਤੁਸੀਂ ਕਬੂਲ ਕਰ ਸਕਦੇ ਹੋ ਤਾਂ ਕਰੋ, ਇਹ ਉਹ ਹੈ ਜਿਸ ਦੇ ਬਾਰੇ ਵਿੱਚ ਨਬੀ ਨੇ ਮਲਾਕੀ 3:3 ਵਿੱਚ ਕਿਹਾ ਹੈ, ਵੇਖੋ ਮੈਂ ਆਪਣੇ ਦੂਤ ਨੂੰ ਘੱਲਦਾ ਹਾਂ ਅਤੇ ਉਹ ਮੇਰੇ ਅੱਗੇ ਰਾਹ ਨੂੰ ਤਿਆਰ ਕਰੇਗਾ। ਵੇਖਿਆ, ਉਹ ਕਿੰਨੀ ਸਧਾਰਨਤਾ ਵਿੱਚ ਸੀ। ਪਰਮੇਸ਼ਵਰ ਇੱਕ ਵਾਰ ਫੇਰ ਸਧਾਰਨਤਾ ਵਿੱਚ ਲੁਕਿਆ ਬੈਠਾ ਸੀ। ਇਸ ਤੋਂ ਬਾਅਦ ਧਿਆਨ ਕਰੋ ਕਿ ਉਸਨੇ ਕੀ ਕੀਤਾ ਸੀ। ਉਸਨੇ ਮਸੀਹ ਦੀ ਆਮਦ ਦਾ ਪ੍ਰਚਾਰ ਬੜੇ ਹੀ ਜ਼ੋਰਦਾਰ ਢੰਗ ਨਾਲ ਕੀਤਾ ਸੀ। ਵੇਖੋ, ਉਸਦੀ ਤੰਗਲੀ ਉਸਦੇ ਹੱਥ ਵਿੱਚ ਹੈ, ਉਹ ਕਰੇਗਾ, ਆਪਣੇ ਢੰਗ ਨਾਲ ਆਪਣੇ ਪਿੰਡ ਨੂੰ ਸਾਫ਼ ਕਰੇਗਾ, ਉਹ ਤੂੜੀ ਨੂੰ ਵੱਖ ਕਰੇਗਾ ਅਤੇ ਉਸ ਨੂੰ ਸਾਫ਼ ਕਰੇਗਾ ਅਤੇ ਉਸ ਨੂੰ ਸਾੜ ਦੇਵੇਗਾ। ਇਹ ਸੱਚ ਹੈ, ਉਹ ਕਣਕ ਨੂੰ ਜਮ੍ਹਾਂ ਕਰੇਗਾ ਤੇ ਉਸ ਨੂੰ ਆਪਣੇ ਕੋਠੇ ਵਿੱਚ ਜਮ੍ਹਾਂ ਕਰੇਗਾ। ਵੇਖੋ, ਉਹ ਆਤਮਾ ਦਾ ਉਭਾਰਿਆ ਹੋਇਆ ਬੋਲਦਾ ਸੀ, ਪਰੰਤੂ ਜਦ ਯਿਸੂ ਆਇਆ ਤਾਂ ਵੇਖ ਰਹੇ ਸਨ ਅਤੇ ਤੁਸੀਂ ਜਾਣਦੇ ਹੋ ਕਿ ਉਹ ਚੇਲੇ ਕਿਸੇ ਮਹਾਨ ਘਟਨਾ ਦੇ ਘਟਣ ਦੀ ਉਡੀਕ ਕਰ ਰਹੇ ਸਨ। ਉਹ ਆ ਰਿਹਾ ਹੈ, ਬਸ ਹੁਣ ਸਭ ਕੁਝ ਠੀਕ ਹੋ ਜਾਵੇਗਾ। ਬੱਚੇ, ਉਹ ਬਹੁਤ ਹੀ ਸ਼ਕਤੀਸ਼ਾਲੀ ਹੋਵੇਗਾ, ਉਹ ਰੋਮੀਆਂ ਨੂੰ ਧਰਤੀ ਤੋਂ ਪੁੱਟ ਕੇ ਸੁੱਟ ਦੇਵੇਗਾ। ਹੁਣ ਜਦ ਉਹ ਆਏਗਾ ਤਾਂ ਜਨਾਨੀ ਲੋਕਾਂ ਨੂੰ ਇਸ ਰਾਹ ਤੋਂ ਅਤੇ ਰੋਮੀ ਲੋਕਾਂ ਨੂੰ ਉਸ ਰਾਹ ਤੋਂ ਜਾਣ ਲਈ ਮਜਬੂਰ ਕਰ ਦੇਵੇਗਾ। ਪਰ ਜਦੋਂ ਆਇਆ ਤਾਂ ਬਹੁਤ ਹੀ ਦੀਨ ਅਤੇ ਸਿੱਧਾ ਸਾਦਾ ਸੀ। ਇਸ ਨੂੰ ਸਭ ਜਗ੍ਹਾ ਇੱਧਰ ਤੋਂ ਉਧਰ ਨੂੰ ਧੱਕ ਦਿੱਤਾ ਜਾਂਦਾ ਸੀ। ਇਹ ਕੀ ਸੀ? ਉਹ ਪਰਮੇਸ਼ਵਰ ਆਪਣੇ ਆਪ ਨੂੰ ਸਾਦਗੀ ਵਿੱਚ ਲੁਕਾ ਰਿਹਾ ਸੀ ਅਤੇ ਤਦ ਉਹ ਆਪਣੇ ਸੰਦੇਸ਼ ਦੇ ਅੰਤ ਵਿੱਚ ਉੱਠ ਖੜਾ ਹੋਇਆ ਅਤੇ ਬੋਲਿਆ, ਕੌਣ ਮੇਰੇ ਉੱਤੇ ਪਾਪ ਦਾ ਦੋਸ਼ ਲਗਾ ਸਕਦਾ ਹੈ? ਸਾਰੀ ਬਾਈਬਲ ਦੱਸਦੀ ਹੈ ਕਿ ਮੈਂ ਕੀ ਕਰਾਂਗਾ। ਜੇ ਮੈਂ ਆਪਣੇ ਪਿਤਾ ਦੇ ਕੰਮ ਨਹੀਂ ਕਰਦਾ ਹਾਂ ਤਾਂ ਤੁਸੀਂ ਮੇਰੇ ਤੇ ਦੋਸ਼ ਲਗਾਓ, ਪਰੰਤੂ ਕੀ ਮੈਂ ਉਹਨਾਂ ਕੰਮਾਂ ਨੂੰ ਨਹੀਂ ਕੀਤਾ ਜੋ ਵਚਨ ਦੱਸਦਾ ਹੈ ਕਿ ਮੈਂ ਕਰਾਂਗਾ? ਕੀ ਤੁਸੀਂ ਜਾਣਦੇ ਹੋ ਕਿ ਬੇਪ੍ਰਤੀਤੀ ਹੀ ਪਾਪ ਹੈ? ਕਿਹੜਾ ਮੇਰੇ ਉੱਤੇ ਦੋਸ਼ ਲਗਾ ਸਕਦਾ ਹੈ? ਜੇ ਮੈਂ ਪਰਮੇਸ਼ਵਰ ਦੀ ਸਹਾਇਤਾ ਨਾਲ ਭੂਤਾਂ ਨੂੰ ਕੱਢਦਾ ਹਾਂ ਤਾਂ ਤੁਸੀਂ ਮੈਨੂੰ ਵਿਖਾਓ ਕਿ ਤੁਸੀਂ ਕਿਸ ਦੀ ਸਹਾਇਤਾ ਨਾਲ ਕੱਢਦੇ ਹੋ। ਇਹ ਸਾਦਗੀ ਹੀ ਸੀ, ਇਹ ਸਧਾਰਨਤਾ ਹੀ ਸੀ, ਇੱਥੋਂ ਤੱਕ ਕਿ ਉਸਨੇ ਆਪਣੇ ਆਪ ਨੂੰ ਮਰਨ ਤੱਕ ਲੈ ਦੇ ਦਿੱਤਾ ਸੀ। ਹਾਲੇਲੂਇਆ! ਪਰੰਤੂ ਉਸ ਈਸਟਰ ਦੀ ਸਵੇਰ ਨੂੰ ਉਸਨੇ ਆਪਣੇ ਆਪ ਤੋਂ ਮਿੱਟੀ ਘੱਟੇ ਨੂੰ ਝਾੜ ਦਿੱਤਾ ਸੀ। ਭਾਈਓ, ਇਹ ਸੱਚ ਹੈ, ਉਸਨੇ ਤੂੜੀ ਨੂੰ ਅਲੱਗ ਕਰ ਦਿੱਤਾ ਸੀ ਅਤੇ ਕਣਕ ਨੂੰ ਭੜੋਲੇ ਵਿੱਚ ਪਾਉਣ ਲਈ ਮੋਹਰ ਬੰਦ ਕਰ ਲਿਆ ਸੀ। ਉਹ ਅਨੰਤ ਜੀਵਨ ਪਾਏ ਧਰਤੀ ਵਿੱਚ ਪਏ ਹੋਏ ਆਰਾਮ ਕਰ ਰਹੇ ਹਨ ਅਤੇ ਉਸ ਮਹਾਨ ਦਿਨ ਦੀ ਉਡੀਕ ਕਰ ਰਹੇ ਹਨ ਜਿਸ ਦੇ ਬਾਰੇ ਵਿੱਚ ਅਸੀਂ ਬੋਲਣ ਜਾ ਰਹੇ ਹਾਂ, ਜੋ ਕਿ ਪ੍ਰਭੂ ਦੀ ਆਮਦ ਦਾ ਦਿਨ ਹੈ। ਤਦ ਉਹ ਜੀਵਨ ਜੀ ਉੱਠੇਗਾ ਅਤੇ ਅਸੀਂ ਉਸ ਜੀ ਉੱਠਣ ਦੇ ਦਿਹਾੜੇ ਜੀ ਉੱਠਾਂਗੇ ਅਤੇ ਉਸਦੇ ਨਾਲ ਹਵਾ ਵਿੱਚ ਉਠਾਏ ਜਾਵਾਂਗੇ ਅਤੇ ਭੜੋਲੇ ਵਿੱਚ ਜਮ੍ਹਾਂ ਕੀਤੇ ਜਾਵਾਂਗੇ ਅਤੇ ਤੂੜੀ ਨੂੰ ਸਾੜ ਦਿੱਤਾ ਜਾਵੇਗਾ। ਉਹ ਤੂੜੀ ਜਿਹੜੀ ਦਾਣੇ ਦੇ ਆਲੇ ਦੁਆਲੇ ਚਿੰਬੜੀ ਰਹਿੰਦੀ ਹੈ ਅਤੇ ਕਦੇ ਉਸਨੂੰ ਇੱਧਰ ਅਤੇ ਕਦੇ ਉਸਨੂੰ ਉੱਧਰ ਖਿੱਚੀ ਰਹਿੰਦੀ ਹੈ, ਕਦੇ ਨਾ ਬੁੱਝਣ ਵਾਲੀ ਅੱਗ ਵਿੱਚ ਜਲਾ ਦਿੱਤੀ ਜਾਵੇਗੀ। ਆਮੀਨ! ਉਹ ਕੀ ਉਹ ਅਦਭੁਤ ਨਹੀਂ? ਉਹਨਾਂ ਉਸਨੂੰ ਨਹੀਂ ਪਛਾਣਿਆ ਖੁਦਾ ਸਾਦਗੀ ਵਿੱਚ। ਕਿਉਂ? ਕਿਉਂ ਉਸਨੇ ਕਦੇ ਵੀ ਜਾਜਕਾਂ ਆਦਿ ਵਾਂਗੂ ਪ੍ਰਚਾਰ ਨਹੀਂ ਕੀਤਾ, ਉਸਨੇ ਕਦੇ ਵੀ ਇਸ ਤਰ੍ਹਾਂ ਨਹੀਂ ਕੀਤਾ ਸੀ, ਉਸਨੇ ਕਦੇ ਵੀ ਉਸ ਸਮੇਂ ਦੇ ਪ੍ਰਚਾਰਕਾਂ ਵਾਂਗ ਪ੍ਰਚਾਰ ਨਹੀਂ ਕੀਤਾ ਸੀ। ਵੇਖਿਆ, ਉਸਨੇ ਇਸ ਤਰ੍ਹਾਂ ਪ੍ਰਚਾਰ, ਉਹ ਭਾਸ਼ਾ ਵੀ ਪਰਮੇਸ਼ਵਰ ਦੀ ਸਾਦਗੀ ਵਾਲਾ ਭਾਸ਼ਾ ਸੀ, ਬੋਲੀ ਜਿਵੇਂ ਕੁਹਾੜਾ ਰੱਖਿਆ ਹੋਇਆ ਹੈ, ਰੁੱਖ, ਸੱਪ, ਇਸ ਤਰ੍ਹਾਂ ਦੇ ਸ਼ਬਦਾਂ ਦਾ ਪ੍ਰਯੋਗ ਕੀਤਾ ਸੀ। ਉਸਨੇ ਕਦੀ ਸੈਮੀਨਰੀ ਅਤੇ ਉਸ ਸਮੇਂ ਦੇ ਕਿਸੇ ਸਿੱਖਿਅਕ ਵਾਂਗੂ ਪ੍ਰਚਾਰ ਨਹੀਂ ਕੀਤਾ, ਜਿਵੇਂ ਕਿ ਉਸ ਸਮੇਂ ਡਾਕਟਰ ਆਫ ਡਿਵਿਨਿਟੀ ਅਤੇ ਫਲਾਣਾ ਫਲਾਣਾ ਡਾਕਟਰ ਕਰਦੇ ਸਨ। ਉਸਨੇ ਇਸ ਤਰ੍ਹਾਂ ਨਹੀਂ ਕੀਤਾ ਸੀ। ਉਸਨੇ ਤਾਂ ਇੱਕ ਜੰਗਲੀ ਆਦਮੀ ਵਾਂਗ ਪ੍ਰਚਾਰ ਕੀਤਾ ਸੀ ਜੋ ਕਿਸੇ ਜਗ੍ਹਾ ਤੋਂ ਉੱਥੇ ਆ ਗਿਆ ਸੀ। ਉਸਨੇ ਕੁਹਾੜੇ ਅਤੇ ਰੁੱਖ ਅਤੇ ਸੱਪ ਅਤੇ ਅਜਿਹੀਆਂ ਹੀ ਚੀਜ਼ਾਂ ਅਤੇ ਕਣਕ ਅਤੇ ਭੜੋਲੇ ਅਤੇ ਇਸੇ ਤਰ੍ਹਾਂ ਦੀਆਂ ਸਭ ਚੀਜ਼ਾਂ ਦੇ ਬਾਰੇ ਵਿੱਚ ਗੱਲਾਂ ਕੀਤੀਆਂ ਸਨ। ਮੈਂ ਸੋਚਦਾ ਹਾਂ ਕਿ ਅੱਜ ਦੇ ਸਮੇਂ ਵਿੱਚ ਉਸ ਨੂੰ ਊਲ ਜਲੂਲ ਪ੍ਰਚਾਰ ਕਿਹਾ ਜਾਂਦਾ। ਮੈਂ ਸੋਚਦਾ ਹਾਂ ਕਿ ਉਹਨਾਂ ਦਿਨਾਂ ਵਿੱਚ ਉਹ ਯਰਦਨ ਦੇ ਕੰਢੇ ਕਿਸੇ ਰੁੱਖ ਦੇ ਮੁੱਢ ਤੇ ਖੜਾ ਹੋ ਕੇ ਪ੍ਰਚਾਰ ਕਰਦਾ ਹੋਵੇਗਾ ਅਤੇ ਉਸ ਨੂੰ ਬੋਰਡ ਦੇ ਮੁੱਢ ਵਾਲਾ ਪ੍ਰਚਾਰਕ ਕਿਹਾ ਜਾਂਦਾ ਹੋਵੇਗਾ। ਪਰਮੇਸ਼ਵਰ ਸਾਦਗੀ ਵਿੱਚ ਸੀ ਅਤੇ ਉਸਨੇ ਆਪਣੇ ਆਪ ਨੂੰ ਸੰਸਾਰ ਦੇ ਗਿਆਨ ਤੋਂ ਲੁਕੋਇਆ ਹੋਇਆ ਸੀ। ਹੁਣ ਆਓ ਵੇਖੀਏ, ਪ੍ਰਭੂ ਯਿਸੂ ਨੇ ਆਖਿਆ, ਹੇ ਪਿਤਾ, ਮੈਂ ਤੇਰਾ ਧੰਨਵਾਦ ਕਰਦਾ ਹਾਂ ਕਿ ਤੂੰ ਇਹ ਗੱਲਾਂ ਇਸ ਜਗਤ ਦੇ ਬੁੱਧੀਮਾਨਾਂ ਤੋਂ ਛੁਪਾਈਆਂ ਅਤੇ ਉਹਨਾਂ ਨੂੰ ਬੱਚਿਆਂ ਤੇ ਪ੍ਰਗਟ ਕੀਤਾ ਜਿਹੜੇ ਇਹਨਾਂ ਨੂੰ ਸਿੱਖਣਗੇ। ਸਮਝੇ? ਪਰਮੇਸ਼ਵਰ ਸਧਾਰਨਤਾ ਅੰਦਰ ਮਸੀਹ ਵਿੱਚ ਲੁਕਿਆ ਹੋਇਆ ਸੀ, ਪਰਮੇਸ਼ਵਰ ਸਾਦਗੀ ਵਿੱਚ ਯੋਹੰਨਾ ਵਿੱਚ ਲੁਕਿਆ ਹੋਇਆ ਸੀ। ਸਮਝੇ ਬਸ ਵੇਖੋ ਉਹ ਸੀ ਇਸਦੇ ਬਾਰੇ ਵਿਚ ਵੇਖੋ ਕਿ ਪਰਮੇਸ਼ਵਰ ਸਾਦਗੀ ਵਿਚ ਹੈ ਅਤੇ ਉਹ ਆਪਣੇ ਆਪ ਨੂੰ ਜਗਤ ਦੇ ਗਿਆਨ ਤੋਂ ਲੁਕਾਏ ਹੋਏ ਹੈ ਹੁਣ ਮੈਂ ਇਸ ਸੰਦੇਸ਼ ਨੂੰ ਇਕ ਜਾਂ ਦੋ ਮਿੰਟ ਵਿਚ ਖਤਮ ਕਰਾਂਗਾ ਕਿਉਂਕਿ ਮੈਂ ਤੁਹਾਨੂੰ ਜ਼ਿਆਦਾ ਦੇਰ ਬਿਠਾਈ ਨਹੀਂ ਰੱਖਣਾ ਚਾਹੁੰਦਾ ਹਾਂ ਵੇਖੋ ਆਓ ਥੋੜੀ ਦੇਰ ਲਈ ਰੁਕਦੇ ਹਾਂ ਇਹ ਨਿੱਜੀ ਹੈ ਹੁਣ ਇਸ ਨੂੰ ਖਤਮ ਕਰਦੇ ਹੋਏ ਮੈਂ ਕਹਿੰਦਾ ਹਾਂ ਕਿ ਤੁਸੀਂ ਇਨ੍ਹਾਂ ਦਿਨਾਂ ਦੇ ਬਾਰੇ ਵਿਚ ਸੋਚੋ ਜਿਨ੍ਹਾਂ ਵਿਚ ਅਸੀਂ ਰਹਿ ਰਹੇ ਹਾਂ ਤੁਸੀਂ ਇਨ੍ਹਾਂ ਦਿਨਾਂ ਬਾਰੇ ਵਿਚ ਸੋਚੋ ਜਿਨ੍ਹਾਂ ਵਿਚ ਅਸੀਂ ਰਹਿ ਰਹੇ ਹਾਂ ਪਰਮੇਸ਼ਵਰ ਉਸ ਪੁਰਾਣੇ ਨੀਚ ਦੀਨ ਥਾਂ ਵਿਚ ਜਿੱਥੇ ਅਸੀਂ ਰਹਿੰਦੇ ਹਾਂ ਥੱਲੇ ਉਤਰ ਕੇ ਆ ਰਿਹਾ ਹੈ ਅਤੇ ਬਿਮਾਰਾਂ ਨੂੰ ਚੰਗਾ ਕਰ ਰਿਹਾ ਹੈ ਅਤੇ ਇਸ ਤੇ ਵੀ ਇਸ ਦੁਨੀਆਂ ਦੇ ਚਾਤਰ ਅਤੇ ਪੜ੍ਹੇ ਲਿਖੇ ਲੋਕ ਇਹ ਕਹਿ ਰਹੇ ਹਨ ਕਿ ਚਮਤਕਾਰਾਂ ਦੇ ਦਿਨ ਬੀਤ ਗਏ ਹਨ ਰੱਬੀ ਚੰਗਾਈ ਵਰਗੀ ਕੋਈ ਚੀਜ਼ ਨਹੀਂ ਹੈ ਕੀ ਤੁਹਾਨੂੰ ਉਹ ਸੰਦੇਸ਼ ਯਾਦ ਹੈ ਜਿਹੜਾ ਮੈਂ ਇਸੇ ਥਾਂ ਇੱਕ ਸਵੇਰ ਨੂੰ ਕੀਤਾ ਸੀ ਜਦੋਂ ਫਿਰ ਮੈਂ ਉਸ ਸਵੇਰੇ ਚਲਾ ਗਿਆ ਸੀ ਉਹ ਦੌਦ ਅਤੇ ਗੋਲੀਅਤ ਦੇ ਬਾਰੇ ਵਿਚ ਸੀ ਮੈਨੂੰ ਲੋਕਾਂ ਨੇ ਕਿਹਾ ਸੀ ਭਾਈ ਬ੍ਰਾਨਹਮ ਤੁਸੀਂ ਇੰਨੀ ਥੋੜੀ ਜਿਹੀ ਪੜ੍ਹਾਈ ਨਾਲ ਕਿਸ ਤਰ੍ਹਾਂ ਇਸ ਪੜ੍ਹੇ ਲਿਖੇ ਜਗਤ ਦਾ ਸਾਹਮਣਾ ਕਰ ਸਕੋਗੇ ਮੈਂ ਕਿਹਾ ਸੀ ਮੈਂ ਨਹੀਂ ਜਾਣਦਾ ਹਾਂ ਕਿ ਮੈਂ ਇਸ ਦਾ ਸਾਹਮਣਾ ਕਿਸ ਤਰ੍ਹਾਂ ਕਰਾਂਗਾ ਪਰਮੇਸ਼ਵਰ ਨੇ ਮੈਨੂੰ ਕਿਹਾ ਹੈ ਜਾ ਸਮਝੇ ਅਤੇ ਬਸ ਇੰਨਾ ਹੀ ਕਾਫੀ ਹੈ ਵੇਖੋ ਇਹ ਉਸਦਾ ਵਚਨ ਹੈ ਇਹ ਉਸਦਾ ਵਾਅਦਾ ਹੈ ਉਸਦਾ ਵਾਅਦਾ ਪੂਰਾ ਹੋਣ ਦਾ ਸਮਾਂ ਆ ਗਿਆ ਹੈ ਯਾਦ ਉਹ ਸਵਰਗ ਦੂਤ ਜਿਸ ਨੂੰ ਤੁਸੀਂ ਉੱਥੇ ਤਸਵੀਰ ਵਿਚ ਵੇਖਦੇ ਹੋ ਜਾਂ 30 ਜਾਂ 33 ਸਾਲ ਪਹਿਲਾਂ ਉੱਥੇ ਨਦੀ ਤੇ ਜੂਨ ਵਿਚ 5,000 ਜਾਂ ਇਸ ਤੋਂ ਵੱਧ ਲੋਕਾਂ ਦੇ ਸਾਹਮਣੇ ਥੱਲੇ ਉਤਰ ਆਇਆ ਤਾਂ ਉਸਨੇ ਕਿਹਾ ਸੀ ਜਿਸ ਤਰ੍ਹਾਂ ਯੋਹੰਨਾ ਬਪਤਿਸਮਾ ਦੇਣ ਵਾਲਾ ਮੇਰੇ ਅੱਗੇ ਭੇਜਿਆ ਗਿਆ ਸੀ ਹੁਣ ਉਹ ਸਮਾਂ ਆ ਗਿਆ ਹੈ ਜਦ ਤੇਰਾ ਸੰਦੇਸ਼ ਸਾਰੇ ਸੰਸਾਰ ਵਿਚ ਫੈਲ ਜਾਏਗਾ ਇਹ ਉਸ ਸਮੇਂ ਤੁਹਾਡੇ ਵਿਚ ਉੱਥੇ ਕੋਈ ਸੀ ਤਾਂ ਉਸਨੂੰ ਉਹ ਕੀਤੀਆਂ ਗਈਆਂ ਆਲੋਚਨਾਵਾਂ ਯਾਦ ਹੋਣਗੀਆਂ ਮੈਂ ਸੋਚਦਾ ਹਾਂ ਕਿ ਉਹਨਾਂ ਵਿਚੋਂ ਕੁਝ ਲੋਕ ਇੱਥੇ ਬੈਠੇ ਹੋਏ ਹਨ ਜੋ ਉਸ ਸਮੇਂ ਉੱਥੇ ਮੌਜੂਦ ਸਨ ਹੋ ਸਕਦਾ ਹੈ ਉਹਨਾਂ ਨੂੰ ਇਹ ਯਾਦ ਹੋਵੇ ਰੋਇ ਸਲਟਰ ਸ਼੍ਰੀਮਤੀ ਸਪੈਂਸਰ ਜਾਂ ਕੁਝ ਹੋਰ ਨਾਂ ਨੂੰ ਮੈਂ ਵੇਖਦਾ ਹਾਂ ਜੋ ਉਸ ਦਿਨ ਉੱਥੇ ਸਨ ਜਾਂ ਇੱਥੇ ਬਜ਼ੁਰਗ ਹਨ ਸ਼ਾਇਦ ਉਹ ਉਸ ਦਿਨ ਉੱਥੇ ਹੀ ਹੋਣ ਜੋਰਜ ਰਾਈਟ ਜਾਂ ਹੋਰ ਨਾਂ ਨੂੰ ਯਾਦ ਹੋਵੇਗਾ ਕਿ ਇਸਦੀ ਕਿੰਨੀ ਜ਼ਿਆਦਾ ਆਲੋਚਨਾ ਹੋਈ ਸੀ ਪਰੰਤੂ ਕੀ ਉਸਨੇ ਬਿਲਕੁਲ ਉਸੇ ਤਰ੍ਹਾਂ ਨਹੀਂ ਕੀਤਾ ਉਸਨੇ ਉਸੇ ਤਰ੍ਹਾਂ ਹੀ ਕੀਤਾ ਸੀ ਅਤੇ ਇਸ ਤੋਂ ਬਾਅਦ ਆਲੋਚਕਾਂ ਨੇ ਸਾਡੇ ਵਿਚ ਰੱਬੀ ਚੰਗਾਈ ਦਾ ਇਨਕਾਰ ਕੀਤਾ ਅਤੇ ਕਿਹਾ ਇਹ ਰੱਬੀ ਚੰਗਾਈ ਬਸ ਮਨ ਦਾ ਵਹਿਮ ਹੈ ਅਤੇ ਇਸ ਦੇ ਜਵਾਬ ਵਿਚ ਪਰਮੇਸ਼ਵਰ ਨੇ ਇੱਥੇ ਇੱਕ ਬੁੱਢੀ ਗੁੰਗੀ ਅਪੋਜ਼ਮ ਨੂੰ ਭੇਜਿਆ ਅਤੇ ਉਹ ਪਰਮੇਸ਼ਵਰ ਦੀ ਸਾਮਰਥ ਦੁਆਰਾ ਚੰਗੀ ਹੋ ਗਈ ਸੀ ਉਸ ਸਮੇਂ ਉੱਥੇ ਭਾਈ ਲਾਇਲ ਵਰਡ ਅਤੇ ਭਾਈ ਬੈਂਕਸ ਬੈਠੇ ਹੋਏ ਸਨ ਅਤੇ ਉਹ ਜਾਣਦੇ ਹਨ ਕਿ ਪਰਮੇਸ਼ਵਰ ਨੇ ਸੱਚ ਨੂੰ ਸਾਬਤ ਕੀਤਾ ਸੀ ਯਦ ਨਦੀ ਦੀ ਇੱਕ ਛੋਟੀ ਪ੍ਰਾਣੀ ਨਿੱਕੀ ਜਿਹੀ ਮੀਨੋ ਮੱਛਲੀ ਪਾਣੀ ਵਿਚ ਪਈ ਹੋਈ ਸੀ ਅਤੇ ਪਵਿੱਤਰ ਆਤਮਾ ਨੇ ਇਸ ਦੇ ਬਾਰੇ ਵਿਚ ਇੱਕ ਦਿਨ ਪਹਿਲਾਂ ਹੀ ਦੱਸ ਦਿੱਤਾ ਸੀ ਉਸਨੇ ਦੱਸ ਦਿੱਤਾ ਸੀ ਕਿ ਉਹ ਉਹਨਾਂ ਨੂੰ ਆਪਣੀ ਮਹਿਮਾ ਵਿਖਾਉਣ ਜਾ ਰਿਹਾ ਹੈ ਅਤੇ ਉਸ ਮੱਛਲੀ ਦੇ ਬਾਰੇ ਕੁਝ ਕਰਨ ਜਾ ਰਿਹਾ ਹੈ ਅਤੇ ਉਸ ਸਵੇਰ ਜਦ ਅਸੀਂ ਉੱਥੇ ਕਿਸ਼ਤੀ ਵਿਚ ਸਾਂ ਅਤੇ ਪਵਿੱਤਰ ਆਤਮਾ ਉੱਥੇ ਉਸ ਕਿਸ਼ਤੀ ਵਿਚ ਥੱਲੇ ਉੱਤਰ ਆਇਆ ਸੀ ਅਤੇ ਮੈਂ ਉੱਪਰ ਖੜਾ ਹੋਇਆ ਅਤੇ ਮੈਂ ਮੱਛੀ ਨੂੰ ਕਿਹਾ ਅਤੇ ਉਹ ਮੱਛੀ ਉੱਥੇ ਪਾਣੀ ਵਿਚ ਅੱਧੇ ਘੰਟੇ ਤੋਂ ਮਰੀ ਪਈ ਹੋਈ ਸੀ ਉਸਦੇ ਫੇਫੜੇ ਅਤੇ ਅੰਤੜੀਆਂ ਉਸਦੇ ਮੂੰਹ ਦੇ ਰਾਹੀਂ ਬਾਹਰ ਕੱਢ ਦਿੱਤੇ ਗਏ ਸਨ ਪਰੰਤੂ ਉਹ ਜਿਉਂਦੀ ਹੋ ਗਈ ਸੀ ਅਤੇ ਕਿਸੇ ਦੂਜੀ ਮੱਛੀ ਦੇ ਵਾਂਗ ਚੰਗੀ ਤਰ੍ਹਾਂ ਪਾਣੀ ਉੱਤੇ ਤੈਰਦੀ ਹੋਈ ਚਲੀ ਗਈ ਸੀ ਇਹ ਕੀ ਸੀ ਪਰਮੇਸ਼ਵਰ ਆਪਣੇ ਆਪ ਨੂੰ ਸਧਾਰਨਤਾ ਵਿਚ ਛੁਪਾ ਰਿਹਾ ਹੈ ਪਰਮੇਸ਼ਵਰ ਅਬਰਾਹਮ ਦੇ ਲਈ ਇਹਨਾਂ ਪੱਥਰਾਂ ਵਿਚੋਂ ਸੰਤਾਨ ਪੈਦਾ ਕਰ ਸਕਦਾ ਹੈ ਪਰਮੇਸ਼ਵਰ ਅਪੋਜ਼ਮ ਜਾਂ ਮੱਛੀ ਕਿਸੇ ਨੂੰ ਵੀ ਚੰਗਾ ਕਰ ਸਕਦਾ ਹੈ ਜੇ ਪਰਮੇਸ਼ਵਰ ਆਪਣਾ ਸੰਦੇਸ਼ ਲਿਆਉਂਦਾ ਹੈ ਅਤੇ ਲੋਕ ਇਸ ਦਾ ਵਿਸ਼ਵਾਸ ਨਹੀਂ ਕਰਦੇ ਤਾਂ ਖੁਦਾ ਅਪੋਜ਼ਮ ਨੂੰ ਖੜੀ ਕਰ ਸਕਦਾ ਹੈ ਕਿ ਲੋਕ ਵਿਸ਼ਵਾਸ ਕਰਨ ਹਾਲੇਲੂਯਾ ਖੁਦਾ ਮਰੀ ਹੋਈ ਮੱਛੀ ਨੂੰ ਜਿਉਂਦਾ ਕਰ ਸਕਦਾ ਹੈ ਪਰਮੇਸ਼ਵਰ ਮਰੀ ਹੋਈ ਅਪੋਜ਼ਮ ਨੂੰ ਜਿੰਦਾ ਕਰ ਸਕਦਾ ਹੈ ਉਹ ਕਰ ਸਕਦਾ ਹੈ ਉਹ ਜੋ ਵੀ ਕਰਨਾ ਚਾਹੇ ਉਹ ਕਰ ਸਕਦਾ ਹੈ ਇਸ ਪੀੜ੍ਹੀ ਲਈ ਕਿੰਨੀ ਵੱਡੀ ਫਿਟਕਾਰ ਹੈ ਜਦ ਲੋਕ ਇਸ ਸੰਦੇਸ਼ ਤੋਂ ਠੋਕਰ ਖਾਂਦੇ ਹਨ ਅਤੇ ਇਸ ਦੇ ਬਾਰੇ ਵਿਚ ਤਰ੍ਹਾਂ ਤਰ੍ਹਾਂ ਦੀਆਂ ਗੱਲਾਂ ਕਰਦੇ ਹਨ ਅਤੇ ਕਹਿੰਦੇ ਹਨ ਤੁਸੀਂ ਇਸ ਤਰ੍ਹਾਂ ਨਹੀਂ ਕੀਤਾ ਤੁਸੀਂ ਉਸ ਤਰ੍ਹਾਂ ਨਹੀਂ ਕੀਤਾ ਅਤੇ ਪਰਮੇਸ਼ਵਰ ਨੇ ਇਸਦਾ ਵਿਸ਼ਵਾਸ ਕਰਾਉਣ ਲਈ ਉੱਥੇ ਇੱਕ ਸਧਾਰਨ ਪਸ਼ੂ ਨੂੰ ਭੇਜਿਆ ਵੇਖਿਆ ਕਿਹੀ ਫਿਟਕਾਰ ਹੈ ਇਹ ਕੀ ਸੀ ਇਹ ਪਰਮੇਸ਼ਵਰ ਸੀ ਜੋ ਸਾਦਗੀ ਵਿਚ ਛੁਪ ਕੇ ਆਪਣੇ ਆਪ ਨੂੰ ਆਤਮਹਾਨ ਵਿਖਾ ਰਿਹਾ ਸੀ ਇਹ ਮੇਰੇ ਪ੍ਰਭੂ ਇਸ ਪੀੜ੍ਹੀ ਦੇ ਲੋਕਾਂ ਨੂੰ ਉਹਨਾਂ ਦੀ ਬੇਪ੍ਰਤੀਤੀ ਕਾਰਨ ਫਿਟਕਾਰ ਰਿਹਾ ਸੀ ਹੁਣ ਵੇਖੋ ਜਿਵੇਂ ਕਿ ਉਹਨਾਂ ਨੇ ਹਮੇਸ਼ਾ ਹੀ ਕੀਤਾ ਹੈ ਅਜਿਹਾ ਹੀ ਉਹ ਅੱਜ ਵੀ ਸੋਚ ਰਹੇ ਹਨ ਕਿ ਇਹ ਸਾਰੀਆਂ ਗੱਲਾਂ ਉਹਨਾਂ ਦੇ ਹਿਸਾਬ ਨਾਲ ਹੋਣੀਆਂ ਚਾਹੀਦੀਆਂ ਹਨ ਜਿਵੇਂ ਕਿ ਇੱਕ ਕੈਥੋਲਿਕ ਆਦਮੀ ਮੈਨੂੰ ਦੱਸ ਰਿਹਾ ਸੀ ਕਿ ਇਸ ਸਮੇਂ ਵੀ ਕੋਈ ਰੱਬੀ ਚੰਗਾਈ ਵਰਗੀ ਚੀਜ਼ ਹੈਗੀ ਹੈ ਕਿਸੇ ਹੋਰ ਰਾਤ ਨੂੰ ਮੈਨੂੰ ਇੱਕ ਵਿਅਕਤੀ ਕਹਿ ਰਿਹਾ ਸੀ ਤੁਸੀਂ ਇਸ ਬਾਰੇ ਜਾਣਦੇ ਹੋ ਵਾਇਰਸ ਸੀ ਜਿਸ ਦੇ ਬੇਟੇ ਨੂੰ ਵੇਖਣ ਲਈ ਮੈਂ ਹੌਸਟਨ ਗਿਆ ਸੀ ਉਸਨੇ ਕਿਹਾ ਠੀਕ ਹੈ ਹੁਣ ਜੇ ਖੁਦਾ ਦਾ ਵਰਦਾਨ ਹੈ ਤਾਂ ਇਸਨੇ ਕੈਥੋਲਿਕ ਕਲੀਸਿਆ ਵਿਚ ਹੀ ਆਉਣਾ ਹੈ ਵੇਖਿਆ ਤੁਸੀਂ ਸਮਝੇ ਜੀ ਹਾਂ ਮੈਂ ਤੁਹਾਡੇ ਸੋਚਦੇ ਹਨ ਕਿ ਇਸਨੇ ਉਹਨਾਂ ਦੀ ਕਲੀਸਿਆ ਵਿਚ ਹੀ ਆਉਣਾ ਹੈ ਅਤੇ ਪੈਂਟੀਕਾਸਟਲ ਸੋਚਦੇ ਹਨ ਕਿ ਇਸ ਨੂੰ ਉਹਨਾਂ ਦੀ ਕਲੀਸਿਆ ਵਿਚ ਹੀ ਆਉਣਾ ਹੈ ਪਰ ਇਹ ਉਹਨਾਂ ਕਲੀਸਿਯਾਵਾਂ ਵਿੱਚੋਂ ਕਿਸੇ ਵਿੱਚ ਵੀ ਨਹੀਂ ਆਇਆ ਹੈ। ਇਹ ਯਸੂ ਮਸੀਹ ਦੇ ਮੁਰਦਿਆਂ ਵਿੱਚੋਂ ਜੀ ਉੱਠਣ ਵਾਲੀ ਸ਼ਕਤੀ ਅੰਦਰ ਆਇਆ ਹੈ, ਜੋ ਆਪਣੇ ਆਪ ਨੂੰ ਪ੍ਰਗਟ ਕਰ ਰਿਹਾ ਹੈ। ਇਹ ਸੱਚ ਹੈ, ਬਿਲਕੁਲ ਉਸਨੇ ਇਸੇ ਤਰ੍ਹਾਂ ਹੀ ਕੀਤਾ ਹੈ। ਜੀ ਹਾਂ, ਤੁਸੀਂ ਬਸ ਇਸ ਨੂੰ ਵੇਖਦੇ ਰਹੋ, ਇਸ ਨੂੰ ਆਪਣੇ ਲਾਗਿਓ ਲੰਘ ਨਾ ਜਾਣ ਦਿਓ। ਤੁਸੀਂ ਇਸ ਨੂੰ ਆਪਣੇ ਦਿਲ ਵਿੱਚ ਬਣਾਏ ਰੱਖੋ ਅਤੇ ਇਸ ਨੂੰ ਯਾਦ ਰੱਖੋ, ਇਸ ਤੇ ਧਿਆਨ ਕਰੋ। ਲੋਕ ਸੋਚਦੇ ਹਨ ਕਿ ਇਸ ਨੇ ਤਾਂ ਉਹਨਾਂ ਦੀ ਆਪਣੀ ਧਾਰਨਾ ਦੇ ਅਨੁਸਾਰ ਅਤੇ ਉਹਨਾਂ ਦੀ ਆਪਣੀ ਮਿਸ਼ਨ ਵਿੱਚ ਆਉਣਾ ਹੈ, ਅਤੇ ਜੇ ਉਹ ਇਸ ਤੋਂ ਇਲਾਵਾ ਕਿਸੇ ਹੋਰ ਢੰਗ ਨਾਲ ਆਉਂਦਾ ਹੈ ਤਾਂ ਇਹ ਪਰਮੇਸ਼ਰ ਦੇ ਵੱਲੋਂ ਨਹੀਂ ਹੈ। ਇਹ ਬਸ ਮਨੋਵਿਗਿਆਨ ਹੈ ਜਾਂ ਇਹ ਸ਼ੈਤਾਨ ਦੀ ਵੱਲੋਂ ਹੈ। ਇਹ ਹੈ ਕਿਉਂਕਿ ਜੇ ਪਰਮੇਸ਼ਰ ਦੇ ਵੱਲੋਂ ਹੈ ਤਾਂ ਇਸ ਨੂੰ ਉਹਨਾਂ ਦੀ ਸੋਚ ਦੇ ਅਨੁਸਾਰ ਉਹਨਾਂ ਦੀ ਕਲੀਸਿਯਾ ਵਿੱਚ ਆਉਣਾ ਚਾਹੀਦਾ ਹੈ, ਅਤੇ ਇਸ ਨੂੰ ਉਸੇ ਤਰ੍ਹਾਂ ਹੋਣਾ ਚਾਹੀਦਾ ਹੈ ਜਿਵੇਂ ਉਹ ਵਚਨ ਦਾ ਅਰਥ ਲਗਾਉਂਦੇ ਹਨ। ਵੇਖਿਆ ਤੁਸੀਂ ਲੋਕ ਕਿਸ ਤਰ੍ਹਾਂ ਸੋਚਦੇ ਹਨ? ਇਸੇ ਢੰਗ ਨਾਲ ਯਿਸੂ ਨੇ ਫਰੀਸੀਆਂ ਕੋਲ ਆਉਣਾ ਸੀ। ਉਹ ਸੋਚਦੇ ਸਨ ਕਿ ਇਹ ਇਸੇ ਢੰਗ ਨਾਲ ਹੀ ਹੋਣਾ ਚਾਹੀਦਾ ਸੀ। ਸਮਝੇ, ਜੇ ਪਰਮੇਸ਼ਰ ਮਸੀਹ ਨੂੰ ਘੱਲਣ ਜਾ ਰਿਹਾ ਸੀ ਤਾਂ ਉਹਨਾਂ ਤਾਂ ਉਸ ਨੂੰ ਕਿਸ ਤਰ੍ਹਾਂ ਦਾ ਹੋਣਾ ਚਾਹੀਦਾ। ਇਹ ਸਾਰੀਆਂ ਗੱਲਾਂ ਉਹਨਾਂ ਲੋਕਾਂ ਨੇ ਆਪਣੇ ਆਪਣੇ ਅਰਥ ਲਾ ਕੇ ਤੈਅ ਕਰ ਲਈਆਂ ਸਨ, ਅਤੇ ਕਿਉਂਕਿ ਮਸੀਹ ਉਹਨਾਂ ਦੀ ਕੀਤੀ ਵਿਆਖਿਆ ਦੇ ਉਲਟ ਆਇਆ, ਇਸ ਲਈ ਉਹਨਾਂ ਦੇ ਲਈ ਉਹ ਮਸੀਹ ਨਹੀਂ ਸੀ। ਉਹਨਾਂ ਦੇ ਲਈ ਤਾਂ ਉਹ ਕੋਈ ਨਜਾਇਜ਼ ਸੀ, ਉਹਨਾਂ ਲਈ ਉਹ ਬਾਲ ਜਬੂਲ ਸੀ, ਪਰੰਤੂ ਇਹ ਪਰਮੇਸ਼ਵਰ ਸੀ ਜੋ ਆਪਣੇ ਆਪ ਨੂੰ ਸਾਦਗੀ ਵਿੱਚ ਛੁਪਾਏ ਬੈਠਾ ਸੀ। ਉਹ ਸੋਚਦੇ ਸਨ ਕਿ ਮਸੀਹ ਦੇ ਅੱਗੇ ਆਉਣ ਵਾਲਾ ਦੂਤ ਕੋਈ ਪੜ੍ਹਿਆ ਲਿਖਿਆ ਆਦਮੀ ਹੋਣਾ ਚਾਹੀਦਾ ਹੈ ਜੋ ਉਹਨਾਂ ਦੇ ਚੰਗਾ। ਇਸ ਵਿੱਚ ਕੋਈ ਸ਼ੱਕ ਨਹੀਂ ਕਿ ਹਰ ਇੱਕ ਦਿਨ ਹਰੇਕ ਸਾਲ ਜਦੋਂ ਆਪਣੇ ਸੇਵਾਦਾਰਾਂ ਨੂੰ ਨਿਯੁਕਤ ਕਰਦੇ ਅਤੇ ਉਹਨਾਂ ਨੂੰ ਮਿਸ਼ਨਰੀ ਦੇ ਤੌਰ ਤੇ ਹੋਰਨਾਂ ਲੋਕਾਂ ਨੂੰ ਚੇਲੇ ਬਣਾਉਣ ਲਈ ਭੇਜਦੇ ਅਤੇ ਆਪਣੀ ਮਿਸ਼ਨ ਦਾ ਮੈਂਬਰ ਬਣਾਉਣ ਲਈ ਭੇਜਦੇ ਸਨ, ਤਾਂ ਉਹਨਾਂ ਵਿੱਚ ਹਰੇਕ ਸੋਚਦਾ ਸੀ ਕਿ ਇਹ ਉਹ ਦੂਤ ਬਣੇਗਾ ਜਿਹੜਾ ਆਉਣ ਵਾਲਾ ਹੈ। ਪਰ ਪਰਮੇਸ਼ਵਰ ਨੇ ਉਸ ਨੂੰ ਉੱਥੋਂ ਜੰਗਲ ਵਿੱਚੋਂ ਉਠਾ ਖੜਾ ਕੀਤਾ, ਅਤੇ ਉਜਾੜ ਵਿੱਚ ਕੋਈ ਵੀ ਸੈਮੀਨਰੀ ਨਹੀਂ ਸੀ ਹੈਗੀ, ਅਤੇ ਨਾ ਹੀ ਇਸ ਤਰ੍ਹਾਂ ਦੀ ਕੋਈ ਹੋਰ ਜਗ੍ਹਾ ਸੀ। ਸਮਝੇ, ਪਰਮੇਸ਼ਵਰ ਆਪਣੇ ਆਪ ਨੂੰ ਸਾਦਗੀ ਅਤੇ ਹਲੀਮੀ ਵਿੱਚ ਲੁਕਾ ਰਿਹਾ ਸੀ। ਪਰੰਤੂ ਹੁਣ ਜਰਾ ਰੁਕੋ, ਅੰਤ ਵਿੱਚ ਅਸੀਂ ਇਹ ਕਹਿੰਦੇ ਹਾਂ ਪਰਮੇਸ਼ਵਰ ਦੇ ਸਾਦੇ ਸੰਦੇਸ਼ ਨੂੰ ਰੱਦ ਦੇਣਾ ਪਰਮੇਸ਼ਵਰ ਨੂੰ ਰੱਦਣਾ ਹੈ, ਪਰਮੇਸ਼ਵਰ ਦੇ ਸਧਾਰਨ ਤਰੀਕੇ ਨੂੰ ਰੱਦਣਾ ਹੈ ਅਤੇ ਆਪਣੇ ਆਪ ਨੂੰ ਹਮੇਸ਼ਾ ਦੇ ਲਈ ਨਾਸ਼ ਕਰਨਾ ਹੈ। ਹੁਣ ਵੇਖੋ ਕਿ ਕਿੰਨਾ ਜ਼ਿਆਦਾ ਅਸੀਂ ਦੱਸਦੇ ਹਾਂ ਕਿ ਇਹ ਸੰਦੇਸ਼ ਬਹੁਤ ਹੀ ਸਾਦਾ ਹੈ, ਅਤੇ ਲੋਕ ਸੋਚਦੇ ਹਨ ਕਿ ਉਹ ਇਸ ਦਾ ਮਖੌਲ ਉਡਾ ਸਕਦੇ ਹਨ ਅਤੇ ਇਸ ਨੂੰ ਪੈਰਾਂ ਥੱਲੇ ਮਿੱਧ ਸਕਦੇ ਹਨ ਅਤੇ ਅਜਿਹਾ ਉਹ ਇਸ ਨਾਲ ਕਰਨਾ ਚਾਹੁਣ ਕਰ ਸਕਦੇ ਹਨ, ਪਰੰਤੂ ਇਸ ਤਰ੍ਹਾਂ ਕਰਨਾ ਪਰਮੇਸ਼ਵਰ ਤੋਂ ਹਮੇਸ਼ਾ ਲਈ ਜੁਦਾ ਹੋਣਾ ਹੈ। ਨੂਹ ਦੇ ਦਿਨਾਂ ਵਿੱਚ ਜਿਨ੍ਹਾਂ ਨੇ ਉਸਦੇ ਸੰਦੇਸ਼ ਨੂੰ ਨਹੀਂ ਸੁਣਿਆ ਸੀ ਉਹ ਨਾਸ਼ ਹੋ ਗਏ ਸਨ। ਆਪਣੀ ਮੌਤ ਤੋਂ ਬਾਅਦ ਜੀ ਉੱਠਣ ਤੋਂ ਪਹਿਲਾਂ ਯਿਸੂ ਨੇ ਉਹਨਾਂ ਨੂੰ ਪ੍ਰਚਾਰ ਕੀਤਾ ਸੀ ਜੋ ਅੰਧਕਾਰ ਵਿੱਚ ਕੈਦ ਸਨ, ਅਤੇ ਉਹ ਪਤਾਲ ਵਿੱਚ ਗਿਆ ਅਤੇ ਉਹਨਾਂ ਰੂਹਾਂ ਨੂੰ ਪ੍ਰਚਾਰ ਕੀਤਾ ਜਿਹੜੀਆਂ ਕੈਦ ਵਿੱਚ ਸਨ, ਜਿਨ੍ਹਾਂ ਨੇ ਨੂਹ ਦੇ ਸਬਰ ਵਾਲੇ ਉਸ ਲੰਬੇ ਸਮੇਂ ਵਿੱਚ ਤੌਬਾ ਨਹੀਂ ਕੀਤੀ ਸੀ, ਜਦਕਿ ਪਰਮੇਸ਼ਵਰ ਦਾ ਸਿੱਧਾ ਸਾਦਾ ਸੰਦੇਸ਼ ਇੱਕ ਸਿੱਧੇ ਸਾਦੇ ਆਦਮੀ ਦੁਆਰਾ ਪ੍ਰਚਾਰਿਆ ਗਿਆ ਸੀ। ਉਹ ਪਤਾਲ ਵਿੱਚ ਗਿਆ ਅਤੇ ਉਸਨੇ ਕਿਹਾ, ਨੂਹ ਨੇ ਪ੍ਰਚਾਰ ਕੀਤਾ ਸੀ ਕਿ ਮੈਂ ਇੱਥੇ ਹੋਵਾਂਗਾ ਅਤੇ ਮੈਂ ਇੱਥੇ ਹਾਂ। ਇਹ ਗੱਲ ਸੱਚ ਹੈ। ਸਮਝੇ, ਜਿਨ੍ਹਾਂ ਲੋਕਾਂ ਨੇ ਉਸ ਨਬੀ ਮੂਸਾ ਦੇ ਸੰਦੇਸ਼ ਨੂੰ ਜੰਗਲ ਵਿੱਚ ਨਹੀਂ ਮੰਨਿਆ ਸੀ, ਜੋ ਉਸ ਨੂੰ ਪਰਮੇਸ਼ਵਰ ਦੀ ਵੱਲੋਂ ਮਿਲਿਆ ਸੀ, ਜਿਸ ਨੇ ਆਗਰੇ ਖੰਭੇ ਨੂੰ ਪੂਰੇ ਤੌਰ ਤੇ ਸੱਚਾ ਸਾਬਤ ਕਰ ਦਿੱਤਾ ਸੀ ਅਤੇ ਜੰਗਲ ਵਿੱਚ ਉਹਨਾਂ ਦੀ ਅਗਵਾਈ ਕਰ ਰਿਹਾ ਸੀ, ਉਹ ਲੋਕ ਜੰਗਲ ਵਿੱਚ ਹੀ ਨਾਸ਼ ਹੋ ਗਏ ਅਤੇ ਮਰ ਗਏ ਸਨ, ਅਤੇ ਇਸ ਤੋਂ ਬਾਅਦ ਉਹਨਾਂ ਨੇ ਇਸ ਸੰਦੇਸ਼ ਦੇ ਸੱਚਾ ਸਾਬਤ ਹੋਣ ਦੇ ਬਾਵਜੂਦ ਵੀ ਮਿਸ਼ਨ ਬਣਾਉਣ ਦੀ ਕੋਸ਼ਿਸ਼ ਕੀਤੀ, ਤਾਂ ਉਹਨਾਂ ਵਿੱਚੋਂ ਸਿਰਫ ਦੋ ਆਦਮੀਆਂ ਯੋਸ਼ੂਆ ਤੇ ਕਲੇਬ ਨੂੰ ਛੱਡ ਕੇ ਬਾਕੀ ਸਾਰੇ ਜੰਗਲ ਵਿੱਚ ਹੀ ਮਰ ਗਏ ਅਤੇ ਨਾਸ਼ ਹੋ ਗਏ ਸਨ, ਅਤੇ ਉੱਥੇ ਫਰੀਸੀ ਇੰਨੇ ਜ਼ਿਆਦਾ ਅੰਨੇ ਹੋ ਗਏ ਸਨ ਕਿ ਉਹ ਇਹ ਨਹੀਂ ਵੇਖ ਸਕੇ ਸਨ। ਇਸ ਲਈ ਉਹ ਪਿੱਛੇ ਵੇਖਦੇ ਸਨ ਅਤੇ ਕਹਿੰਦੇ ਸਨ, ਸਾਡੇ ਬਾਪ ਦਾਦਿਆਂ ਨੇ ਮੰਨਾ ਖਾਧਾ ਸੀ, ਸਾਡੇ ਬਾਪ ਦਾਦਿਆਂ ਨੇ ਜੰਗਲ ਵਿੱਚ ਮੰਨਾ ਖਾਧਾ ਸੀ, ਅਤੇ ਯਿਸੂ ਨੇ ਕਿਹਾ ਅਤੇ ਉਹਨਾਂ ਵਿੱਚੋਂ ਹਰ ਇੱਕ ਮਰ ਗਿਆ। ਉਹਨਾਂ ਨੇ ਖੁਦਾ ਦੀ ਮਹਿਮਾ ਵੇਖੀ ਸੀ, ਉਹ ਰੋਸ਼ਨੀ ਵਿੱਚ ਚੱਲੇ ਸਨ, ਉਹ ਅੱਗ ਦੇ ਖੰਭੇ ਦੀ ਰੋਸ਼ਨੀ ਵਿੱਚ ਚੱਲੇ ਸਨ, ਉਸ ਦੀ ਸਾਮਰਥ ਦੀ ਹਜ਼ੂਰੀ ਵਿੱਚ ਚੱਲੇ ਸਨ, ਉਹ ਉਹਨਾਂ ਥਾਵਾਂ ਤੇ ਗਏ ਸਨ ਜਿੱਥੇ ਪਵਿੱਤਰ ਆਤਮਾ ਉਹਨਾਂ ਨੂੰ ਲੈ ਗਿਆ ਸੀ। ਉਹਨਾਂ ਨੇ ਉਸ ਮੰਨੇ ਨੂੰ ਖਾਧਾ ਸੀ ਜਿਹੜਾ ਸਵਰਗ ਤੋਂ ਡਿੱਗਦਾ ਹੁੰਦਾ ਸੀ, ਜਿਹੜਾ ਪਰਮੇਸ਼ਵਰ ਨੇ ਉਹਨਾਂ ਨੂੰ ਦਿੱਤਾ ਸੀ, ਅਤੇ ਉਹ ਨਾਸ਼ ਹੋ ਗਏ ਸਨ ਅਤੇ ਨਰਕ ਵਿੱਚ ਚਲੇ ਗਏ ਸਨ, ਉਹ ਸਾਰੇ ਮਰੇ ਹੋਏ ਹਨ। ਜੇ ਤੁਸੀਂ ਖੁਦਾ ਦੀ ਹਜ਼ੂਰੀ ਵਿੱਚੋਂ ਹਮੇਸ਼ਾ ਲਈ ਜੁਦਾ ਹੋਣ ਦਾ ਅਸਲੀ ਅਰਥ ਸਮਝੋ ਤਾਂ ਇਸ ਦਾ ਅਰਥ ਇਹ ਨਿਕਲਦਾ ਹੈ ਕਿ ਉਹ ਸਭ ਮਰ ਗਏ। ਸਮਝੇ, ਹਰੇਕ ਜਿਸ ਨੇ ਯਿਸੂ ਨੂੰ ਰੱਦ ਕੀਤਾ ਨਾਸ਼ ਹੋ ਗਿਆ। ਮੇਰੇ ਕਹਿਣ ਦਾ ਮਤਲਬ ਕੀ ਹੈ ਕਿ ਤੁਸੀਂ ਸਮਝੇ, ਪਰਮੇਸ਼ਵਰ ਦੀ ਉਸ ਸਾਦਗੀ ਨੂੰ ਰੱਦ ਕਰਨਾ ਕੋਈ ਮਾਮੂਲੀ ਗੱਲ ਨਹੀਂ ਹੈ। ਤੁਸੀਂ ਕਹਿੰਦੇ ਹੋ ਠੀਕ ਹੈ ਮੇਰੇ ਕੋਲ ਗਲਤੀ ਹੋ ਗਈ, ਤੁਸੀਂ ਇਸ ਨੂੰ ਉਸ ਤਰ੍ਹਾਂ ਨਹੀਂ ਕਰਦੇ ਹੋ, ਪਰਮੇਸ਼ਵਰ ਇਸ ਨੂੰ ਇਸ ਢੰਗ ਨਾਲ ਕਬੂਲ ਨਹੀਂ ਕਰਦਾ ਹੈ, ਤੁਸੀਂ ਹਮੇਸ਼ਾ ਹਮੇਸ਼ਾ ਲਈ ਨਾਸ਼ ਹੋ ਜਾਓਗੇ। ਚੰਗਾ ਇਹ ਹੋਵੇਗਾ ਕਿ ਅਸੀਂ ਕੁਝ ਸੋਚੀਏ। ਹੁਣ ਇਸ ਨੂੰ ਪੂਰੀ ਤਰ੍ਹਾਂ ਨਾਲ ਪਰਮੇਸ਼ਵਰ ਵੱਲੋਂ ਪ੍ਰਮਾਣਿਤ ਹੋਣਾ ਚਾਹੀਦਾ ਹੈ, ਅਤੇ ਜੇ ਇਹ ਅਜਿਹਾ ਹੈ ਤਾਂ ਇਹ ਪਰਮੇਸ਼ਵਰ ਦਾ ਵਚਨ ਹੈ। ਸਮਝੇ, ਉਹ ਜਿਵੇਂ ਉਹਨਾਂ ਨੇ ਆਪਣੇ ਦਿਨਾਂ ਵਿੱਚ ਮੂਸਾ ਨੂੰ ਰੱਦਿਆ, ਏਲੀਆ ਨੂੰ ਰੱਦਿਆ, ਯੋਹੰਨਾ ਨੂੰ ਰੱਦਿਆ, ਯਿਸੂ ਨੂੰ ਰੱਦਿਆ ਸੀ। ਹੁਣ ਮੈਂ ਇੱਥੇ ਤੁਹਾਨੂੰ ਇੱਕ ਸਖਤ ਗੱਲ ਕਹਿਣਾ ਚਾਹੁੰਦਾ ਹਾਂ, ਅਤੇ ਮੈਂ ਆਸ ਕਰਦਾ ਹਾਂ ਕਿ ਮੈਂ ਤੁਹਾਨੂੰ ਕੋਈ ਜ਼ਿਆਦਾ ਠੇਸ ਨਹੀਂ ਪਹੁੰਚਾਵਾਂਗਾ। ਪਰੰਤੂ ਧਿਆਨ ਦਿਓ, ਕਿਸੇ ਦੂਜੇ ਦਿਨ ਮੈਨੂੰ ਹੌਸਟਨ, ਟੈਕਸਾਸ ਵਿੱਚ ਬੁਲਾਇਆ ਗਿਆ ਸੀ ਕਿ ਕਿਸੇ ਵੀ ਮਾਫ਼ੀ ਤੇ ਗੌਰ ਕਰਨ ਦਾ ਯਤਨ ਕੀਤਾ ਜਾ ਸਕੇ, ਕਿ ਮੈਂ ਲੋਕਾਂ ਨੂੰ ਉੱਥੇ ਇਕੱਠੇ ਕਰਨ ਲਈ ਇੱਕ ਸੰਦੇਸ਼ ਪ੍ਰਚਾਰ ਕਰਕੇ ਉੱਥੇ ਹਾਜ਼ਰ ਲੋਕਾਂ ਨੂੰ ਇੱਕ ਜਵਾਨ ਅਤੇ ਇੱਕ ਮੁਟਿਆਰ ਦੀ ਮਾਫ਼ੀ ਤੇ ਦਸਖਤ ਕਰਨ ਲਈ ਤਿਆਰ ਕਰਾਂ। ਤੁਸੀਂ ਜਾਣਦੇ ਹੀ ਹੋ ਕਿ ਉਹ ਇਸ ਸਮੱਸਿਆ ਵਿੱਚ ਸਨ। ਮੇਰਾ ਅੰਦਾਜ਼ਾ ਹੈ ਕਿ ਤੁਸੀਂ ਇਹਦੇ ਬਾਰੇ ਅਖਬਾਰਾਂ ਵਿੱਚ ਪੜਿਆ ਹੋਵੇਗਾ। ਅਤੇ ਉਹ ਸ਼੍ਰੀਮਾਨ ਆਇਰਸ ਦਾ ਮਤਰੇਆ ਮੁੰਡਾ ਸੀ, ਅਤੇ ਸ਼੍ਰੀਮਾਨ ਆਇਰਸ ਉਹ ਵਿਅਕਤੀ ਹੈ ਜਿਸਨੇ ਪ੍ਰਭੂ ਦੇ ਦੂਤ ਦੀ ਉਸ ਫੋਟੋ ਨੂੰ ਖਿੱਚਿਆ ਸੀ ਜਿਸ ਨੂੰ ਤੁਸੀਂ ਉੱਥੇ ਵੇਖਦੇ ਹੋ। ਉਹ ਰੋਮਨ ਕੈਥੋਲਿਕ ਹੈ ਅਤੇ ਉਸਦੀ ਪਤਨੀ ਯਹੂਦੀ ਸੀ, ਅਤੇ ਉਸਨੇ ਇਸ ਯਹੂਦੀ ਮੁਟਿਆਰ ਨਾਲ ਵਿਆਹ ਕਰਾਇਆ ਸੀ। ਉਹ ਇੱਕ ਦੂਸਰੇ ਨਾਲ ਧਰਮ ਸੰਬੰਧੀ ਜਾਂ ਇਸ ਤਰ੍ਹਾਂ ਦੀਆਂ ਦੂਸਰੀਆਂ ਗੱਲਾਂ ਨਹੀਂ ਕਰਦੇ ਸਨ। ਅਤੇ ਡਗਲਸ ਸਟੂਡੀਓ ਟੈਡ ਕੀਪਰਮੈਨ ਦਾ ਹੈ ਜੋ ਇਨ੍ਹਾਂ ਦੇ ਨਾਲ ਵਪਾਰ ਵਿੱਚ ਹਿੱਸੇਦਾਰ ਹੈ। ਅਤੇ ਇਹ ਸੱਜਣ ਉੱਥੇ ਆਇਆ ਸੀ ਜਿੱਥੇ ਸ਼੍ਰੀਮਾਨ ਬੈਸਟ, ਡਾਕਟਰ ਬੈਸਟ ਜੋ ਕਿ ਬੈਪਟਿਸਟ ਕਲੀਸਿਆ ਦੇ ਹਨ ਸਨ, ਉਹ ਆਪਣਾ ਮੁੱਕਾ ਭਾਈ ਬੋਸ ਬੋਰੇ ਦੀ ਨੱਕ ਤੇ ਤਾਣੇ ਹੋਏ ਖੜੇ ਸਨ। ਅਤੇ ਉਨ੍ਹਾਂ ਨੇ ਕਿਹਾ, ਮੈਂ ਇਸ ਬੁੱਢੇ ਦੀ ਖਲ ਦਾ ਚਿੱਤਰ ਰੱਬੀ ਚੰਗਾਈ ਦੀ ਯਾਦ ਵਿੱਚ ਆਪਣੇ ਕਮਰੇ ਵਿੱਚ ਟੰਗ ਕੇ ਰੱਖਾਂਗਾ। ਅਤੇ ਇਸ ਤੋਂ ਪਹਿਲਾਂ ਕਿ ਮੈਂ ਹੌਸਟਨ, ਟੈਕਸਾਸ ਪਹੁੰਚਦਾ, ਪ੍ਰਭੂ ਪਰਮੇਸ਼ਵਰ ਨੇ ਮੈਨੂੰ ਉੱਥੇ ਜਾਣ ਲਈ ਦੱਸ ਦਿੱਤਾ ਸੀ, ਅਤੇ ਮੈਂ ਉੱਥੇ ਪ੍ਰਭੂ ਦੇ ਨਾਮ ਤੇ ਸੀ। ਅਤੇ ਤੁਸੀਂ ਸਭ ਜਾਣਦੇ ਹੋ ਕਿ ਉੱਥੇ ਬਹਿਸ ਅਤੇ ਉਹ ਸਭ ਗੱਲਾਂ ਹੋਈਆਂ ਸਨ। ਅਤੇ ਉਸ ਰਾਤ ਮੈਂ ਸੰਪੂਰਨ ਤੌਰ ਤੇ ਨਮਰ ਰਹਿਣ ਦੀ ਕੋਸ਼ਿਸ਼ ਕਰ ਰਿਹਾ ਸੀ। ਉਹਨਾਂ ਲੋਕਾਂ ਨੇ ਸਾਡੇ ਬਾਰੇ ਵਿੱਚ ਇਸ ਤਰ੍ਹਾਂ ਕਿਹਾ ਸੀ, ਇਹ ਲੋਕ ਅਗਿਆਨੀ ਲੋਕਾਂ ਦਾ ਇੱਕ ਝੁੰਡ ਹੈ। ਡਾਕਟਰ ਬੈਸ ਨੇ ਕਿਹਾ, ਇਹ ਲੋਕ ਅਗਿਆਨੀ ਮਨੁੱਖਾਂ ਦੇ ਝੁੰਡ ਤੋਂ ਸਿਵਾ ਹੋਰ ਕੁਝ ਨਹੀਂ ਹਨ। ਲੋਕ ਰੱਬੀ ਚੰਗਾਈ ਵਰਗੀਆਂ ਗੱਲਾਂ ਵਿੱਚ ਬਿਲਕੁਲ ਵੀ ਵਿਸ਼ਵਾਸ ਨਹੀਂ ਕਰਦੇ ਹਨ। ਜੋ ਇਸ ਦਾ ਵਿਸ਼ਵਾਸ ਕਰਦੇ ਹਨ ਉਹ ਮੂਰਖਾਂ ਦਾ ਝੁੰਡ ਹਨ। ਉਹ ਨਹੀਂ ਜਾਣਦੇ ਸਨ ਕਿ ਪਰਮੇਸ਼ਵਰ ਸੀ ਜੋ ਸਧਾਰਨਤਾ ਵਿੱਚ ਸੀ। ਉਹਨਾਂ ਨੇ ਕਿਹਾ, ਕਿਉਂ ਇਸ ਬੰਦੇ ਨੇ ਤਾਂ ਇੰਨੀ ਵੀ ਸਿੱਖਿਆ ਨਹੀਂ ਪਾਈ ਹੈ ਜਿੰਨੀ ਕਿ ਸਕੂਲਾਂ ਵਿੱਚ ਵਿਆਕਰਨ ਸਿਖਾਈ ਜਾਂਦੀ ਹੈ। ਉਹ ਆਦਮੀ ਸਾਰੇ ਤਰ੍ਹਾਂ ਦੀਆਂ ਵਿਦਵਾਨਾਂ ਦੀਆਂ ਉਪਾਧੀਆਂ ਨਾਲ ਪਾਲਿਸ਼ ਕੀਤਾ ਹੋਇਆ ਸੀ, ਅਤੇ ਖੁਦ ਨੂੰ ਇਸ ਤਰ੍ਹਾਂ ਦਾ ਸਮਝ ਰਿਹਾ ਸੀ ਕਿ ਜਿਵੇਂ ਕਿ ਉਹ ਉਸ ਭਾਈ ਬੋਸਵਰਥ ਨੂੰ ਨੀਵਾਂ ਦਿਖਾ ਸਕਦਾ ਹੈ। ਪਰੰਤੂ ਜਦ ਵਚਨ ਦੀ ਗੱਲ ਆਈ ਤਾਂ ਉਹ ਆਦਮੀ ਭਾਈ ਬੋਸਵਰਥ ਦੇ ਮੁਕਾਬਲੇ ਦਸਵਾਂ ਭਾਗ ਵੀ ਨਹੀਂ ਸੀ ਵੇਖਿਆ। ਅਤੇ ਭਾਈ ਬੋਸਵਰਥ ਜਾਣਦੇ ਸਨ ਕਿ ਉਹ ਵਚਨ ਤੇ ਕਿੱਥੇ ਖੜੇ ਹਨ। ਉਸਦੇ ਬਹੁਤ ਸਾਰੇ ਲੋਕ ਇੱਥੇ ਬੈਠੇ ਹੋਏ ਹਨ ਜੋ ਉੱਥੇ ਉਸ ਵਾਦ ਵਿਵਾਦ ਦੇ ਵੇਲੇ ਮੌਜੂਦ ਸਨ। ਅਤੇ ਤਦ ਉੱਥੇ ਅਜਿਹਾ ਹੋਇਆ ਸੀ, ਤਦ ਉਸ ਆਦਮੀ ਨੇ ਇਕਦਮ ਸਾਡੇ ਤੇ ਵਿਅੰਗ ਕੱਸ ਦਿੱਤਾ ਸੀ ਕਿ ਅਸੀਂ ਤਾਂ ਅਗਿਆਨੀ ਲੋਕਾਂ ਦਾ ਇੱਕ ਝੁੰਡ ਹਾਂ। ਉਸਨੇ ਕਿਹਾ, ਚੰਗੇ ਭਲੇ ਸਮਝਦਾ ਲੋਕ ਇਸ ਤਰ੍ਹਾਂ ਦੀਆਂ ਗੱਲਾਂ ਦਾ ਬਿਲਕੁਲ ਵੀ ਵਿਸ਼ਵਾਸ ਨਹੀਂ ਕਰਦੇ ਹਨ। ਭਾਈ ਬੋਸਵਰਥ ਨੇ ਕਿਹਾ, ਇੱਕ ਮਿੰਟ। ਉਸਨੇ ਕਿਹਾ, ਇਸ ਸ਼ਹਿਰ ਦੇ ਕਿੰਨੇ ਲੋਕ ਹਨ? ਅਤੇ ਉਸ ਰਾਤ ਉੱਥੇ ਲਗਭਗ 30,000 ਲੋਕ ਸਾਡੇ ਵਿੱਚ ਬੈਠੇ ਹੋਏ ਸਨ। ਇਸ ਸ਼ਹਿਰ ਦੇ ਕਿੰਨੇ ਲੋਕ ਇੱਥੇ ਹਨ ਜੋ ਇਹਨਾਂ ਵੱਡੇ ਸ਼ਾਨਦਾਰ ਗਿਰਜਿਆਂ ਵਿੱਚ ਜਾਂਦੇ ਹਨ, ਜਿਹੜੇ ਡਾਕਟਰਾਂ ਦੀ ਰਿਪੋਰਟ ਤੇ ਪ੍ਰਮਾਣਿਤ ਕਰ ਸਕਦੇ ਹਨ ਕਿ ਜਦ ਤੋਂ ਭਾਈ ਬ੍ਰਾਨਹਮ ਇਸ ਸ਼ਹਿਰ ਵਿੱਚ ਆਏ ਹਨ ਉਹਨਾਂ ਨੂੰ ਖੁਦਾ ਦੀ ਸ਼ਕਤੀ ਨਾਲ ਚੰਗਾਈ ਮਿਲੀ ਹੈ? ਖੜੇ ਹੋ ਜਾਣ। ਅਤੇ 300 ਤੋਂ ਵੱਧ ਲੋਕ ਖੜੇ ਹੋ ਗਏ ਸਨ। ਅਤੇ ਫਿਰ ਭਾਈ ਬੋਸਵਰ ਨੇ ਕਿਹਾ, ਹੁਣ ਤੁਹਾਨੂੰ ਇਹਨਾਂ ਦੇ ਬਾਰੇ ਵਿੱਚ ਕੀ ਕਹਿਣਾ ਹੈ? ਇਹ ਉਹ ਗੱਲ ਸੀ ਕਿ ਪਰਮੇਸ਼ਵਰ ਆਪਣੇ ਆਪ ਨੂੰ ਸਧਾਰਨਤਾ ਵਿੱਚ ਪਾ ਰਿਹਾ ਸੀ। ਫਿਰ ਉਸਨੇ ਕਿਹਾ, ਭਾਈ, ਤਦ ਉਸਨੇ ਕਿਹਾ, ਉਸ ਰੱਬੀ ਚੰਗਾਈ ਦੇਣ ਵਾਲੇ ਨੂੰ ਬੁਲਾਓ, ਮੈਂ ਉਸਨੂੰ ਕਿਸੇ ਨੂੰ ਸਮੋਹਿਤ ਕਰਦੇ ਹੋਏ ਦੇਖਣਾ ਚਾਹੁੰਦਾ ਹਾਂ, ਅਤੇ ਫਿਰ ਮੈਂ ਅੱਜ ਤੋਂ ਇੱਕ ਸਾਲ ਬਾਅਦ ਉਸ ਵਿਅਕਤੀ ਦੀ ਜਾਂਚ ਕਰਾਂਗਾ। ਅਤੇ ਟੈਡ ਕੀਪ ਅਤੇ ਇਹ ਸ਼੍ਰੀਮਾਨ ਆਇਰਸ ਉੱਥੇ ਹੀ ਸਨ ਜਿਨ੍ਹਾਂ ਨੇ ਇਸ ਤਸਵੀਰ ਨੂੰ ਖਿੱਚਿਆ ਸੀ। ਉਸਨੇ ਕਿਹਾ, ਸ਼੍ਰੀਮਾਨ ਬ੍ਰਾਨਹਮ ਕੁਝ ਨਹੀਂ ਬਲਕਿ ਇੱਕ ਹਿਪਨੋਟਾਈਜ਼ ਕਰਨ ਵਾਲਾ ਆਦਮੀ ਹੈ। ਮੈਂ ਇੱਕ ਅਜਿਹੀ ਔਰਤ ਨੂੰ ਮਿਲਿਆ ਹਾਂ ਜਿਸਦੇ ਗਲੇ ਵਿੱਚ ਇਸ ਤਰ੍ਹਾਂ ਨਾਲ ਗੇਂਗਾ ਸੀ। ਅਤੇ ਕਿਹਾ, ਸ਼੍ਰੀਮਾਨ ਬ੍ਰਾਨਹਮ ਨੇ ਉਸਨੂੰ ਸਮੋਹਿਤ ਕਰ ਦਿੱਤਾ ਸੀ। ਅਤੇ ਅਗਲੇ ਦਿਨ ਜਦ ਮੈਂ ਉਸ ਔਰਤ ਨਾਲ ਗੱਲਬਾਤ ਕੀਤੀ ਤਾਂ ਉਸਦੇ ਗਲੇ ਵਿੱਚ ਗੇਂਗਾ ਨਹੀਂ ਸੀ, ਸ਼੍ਰੀਮਾਨ ਬ੍ਰਾਨਹਮ ਨੇ ਉਸਨੂੰ ਸਮੋਹਿਤ ਕਰ ਦਿੱਤਾ ਸੀ। ਅਤੇ ਉਸਨੇ ਇਸ ਤਰ੍ਹਾਂ ਮੇਰਾ ਚੰਗਾ ਮਜ਼ਾਕ ਉਡਾਇਆ। ਉਸਨੇ ਕਿਹਾ ਕਿ ਮੈਨੂੰ ਇਸ ਸ਼ਹਿਰ ਵਿੱਚੋਂ ਭੱਜ ਜਾਣਾ ਚਾਹੀਦਾ ਹੈ, ਅਤੇ ਉਹੀ ਇਸ ਦਾ ਕਰਨ ਵਾਲਾ ਹੋਣਾ ਚਾਹੀਦਾ ਹੈ। ਅਤੇ ਉਸਨੇ ਇਸ ਤਰ੍ਹਾਂ ਦੀਆਂ ਕਈ ਗੱਲਾਂ ਕੀਤੀਆਂ, ਔਰ ਇਹ ਹੌਸਟਨ ਕ੍ਰੋਨੀਕਲ ਅਖਬਾਰ ਵਿੱਚ ਮੋਟੇ ਮੋਟੇ ਅੱਖਰਾਂ ਵਿੱਚ ਪਹਿਲੇ ਸਫ਼ੇ ਤੇ ਛਪਿਆ ਸੀ। ਮੈਂ ਇੱਕ ਵੀ ਸ਼ਬਦ ਨਹੀਂ ਕਿਹਾ ਸੀ। ਮੈਂ ਉੱਥੇ ਆਪਣੇ ਪਿਤਾ ਦੇ ਕੰਮ ਨੂੰ ਕਰਨ ਲਈ ਗਿਆ ਸੀ, ਅਤੇ ਮੇਰੇ ਲਈ ਬਸ ਇਹੀ ਕਾਫੀ ਸੀ ਕਿ ਮੈਂ ਉਸਦੇ ਵਚਨ ਤੇ ਸਥਿਰ ਖੜਾ ਰਹਾ। ਉਸਨੇ ਹੀ ਮੈਨੂੰ ਉੱਥੇ ਭੇਜਿਆ ਸੀ, ਅਤੇ ਇਹ ਉਸਦਾ ਹੀ ਕੰਮ ਸੀ। ਉਸ ਰਾਤ ਜਦ ਮੈਂ ਉੱਥੇ ਪਹੁੰਚਿਆ, ਮੈਂ ਕਿਹਾ, ਮੈਂ ਰੱਬੀ ਚੰਗਾਈ ਦੇਣ ਵਾਲਾ ਨਹੀਂ ਹਾਂ, ਜੇ ਕੋਈ ਇਸ ਤਰ੍ਹਾਂ ਕਹਿੰਦਾ ਹੈ ਤਾਂ ਉਹ ਗਲਤੀ ਕਰ ਰਿਹਾ ਹੈ। ਅਤੇ ਮੈਂ ਕਿਹਾ, ਮੈਂ ਰੱਬੀ ਚੰਗਾਈ ਦੇਣ ਵਾਲਾ ਨਹੀਂ ਕਹਾਉਣਾ ਚਾਹੁੰਦਾ ਹਾਂ। ਮੈਂ ਕਿਹਾ, ਜੇ ਡਾਕਟਰ ਬੈਸਟ ਇੱਥੇ ਮੁਕਤੀ ਤੇ ਪ੍ਰਚਾਰ ਕਰਦੇ ਹਨ, ਪਰੰਤੂ ਡਾਕਟਰ ਬੈਸਟ ਕਹਿੰਦੇ ਹਨ ਕਿ ਉਹ ਆਪਣੇ ਆਪ ਨੂੰ ਮੁਕਤੀਦਾਤਾ ਨਹੀਂ ਕਹਾਉਣਾ ਚਾਹੁੰਦੇ, ਅਤੇ ਮੈਂ ਕਿਹਾ ਤਾਂ ਮੈਂ ਵੀ ਰੱਬੀ ਚੰਗਾਈ ਦਾ ਪ੍ਰਚਾਰ ਕਰਦਾ ਹਾਂ ਤਾਂ ਮੈਂ ਰੱਬੀ ਚੰਗਾਈ ਦੇਣ ਵਾਲਾ ਨਹੀਂ ਕਹਾਉਣਾ ਚਾਹੁੰਦਾ ਪਰੰਤੂ ਉਹ ਕਹਿੰਦੇ ਹਨ ਕਿ ਉਹ ਰੱਬੀ ਮੁਕਤੀ ਦਾ ਤਾਂ ਨਹੀਂ ਹੈ ਯਕੀਨਨ ਉਹ ਨਹੀਂ ਹੈ ਨਾ ਹੀ ਮੈਂ ਰੱਬੀ ਚੰਗਾਈ ਦੇਣ ਵਾਲਾ ਹਾਂ ਪਰੰਤੂ ਮੈਂ ਤਾਂ ਕੇਵਲ ਇਸ ਤੇ ਜ਼ੋਰ ਦਿੰਦਾ ਹਾਂ ਕਿ ਉਸਦੇ ਕੋੜੇ ਖਾਣ ਨਾਲ ਅਸੀਂ ਚੰਗੇ ਹੋ ਗਏ ਹਾਂ ਸਮਝੇ ਅਤੇ ਇਸ ਤੇ ਉਸਨੇ ਕਿਹਾ ਇਹ ਮੂਰਖਤਾ ਵਾਲੀਆਂ ਗੱਲਾਂ ਹਨ ਤੁਸੀਂ ਜਾਣਦੇ ਹੋ ਉਹ ਫਿਰ ਇਧਰ ਉਧਰ ਚਲੇ ਗਏ ਅਤੇ ਮੈਂ ਕਿਹਾ ਪਰ ਜੇ ਦੂਤ ਦੀ ਹਜ਼ੂਰੀ ਪ੍ਰਭੂ ਦੇ ਦੂਤ ਦੀ ਹਜ਼ੂਰੀ ਔਰ ਪਰਮੇਸ਼ਵਰ ਦੇ ਸਿਧਾਂਤ ਤੇ ਕੋਈ ਪ੍ਰਸ਼ਨ ਉੱਠਦਾ ਹੈ ਤਾਂ ਉਸ ਨੂੰ ਸਾਬਤ ਕੀਤਾ ਜਾ ਸਕਦਾ ਹੈ ਅਤੇ ਲਗਭਗ ਉਸੇ ਸਮੇਂ ਉੱਥੇ ਚੱਕਰ ਕੱਢਦੀ ਹੋਈ ਉਹ ਔਰਤ ਆਈ ਅਤੇ ਕਹਿੰਦੀ ਹੈ ਹੁਣ ਬੋਲਣ ਦੀ ਕੋਈ ਜ਼ਰੂਰਤ ਨਹੀਂ ਹੈ ਉਹ ਮੇਰੇ ਬਾਰੇ ਵਿੱਚ ਬੋਲ ਚੁੱਕਿਆ ਹੈ ਅਤੇ ਮੈਂ ਬਾਹਰ ਚਲਾ ਗਿਆ ਅਤੇ ਮੈਂ ਹੌਸਟਨ ਜੋ ਕਿ ਇੱਕ ਬਹੁਤ ਵੱਡਾ ਸ਼ਹਿਰ ਹੈ ਉੱਥੇ ਗਿਆ ਉਹ ਦੇਸ਼ ਦੇ ਸੁੰਦਰ ਸ਼ਹਿਰਾਂ ਵਿੱਚੋਂ ਇੱਕ ਹੈ ਜਦ ਮੈਂ ਉੱਥੇ ਗਿਆ ਅਤੇ ਜਦ ਮੈਂ ਸ਼ਹਿਰ ਨੂੰ ਵੇਖਿਆ ਤਾਂ ਮੈਂ ਉਸ ਨੂੰ ਬੜੇ ਹੀ ਨਿੰਦੇ ਜਾਣ ਵਾਲੀ ਹਾਲਤ ਵਿੱਚ ਵੇਖਿਆ ਗਲੀਆਂ ਗੰਦੀਆਂ ਸਨ ਹੋਟਲ ਟੈਕਸਾਸ ਐਵਨਿਊ ਦੇ ਕਾਊਂਟਰ ਬੜੇ ਗੰਦੇ ਸਨ ਅਤੇ ਮੈਂ ਰਾਜ ਹੋਟਲ ਵਿੱਚ ਗਿਆ ਜਿੱਥੇ ਕਿ ਵੱਡੇ ਵੱਡੇ ਫਿਲਮੀ ਸਿਤਾਰੇ ਠਹਿਰਦੇ ਹਨ ਅਤੇ ਮੈਂ ਉਸਦੀ ਥੱਲੇ ਵਾਲੀ ਜ਼ਮੀਨੀ ਇਮਾਰਤ ਵਿੱਚ ਗਿਆ ਜੋ ਕਿ ਖਾਣ ਪੀਣ ਦੀ ਜਗ੍ਹਾ ਹੈ ਅਤੇ ਉਸਦੀ ਛੱਤ ਚੁੰਦੀ ਪਈ ਸੀ ਅਤੇ ਪਲਸਤਰ ਦੀਆਂ ਪਾਪੜੀਆਂ ਬਣ ਬਣ ਡਿੱਗ ਰਹੀਆਂ ਸਨ ਅਤੇ ਉੱਥੇ ਕੂੜਾ ਕਰਕਟ ਅਤੇ ਗੰਦਗੀ ਨਾਲ ਭਰਿਆ ਪਿਆ ਸੀ ਅਤੇ ਉੱਥੇ ਦੇ ਪ੍ਰਚਾਰਕਾਂ ਵਿੱਚ ਇੰਨੀ ਗੜਬੜ ਸੀ ਜਿੰਨੀ ਮੈਂ ਕਦੇ ਵੀ ਆਪਣੇ ਜੀਵਨ ਵਿੱਚ ਨਹੀਂ ਸੁਣੀ ਸੀ ਕਿਉਂ ਚਾਨਣ ਨੂੰ ਠੁਕਰਾਉਣ ਦਾ ਮਤਲਬ ਹੈ ਹਨੇਰੇ ਵਿੱਚ ਚੱਲਣਾ ਉੱਥੇ ਉਹਨਾਂ ਦੇ ਬੱਚੇ ਮੌਤ ਦੀ ਕਤਾਰ ਵਿੱਚ ਬੈਠੇ ਹੋਏ ਹਨ ਇਹ ਸੱਚ ਹੈ ਪਰਮੇਸ਼ਵਰ ਉੱਥੇ ਉਤਰ ਕੇ ਆਇਆ ਸੀ ਅਤੇ ਸਾਦਗੀ ਉੱਥੇ ਦਿਖਾਈ ਅਤੇ ਪ੍ਰਗਟ ਕੀਤੀ ਗਈ ਸੀ ਅਤੇ ਉਸ ਨੂੰ ਰੱਦ ਕਰ ਦਿੱਤਾ ਗਿਆ ਸੀ ਉਸ ਤੋਂ ਬਾਅਦ ਖੁਦਾ ਨੇ ਆਪਣੇ ਆਪ ਨੂੰ ਸਾਦਗੀ ਵਿੱਚ ਪ੍ਰਗਟ ਕੀਤਾ ਸੀ ਅਤੇ ਉੱਥੇ ਉਹਨਾਂ ਨੇ ਉਸ ਤਸਵੀਰ ਨੂੰ ਖਿੱਚਿਆ ਜਿਸ ਨੇ ਸਾਰੀ ਦੁਨੀਆਂ ਵਿੱਚ ਹਲਚਲ ਮਚਾ ਦਿੱਤੀ ਇੱਥੋਂ ਤੱਕ ਕਿ ਵਿਗਿਆਨੀਆਂ ਨੇ ਵੀ ਕਿਹਾ ਕਿ ਇਤਿਹਾਸ ਵਿੱਚ ਇਸ ਤਰ੍ਹਾਂ ਪਹਿਲਾਂ ਕਦੇ ਵੀ ਨਹੀਂ ਹੋਇਆ ਯਾਦ ਕਦੇ ਅਲੌਕਿਕ ਹੋਣ ਦੀ ਤਸਵੀਰ ਖਿੱਚੀ ਗਈ ਹੋਵੇ ਅਤੇ ਤਸਵੀਰ ਵਾਸ਼ਿੰਗਟਨ ਡੀਸੀ ਵਿਖੇ ਧਾਰਮਿਕ ਕਲਾਵਾਂ ਦੇ ਹਾਲ ਵਿੱਚ ਟੰਗੀ ਹੋਈ ਹੈ ਇਹ ਤਸਵੀਰ ਉੱਥੇ ਟੰਗੀ ਹੋਈ ਹੈ ਜਾਂ ਸਾਦਗੀ ਪ੍ਰਗਟ ਕੀਤੀ ਗਈ ਸੀ ਵੇਖਿਆ ਸਮਝੇ ਪਰਮੇਸ਼ਵਰ ਆਪਣੇ ਆਪ ਨੂੰ ਸਾਦਗੀ ਵਿੱਚ ਛਪਾ ਰਿਹਾ ਹੈ ਅਤੇ ਫਿਰ ਖੁਦ ਨੂੰ ਉਸੇ ਵਿੱਚ ਪ੍ਰਗਟ ਕਰ ਰਿਹਾ ਹੈ ਸਮਝੇ ਹੁਣ ਉਸਨੇ ਆਪਣੇ ਆਪ ਨੂੰ ਮਸੀਹ ਦੀ ਮੌਤ ਅੰਦਰ ਲੁਕੋਇਆ ਸੀ ਅਤੇ ਜੀ ਉੱਠਣ ਦੀ ਸੂਰਤ ਵਿੱਚ ਆਪਣੇ ਆਪ ਨੂੰ ਪ੍ਰਗਟ ਕੀਤਾ ਹੇ ਮੇਰੇ ਪਰਮੇਸ਼ਵਰ ਤੁਸੀਂ ਇਸ ਤਰ੍ਹਾਂ ਦੀਆਂ ਬਹੁਤ ਸਾਰੀਆਂ ਗੱਲਾਂ ਵਿੱਚ ਵੇਖ ਸਕਦੇ ਹੋ ਇਹਨਾਂ ਦਾ ਕੋਈ ਅੰਤ ਨਹੀਂ ਹੈ ਤੁਸੀਂ ਇਸ ਦੇ ਬਾਰੇ ਵਿੱਚ ਗੱਲਾਂ ਕਰਦੇ ਹੀ ਰਹਿ ਸਕਦੇ ਹੋ ਤੁਸੀਂ ਸਮਝੇ ਇਸ ਗੱਲ ਦਾ ਇਨਕਾਰ ਕਰਨਾ ਕਿ ਸੂਰਜ ਦੀ ਰੋਸ਼ਨੀ ਨਹੀਂ ਹੈ ਇਸ ਤਰ੍ਹਾਂ ਕੀਤਾ ਜਾ ਸਕਦਾ ਹੈ ਕਿ ਤੁਸੀਂ ਤਹਿਖਾਨੇ ਵਿੱਚ ਜਾ ਕੇ ਆਪਣੀਆਂ ਅੱਖਾਂ ਬੰਦ ਕਰ ਲਓ ਅਤੇ ਠੀਕ ਗੱਲ ਹੈ ਅਤੇ ਯਾਦ ਰੱਖੋ ਕਿ ਇੱਕ ਹੀ ਤਰੀਕੇ ਨਾਲ ਤੁਸੀਂ ਗਲਤ ਹੋ ਸਕਦੇ ਹੋ ਕਿ ਪਹਿਲਾਂ ਤੁਸੀਂ ਸਹੀ ਗੱਲ ਨੂੰ ਰੱਦ ਦਿਓ ਵੇਖਿਆ ਅਤੇ ਤੁਸੀਂ ਆਪਣੀਆਂ ਅੱਖਾਂ ਤੋਂ ਇਨਕਾਰ ਕਰੋ ਤਾਂ ਤੁਸੀਂ ਕਿਵੇਂ ਵੇਖ ਸਕਦੇ ਹੋ ਸਮਝੇ ਤੁਸੀਂ ਸਾਦਾ ਚੀਜ਼ਾਂ ਤੇ ਧਿਆਨ ਦਿਓ ਇਹ ਛੋਟੀਆਂ ਛੋਟੀਆਂ ਚੀਜ਼ਾਂ ਹੀ ਹਨ ਜਿਨ੍ਹਾਂ ਨੂੰ ਤੁਸੀਂ ਅਣਦੇਖਾ ਕਰ ਦਿੰਦੇ ਹੋ ਤੁਸੀਂ ਵੱਡੀਆਂ ਵੱਡੀਆਂ ਸ਼ਾਨਦਾਰ ਚੀਜ਼ਾਂ ਨੂੰ ਅਣਦੇਖਾ ਕਰਨ ਦਾ ਯਤਨ ਨਹੀਂ ਕਰਦੇ ਹੋ ਹੇ ਮੇਰੇ ਪ੍ਰਭੂ ਤਾਂ ਤੁਸੀਂ ਇੱਧਰ ਵੇਖੋ ਮੈਨੂੰ ਦੱਸਣ ਦਿਓ ਮਲਾ ਮਤੀ 11:10 ਵਿੱਚ ਯਸੂ ਨੇ ਕਿਹਾ ਜੇ ਤੁਸੀਂ ਕਬੂਲ ਕਰ ਸਕੋ ਤਾਂ ਇਹ ਉਹ ਹੀ ਹੈ ਵੇਖਿਆ ਇਹ ਉਹ ਹੀ ਹੈ ਜੋ ਮੇਰੇ ਅੱਗੇ ਕੱਲਿਆ ਗਿਆ ਹੈ ਇਹ ਸਧਾਰਨਤਾ ਹੀ ਸੀ ਇੱਕ ਦਿਨ ਉਸਦੇ ਬਾਰੇ ਵਿੱਚ ਪੁੱਛਿਆ ਗਿਆ ਕਿ ਤਾਂ ਫਿਰ ਗ੍ਰੰਥੀ ਕਿਉਂ ਆਖਦੇ ਹਨ ਕਿ ਉਸਨੇ ਕਿਹਾ ਮਨੁੱਖ ਦਾ ਪੁੱਤਰ ਯਰੂਸ਼ਲਮ ਨੂੰ ਜਾ ਰਿਹਾ ਹੈ ਮੈਂ ਆਪਣੇ ਆਪ ਨੂੰ ਪਾਪੀਆਂ ਦੇ ਹੱਥਾਂ ਵਿੱਚ ਸੌਂਪਣ ਜਾ ਰਿਹਾ ਹਾਂ ਅਤੇ ਉਹ ਮਨੁੱਖ ਦੇ ਪੁੱਤਰ ਨੂੰ ਮਰਵਾ ਸੁੱਟਣਗੇ ਅਤੇ ਉਹ ਮਰਨ ਜਾ ਰਿਹਾ ਹੈ ਅਤੇ ਤੀਸਰੇ ਦਿਨ ਉਹ ਫਿਰ ਜੀ ਉੱਠੇਗਾ ਉਸਨੇ ਉਹਨਾਂ ਨੂੰ ਕਿਹਾ ਇਸ ਦਰਸ਼ਨ ਦੀਆਂ ਗੱਲਾਂ ਜਿਹੜਾ ਤੁਸੀਂ ਪਹਾੜ ਤੇ ਦੇਖਿਆ ਕਿਸੇ ਨਾਲ ਨਾ ਕਰਿਓ ਹੁਣ ਜਰਾ ਇਸ ਤੇ ਵਿਚਾਰ ਕਰੋ ਉਹ ਚੇਲੇ ਜੋ ਯੋਹੰਨਾ ਦੇ ਨਾਲ ਘੁੰਮੇ ਫਿਰੇ ਸਨ ਉਸ ਦੇ ਨਾਲ ਗੱਲਾਂ ਕੀਤੀਆਂ ਸਨ ਉਸ ਦੇ ਨਾਲ ਜੰਗਲ ਵਿੱਚ ਰੋਟੀ ਖਾਧੀ ਸੀ ਉਸ ਦੇ ਨਾਲ ਨਦੀ ਦੇ ਕਿਨਾਰੇ ਬੈਠੇ ਸਨ ਇਸ ਦੇ ਬਾਅਦ ਵੀ ਉਹ ਇਹ ਪੁੱਛਦੇ ਹਨ ਫਿਰ ਗ੍ਰੰਥੀ ਕਿਉਂ ਕਹਿੰਦੇ ਹਨ ਕਿ ਏਲੀਆ ਦਾ ਪਹਿਲਾਂ ਆਉਣਾ ਜ਼ਰੂਰ ਹੈ ਤੂੰ ਕਹਿੰਦਾ ਹੈ ਕਿ ਤੂੰ ਸਲੀਬ ਤੇ ਚੜਾਇਆ ਜਾਣ ਵਾਲਾ ਹੈ ਅਤੇ ਫਿਰ ਤੂੰ ਮਰ ਕੇ ਜੀ ਉੱਠੇਗਾ ਤੂੰ ਮਸੀਹ ਹੈ ਜੋ ਆਪਣੇ ਸਿੰਘਾਸਨ ਤੇ ਬੈਠੇਗਾ ਹੁਣ ਕਿਉਂ ਗ੍ਰੰਥੀ ਕਹਿੰਦੇ ਹਨ ਸਾਡੀਆਂ ਸਾਰੀਆਂ ਪਵਿੱਤਰ ਲਿਖਤਾਂ ਕਹਿੰਦੀਆਂ ਹਨ ਲਿਖਤਾਂ ਸਾਫ਼ ਕਹਿੰਦੀਆਂ ਹਨ ਕਿ ਮਸੀਹ ਦੇ ਆਉਣ ਤੋਂ ਪਹਿਲਾਂ ਏਲੀਆ ਆਏਗਾ ਜੀ ਹਾਂ ਸਮਝੇ ਉਸਨੇ ਕਿਹਾ ਉਹ ਤਾਂ ਪਹਿਲਾਂ ਹੀ ਆ ਚੁੱਕਿਆ ਅਤੇ ਤੁਸੀਂ ਉਸ ਨੂੰ ਨਾ ਜਾਣਿਆ ਚੇਲਿਆਂ ਨੇ ਪੁੱਛਿਆ ਹੁਣ ਸਾਨੂੰ ਦੱਸ ਕਿ ਉਹ ਕੌਣ ਸੀ ਇੱਥੇ ਮੈਂ ਤੁਹਾਨੂੰ ਥੋੜੀ ਠੇਸ ਪਹੁੰਚਾਉਣਾ ਚਾਹੁੰਦਾ ਹਾਂ ਪਰੰਤੂ ਮੇਰਾ ਇਹ ਮਤਲਬ ਬਿਲਕੁਲ ਨਹੀਂ ਹੈ ਮੈਂ ਅਗਲੇ ਸਿਰਫ ਇੱਕ ਜਾਂ ਦੋ ਮਿੰਟ ਲਈ ਅਜਿਹਾ ਹੀ ਕਰਨ ਜਾ ਰਿਹਾ ਹਾਂ ਪਰੰਤੂ ਸਿਰਫ ਇਸ ਲਈ ਕਰ ਰਿਹਾ ਹਾਂ ਤਾਂ ਕਿ ਤੁਸੀਂ ਇਸ ਨੂੰ ਪੱਕੀ ਤਰ੍ਹਾਂ ਸਮਝ ਜਾਓ ਕਿ ਤੁਸੀਂ ਮੈਨੂੰ ਸੁਣ ਰਹੇ ਹੋ ਵੇਖੋ ਕਿਉਂ ਉਹਨਾਂ ਲੋਕਾਂ ਨੇ ਜੋ ਮਸੀਹ ਦੇ ਨਾਲ ਚੱਲੇ ਸਨ ਪੁੱਛਿਆ ਲਿਖਤਾਂ ਫਿਰ ਕਿਉਂ ਇਹ ਕਹਿੰਦੀਆਂ ਹਨ ਕਿ ਏਲੀਆ ਦਾ ਪਹਿਲਾਂ ਆਉਣਾ ਜ਼ਰੂਰ ਹੈ ਅਤੇ ਲੋਕ ਉਹ ਸਨ ਜੋ ਯੋਹੰਨਾ ਰਾਹੀਂ ਬਦਲੇ ਹੋਏ ਸਨ ਅਤੇ ਉਸ ਨੂੰ ਜਰਾ ਜਿੰਨਾ ਵੀ ਨਹੀਂ ਜਾਣਦੇ ਸਨ ਪੁੱਛਦੇ ਹਨ ਕਿ ਫਿਰ ਲਿਖਤਾਂ ਗ੍ਰੰਥੀ ਕਿਉਂ ਇਹ ਕਹਿੰਦੇ ਹਨ ਏਲੀਆ ਦਾ ਪਹਿਲਾਂ ਆਉਣਾ ਜ਼ਰੂਰ ਹੈ ਕਿ ਤੁਸੀਂ ਸਮਝ ਗਏ ਮੇਰੇ ਕਹਿਣ ਦਾ ਮਤਲਬ ਕੀ ਹੈ समझे लिखता क्यों कहंदियां हन कि एलिया दा पहला आना जरूर है। चेले जेड़े यीशु दे नाल नाल चले सन एलिया दा पहला आना जरूरी है अते ओ सारियां चीजां दा सुधार करेगा। यीशु ने लगभग अद्धी दर्जन लोकां दे सामने इस गल नूं कहा सी अते एने ही लोग उस समय यीशु दे नाल सन। समझे केवल एने ही लोकां तो उसने इस गल नूं कबूल करन दी आस कीती सी। बस एने ही लोग इस नूं जानन दे लई ठहराए गए सन। यीशु ने कहा वो तो आ चुका है अते तुसी ये नहीं जानते हो, परंतु उसने बिल्कुल उना ही कम्मा नु कीता जो वचन विच दस्या गया है कि वो करेगा। उसने तुहानू सारयां नु सुधारिया जिन्होंने मेनू कबूल कीता अते मेरे उते विश्वास कीता है। उसने बिल्कुल उना ही कम्मा नु कीता जो वचन विच दस्या गया सी कि वो करेगा अते लोका ने उसके नाल उसे तरह ही कीता जिवें लिखता विच कहा गया सी कि वो करनगे। वो तो आ चुका है अते तुसी ये नहीं जानते हो कि तुसी तैयार हो। मैं तो अनु थोड़ा जा झटका मारना चाहता हाँ। उठाए जाना बिल्कुल इसे तरह ही होवेगा। ये बहुत ही सादगी विच होवेगा। इस विच कोई शक नहीं है कि ये ठीक इसे तरह ही होवेगा। यद तक उठाए जाना इना दिना विच किसे दिन नहीं हो जाता है। कोई भी इसके बारे विच कुछ भी नहीं जान सकेगा। हुन तुम मेरी इस गल तो उखड़ ना जाना। नहीं नहीं जरा रुको अदे इस उते विचार करो। यकीनन मैं अपनी गल खत्म करन जा रहा हाँ। उठाए जाना एने सादा ढंग नाल होवेगा कि न्याय आ पवेगा अते ओ मनुख दे पुत्र नु वेखणगे अते कहणगे कि इस तो पहला फला फला गल नहीं होनी सी कि इस तो पहला साडे कोल एलिया नु नहीं भेजा जाना सी अते कहणगे इस तो पहला उठाए जाना नहीं होना सी। यीशु कहेगा ये सब कुछ हो चुका है अते तुसी ये जानदे ही नहीं हो। परमेश्वर सादगी विच समझे। हुन इस हफ्ते असी कुछ गहरियां ते अनोखियां गल्लां दा अध्ययन करांगे। हुन ध्यान दियो उठाए जाना इंज होवेगा कि थोड़े जे लोग ही दुल्हन दे रूप विच उठाए जान विच शामिल होणगे। ये उस तरह दे नाल नहीं होवेगा जिस तरह हुन देखो कि सिखाउण वाले किस तरह इस नूं लेंदे रहे हन। उन्हां लोकां ने इस उते चार्ट बनाए होए हन। ओह सिखाउंदे हन कि 1 करोड़ लोग उठाए जान विच जा रहे हन। जे मैथोडिस्ट प्रचारक है तो कहिंदा है कि सारे मैथोडिस्ट उठाए जाणगे। ये करो पेंटिकासल प्रचारक है तो कहिंदा है कि सारे पेंटिकासल रैप्चर विच जाणगे। ओह लोग इस गल नूं कदे भी नहीं समझ सकणगे। उठाया जाना इस तरह दा होवेगा। हो सकता है कि जेफरसन विले विचो बस एक ही व्यक्ति उठाया जावे अदे कोई अलोप हो जावे। वो कहणगे ठीक है तुसी कदे नहीं, परंतु उस बंदे दे उठाए जान दी खबर बाकी लोकां नूं नहीं होवेगी। कोई एक बंदा जॉर्जिया विचो गायब हो जावेगा समझे। कोई एक व्यक्ति अफ्रीका विचो गायब हो जाए अते असी कहांगे कि 500 आदमी जिउंदे होके हवा विच उठा ले जाणगे। हुण वेखो एने लोक तां कोई कलीसिया नहीं है। ए तां दुल्हन है जो बदल के उठा ली जावेगी। ए कलीसिया नहीं है, ए तां दुल्हन है समझे। कलीसिया विचो तां हजारां लोक जी उठणगे, परंतु ओ दूसरी क्यामत विच जी उठणगे। क्योंकि लिखिया है अते यद तक 1000 साल पूरा ना हो गया तद तक बाकी दे मुर्दे जी ना उठे समझे। पर दुल्हन दे रूप विच जे 500 मनुख इस वेले धरती तो उठा ले जान तां संसार नूं इसके बारे विच कुछ भी पता नहीं लगेगा। यीशु ने कहा सी दो जने बिस्तरे ते होणगे अते मैं एक नूं लै लवांगा अते दूसरे नूं छड्ड देंगा। ते रात दी गल है, दो जने खेत विच होणगे। इस संसार दे दूसरे हिस्से दी गल है जिथे दिन होवेगा। दो जने खेत विच काम करदे होणगे अते मैं एक नूं लै लवांगा अते एक नूं छड्ड देंगा। अते जिवें कि नूह दे दिनां विच होया सी उसे तरह मनुख दे पुत्र दे प्रगट होने दे दिनां विच होवेगा। जरा सोचो सब कुछ जिन्ना आम ढंग नाल चल सकता है चलदा रहेगा। एक कट्टर संदेश भेज चुका होवेगा अते तुसीं जानदे हो कि जो पहली गल होवेगी ओ ए होवेगी कि लोक ए कहणगे ए सेवक किते चला गया सी अते फिर कदे वापस नहीं आया। शायद ओ शिकार खेडण लई जंगल विच चला गया सी अते इस तो बाद ओ फिर कदे वापस नहीं आया। अते सज्जन किते चला गया सी कि तुसीं जानदे हो कि उसनूं की हो गया सी। मैं सोचता हाँ कि उस जवान कुड़ी नूं किते किसे ने चुक लिया होवेगा अते उसनूं बेपत करके शायद नदी विच सुट दिता होवेगा। उसदे नाल कोई नहीं सी। इस दे अद्धे हर एक विचों 99 असीं कह सकदे हाँ कि 1 करोड़ विचों शायद ही किसे एक नूं इसदे बारे विच पता लग सकेगा। सिर्फ उसनूं जो उस लड़की दा वाकिफ होवेगा कहेगा कि कुड़ी दा किते पता नहीं लग रहा, वो किधरे गुम हो गई है। क्यों मैं नहीं समझदा हाँ, वो इस तरह कदे किते नहीं जांदी सी नहीं। अदे जदों लोग कहंदे हन कबरां खुल जाणगियां, कबरां किस तरह खुलणगियां, ਮੇਰੇ ਕੋਲ ਇੰਨਾ ਸਮਾਂ ਨਹੀਂ ਹੈ ਕਿ ਅਸੀਂ ਇਸ ਗੱਲ ਨੂੰ ਵੇਖ ਸਕੀਏ, ਪਰੰਤੂ ਮੈਂ ਇਸ ਦੇ ਬਾਰੇ ਵਿੱਚ ਦੱਸਣਾ ਚਾਹੁੰਦਾ ਸੀ। ਮੈਂ ਤਾਂ ਕੇਵਲ ਇਹ ਲੈਣ ਜਾ ਰਿਹਾ ਹਾਂ, ਮੈਂ ਤਾਂ ਤੁਹਾਨੂੰ ਬਸ ਖੁਦਾ ਦੀ ਸਾਦਗੀ ਵਿਖਾਉਣ ਜਾ ਰਿਹਾ ਹਾਂ, ਅਤੇ ਉਹ ਕੈਲਸ਼ੀਅਮ, ਪੋਟਾਸ਼ ਅਤੇ ਸਭ ਕੁਝ ਜੋ ਵੀ ਤੁਹਾਡੇ ਵਿੱਚ ਹੈ, ਉਹ ਤਾਂ ਬਸ ਇੱਕ ਚਮਚਾ ਹੀ ਬਣਦਾ ਹੈ। ਇਹ ਸੱਚ ਹੈ, ਅਤੇ ਉਹ ਕੀ ਕਰਦਾ ਹੈ, ਅਤੇ ਉਹ ਫਿਰ ਆਤਮਾ ਤੇ ਜੀਵਨ ਵਿੱਚ ਬਦਲ ਜਾਂਦਾ ਹੈ। ਪਰਮੇਸ਼ਵਰ ਸਿਰਫ ਕਹੇਗਾ ਅਤੇ ਉਠਾਏ ਜਾਣਾ ਹੋ ਜਾਵੇਗਾ। ਅਜਿਹਾ ਕੁਝ ਨਹੀਂ ਹੋਵੇਗਾ ਕਿ ਦੂਤ ਸਵਰਗ ਤੋਂ ਆ ਕੇ ਬੇਲਚਿਆਂ ਨਾਲ ਕਬਰਾਂ ਨੂੰ ਪੁੱਟਣਗੇ ਅਤੇ ਪੁਰਾਣੀਆਂ ਸੜੀਆਂ ਗਲੀਆਂ ਲਾਸ਼ਾਂ ਨੂੰ ਬਾਹਰ ਕੱਢਿਆ ਜਾਵੇਗਾ। ਇਹ ਕੀ ਹੈ? ਇਹ ਤਾਂ ਮੁੱਢੋਂ ਹੀ ਪਾਪ ਵਿੱਚ ਪੈਦਾ ਹੋਈ ਹੈ, ਪਰੰਤੂ ਤੁਸੀਂ ਜਾਣਦੇ ਹੋ ਕਿ ਨਵੀਂ ਦੇਹ ਪਰਮੇਸ਼ਵਰ ਦੇ ਸਰੂਪ ਉੱਤੇ ਉਸੇ ਵਰਗੀ ਅਵਿਨਾਸ਼ੀ ਦੇਹ ਹੋਵੇਗੀ। ਸਮਝੇ? ਜੇ ਸਾਨੂੰ ਇਹ ਪੁਰਾਣੀ ਦੇਹ ਫਿਰ ਮਿਲੇਗੀ ਤਾਂ ਅਸੀਂ ਫਿਰ ਮਰ ਜਾਵਾਂਗੇ। ਸਮਝੇ? ਕੋਈ ਵੀ ਨਹੀਂ। ਤੁਸੀਂ ਕਹਿੰਦੇ ਹੋ ਕਬਰਾਂ ਖੁੱਲ ਜਾਣਗੀਆਂ ਅਤੇ ਮੁਰਦੇ ਨਿਕਲ ਆਉਣਗੇ। ਹੋ ਸਕਦਾ ਹੈ ਇਹ ਸੱਚ ਹੋਵੇ, ਪਰੰਤੂ ਇਹ ਉਸ ਤਰ੍ਹਾਂ ਨਹੀਂ ਖੁੱਲਣਗੀਆਂ ਜਿਵੇਂ ਤੁਸੀਂ ਕਹਿੰਦੇ ਹੋ। ਸਮਝੇ? ਇਹ ਠੀਕ ਗੱਲ ਹੈ। ਸਮਝੇ? ਇਹ ਉਸ ਤਰ੍ਹਾਂ ਨਾਲ ਨਹੀਂ ਹੋਵੇਗਾ। ਇਹ ਸਭ ਬਹੁਤ ਹੀ ਗੁਪਤ ਵਿੱਚ ਹੋਵੇਗਾ, ਕਿਉਂਕਿ ਉਸਨੇ ਕਿਹਾ ਸੀ ਉਹ ਰਾਤ ਨੂੰ ਚੋਰ ਦੇ ਵਾਂਗੂ ਆਵੇਗਾ। ਉਹ ਸਾਨੂੰ ਇਸ ਦੇ ਬਾਰੇ ਵਿੱਚ, ਉਠਾਏ ਜਾਣ ਦੇ ਬਾਰੇ ਵਿੱਚ ਪਹਿਲਾਂ ਹੀ ਦੱਸ ਚੁੱਕਾ ਹੈ। ਇਸ ਤੋਂ ਬਾਅਦ ਨਿਆਂ ਪਵੇਗਾ, ਪਾਪ, ਬਿਮਾਰੀਆਂ, ਬਵਾਂ ਬਹੁਤ ਜ਼ਿਆਦਾ ਵੱਧ ਜਾਣਗੀਆਂ ਅਤੇ ਨਿਆਂ ਦੇ ਵੇਲੇ ਲੋਕ ਮੌਤ ਨੂੰ ਪੁਕਾਰਨਗੇ। ਉਹ ਕਹਿਣਗੇ, ਪ੍ਰਭੂ, ਇਹ ਨਿਆਂ ਸਾਡੇ ਉੱਤੇ ਇਸ ਤਰ੍ਹਾਂ ਕਿਵੇਂ ਆ ਪਿਆ, ਜਦਕਿ ਤੂੰ ਕਿਹਾ ਹੈ ਕਿ ਇਸ ਤੋਂ ਪਹਿਲਾਂ ਉਠਾਏ ਜਾਣਾ ਹੋਵੇਗਾ। ਉਹ ਕਹੇਗਾ, ਉਹ ਤਾਂ ਹੋ ਵੀ ਚੁੱਕਾ ਅਤੇ ਤੁਸੀਂ ਜਾਣਦੇ ਹੀ ਨਹੀਂ। ਸਮਝੇ? ਇਹ ਖੁਦਾ ਦਾ ਸਾਦਗੀ ਵਿੱਚ ਛਿਪਿਆ ਰਹਿਣਾ ਹੈ। ਉਹ ਪ੍ਰਭੂ, ਇਹ ਸੱਚ ਗੱਲ ਹੈ, ਇਹ ਸਭ ਪਹਿਲਾਂ ਹੀ ਹੋ ਚੁੱਕਿਆ ਅਤੇ ਤੁਸੀਂ ਇਸ ਨੂੰ ਨਹੀਂ ਜਾਣਿਆ। ਵਿਸ਼ਵਾਸੀ ਉਸ ਦੀ ਆਮਦ ਦੇ ਸਾਦਾ ਜਿਹੇ ਚਿੰਨ੍ਹਾਂ ਨੂੰ ਕਿਉਂ ਨਹੀਂ ਮੰਨਦੇ ਹਨ? ਉਹਨਾਂ ਸਭ ਚੀਜ਼ਾਂ ਦੀ ਆਸ ਕਰ ਰਹੇ ਹਨ ਜੋ ਲਿਖਤਾਂ ਵਿੱਚ ਆਈਆਂ ਹਨ, ਕਿ ਸੂਰਜ ਦੁਪਹਿਰ ਨੂੰ ਹੀ ਡੁੱਬ ਜਾਵੇਗਾ ਅਤੇ ਚੰਦ ਆਪਣੀ ਲੋ ਨਾ ਦੇਵੇਗਾ ਅਤੇ ਇਹੋ ਜਿਹੀਆਂ ਸਭੇ ਗੱਲਾਂ ਹੋਣਗੀਆਂ। ਉਹ ਕਾਸ਼ ਕਿ ਸਾਡੇ ਕੋਲ ਸਮਾਂ ਹੁੰਦਾ। ਮੇਰੇ ਕੋਲ ਇੱਥੇ ਇਹਨਾਂ ਦੇ ਬਾਰੇ ਵਿੱਚ ਨੋਟ ਹਨ, ਜਿਸ ਤੋਂ ਇਹ ਪਤਾ ਲੱਗਦਾ ਹੈ ਕਿ ਇਹ ਗੱਲਾਂ ਕਿਵੇਂ ਹੋਣਗੀਆਂ ਅਤੇ ਕਿਵੇਂ ਵੀ ਹੋਵੇ, ਅਸੀਂ ਜਦ ਇਸ ਹਫ਼ਤੇ ਮੋਹਰਾਂ ਦੇ ਖੁੱਲਣ ਸੰਬੰਧੀ ਅਧਿਐਨ ਕਰਾਂਗੇ ਤਾਂ ਇਹਨਾਂ ਗੱਲਾਂ ਨੂੰ ਵੇਖਾਂਗੇ। ਸਮਝੇ? ਇਹੀ ਗੱਲ ਹੈ ਕਿ ਇਹ ਪਹਿਲਾਂ ਤੋਂ ਹੀ ਹੋ ਚੁੱਕਾ ਹੈ ਅਤੇ ਤੁਸੀਂ ਇਸ ਨੂੰ ਜਾਣਦੇ ਹੀ ਨਹੀਂ ਹੋ। ਵੇਖੋ, ਜੇਕਰ ਇਹ ਇਸੇ ਤਰ੍ਹਾਂ ਹੀ ਹੈ ਤਦ ਖੁਦਾ ਦਾ ਦੂਤ ਉਹਨਾਂ ਮੋਹਰਾਂ ਨੂੰ ਖੋਲਦੇ ਸਮੇਂ ਇਹਨਾਂ ਗੱਲਾਂ ਨੂੰ ਪ੍ਰਗਟ ਕਰੇਗਾ। ਯਾਦ ਰੱਖੋ, ਇਹ ਉਹਨਾਂ 7 ਭੇਦ ਪਰੀਆਂ ਗਰਜਾਂ ਦੁਆਰਾ ਬੰਦ ਹਨ। ਵੇਖਿਆ? ਹੁਣ ਕੀ ਹੈ? ਹੁਣ ਲੋਕ ਇੱਕ ਨਮਰ ਜਿਹੇ ਟੋਲੇ ਦੀ ਸਾਦਾ ਜਿਹੀ ਸਾਦਗੀ ਅਤੇ ਪਰਮੇਸ਼ਵਰ ਦੇ ਨਿਸ਼ਾਨਾਂ ਦੀ ਆਵਾਜ਼ ਨੂੰ ਕਿਉਂ ਨਹੀਂ ਮੰਨ ਸਕਦੇ? ਉਹ ਇਸ ਦਾ ਵਿਸ਼ਵਾਸ ਕਿਉਂ ਨਹੀਂ ਕਰ ਸਕਦੇ ਹਨ? ਹਮੇਸ਼ਾ ਦੀ ਤਰ੍ਹਾਂ ਹੀ ਪਰਮੇਸ਼ਵਰ ਦਾ ਸੱਚਾ ਵਚਨ ਜੀਵਤ ਪ੍ਰਗਟ ਕੀਤਾ ਗਿਆ ਹੈ। ਉਹ ਹੁਸ਼ਿਆਰ, ਪੜ੍ਹੇ ਲਿਖੇ ਤੇ ਚਲਾਕ ਹੋ ਗਏ ਹਨ। ਉਹਨਾਂ ਲਈ ਲਿਖਤੀ ਵਚਨ ਦੀ ਸਾਦਾ ਜਿਹੀ ਤਸਵੀਰ ਦੀ ਪ੍ਰਤੀਤ ਕਰਨਾ ਮੁਸ਼ਕਲ ਹੈ। ਉਹ ਵਚਨ ਵਿੱਚ ਆਪਣਾ ਹੀ ਅਨੁਵਾਦ ਵਾੜਨਾ ਚਾਹੁੰਦੇ ਹਨ। ਉਹ ਕਹਿੰਦੇ ਹਨ, ਇਸ ਦਾ ਅਰਥ ਇਹ ਨਹੀਂ ਹੁੰਦਾ ਹੈ, ਇਸ ਦਾ ਅਰਥ ਉਹ ਨਹੀਂ ਹੁੰਦਾ ਹੈ। ਸਮਝੇ? ਇਸ ਦਾ ਅਰਥ ਉਹ ਨਹੀਂ ਹੁੰਦਾ ਹੈ। ਸੁਣੋ, ਕੀ ਮੈਂ ਛੇਤੀ ਨਾਲ ਇਹ ਗੱਲ ਕਹਿ ਸਕਦਾ ਹਾਂ ਕਿ ਇੱਥੇ ਖੁਦਾ ਸਾਨੂੰ ਜਿਹੜੇ ਦਰਸ਼ਨ ਵਿਖਾਉਂਦਾ ਹੈ ਉਹਨਾਂ ਦਾ ਵੀ ਗਲਤ ਅਰਥ ਸਮਝ ਲਿਆ ਜਾਂਦਾ ਹੈ? ਇਹੀ ਕਾਰਨ ਹੈ ਕਿ ਤੁਸੀਂ ਮੈਨੂੰ ਟੇਪਾਂ ਵਿੱਚ ਇਹ ਕਹਿੰਦੇ ਹੋਏ ਸੁਣਿਆ ਹੋਵੇਗਾ, ਸਿਰਫ ਉਹੀ ਕਹੋ ਜੋ ਟੇਪ ਕਹਿੰਦੇ ਹਨ, ਉਹੀ ਕਹੋ ਜੋ ਦਰਸ਼ਨ ਕਹਿੰਦੇ ਹਨ। ਹੁਣ ਜੇ ਤੁਸੀਂ ਪੂਰੀ ਤਰ੍ਹਾਂ ਨਾਲ ਸੁਚੇਤ ਹੋ ਤਾਂ ਤੁਸੀਂ ਜ਼ਰੂਰ ਹੀ ਕੁਝ ਵੇਖ ਸਕੋਗੇ। ਸਮਝੇ? ਮੈਂ ਉਮੀਦ ਕਰਦਾ ਹਾਂ ਕਿ ਮੈਨੂੰ ਉਸ ਨੂੰ ਆਪਣੇ ਹੱਥ ਵਿੱਚ ਫੜ ਕੇ ਦਿਖਾਉਣ ਦੀ ਲੋੜ ਨਹੀਂ ਹੈ। ਸਮਝੇ? ਵੇਖਿਆ, ਤੁਸੀਂ ਹੋ, ਉਹ ਇੱਥੇ ਹਨ, ਅਸੀਂ ਅੰਤ ਤੇ ਹਾਂ। ਸਮਝੇ? ਜੀ ਹਾਂ ਸ਼੍ਰੀਮਾਨ। ਚਲਾਕ, ਸਿੱਖਿਆ ਪ੍ਰਾਪਤ ਲੋਕ ਇਸ ਨੂੰ ਵੇਖਣ ਵਿੱਚ ਅਸਫਲ ਹੋ ਜਾਂਦੇ ਹਨ। ਸਧਾਰਨ ਦਰਸ਼ਨਾਂ ਨੂੰ ਜਦ ਸਾਦਗੀ ਵਿੱਚ ਪ੍ਰਗਟ ਕੀਤਾ ਜਾਂਦਾ ਹੈ ਤਾਂ ਉਹਨਾਂ ਦਾ ਅਰਥ ਗਿਆਨਵਾਨ ਲੋਕਾਂ ਦੇ ਸਿਰ ਦੇ ਉੱਪਰ ਦੀ ਲੰਘ ਜਾਂਦਾ ਹੈ। ਸਮਝੇ? ਅਜਿਹਾ ਇਸ ਲਈ ਹੋਇਆ ਕਿਉਂਕਿ ਮੈਂ ਦਰਸ਼ਨ ਵੇਖਿਆ ਸੀ ਅਤੇ ਉਸ ਦਰਸ਼ਨ ਦੇ ਬਾਰੇ ਵਿੱਚ ਸਾਰੀਆਂ ਗੱਲਾਂ ਮੈਂ ਤੁਹਾਨੂੰ ਦੱਸ ਦਿੱਤੀਆਂ ਸਨ ਕਿ ਮੈਂ ਉੱਪਰ ਜਾ ਰਿਹਾ ਹਾਂ ਜਿੱਥੇ ਮੈਂ ਸ਼ਿਕਾਰ ਖੇਡਣ ਜਾਵਾਂਗਾ। ਅਤੇ ਤੁਸੀਂ ਜਾਣਦੇ ਹੋ ਕਿ ਲੋਕ ਇਸ ਤੋਂ ਹੀ ਠੋਕਰ ਖਾ ਗਏ ਸਨ ਅਤੇ ਪਰਮੇਸ਼ਵਰ ਨੇ ਮੈਨੂੰ ਸਿਰਫ ਇਸੇ ਹੀ ਉਦੇਸ਼ ਲਈ ਭੇਜਿਆ ਸੀ ਅਤੇ ਮੈਂ ਵਾਪਸ ਆਇਆ। ਮੈਂ ਇਸਦਾ ਸਭ ਜਗ੍ਹਾ ਅਰਥ ਦੱਸਿਆ ਅਤੇ ਮੈਨੂੰ ਮੇਰੀ ਮਾਂ ਦਾ ਜਾਣਾ ਅਤੇ ਇਸੇ ਤਰ੍ਹਾਂ ਦੀਆਂ ਗੱਲਾਂ ਨੂੰ ਵਿਖਾਇਆ ਗਿਆ ਸੀ ਅਤੇ ਵਾਪਸ ਆ ਕੇ ਮੈਂ ਪਹਿਲਾਂ ਹੀ ਤੁਹਾਨੂੰ ਸਾਰੀਆਂ ਗੱਲਾਂ ਦੱਸ ਦਿੱਤੀਆਂ ਸਨ ਅਤੇ ਬਿਲਕੁਲ ਉਸੇ ਹੀ ਤਰ੍ਹਾਂ ਹੋਇਆ ਜਿਵੇਂ ਉਸਨੇ ਦੱਸਿਆ ਸੀ ਕਿ ਇਹ ਹੋਵੇਗਾ। ਸਮਝ ਲੱਗੀ? ਅਤੇ ਯੋਹੰਨਾ ਵੀ ਬਾਹਰ ਨਿਕਲ ਕੇ ਆਇਆ ਅਤੇ ਉਸਨੇ ਕਬੂਲ ਕੀਤਾ ਸੀ। ਉਸਨੇ ਕਿਹਾ ਸੀ ਕਿ ਉਹ ਮਸੀਹ ਨਹੀਂ ਹੈ, ਪਰੰਤੂ ਮੈਂ ਜੰਗਲ ਵਿੱਚ ਪੁਕਾਰਨ ਵਾਲੇ ਦੀ ਆਵਾਜ਼ ਹਾਂ। ਅਤੇ ਉਸਦੇ ਹੀ ਚੇਲਿਆਂ ਨੇ ਪੁੱਛਿਆ, ਫਿਰ ਗ੍ਰੰਥੀ ਕਿਉਂ ਕਹਿੰਦੇ ਹਨ ਕਿ ਵਚਨ ਸਿਖਾਉਂਦਾ ਹੈ ਕਿ ਏਲੀਆ ਦਾ ਪਹਿਲਾਂ ਆਉਣਾ ਜ਼ਰੂਰ ਹੈ? ਵੇਖਿਆ, ਪਰਮੇਸ਼ਵਰ ਦੀ ਸਾਦਗੀ ਅੱਗੇ ਵਧਦੀ ਹੈ ਅਤੇ ਲੋਕਾਂ ਦੇ ਸਿਰਾਂ ਦੇ ਉੱਪਰ ਦੀ ਲੰਘ ਜਾਂਦੀ ਹੈ। ਆਓ, ਮੈਨੂੰ ਇੱਕ ਗੱਲ ਹੋਰ ਲੈਣ ਦਿਓ ਅਤੇ ਫਿਰ ਮੈਂ ਬੰਦ ਕਰਾਂਗਾ। ਮੈਂ ਪਰਮੇਸ਼ਵਰ ਦੀ ਸਹਾਇਤਾ ਨਾਲ ਇਹ ਦੱਸਾਂਗਾ। ਸਮਝੇ? ਵੇਖਿਆ, ਆਓ ਹੁਣ ਅਸੀਂ ਇਸ ਨੂੰ ਸਮਝਦੇ ਹਾਂ। ਮੈਨੂੰ ਅਫਸੋਸ ਹੈ ਕਿ ਮੈਂ ਜਦ ਤੁਹਾਨੂੰ ਦੱਸਿਆ ਸੀ ਕਿ ਮੈਂ ਚਲਾ ਜਾਵਾਂਗਾ ਅਤੇ ਤਦ ਵੇਖੋ ਮੈਨੂੰ ਅਫਸੋਸ ਹੈ ਕਿ ਮੈਂ ਤੁਹਾਨੂੰ ਇੱਥੇ ਇੰਨੀ ਦੇਰ ਬਿਠਾਈ ਰੱਖਿਆ ਹੈ ਪਰੰਤੂ ਕੁਝ ਹੀ ਘੰਟਿਆਂ ਬਾਅਦ ਅਸੀਂ ਫੇਰ ਵਾਪਸ ਆਵਾਂਗੇ ਆਓ ਅਸੀਂ ਸਿਆਹੀ ਦੀ ਇੱਕ ਸਾਦਾ ਜਿਹੀ ਛੋਟੀ ਜਿਹੀ ਬੂੰਦ ਲੈਂਦੇ ਹਾਂ ਸਭ ਚੀਜ਼ਾਂ ਕਿਸੇ ਉਦੇਸ਼ ਲਈ ਹਨ ਤੁਸੀਂ ਸਵੇਰ ਇੱਥੇ ਕਿਸੇ ਉਦੇਸ਼ ਲਈ ਇਕੱਠੇ ਹੋਏ ਹੋ ਚਾਰਲੀ ਨੇਵਿਲ ਮੈਂ ਤੁਹਾਡੇ ਘਰ ਖਾਣਾ ਖਾਧਾ ਤੁਸੀਂ ਮੇਰੇ ਲਈ ਕਿਸੇ ਖਾਸ ਉਦੇਸ਼ ਲਈ ਭੋਜਨ ਬਣਾਇਆ ਮੈਂ ਸਭੋ ਕੁਝ ਹੀ ਕਿਸੇ ਖਾਸ ਉਦੇਸ਼ ਲਈ ਹੈ ਇਸ ਗਿਰਜੇ ਨੂੰ ਕਿਸੇ ਖਾਸ ਉਦੇਸ਼ ਲਈ ਖੜਾ ਕੀਤਾ ਗਿਆ ਹੈ ਬਿਨਾ ਕਾਰਨ ਅਤੇ ਬਿਨਾ ਉਦੇਸ਼ ਕੁਝ ਵੀ ਨਹੀਂ ਹੈ ਆਓ ਹੁਣ ਅਸੀਂ ਸਿਆਹੀ ਦੀ ਸਧਾਰਨ ਜਿਹੀ ਇੱਕ ਬੂੰਦ ਲਈਏ ਕਿ ਤੁਸੀਂ ਮੈਨੂੰ ਸੁਣ ਰਹੇ ਹੋ ਆਓ ਹੁਣ ਅਸੀਂ ਸਿਆਹੀ ਦੀ ਇੱਕ ਸਧਾਰਨ ਜਿਹੀ ਬੂੰਦ ਨੂੰ ਲਈਏ ਅਤੇ ਵੇਖੀਏ ਇਹ ਕੀ ਹੈ ਇਹ ਸਿਆਹੀ ਦੀ ਇੱਕ ਬੂੰਦ ਹੈ ਇਹ ਕਿੱਥੋਂ ਆਈ ਹੈ ਠੀਕ ਹੈ ਆਓ ਹੁਣ ਇਸ ਸਿਆਹੀ ਦੀ ਇੱਕ ਬੂੰਦ ਨੂੰ ਲਈਏ ਕਹਿੰਦੇ ਹਾਂ ਕਿ ਇਹ ਕਾਲੀ ਸਿਆਹੀ ਹੈ ਹੁਣ ਵੇਖੋ ਕਿ ਇਹ ਸਿਆਹੀ ਦਾ ਇੱਕ ਉਦੇਸ਼ ਹੈ ਇਹ ਕਿਸੇ ਬੰਦੀ ਘਰ ਵਿੱਚੋਂ ਮੇਰੇ ਲਈ ਖਿਮਾ ਲਿਖ ਸਕਦੀ ਹੈ ਇਸ ਨਾਲ ਮੇਰੀ ਮੌਤ ਦੀ ਸਜ਼ਾ ਦੀ ਮਾਫ਼ੀ ਲਿਖੀ ਜਾ ਸਕਦੀ ਹੈ ਇਹ ਠੀਕ ਹੈ ਇਹ ਯੋਹੰਨਾ 3:16 ਲਿਖ ਸਕਦੀ ਹੈ ਅਤੇ ਇਸ ਉੱਤੇ ਵਿਸ਼ਵਾਸ ਕਰਨ ਦੇ ਰਾਹੀਂ ਮੇਰਾ ਆਤਮਾ ਬਚ ਸਕਦਾ ਹੈ ਕਿ ਇਹ ਠੀਕ ਹੈ ਜਾਂ ਇਹ ਮੇਰੀ ਮੌਤ ਦਾ ਆਗਿਆ ਪੱਤਰ ਲਿਖ ਸਕਦੀ ਹੈ ਸਮਝੇ ਇਹ ਮੈਨੂੰ ਨਿਆਂ ਜਾਂ ਅਦਾਲਤ ਵਿੱਚ ਦੋਸ਼ੀ ਠਹਿਰਾ ਸਕਦੀ ਹੈ ਇਹ ਇੱਕ ਉਦੇਸ਼ ਲਈ ਹੈ ਕਿ ਇਹ ਠੀਕ ਹੈ ਠੀਕ ਹੈ ਆਓ ਉਸ ਸਿਆਹੀ ਦੀ ਛੋਟੀ ਜਿਹੀ ਬੂੰਦ ਨੂੰ ਵੇਖੀਏ ਭਈ ਉਹ ਕਿੱਥੋਂ ਆਈ ਹੈ ਹੁਣ ਵੇਖੋ ਇਹ ਸਿਆਹੀ ਹੈ ਅਤੇ ਕਈ ਤਰ੍ਹਾਂ ਦੇ ਰਸਾਇਣਾਂ ਨੂੰ ਮਿਲਾ ਕੇ ਇਸ ਨੂੰ ਬਣਾਇਆ ਗਿਆ ਹੈ ਅਤੇ ਇਸ ਦਾ ਰੰਗ ਕਾਲਾ ਹੈ ਤੁਸੀਂ ਇਸ ਨੂੰ ਆਪਣੇ ਕੱਪੜਿਆਂ ਤੇ ਪਾਓ ਅਤੇ ਇਹ ਉਹਨਾਂ ਨੂੰ ਰੰਗ ਦੇਵੇਗੀ ਪਰੰਤੂ ਅਸੀਂ ਇੱਕ ਅਜਿਹੀ ਚੀਜ਼ ਵੀ ਬਣਾਈ ਹੈ ਜਿਸ ਨੂੰ ਰੰਗ ਕਾਟ ਕਹਿੰਦੇ ਹਨ ਤੁਸੀਂ ਔਰਤਾਂ ਕਲੋਰੈਕਸ ਬਲੀਚ ਅਰਥਾਤ ਰੰਗ ਕਾਟ ਵਰਤਦੀਆਂ ਹੋ ਠੀਕ ਹੈ ਮੈਂ ਉਸ ਸਿਆਹੀ ਦੀ ਇੱਕ ਬੂੰਦ ਲੈਂਦਾ ਹਾਂ ਅਤੇ ਉਸ ਨੂੰ ਰੰਗ ਕਾਟ ਦੇ ਇੱਕ ਟੱਬ ਵਿੱਚ ਸੁੱਟ ਦਿੰਦਾ ਹਾਂ ਹੁਣ ਸਿਆਹੀ ਨਾਲ ਕੀ ਹੁੰਦਾ ਹੈ ਸਮਝੇ ਕਿਵੇਂ ਰੰਗ ਕਾਰਡ ਨੂੰ ਬਣਾਇਆ ਗਿਆ ਹੈ ਇਸ ਦੀ ਖੋਜ ਕੀਤੀ ਗਈ ਹੈ ਅਤੇ ਇਸ ਨੂੰ ਇਹਨਾਂ ਰਸਾਇਣਕ ਪਦਾਰਥਾਂ ਨੂੰ ਮਿਲਾ ਕੇ ਬਣਾਇਆ ਗਿਆ ਹੈ ਜੋ ਇਸ ਸਿਆਹੀ ਦੇ ਤੁਪਕੇ ਜਾਂ ਬੂੰਦ ਦਾ ਰੰਗ ਇੰਨਾ ਉਡਾ ਦਿੰਦੇ ਹਨ ਕਿ ਤੁਸੀਂ ਉਸ ਸਿਆਹੀ ਦੀ ਬੂੰਦ ਨੂੰ ਰੰਗ ਕਾਰਡ ਦੇ ਟੱਪ ਵਿੱਚੋਂ ਲੱਭ ਨਹੀਂ ਸਕਦੇ ਹੋ ਹੁਣ ਤੁਸੀਂ ਵੇਖੋ ਕਿ ਰੰਗ ਕਾਰਡ ਦਾ ਇੱਕ ਭਾਗ ਪਾਣੀ ਹੈ ਹੁਣ ਪਾਣੀ ਹਾਈਡਰੋਜਨ ਅਤੇ ਆਕਸੀਜਨ ਦੇ ਮਿਲਾਪ ਤੋਂ ਬਣਿਆ ਹੈ ਹੁਣ ਹਾਈਡਰੋਜਨ ਅਤੇ ਆਕਸੀਜਨ ਦੋਨੋਂ ਹੀ ਬਹੁਤ ਭਿਆਨਕ ਧਮਾਕਾ ਕਰਨ ਵਾਲੀਆਂ ਗੈਸਾਂ ਹਨ ਅਤੇ ਸੜ ਜਾਣ ਤੋਂ ਬਾਅਦ ਅਸਲ ਵਿੱਚ ਹਾਈਡਰੋਜਨ ਅਤੇ ਆਕਸੀਜਨ ਰਾਖ ਹੀ ਹੁੰਦੀਆਂ ਹਨ ਇਹ ਠੀਕ ਗੱਲ ਹੈ ਇਹੀ ਇਹ ਹਨ ਜੋ ਇਹ ਹੁੰਦੇ ਹਨ ਇਹ ਰਸਾਇਣਕ ਰਾਖ ਜਾਂ ਸਵਾਹ ਹੁੰਦੇ ਹਨ ਇਹ ਕੇਵਲ ਰਸਾਇਣਕ ਸਵਾਹ ਹੁੰਦੇ ਹਨ ਹੁਣ ਤੁਸੀਂ ਇਹਨਾਂ ਨੂੰ ਇਕੱਠਿਆਂ ਨੂੰ ਮਿਲਾ ਦਿਓ ਤਾਂ ਤੁਹਾਨੂੰ ਪਾਣੀ ਪ੍ਰਾਪਤ ਹੋਵੇਗਾ ਪਰੰਤੂ ਜਦ ਤੁਸੀਂ ਇਹਨਾਂ ਨੂੰ ਵੱਖ ਵੱਖ ਕਰਦੇ ਹੋ ਤਾਂ ਤੁਹਾਨੂੰ ਹਾਈਡਰੋਜਨ ਅਤੇ ਆਕਸੀਜਨ ਮਿਲਦੀ ਹੈ ਅਤੇ ਇਸ ਤਰ੍ਹਾਂ ਇਹ ਪਰਾਕ੍ਰਮ ਚੱਲਦਾ ਰਹਿੰਦਾ ਹੈ ਹੁਣ ਆਓ ਅਸੀਂ ਲਈਏ ਅਤੇ ਮੈਂ ਇਸ ਦੀ ਵਿਧੀ ਨਹੀਂ ਜਾਣਦਾ ਹਾਂ ਹੁਣ ਹੋ ਸਕਦਾ ਹੈ ਕਿ ਇੱਥੇ ਰਸਾਇਣਾਂ ਦਾ ਗਿਆਨ ਰੱਖਣ ਵਾਲਾ ਕੋਈ ਬੈਠਾ ਹੋਵੇ ਅਤੇ ਹੁਣ ਮੈਂ ਇਸ ਨੂੰ ਕਹਿਣਾ ਇਸ ਲਈ ਚਾਹੁੰਦਾ ਹਾਂ ਕਿਉਂਕਿ ਰਸਾਇਣਾਂ ਦਾ ਗਿਆਨ ਰੱਖਣ ਵਾਲੇ ਇਸ ਨੂੰ ਸੁਣਨਗੇ ਮੈਂ ਇਸ ਦੀ ਵਿਧੀ ਨਹੀਂ ਜਾਣਦਾ ਹਾਂ ਪਰੰਤੂ ਮੈਂ ਆਪਣੇ ਨਿਮਾਣੇ ਜਿਹੇ ਢੰਗ ਨਾਲ ਇਸ ਨੂੰ ਸਮਝਾਉਣਾ ਚਾਹੁੰਦਾ ਹਾਂ ਅਤੇ ਵਿਸ਼ਵਾਸ ਕਰਦਾ ਹਾਂ ਕਿ ਪਰਮੇਸ਼ਵਰ ਆਪਣੇ ਆਪ ਨੂੰ ਇਸ ਵਿੱਚ ਪ੍ਰਗਟ ਕਰੇਗਾ ਵੇਖੋ ਮੈਂ ਸਿਆਹੀ ਦੀ ਬੂੰਦ ਨੂੰ ਰੰਗ ਕਾਰਡ ਵਿੱਚ ਪਾ ਦਿੰਦਾ ਹਾਂ ਕੀ ਹੁੰਦਾ ਹੈ ਤੁਰੰਤ ਹੀ ਕਾਲਾ ਰੰਗ ਗਾਇਬ ਹੋ ਜਾਂਦਾ ਹੈ ਜੇ ਤੁਸੀਂ ਚਾਹੋ ਵੀ ਤਾਂ ਤੁਸੀਂ ਇਸ ਨੂੰ ਦੁਬਾਰਾ ਲੱਭ ਨਹੀਂ ਸਕਦੇ ਕਿਉਂਕਿ ਇਹ ਗਾਇਬ ਹੋ ਜਾਂਦਾ ਹੈ ਤੁਸੀਂ ਇਸ ਨੂੰ ਫੇਰ ਕਦੇ ਨਹੀਂ ਵੇਖ ਸਕਦੇ ਕੀ ਹੋਇਆ ਸੀ ਹੁਣ ਤੁਸੀਂ ਉਸ ਵਿੱਚੋਂ ਕੁਝ ਵੀ ਨਿਕਲਦਾ ਹੋਇਆ ਨਹੀਂ ਵੇਖਦੇ ਤੁਸੀਂ ਉਸ ਨੂੰ ਨਹੀਂ ਵੇਖਦੇ ਹੋ ਤੁਸੀਂ ਉਸ ਨੂੰ ਕਿਉਂ ਨਹੀਂ ਵੇਖਦੇ ਹੋ ਕਿਉਂਕਿ ਇਹ ਭੱਜ ਟੁੱਟ ਚੁੱਕਾ ਹੈ ਹੁਣ ਵਿਗਿਆਨ ਕਹੇਗਾ ਉਹ ਆਪਣੇ ਮੂਲ ਤੱਤਾਂ ਵਿੱਚ ਬਦਲ ਜਾਂਦੀ ਹੈ ਤੇਜ਼ਾਬ ਕਿੱਥੋਂ ਆਏ ਸਨ ਵੇਖੋ ਠੀਕ ਹੈ ਤੁਸੀਂ ਕਹਿੰਦੇ ਹੋ ਇਹ ਕਿਸੇ ਖਾਸ ਚੀਜ਼ ਵਿੱਚੋਂ ਆਏ ਸਨ ਠੀਕ ਹੈ ਉਦਾਹਰਣ ਲਈ ਇਹ ਮੰਨ ਲੈਂਦੇ ਹਾਂ ਕਿ ਤੇਜ਼ਾਬ ਗੈਸਾਂ ਤੋਂ ਬਣਿਆ ਪਰੰਤੂ ਗੈਸਾਂ ਕਿੱਥੋਂ ਆਈਆਂ ਅੱਛਾ ਜੀ ਅਸੀਂ ਕਹਾਂਗੇ ਗੈਸਾਂ ਕਣਾਂ ਤੋਂ ਬਣੀਆਂ ਹਨ ਇਹ ਕਣ ਕਿੱਥੋਂ ਆਏ ਪਰਮਾਣੂ ਤੋਂ ਪਰਮਾਣੂ ਕਿੱਥੋਂ ਆਏ ਇਲੈਕਟ੍ਰੋਨਿਕਸ ਤੋਂ ਉਹ ਕਿੱਥੋਂ ਆਏ ਸਨ ਕੌਸਮਿਕ ਦੇ ਪ੍ਰਕਾਸ਼ ਵਿੱਚੋਂ ਹੁਣ ਵੇਖੋ ਇਸ ਤਰ੍ਹਾਂ ਲੱਭਦੇ ਹੋਏ ਪਿੱਛੇ ਨੂੰ ਚੱਲਦੇ ਜਾਣ ਨਾਲ ਤੁਸੀਂ ਰਸਾਇਣ ਗਿਆਨੀਆਂ ਦੁਆਰਾ ਖੋਜ ਕੀਤੀਆਂ ਗੱਲਾਂ ਜਾਂ ਚੀਜ਼ਾਂ ਤੇ ਕਿਤੇ ਜਾ ਕੇ ਰੁਕ ਜਾਓਗੇ ਅਤੇ ਜੇ ਇਹ ਇੱਕ ਵਸਤੂ ਹੈ ਔਰ ਰਚਨਾ ਕੀਤੀ ਹੋਈ ਵਸਤੂ ਹੈ ਤਾਂ ਇਸਦਾ ਰਚਣ ਵਾਲਾ ਵੀ ਹੈ ਜਿਸਨੇ ਇਸ ਨੂੰ ਬਣਾਇਆ ਹੈ ਸੋ ਤੁਸੀਂ ਇੱਥੇ ਅਚਾਨਕ ਨਹੀਂ ਹੋ ਮੈਂ ਤੁਹਾਨੂੰ ਇੱਥੇ 12:30 ਜਾਂ 1 ਵਜੇ ਤੱਕ ਐਵੇਂ ਜਾਂ ਅਚਾਨਕ ਹੀ ਨਹੀਂ ਰੋਕਿਆ ਹੋਇਆ ਹੈ ਧਰਮੀ ਆਦਮੀ ਦੇ ਕਦਮ ਪ੍ਰਭੂ ਦੀ ਆਗਿਆ ਨਾਲ ਹੀ ਉੱਠਦੇ ਹਨ ਵੇਖਿਆ ਇਸ ਦੇ ਪਿੱਛੇ ਕੋਈ ਕਾਰਨ ਹੈ ਤੁਹਾਡੇ ਵਿਸ਼ਵਾਸ ਕਰਨ ਦਾ ਵੀ ਕੋਈ ਕਾਰਨ ਹੈ ਤੁਹਾਡੇ ਵਿਸ਼ਵਾਸ ਨਾ ਕਰਨ ਦਾ ਵੀ ਕੋਈ ਕਾਰਨ ਹੈ ਠੀਕ ਜਿਵੇਂ ਕਿ ਉਹ ਸਿਆਹੀ ਦੀ ਬੂੰਦ ਹੀ ਹੋਣ ਦਾ ਵੀ ਕੋਈ ਕਾਰਨ ਹੈ ਆਓ ਅਸੀਂ ਇਸ ਦੇ ਹੋਰ ਟੁਕੜੇ ਕਰਕੇ ਵੇਖੀਏ ਹੁਣ ਇਸ ਨੂੰ ਤੋੜਦੇ ਹੋਏ ਪਿੱਛੇ ਦੀ ਵੱਲ ਜਾਣ ਨਾਲ ਪਹਿਲੀ ਗੱਲ ਜੋ ਅਸੀਂ ਕਹਾਂਗੇ ਅਸੀਂ ਇਸ ਦੀ ਵੰਡ ਪਰਮਾਣੂਆਂ ਤੱਕ ਕਰਾਂਗੇ ਹੁਣ ਅਸੀਂ ਪਰਮਾਣੂ ਨੂੰ ਲਿਆ ਸਮਝ ਲਓ ਕਿ ਮੈਂ ਇੱਕ ਅੰਸ਼ ਪਰਮਾਣੂ 9 ਵਾਰ ਅਤੇ 12 ਵਾਰ ਪਰਮਾਣੂ ਨੂੰ ਲਿਆ ਜਿਸ ਨਾਲ ਇਹ ਬੂੰਦ ਬਣੀ ਸੀ ਪਰੰਤੂ ਜੇ ਉੱਥੇ ਪਰਮਾਣੂ 11 ਹੁੰਦਾ ਤਾਂ ਲਾਲ ਰੰਗ ਬਣ ਜਾਂਦਾ ਜਦ ਕਿ ਕਾਲੇ ਰੰਗ ਲਈ ਪਰਮਾਣੂ 12 ਨੇ ਹੀ ਹੋਣਾ ਹੈ ਇਸ ਤੋਂ ਬਾਅਦ ਅਸੀਂ ਇਸ ਨੂੰ ਵੰਡਦੇ ਹੋਏ ਅਣੂਆਂ ਨੂੰ ਲਵਾਂਗੇ ਇਹ ਅਣੂ 9 ਦੀ 6 ਵਾਰ ਜਮਾ 4 ਦੀ 3 ਦਾ ਗੁਣਨ ਫਲ 16 ਦੀ 11 ਅਣੂ ਦੇ ਬਰਾਬਰ ਹੁੰਦਾ ਹੈ ਅਤੇ ਜੇ 16 ਦੀ 12 ਹੁੰਦਾ ਤਾਂ ਇਹ ਬੈਂਗਣੀ ਰੰਗ ਦੀ ਸਿਆਹੀ ਹੁੰਦੀ ਸਮਝੇ ਇਸ ਤੋਂ ਬਾਅਦ ਤੁਸੀਂ ਇਸ ਨੂੰ ਵੰਡਦੇ ਹੋਏ ਥੱਲੇ ਤੱਕ ਆ ਜਾਂਦੇ ਹੋ ਇਹ ਇਸ ਚੀਜ਼ ਨੂੰ ਸਾਬਤ ਕਰਦਾ ਹੈ ਕਿ ਇਸ ਦੇ ਪਿਛੋਕੜ ਵਿੱਚ ਕੁਝ ਹੈ ਇਹ ਤਾਂ ਇੱਕ ਸਧਾਰਨ ਸਮਝ ਦੀ ਗੱਲ ਹੈ ਇਹ ਤਾਂ ਰਚੀ ਗਈ ਕੋਈ ਵਸਤੂ ਹੈ ਇਸ ਦਾ ਰਚਣ ਵਾਲਾ ਹੋਣਾ ਹੀ ਚਾਹੀਦਾ ਹੈ ਉਹ ਮੂਲ ਵਸਤੂ ਸ੍ਰਿਸ਼ਟੀਕਰਤਾ ਦੇ ਰਾਹੀਂ ਆਈ ਹੈ ਅਤੇ ਬਾਅਦ ਵਿਚ ਇਨ੍ਹਾਂ ਹਾਲਤਾਂ ਵਿਚ ਬਦਲ ਗਈ ਹੁਣ ਵਿਗਿਆਨ ਕਿਸੇ ਪਰਮਾਣੂ ਨੂੰ ਲੈ ਕੇ ਉਸ ਨੂੰ 20, 16, 12, 14 ਵਾਰ ਨਹੀਂ ਲੈ ਸਕਦਾ ਅਰਥਾਤ ਕੋਈ ਵੀ ਗੁਣਾ ਵਿਚ ਤੋੜ ਕੇ ਉਸ ਮੂਲ ਪਦਾਰਥ ਨੂੰ ਨਹੀਂ ਬਣਾ ਸਕਦਾ ਇਹ ਪਰਮੇਸ਼ਵਰ ਨੇ ਹੀ ਬਣਾਇਆ ਸੀ ਹੁਣ ਉਥੋਂ ਸ਼ੁਰੂ ਕਰਕੇ ਥੱਲੇ ਪਰਮਾਣੂ ਤੱਕ ਆਉਣ ਤੋਂ ਬਾਅਦ ਹੀ ਵਿਗਿਆਨ ਇਸ ਨੂੰ ਫੜਨਾ ਸ਼ੁਰੂ ਕਰਦਾ ਹੈ ਤਦ ਇਸ ਤੋਂ ਬਾਅਦ ਉਹ ਅਣੂਆਂ ਤੱਕ ਪਹੁੰਚਦੇ ਹਨ ਤਦ ਉਹ ਇਸ ਦੇ ਬਾਰੇ ਵਿਚ ਥੋੜਾ ਜਿਹਾ ਬਿਹਤਰ ਸਮਝ ਪਾਉਂਦੇ ਹਨ ਤਦ ਇਸ ਤੋਂ ਬਾਅਦ ਉਹ ਥੱਲੇ ਕਿਸੇ ਹੋਰ ਵਸਤੂ ਤੇ ਆਉਂਦੇ ਹਨ ਤਦ ਇਸ ਤੋਂ ਬਾਅਦ ਜੋ ਪਹਿਲੀ ਗੱਲ ਆਉਂਦੀ ਹੈ ਉਹ ਰਸਾਇਣ ਤੱਤ ਆਉਂਦੇ ਹਨ ਅਤੇ ਵਿਗਿਆਨਕ ਇਸ ਨੂੰ ਮਿਲਿਆ ਜੁਲਿਆ ਪਾਉਂਦੇ ਹਨ ਜਾਂ ਇਸਤੇਮਾਲ ਕਰਦੇ ਹਨ ਹੁਣ ਵੇਖੋ ਜਦ ਮਨੁੱਖ ਨੇ ਪਾਪ ਨਹੀਂ ਕੀਤਾ ਸੀ ਮੈਂ ਬਸ ਹੁਣ ਗੱਲ ਖਤਮ ਕਰਨ ਵਾਲਾ ਹਾਂ ਪਰੰਤੂ ਤੁਸੀਂ ਇਸ ਨੂੰ ਪਾਉਣ ਵਿਚ ਅਸਫਲ ਨਾ ਹੋ ਜਾਣਾ ਜਦ ਮਨੁੱਖ ਨੇ ਪਾਪ ਕੀਤਾ ਤਾਂ ਉਸਨੇ ਆਪਣੇ ਆਪ ਨੂੰ ਖੁਦਾ ਤੋਂ ਅਲਾ ਕਰ ਲਿਆ ਅਤੇ ਉਸ ਮਹਾਨ ਖਾਈ ਨੂੰ ਪਾਰ ਕਰ ਲਿਆ ਅਤੇ ਇਸ ਪਾਸੇ ਆਪਣੇ ਆਪ ਨੂੰ ਮੌਤ ਵਿਚ ਸੁੱਟ ਲਿਆ ਸੀ ਉਹ ਉਥੋਂ ਇਧਰ ਆ ਗਿਆ ਅਤੇ ਵਾਪਸ ਪਰਤਣ ਦਾ ਕੋਈ ਰਾਹ ਨਹੀਂ ਸੀ ਇਹ ਸੱਚ ਗੱਲ ਹੈ ਵਾਪਸ ਪਰਤਣ ਲਈ ਉਸ ਕੋਲ ਕੋਈ ਰਾਹ ਨਹੀਂ ਸੀ ਪਰੰਤੂ ਇਸ ਦੇ ਬਾਅਦ ਜਦ ਮਨੁੱਖ ਨੇ ਇਹ ਕੀਤਾ ਪਰਮੇਸ਼ਵਰ ਨੇ ਉਸਦੀ ਥਾਂ ਇੱਕ ਲੇਲਾ ਜਾਂ ਭੇਡ ਜਾਂ ਬੱਕਰੀ ਦਾ ਬੱਚਾ ਜਾਂ ਕੁਝ ਅਜਿਹਾ ਹੀ ਸੀ ਜਿਸ ਦੇ ਬਾਰੇ ਵਿਚ ਆਦਮ ਨੇ ਜਾਂ ਹਾਬਲ ਨੇ ਕਿਹਾ ਸੀ ਪਰਮੇਸ਼ਵਰ ਨੇ ਉਸ ਖਾਈ ਦੇ ਦੂਸਰੇ ਪਾਸੇ ਲਹੂ ਕਬੂਲ ਕੀਤਾ ਸੀ ਉਸ ਕਿਨਾਰੇ ਤੇ ਉਹ ਪਰਮੇਸ਼ਵਰ ਦਾ ਪੁੱਤਰ ਹੈ ਉਹ ਖੁਦਾ ਤੋਂ ਉਤਪੰਨ ਹੋਇਆ ਹੈ ਉਹ ਧਰਤੀ ਦਾ ਵਾਰਸ ਹੈ ਉਹ ਕੁਦਰਤ ਨੂੰ ਆਪਣੇ ਵਸ ਵਿਚ ਕਰ ਸਕਦਾ ਹੈ ਉਹ ਮੂੰਹੋਂ ਵਚਨ ਬੋਲ ਕੇ ਚੀਜ਼ਾਂ ਬਣਾ ਸਕਦਾ ਕਿਉਂ ਇਸ ਲਈ ਕਿ ਉਹ ਆਪ ਸਿਰਜਣਹਾਰ ਹੈ ਉਹ ਪਰਮੇਸ਼ਵਰ ਤੋਂ ਉਤਪੰਨ ਜੋ ਹੋਇਆ ਹੈ ਪਰੰਤੂ ਜਦ ਉਸਨੇ ਉਸ ਦਾਇਰੇ ਨੂੰ ਪਾਰ ਕੀਤਾ ਤਾਂ ਉਹ ਪੁੱਤਰ ਦੇ ਅਧਿਕਾਰ ਤੋਂ ਅਲੱਗ ਹੋ ਗਿਆ ਸੀ ਉਹ ਸੁਭਾਅ ਤੋਂ ਹੀ ਪਾਪੀ ਹੈ ਉਹ ਸ਼ੈਤਾਨ ਦੇ ਹੱਥਾਂ ਅਤੇ ਉਸਦੀ ਅਧੀਨਤਾ ਵਿਚ ਹੈ ਅਤੇ ਪਰਮੇਸ਼ਵਰ ਨੇ ਬਲੀਦਾਨ ਕਬੂਲ ਕੀਤਾ ਜੋ ਕਿ ਰਸਾਇਣਕ ਰੂਪ ਵਿਚ ਲਹੂ ਸੀ ਪਰੰਤੂ ਬੈਲ ਅਤੇ ਬੱਕਰੀਆਂ ਦਾ ਲਹੂ ਪਾਪਾਂ ਨੂੰ ਮਿਟਾ ਨਹੀਂ ਸਕਦਾ ਸੀ ਇਹ ਤਾਂ ਸਿਰਫ ਪਾਪ ਨੂੰ ਢੱਕਦਾ ਹੀ ਸੀ ਜੇਕਰ ਮੇਰੇ ਹੱਥ ਉੱਤੇ ਲਾਲ ਦਾਗ ਹੋਵੇ ਅਤੇ ਉਸ ਨੂੰ ਕਿਸੇ ਚਿੱਟੀ ਵਸਤੂ ਨਾਲ ਢੱਕ ਦਿੱਤਾ ਜਾਵੇ ਤਾਂ ਇਹ ਲਾਲ ਦਾਗ ਅਜੇ ਵੀ ਉੱਥੇ ਹੀ ਹੈ ਦੇਖਿਆ ਉਹ ਅਜੇ ਵੀ ਉੱਥੇ ਹੀ ਹੈ ਪਰੰਤੂ ਪਰਮੇਸ਼ਵਰ ਨੇ ਸਵਰਗ ਤੋਂ ਪਾਪ ਦੇ ਧੱਬੇ ਮਿਟਾਉਣ ਲਈ ਇੱਕ ਰੰਗ ਕਾਠ ਹੇਠਾਂ ਕੱਲਿਆ ਇਹ ਉਸਦੇ ਆਪਣੇ ਹੀ ਪੁੱਤਰ ਦਾ ਲਹੂ ਸੀ ਤਾਂ ਕਿ ਜਦ ਸਾਡੇ ਅਸੀਂ ਆਪਣੇ ਪਾਪਾਂ ਨੂੰ ਮੰਨ ਕੇ ਉਸਦੇ ਲਹੂ ਦੇ ਰੰਗ ਕਾਠ ਦੇ ਚਸ਼ਮੇ ਵਿਚ ਸੁੱਟੇ ਜਾਂਦੇ ਹਾਂ ਤਾਂ ਫਿਰ ਉਹਨਾਂ ਨੂੰ ਦੁਬਾਰਾ ਲੱਭਣ ਦੀ ਕੋਸ਼ਿਸ਼ ਨਾ ਕਰੋ ਤਾਂ ਪਾਪ ਦਾ ਰੰਗ ਜਾਂ ਧੱਬੇ ਵਿਚੋਲੇ ਦੇ ਲਹੂ ਦੁਆਰਾ ਸਮੇਂ ਵਿਚ ਦੀ ਲੰਘਦੇ ਹੋਏ ਠੀਕ ਉਸ ਦੋਸ਼ ਲਗਾਉਣ ਵਾਲੇ ਸ਼ੈਤਾਨ ਦੇ ਉੱਪਰ ਜਾ ਟਿਕਦੇ ਹਨ ਅਤੇ ਨਿਆਂ ਦੇ ਦਿਨ ਤੱਕ ਉਸੇ ਉੱਤੇ ਹੀ ਰਹਿੰਦੇ ਹਨ ਪੁੱਤਰ ਨੂੰ ਕੀ ਹੋ ਜਾਂਦਾ ਉਹ ਪੁੱਤਰ ਫਿਰ ਦੁਬਾਰਾ ਪਿਤਾ ਦੀ ਸਿੱਧ ਸੰਗਤੀ ਵਿਚ ਆ ਕੇ ਉਸ ਖਾਈ ਦੇ ਉਸ ਪਾਸੇ ਜੀਵਨ ਵਿਚ ਪਹੁੰਚ ਜਾਂਦਾ ਹੈ ਜਿੱਥੇ ਉਸਦੇ ਵਿਰੁੱਧ ਪਾਪ ਦੀ ਕੋਈ ਯਾਦ ਬਾਕੀ ਨਹੀਂ ਰਹਿੰਦੀ ਹੈ ਹੁਣ ਉਸ ਵਿਚ ਕੋਈ ਧੱਬਾ ਨਜ਼ਰ ਨਹੀਂ ਆਉਂਦਾ ਹੈ ਉਹ ਯਾਦ ਹੈ ਹਾਲੇਲੂਯਾ ਉਸ ਦੇ ਨਾਲ ਬਿਲਕੁਲ ਇਸ ਤਰ੍ਹਾਂ ਹੋਇਆ ਹੈ ਜਿਸ ਤਰ੍ਹਾਂ ਕਿ ਸਿਆਹੀ ਦੇ ਨਾਲ ਹੁੰਦਾ ਹੈ ਜੋ ਫਿਰ ਸਿਆਹੀ ਸਿਆਹੀ ਨਹੀਂ ਰਹਿੰਦੀ ਹੈ ਕਿਉਂਕਿ ਵੰਡ ਹੋ ਗਈ ਹੈ ਅਤੇ ਆਪਣੇ ਮੂਲ ਤੱਤਾਂ ਵਿਚ ਦੁਬਾਰਾ ਆ ਜਾਂਦੀ ਹੈ ਅਤੇ ਜਦ ਪਾਪ ਨੂੰ ਮੰਨ ਲਿਆ ਜਾਂਦਾ ਹੈ ਅਤੇ ਉਸ ਨੂੰ ਡੁਬੋ ਦਿੱਤਾ ਜਾਂਦਾ ਹੈ ਜਦ ਕੋਈ ਮਨੁੱਖ ਜਾਂ ਔਰਤ ਯਿਸੂ ਮਸੀਹ ਦੇ ਲਹੂ ਵਿਚ ਡੁੱਬ ਜਾਂਦੇ ਹਨ ਤਾਂ ਪਾਪ ਦੇ ਲੱਛਣ ਮਰ ਜਾਂਦੇ ਹਨ ਅਤੇ ਪਾਪ ਦੇ ਸਾਰਿਆਂ ਨੂੰ ਵਾਪਸ ਸ਼ੈਤਾਨ ਦੇ ਕੋਲ ਚਲੇ ਜਾਂਦੇ ਹਨ ਅਤੇ ਨਿਆਂ ਦੇ ਦਿਨ ਤੱਕ ਲਈ ਉਸਦੇ ਕੋਲ ਠਹਿਰੇ ਰਹਿੰਦੇ ਹਨ ਜਿੱਥੇ ਉਸਦੀ ਅਨੰਤ ਮੰਜ਼ਿਲ ਦਾ ਨਿਯਤ ਸਥਾਨ ਉਸ ਅੱਗ ਦੀ ਝੀਲ ਵਿਚ ਸੁੱਟਿਆ ਜਾਣਾ ਹੋਵੇਗਾ ਅਤੇ ਇਸ ਤਰ੍ਹਾਂ ਜੀਵਨ ਅਤੇ ਮੌਤ ਦੀ ਉਸ ਡੂੰਘੀ ਖਾਈ ਦੇ ਵਿਚ ਵਾਲੀ ਉਹ ਦਰਾ ਨੂੰ ਭਰ ਦਿੱਤਾ ਜਾਂਦਾ ਹੈ ਅਤੇ ਫਿਰ ਕਦੇ ਵੀ ਪਾਪ ਨੂੰ ਯਾਦ ਨਹੀਂ ਕੀਤਾ ਜਾਂਦਾ ਹੈ ਅਤੇ ਮਨੁੱਖ ਪਰਮੇਸ਼ਵਰ ਦੇ ਪੁੱਤਰ ਦੇ ਰੂਪ ਵਿਚ ਧਰਮੀ ਠਹਿਰ ਕੇ ਖੜਾ ਹੋ ਜਾਂਦਾ ਹੈ ਸਾਦਗੀ ਮੂਸਾ ਜੋ ਕਿ ਬਲਦਾਂ ਦੇ ਬੱਕਰਿਆਂ ਦੇ ਲਹੂ ਹੇਠ ਸੀ ਅਤੇ ਉਸਨੇ ਪਰਮੇਸ਼ਵਰ ਦੇ ਵਚਨ ਨੂੰ ਆਧਾਰ ਆ ਕੇ ਪਾਪਾਂ ਦਾ ਇਕਰਾਰ ਕੀਤਾ ਸੀ ਅਤੇ ਪਰਮੇਸ਼ਵਰ ਉਸ ਸਧਾਰਨ ਮਨੁੱਖ ਨੂੰ ਲੈ ਸਕਦਾ ਸੀ ਅਤੇ ਆਪਣੇ ਵਚਨ ਨੂੰ ਉਸਦੇ ਮੂੰਹ ਵਿਚ ਪਾ ਸਕਦਾ ਸੀ ਅਤੇ ਉਸਨੇ ਸਿੱਧ ਕੀਤਾ ਕਿ ਉਹ ਯਹੋਵਾ ਦਾ ਦਾਸ ਹੈ, ਕਿਉਂਕਿ ਉਹ ਉੱਥੇ ਉਸਦੀ ਹਜ਼ੂਰੀ ਵਿੱਚ ਚੱਲ ਫਿਰ ਸਕਦਾ ਸੀ ਅਤੇ ਯਹੋਵਾ ਉਸਦੇ ਨਾਲ ਦਰਸ਼ਨ ਵਿੱਚ ਗੱਲ ਕਰਦਾ ਸੀ। ਉਹ ਬਾਹਰ ਨਿਕਲ ਕੇ ਆਇਆ, ਉਸਨੇ ਆਪਣਾ ਹੱਥ ਪੂਰਬ ਵੱਲ ਨੂੰ ਵਧਾਇਆ ਅਤੇ ਹੁਣ ਯਾਦ ਰਹੇ, ਪਰਮੇਸ਼ਵਰ ਨੇ ਮੂਸਾ ਨਾਲ ਗੱਲਾਂ ਕੀਤੀਆਂ ਸਨ। ਇਹ ਪਰਮੇਸ਼ਵਰ ਦਾ ਵਿਚਾਰ ਸੀ, ਪਰਮੇਸ਼ਵਰ ਮਨੁੱਖ ਨੂੰ ਇਸਤੇਮਾਲ ਕਰਦਾ ਹੈ, ਪਰਮੇਸ਼ਵਰ ਨੇ ਉਸ ਨਾਲ ਗੱਲ ਕੀਤੀ ਸੀ। ਇਹ ਸੱਚ ਹੈ, ਪਰਮੇਸ਼ਵਰ ਨੇ ਕਿਹਾ ਸੀ, ਜਿਹੜੀ ਲਾਠੀ ਤੇਰੇ ਹੱਥ ਵਿੱਚ ਹੈ ਉਸ ਨੂੰ ਪੂਰਬ ਵੱਲ ਨੂੰ ਵਧਾ ਅਤੇ ਕਹਿ ਮੱਖੀਆਂ ਆ ਜਾਣ। ਮੂਸਾ ਜਿਹੜਾ ਕਿ ਬੱਕਰਿਆਂ ਤੇ ਲੇਲਿਆਂ ਦੇ ਲਹੂ ਥੱਲੇ ਸੀ, ਚੱਲ ਕੇ ਉੱਥੇ ਗਿਆ ਅਤੇ ਉਸ ਲਾਠੀ ਨੂੰ ਲਿਆ ਅਤੇ ਉਸ ਨੂੰ ਪੂਰਬ ਵੱਲ ਨੂੰ ਵਧਾਇਆ ਅਤੇ ਬੋਲਿਆ, ਯਹੋਵਾ ਇਉਂ ਫਰਮਾਉਂਦਾ ਹੈ ਕਿ ਮੱਖੀਆਂ ਪੈਦਾ ਹੋ ਜਾਣ। ਉਸਨੇ ਮੱਖੀਆਂ ਦੇ ਬਾਰੇ ਵਿੱਚ ਕਦੇ ਨਹੀਂ ਸੁਣਿਆ ਸੀ, ਪਰੰਤੂ ਉਸਦੇ ਕਹਿਣ ਤੇ ਮੱਖੀਆਂ ਆ ਗਈਆਂ ਸਨ, ਪਿਛਾ ਪਰਤਿਆ ਸੀ। ਇਹ ਤਾਂ ਪਹਿਲਾਂ ਹੀ ਕਿਹਾ ਜਾ ਚੁੱਕਾ ਸੀ, ਇੱਕ ਵਿਚਾਰ ਸੀ, ਹੁਣ ਇਸ ਨੂੰ ਬੋਲਿਆ ਗਿਆ ਸੀ, ਇਸ ਨੂੰ ਪ੍ਰਗਟ ਕੀਤਾ ਗਿਆ ਸੀ। ਤਦ ਇਹ ਪਰਮੇਸ਼ਵਰ ਦਾ ਵਚਨ ਸੀ, ਇਹ ਮਨੁੱਖ ਦੇ ਬੁੱਲਾਂ ਤੇ ਆਇਆ, ਉਹ ਸਧਾਰਨ ਮਨੁੱਖ ਦੇ ਬੁੱਲਾਂ ਤੇ ਆਇਆ ਜੋ ਬਲਦ ਜਾਂ ਬੱਕਰੇ ਦੇ ਲਹੂ ਦੇ ਥੱਲੇ ਸੀ। ਪਹਿਲੀ ਗੱਲ ਜੋ ਤੁਸੀਂ ਜਾਣਦੇ ਹੋ, ਉੱਥੇ ਇੱਕ ਹਰੇ ਰੰਗ ਦੀ ਮੱਖੀ ਆ ਗਈ। ਅਗਲੀ ਗੱਲ ਜੋ ਤੁਸੀਂ ਜਾਣਦੇ ਹੋ, ਉਹ ਇਹ ਹੈ ਕਿ ਇੱਕ ਵਰਗ ਗਜ਼ ਥਾਂ ਵਿੱਚ 5 ਪਾਉਂਡ ਭਾਰ ਦੀਆਂ ਮੱਖੀਆਂ ਭਰ ਗਈਆਂ ਸਨ। ਇਹ ਕੀ ਸੀ? ਇਹ ਪਰਮੇਸ਼ਵਰ ਦਾ ਵਚਨ ਸੀ ਜੋ ਮੂਸਾ ਦੁਆਰਾ ਬੋਲਿਆ ਗਿਆ ਸੀ। ਇਹ ਰਚਣਹਾਰੇ ਦਾ ਵਚਨ ਸੀ, ਕਿਉਂਕਿ ਲਹੂ ਦੇ ਥੱਲੇ ਉਹ ਪਰਮੇਸ਼ਵਰ ਦੀ ਹਜ਼ੂਰੀ ਵਿੱਚ ਖੜਾ ਸੀ ਅਤੇ ਉਸਦੇ ਸ਼ਬਦ ਉਸਦੇ ਆਪਣੇ ਸ਼ਬਦ ਨਹੀਂ ਸਨ। ਜੇ ਤੁਸੀਂ ਮੇਰੇ ਵਿੱਚ ਬਣੇ ਰਹੋ ਅਤੇ ਮੇਰੀਆਂ ਗੱਲਾਂ ਤੁਹਾਡੇ ਵਿੱਚ ਬਣੀਆਂ ਰਹਿਣ, ਤਾਂ ਜੋ ਤੁਸੀਂ ਚਾਹੋ ਮੰਗੋ ਤੁਹਾਡੇ ਲਈ ਹੋ ਜਾਵੇਗਾ। ਕਲੀਸਿਆ ਕਿੱਥੇ ਖੜੀ ਹੋਈ ਹੈ? ਡੱਡੂ ਹੋ ਜਾਣ। ਅਤੇ ਉਸ ਸਮੇਂ ਦੇਸ਼ ਵਿੱਚ ਇੱਕ ਵੀ ਡੱਡੂ ਨਹੀਂ ਸੀ, ਪਰੰਤੂ 1 ਘੰਟੇ ਦੇ ਅੰਦਰ ਹੀ 10 ਫੁੱਟ ਡੂੰਘਾਈ ਦੇ ਹਿਸਾਬ ਨਾਲ ਡੱਡੂ ਹੀ ਡੱਡੂ ਹੋ ਗਏ ਸਨ। ਇਹ ਕੀ ਸੀ? ਇਹ ਪਰਮੇਸ਼ਵਰ ਰਚਣਹਾਰਾ ਸੀ ਜੋ ਆਪਣੇ ਆਪ ਨੂੰ ਸਧਾਰਨ ਮਨੁੱਖ ਵਿੱਚ ਲੁਕਾਏ ਹੋਏ ਸੀ। ਹੁਣ ਮੈਂ ਤੁਹਾਨੂੰ ਕੁਝ ਪੁੱਛਣਾ ਚਾਹੁੰਦਾ ਹਾਂ, ਇਹ ਕਿਸੇ ਬਲਦ ਜਾਂ ਬੱਕਰੇ ਦਾ ਲਹੂ ਜੋ ਸਿਰਫ ਪਾਪਾਂ ਨੂੰ ਢੱਕਦਾ ਹੀ ਸੀ, ਮਨੁੱਖ ਨੂੰ ਅਜਿਹੀ ਅਵਸਥਾ ਵਿੱਚ ਲਿਆ ਸਕਦਾ ਸੀ ਕਿ ਉਹ ਪਰਮੇਸ਼ਵਰ ਦੇ ਸ੍ਰਿਸ਼ਟੀ ਕਰਨ ਵਾਲੇ ਵਚਨ ਨੂੰ ਬੋਲੇ ਅਤੇ ਮੱਖੀਆਂ ਹੋਂਦ ਵਿੱਚ ਆ ਗਈਆਂ ਸਨ? ਤਾਂ ਫਿਰ ਕਿਉਂ ਤੁਸੀਂ ਯਿਸੂ ਮਸੀਹ ਦੇ ਲਹੂ ਨੂੰ, ਜਿਹੜਾ ਕਿ ਪਾਪਾਂ ਨੂੰ ਸਿਰੇ ਤੋਂ ਖਿੰਡਾ ਦਿੰਦਾ ਹੈ, ਕਿ ਇੱਕ ਮਨੁੱਖ ਨੂੰ ਇਸ ਅਵਸਥਾ ਵਿੱਚ ਨਾ ਕਰ ਸਕੇਗਾ ਕਿ ਉਹ ਮੂੰਹ ਤੋਂ ਬੋਲੇ ਅਤੇ ਗਲਹਿਰੀਆਂ ਜਾਂ ਕੁਝ ਹੋਰ ਹੋਂਦ ਵਿੱਚ ਆ ਜਾਵੇ? ਤੁਸੀਂ ਅਜਿਹਾ ਨਾ ਕਰੋ, ਤੁਸੀਂ ਸਾਦਗੀ ਤੋਂ ਠੋਕਰ ਨਾ ਖਾਓ। ਵਿਸ਼ਵਾਸ ਕਰੋ ਕਿ ਉਹ ਹਾਲੇ ਵੀ ਪਰਮੇਸ਼ਵਰ ਹੀ ਹੈ। ਉਹ ਮੇਰੇ ਪ੍ਰਭੂ, ਮੇਰੇ ਪਾਪਾਂ ਨੂੰ ਮਾਫ ਕਰ। ਉਹ ਮੈਂ ਕਿੰਨਾ ਚਾਹੁੰਦਾ ਹਾਂ ਕਿ ਮੈਂ ਕਰ ਸਕਾਂ। ਫਿਰ ਮਰਕੁਸ 11:22, ਜੇ ਤੁਸੀਂ ਇਸ ਪਹਾੜ ਨੂੰ ਕਹੋ ਇੱਥੋਂ ਹਟ ਜਾ ਅਤੇ ਆਪਣੇ ਮਨ ਵਿੱਚ ਸ਼ੱਕ ਨਾ ਕਰੋ, ਬਲਕਿ ਪ੍ਰਤੀਤ ਕਰੋ ਕਿ ਜੋ ਤੁਸੀਂ ਮੰਗਿਆ ਹੈ ਉਹ ਹੋ ਜਾਏਗਾ, ਉਹ ਜੋ ਤੁਸੀਂ ਮੰਗਿਆ ਹੈ ਤੁਸੀਂ ਉਹ ਪਾ ਸਕਦੇ ਹੋ। ਉਹ ਮੇਰੇ ਕੋਲ ਹਾਲੇ 3 ਜਾਂ 4 ਸਫ਼ੇ ਹੋਰ ਲਿਖੇ ਹੋਏ ਹਨ, ਮੈਨੂੰ ਇਹਨਾਂ ਨੂੰ ਛੱਡਣਾ ਪੈਣਾ ਹੈ। ਧੰਨਵਾਦ। ਪਰਮੇਸ਼ਵਰ ਆਪਣੇ ਆਪ ਨੂੰ ਸਧਾਰਨਤਾ ਵਿੱਚ ਪਾ ਕੇ ਰੱਖਦਾ ਹੈ। ਕੀ ਤੁਸੀਂ ਨਹੀਂ ਵੇਖਦੇ ਹੋ ਕਿਤੇ ਨਾ ਕਿਤੇ ਕੁਝ ਗੜਬੜ ਹੈ? ਕਿਤੇ ਨਾ ਕਿਤੇ ਕੁਝ ਗੜਬੜ ਹੈ। ਜਦੋਂ ਪਰਮੇਸ਼ਵਰ ਕੋਈ ਗੱਲ ਕਰਦਾ ਹੈ ਤਦ ਉਹ ਪ੍ਰਤੀਗਿਆ ਕਰਦਾ ਹੈ, ਆਪਣੀ ਗੱਲ ਨੂੰ ਝੁਠਲਾ ਨਹੀਂ ਸਕਦਾ ਹੈ। ਵੇਖਿਆ, ਉਹ ਸਾਦਗੀ ਵਿੱਚ ਛੁਪਿਆ ਰਹਿੰਦਾ ਹੈ, ਉਹ ਇੰਨਾ ਸਾਦਾ ਹੈ। ਵਿਦਵਾਨ ਅਤੇ ਪੜ੍ਹੇ ਲਿਖੇ ਲੋਕ ਕਹਿੰਦੇ ਹਨ ਉਹ ਇਹ ਦਿਮਾਗ ਨੂੰ ਪੜਨ ਵਾਲੀ ਵਿਦਿਆ ਜਾਂ ਕੁਝ ਹੋਰ ਹੈ। ਤੁਸੀਂ ਜਾਣਦੇ ਹੋ ਕਿ ਇਹ ਕੀ ਹੈ? ਪਰਮੇਸ਼ਵਰ ਆਪਣੇ ਆਪ ਨੂੰ ਪਿੱਛੇ ਲੈ ਜਾ ਕੇ ਸਮੇਂ ਦੀਆਂ ਹੱਦਾਂ ਨੂੰ ਪਾਰ ਕਰਕੇ ਪਿਛਾਂ ਝਾਤੀ ਮਾਰ ਕੇ ਤੁਹਾਨੂੰ ਇਹ ਦੱਸ ਸਕਦਾ ਹੈ ਕਿ ਪਿੱਛੇ ਕੀ ਹੋਇਆ ਸੀ। ਉਹ ਠੀਕ ਠੀਕ ਇਹ ਦੱਸ ਸਕਦਾ ਹੈ ਤੁਸੀਂ ਅੱਜ ਕੀ ਹੋ ਅਤੇ ਤੁਸੀਂ ਕੱਲ ਨੂੰ ਕੀ ਹੋਵੋਗੇ। ਹਾਲੇ ਵੀ ਯਿਸੂ ਮਸੀਹ ਦੇ ਰੰਗ ਕਾਟ ਰਾਹੀਂ ਪਾਪ ਖਿੰਡ ਜਾਂਦੇ ਹਨ, ਜਿਹੜਾ ਇੱਕ ਪਾਪੀ ਨੂੰ ਲੈ ਕੇ ਉਸ ਨੂੰ ਸ਼ੁੱਧ ਬਣਾ ਸਕਦਾ ਹੈ ਅਤੇ ਉਹ ਆਦਮੀ ਖੁਦਾ ਦੀ ਹਜ਼ੂਰੀ ਵਿੱਚ ਖੜਾ ਹੋ ਸਕਦਾ ਹੈ। ਅਤੇ ਜੇ ਤੁਸੀਂ ਮੇਰੇ ਵਿੱਚ ਬਣੇ ਰਹੋ ਅਤੇ ਮੇਰੇ ਵਚਨ ਤੁਹਾਡੇ ਵਿੱਚ ਬਣੇ ਰਹਿਣ, ਤਾਂ ਜੋ ਚਾਹੋ ਮੰਗੋ ਤੁਹਾਡੇ ਲਈ ਹੋ ਜਾਵੇਗਾ। ਉਹ ਜਿਹੜਾ ਮੇਰੇ ਉੱਤੇ ਵਿਸ਼ਵਾਸ ਕਰਦਾ ਹੈ, ਜਿਹੜੇ ਕੰਮ ਮੈਂ ਕਰਦਾ ਹਾਂ ਉਹ ਵੀ ਕਰੇਗਾ। ਤੁਸੀਂ ਮੇਰੇ ਉੱਤੇ ਕਿਸ ਗੱਲ ਦਾ ਦੋਸ਼ ਲਗਾਉਂਦੇ ਹੋ? ਉਹ ਕੀ ਤੁਹਾਡੀ ਆਪਣੀ ਵਿਵਸਥਾ ਇਹ ਨਹੀਂ ਕਹਿੰਦੀ ਕਿ ਪਰਮੇਸ਼ਵਰ ਦਾ ਵਚਨ ਜਿਨ੍ਹਾਂ ਨਬੀਆਂ ਦੇ ਕੋਲ ਆਇਆ ਉਹਨਾਂ ਨੂੰ ਤੁਸੀਂ ਈਸ਼ਵਰ ਨਹੀਂ ਕਿਹਾ? ਅਤੇ ਫਿਰ ਤੁਸੀਂ ਮੇਰੇ ਉੱਤੇ ਕਿਉਂ ਦੋਸ਼ ਲਗਾਉਂਦੇ ਹੋ? ਜੇ ਮੈਂ ਆਪਣੇ ਆਪ ਨੂੰ ਪਰਮੇਸ਼ਵਰ ਦਾ ਪੁੱਤਰ ਕਹਿੰਦਾ ਹਾਂ, ਉਹ ਇਸ ਨੂੰ ਵੇਖਣ ਵਿੱਚ ਅਸਫਲ ਹੋ ਗਏ ਸਨ, ਉਹ ਵੇਖਣ ਵਿੱਚ ਅਸਫਲ ਹੋ ਗਏ ਸਨ। ਹੁਣ ਹੇ ਕਲੀਸਿਆ, ਅੱਜ ਰਾਤ ਤੋਂ ਲੈ ਕੇ ਅੱਗੇ ਜੋ ਸੰਦੇਸ਼ ਪ੍ਰਚਾਰ ਕੀਤੇ ਜਾਣ ਵਾਲੇ ਹਨ, ਤੂੰ ਉਸ ਨੂੰ ਸਮਝਣ ਵਿੱਚ ਅਸਫਲ ਨਾ ਹੋ ਜਾਣਾ। ਸਮਝੇ, ਉਸ ਦਿਨ ਨੂੰ ਵੇਖੋ ਜਿਸ ਵਿੱਚ ਅਸੀਂ ਰਹਿ ਰਹੇ ਹਾਂ, ਅਤੇ ਯਾਦ ਰਹੇ ਕਿ ਯਿਸੂ ਮਸੀਹ ਦਾ ਲਹੂ ਤੁਹਾਡੇ ਪਾਪਾਂ ਨੂੰ ਤੁਹਾਡੇ ਤੋਂ ਇੰਨੀ ਦੂਰ ਕਰ ਦਿੰਦਾ ਹੈ ਕਿ ਉਹ ਪਰਮੇਸ਼ਵਰ ਦੇ ਚੇਤੇ ਵਿੱਚ ਵੀ ਨਹੀਂ ਰਹਿੰਦੇ ਹਨ। ਉਹ ਸਾਰੇ ਦਾਗਾਂ ਅਤੇ ਧੱਬਿਆਂ ਨੂੰ ਧੋ ਦਿੰਦਾ ਹੈ। ਪਾਪ ਨੇ ਤਾਂ ਕਿਰਮਚੀ ਧੱਬੇ ਬਣਾਏ ਸਨ, ਉਸਨੇ ਉਹਨਾਂ ਨੂੰ ਧੋ ਕੇ ਬਰਫ਼ ਵਾਂਗੂ ਚਿੱਟੇ ਕਰ ਦਿੱਤਾ। ਤਾਂ ਸਿੰਘਾਸਨ ਦੇ ਸਾਹਮਣੇ ਮੈਂ ਉਸ ਵਿੱਚ ਸੰਪੂਰਨ ਸਿੱਧ ਹੋ ਕੇ ਖੜਾ ਹੁੰਦਾ ਹਾਂ। ओ मेरे खुदा मैं किवें सिद्ध बन सकता हाँ, मैं किस तरह सिद्ध बन सकता हाँ, क्योंकि लहू मैं नहीं पर उसका लहू मेरे अते परमेश्वर दे विचकार है। मैं उसनु कबूल किया है, मैं उसनु कबूल किया है अते उसने ही पाया है। मैं पापी हाँ, परंतु वो परमेश्वर है, परंतु लहू दी रसायनिक प्रक्रिया जो पाप नु मार दिंदी है मेरे अते परमेश्वर दे विचकार पाई जाती है। इले परमेश्वर मेनू उस तरह का ही वेखदा है जिवे की रंग कार दा पानी हुंदा है। मेरे पाप खत्म हो चुके हैं एथू ताकि ए उसे लागे भी नहीं पहुंच सकते क्योंकि ओथे एक बलिदान है। परमेश्वर दे सादा वचन दा विश्वास करन लई साडी नेहचा किथे है? जिवे खुदा ने कहा है बिल्कुल उसे तरह ही उसके वचन नु लो। अजे भी परमेश्वर अपने आप नु सादगी विच लुकोंदा है, दीन लोकां दे छोटे जे झुंड विच लुकोंदा है, परंतु इना ही किसी दिन अपने आप उसे तरह प्रगट करेगा जिवे उसने पहला पिछले समय विच अपने आप हमेशा प्रगट किया है। कि तुसीं उस नाल प्यार करदे हो? मैं उस नाल प्यार करदा हां। क्योंकि पहला उसने मेरे नाल प्यार कीता। अते मेरी मुक्ति नु कलवरी दे क्रूस ते खरीदया। कि तुसी उस नाल प्यार करदे हो? कि ओ निराला नहीं है? मेनु यकीन अते भरोसा है कि ए संदेश जिस उदेश ले दिता गया है उस उदेश नु पूरा करेगा। अदे तुसी अपने आप नु अजिही हालत विच पाओगे जिस विच तुसी दुनियावी चमक दमक ते ध्यान नहीं दियोगे। या तुसी खुदा नु महानता विच वेखदे हो ता वेखो कि उसकी ए स्थिति किन्नी दीन हुंदी है। अदे ता तुसी परमेश्वर नु वेखोगे। कि तुसी उसकी राह नहीं वेख रहे हो? जद एलीशा ओथे उस गुफा विच सी ता ओथे आले दुआले धुआं लहू गर्जना बिजली दी चमक अते सारे तरह दियां चीजां हो रही सन जिस नाल कांबा छिड़दा है। अदे असी उसे तरह चेहरिया ते हथा ते लहू आदि चीजा नु वेख्या है। नबी ने इना सब चीजा दी कोई परवाह नहीं कीती सी। ओ ता उथे उदो तक पिया रहा जद तक कि उसने ओ निम्मी आवाज ना सुन लई। ए की सी? उसका वचन। फिर उसने अपने मुंह नु ढक लिया अते बाहर निकल गया। वेख्या यही सी जो उथे होया सी। दोस्तो याद रखो किसी वड्डी गल होने दी इंतजार ना करो। तुसी कहंदे हो परमेश्वर ने वड्डियां या महान गल्लां करन दे बारे कहा है। एक समा अजा आएगा जदो ए ओ या कोई होर महान गल्लां होवेगियां। मैं उम्मीद करदा हां कि तुसी ओ गल समझ रहे हो जिसनु मैं कह रहा हां। समझे? लोग कहंदे हां ओ महान वड्डियां गल्लां होणगियां अते ओ यादे हो जावेगा ता इसे तरह दी महान वड्डी गल होवेगी अते इन्नी दीनता विच होवेगा कि तुसी सारियां चीजां नु वेखण विच असफल हो जावोगे अते उस तो लांबे नु हो जावोगे। समझे? अते तुसी पिछे वेखोगे अते कहोगे ठीक है इस तरह ता कदे भी नहीं होया। वेख्या सब कुछ तुहाडे ठीक सामने होया अते तुसी उस नु कदे वेख नहीं सके। तुसी बस उसके लागियों लंघदे चले गए। समझे? इन्नी सादगी विच है। समझे? वेखो परमेश्वर अपने आप नु महानता विच प्रगट करन लई सादगी विच छुपाउंदा है। परमेश्वर नु की महान बनाउंदा है? यही है कि अपने आप नु सादा बना सकता है क्योंकि वो अपने आप नु साधारण बना सकता है। एक वड्डा महान आदमी अपने आप नु सादा नहीं बना सकता है। उसने ता अपनी उस महानता नाल ही जुड़े रहना हुंदा है। समझे? परंतु ता भी वो असल विच एडा महान नहीं है। या तो काफी वड्डा ते महान बन जाता है तद वो इस तरह नाल अपने आप नु नीवा कर लेंदा है, आप नु नमर बना लेंदा है। जिवें कि उस बुड्ढे संत ने शिकागो विच कहा सी, वो आदमी उत्थे अपनी पढ़ाई लिखाई अते बाकी चीजा नाल गया पर वो सिर सुटी मार खा के हारे हुए मनुख वांग उत्थे आ गया। उन्हें कहा जिस तरह नाल वो आंदे समय सी जेकर वो जांदे समय हुंदा ता जिवें वो जांदे समय सी उसे तरह ही आंदे समय भी हुंदा। जी हाँ ये ठीक है। समझे? अपने आप नु दीन बनाओ, दीन बने रहो, निराले बनन दा यतन ना करो। सिर्फ यीशु नाल प्यार करो। समझे? कहो प्रभु जे मेरे दिल विच कोई औगण है, ये मेरे दिल विच कुछ चंगा नहीं है, पिता इस नु बाहर कट दे, मैं उस तरह दा नहीं होना चाहुंदा हां। ओ प्रभु मैं उस दिन उना संतां दी गिनती विच एक होना चाहुंदा हां अते मैं उस दिन नु आंदे होए वेखदा हां। तुसीं वेखदे हो कि मोहरां खुलन वालियां हन। ये परमेश्वर इन्हां नु साडे उते प्रगट करेगा। याद रखो ओही है जो ये कर सकदा है। असीं उसे उते निर्भर हां। परमेश्वर तुहानू बरकत देवे। अते मैं सोचदा हां कि साडे पास्टर तुहानू कुछ कहणगे या उनां दे कोल तुहानू कुछ कहण लई है। इस तों पहलां कि असीं फेर अज दुबारा दुपहर नू मिलिए साडे पास्टर तुहानू कुछ कहणगे। ਅਤੇ ਮੈਂ ਸੋਚਦਾ ਹਾਂ ਕਿ ਸੰਗਤੀ ਹੋਵੇਗੀ ਕਿ ਪਾਸਟਰ ਸਾਹਿਬ ਗੀਤਾਂ ਦੀ ਸੇਵਾ 6:30 ਵਜੇ ਹੋਵੇਗੀ। 6:30 ਅਤੇ ਦਰਵਾਜੇ 6:30 ਖੁੱਲ ਜਾਣਗੇ, ਗੀਤਾਂ ਦੀ ਸੇਵਾ 6:30 ਵਜੇ ਸ਼ੁਰੂ ਹੋ ਜਾਵੇਗੀ। ਅਤੇ ਪ੍ਰਭੂ ਦੀ ਮਰਜ਼ੀ ਹੋਈ ਤਾਂ ਅੱਜ ਰਾਤ ਮੈਂ 7 ਮੋਹਰਾਂ ਦੀ ਕਿਤਾਬ ਉੱਤੇ ਬੋਲਾਂਗਾ, ਅਤੇ ਇਸ ਤੋਂ ਬਾਅਦ ਸੋਮਵਾਰ ਰਾਤ ਨੂੰ ਮੈਂ ਚਿੱਟੇ ਘੋੜੇ ਦੇ ਸਵਾਰ ਬਾਰੇ ਬੋਲਾਂਗਾ, ਮੰਗਲਵਾਰ ਰਾਤ ਨੂੰ ਕਾਲੇ ਘੋੜੇ ਦੇ ਸਵਾਰ ਬਾਰੇ ਬੋਲਾਂਗਾ, ਬੁੱਧਵਾਰ ਰਾਤ ਨੂੰ ਮੈਂ ਜਰਦ ਘੋੜੇ ਬਾਰੇ ਅਤੇ ਫਿਰ ਮੈਂ ਲਾਲ ਘੋੜੇ ਦੇ ਸਵਾਰ ਬਾਰੇ ਬੋਲਾਂਗਾ। ਅਤੇ ਇਸ ਤੋਂ ਬਾਅਦ ਅਸੀਂ 6th, 4th, 5th, and 6th ਮੋਹਰ ਦਾ ਅਧਿਐਨ ਕਰਾਂਗੇ, ਅਤੇ ਫਿਰ ਐਤਵਾਰ ਰਾਤ, ਅਤੇ ਇਸ ਤੋਂ ਬਾਅਦ ਅਗਲੇ ਐਤਵਾਰ ਦੀ ਸਵੇਰ ਨੂੰ ਹੋ ਸਕਦਾ ਹੈ ਚੰਗਾਈ ਸਭਾ ਕੀਤੀ ਜਾਵੇ, ਮੈਂ ਨਹੀਂ ਜਾਣਦਾ ਹਾਂ। ਹੁਣ ਯਾਦ ਰੱਖਣਾ ਕਿ ਅਸੀਂ ਆਪਣੇ ਆਪ ਨੂੰ ਅਤੇ ਗਿਰਜੇ ਨੂੰ ਪਰਮੇਸ਼ਵਰ ਦੀ ਸੇਵਾ ਲਈ ਸਮਰਪਿਤ ਕੀਤਾ ਹੈ। ਪਰਮੇਸ਼ਵਰ ਤੁਹਾਨੂੰ ਬਰਕਤ ਦੇਵੇ। ਮੈਂ 1 ਘੰਟੇ ਦੀ ਦੇਰੀ ਕਰ ਦਿੱਤੀ ਹੈ, ਕੀ ਤੁਸੀਂ ਮੈਨੂੰ ਮਾਫ਼ ਕਰ ਦਿਓਗੇ? ਵੇਖੋ ਕਿ ਮੇਰਾ ਮਤਲਬ ਇਸ ਤਰ੍ਹਾਂ ਕਰਨ ਦਾ ਨਹੀਂ ਸੀ, ਮੈਂ ਅਜਿਹਾ ਨਹੀਂ ਕਰਨਾ ਚਾਹੁੰਦਾ ਸੀ, ਪਰੰਤੂ ਵੇਖੋ ਕਿ ਮੈਂ ਸਿਰਫ ਇਹ ਹਫ਼ਤਾ ਹੀ ਤੁਹਾਡੇ ਨਾਲ ਹਾਂ, ਇਸ ਤੋਂ ਬਾਅਦ ਮੈਂ ਫਿਰ ਬਾਹਰ ਚਲਾ ਜਾਵਾਂਗਾ, ਅਤੇ ਮੈਂ ਨਹੀਂ ਜਾਣਦਾ ਕਿ ਮੈਂ ਕਿੱਥੇ ਜਾਵਾਂਗਾ। ਜਿੱਥੇ ਕਿਤੇ ਉਹ ਮੈਨੂੰ ਲੈ ਜਾਵੇਗਾ ਮੈਂ ਉੱਥੇ ਚਲਾ ਜਾਵਾਂਗਾ, ਅਤੇ ਮੈਂ ਆਪਣਾ ਹਰ ਪਲ ਤੁਹਾਡੇ ਲਈ ਇਸਤੇਮਾਲ ਕਰਨਾ ਚਾਹੁੰਦਾ ਹਾਂ, ਕਿਉਂਕਿ ਮੈਂ ਤੁਹਾਡੇ ਨਾਲ ਅਨੰਤਤਾ ਵਿੱਚ ਰਹਿਣ ਲਈ ਜਾ ਰਿਹਾ ਹਾਂ। ਪਰਮੇਸ਼ਵਰ ਤੁਹਾਨੂੰ ਬਰਕਤ ਦੇਵੇ। ਭਾਈ ਨੇਵਲ।